फुलिए की चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनिया हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंदा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
सजरी सवेर लैके किरणा दी चुन्नी फिर हसदी हसौंदी वेड़े आण टुकी है। नवीआं उम्मीदां नवे चा नवे सुपने ने रात दी हनेरी चुप हुण मुक्की है। चारे पासे लो लगी ते समा भी नरोया है। जिंदगी दी तार विच दिन इक होर परोया है। कीता ना जो कल ओ कम अज कर लेंदे आ। लहरां विच आओ सारे रल मिल बैंदे आ। रुस्से ने जो उना नू हस के मना लईए आओ हाथ जोड़ सच्चे रब नू त्यार लईए। तुसी सुन रहे हो जी हरमन रेडियो ते हरमन रेडियो ते हुण वेला हो गया तुहाडे चहेते प्रोग्राम लहरां दा। सो मैं तुहाडी रूह दी मुईत ते यादां दा गीत सुखप्रीत हाजिर हां जी। सो मेरे नाल ही पटियाला स्टूडियो तो तकनीकी देख रेख लई सरबजीत भाजी भी मेरे नाल ही ने हमेशा दी तरह। सो साडे सारियां वलों तुहानू प्यार भरी सत श्री अकाल जी ते उम्मीद करदे आ सारे राजी खुशी होवोगे जी अपने घर परिवार दे विच। सो अज दा दिन बड़ा खास है जी 14 मार्च 2018 ते नानक शाही कैलेंडर दी गल करिए ते अज एक चेत संमत 550 जेडी ओ हो गई है। सो नवे साल दी आप सब नू बहुत बहुत बधाई। नानक शाही कैलेंडर दे मुताबिक नवे साल दी तुहानू सारियां नू बहुत बहुत बधाई। परमात्मा नवा साल सारियां दी जिंदगी लई खुशियां खेड़े हासे लैके आवे जी। उस परमात्मा दी याद दे विच जुड़ सकीए सारी कायनात सारी दुनिया ते खुशियां दा वासा हो सके। सो गुरमत अनुसार ता जी सारे ही दिन बराबर हुंदे ने। भाव कोई चंगा या माड़ा नहीं हुंदा क्योंकि ओही रोज ओही चंद्रमा ते ओही तारे चढ़दे ने ते ओही सूरज आसमान विच चमकदा है। ओही जमीन है ते ओही हवा वगदी है ते फेर जी पावन बाग वाक भी हैगा जी। सोई चंद चढ़े से तारे सोई दिनियर तप्त रहे सा धरती सो पौन चुलारे जुग जी खेले थाप कैसे। सो जेडे सारे जुग या चारे ओ साडे अंदर ही हुंदे ने साडे अपने 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 सुभाव दे मुताबिक जेडे चारे जुग आ साडे अंदर ही वसदे ने। सो इसलिए जिना सिखा जिना आदमिया जिना प्राणिया दे हिरदे विच गुरु दा उपदेश वसिया हुंदा है जी ते उना वास्ते ओ चारे जुग बराबर ही हुंदे ने। सो परमात्मा अगे अरदास करिए जी अपने कलयुग दे अंदर जेड़ा वास साडे चल रहा है ओनू परमात्मा सतयुग विच बदलन दी सानू समर्था बख्शे। सो उस परमात्मा दी याद दे विच छुड़िए चंगे कर्म करिए ते जिन्ना हो सके एक दूजे दा भला कर सकीए। सो आओ जी फिर चेहरे ते लिया के एक प्यारी जी स्माइल करिए अज दे लहरां दे प्रोग्राम दी शुरुआत करिए इस नवे साल दी शुरुआत। सो जिन्ना कन्ना तक मेरी आवाज जा रही है जी अपने अपने चेहरे ते एक प्यारी जी स्माइल लै आओ ते उहदे नाल ही असीं गुरफतेह सांझी करदे आं जी। वाहिगुरु जी का खालसा वाहिगुरु जी की फतेह। सो समा हो गया जी एडिलेड मिया घड़िया ते इस वेले 7:34 ते सिडनी समय मुताबिक इस वेले 8:04 हो चुके ने। सो बड़ी प्यारी जी सवेर एक होर सवेर देखनी नसीब हुई है। सो उस लई उस परमात्मा दा शुक्र करना चाहिदा है जी। सो एडिलेड दे विच भी बहुत ही प्यारी जी सवेर नीला आसमान है ते हल्की हल्की सोने रंगी जेड़ी धुप्प आ ओ दरख्तां दे उत्ते पै रही आ ते ਬੜਾ ਹੀ ਪਿਆਰਾ ਜਿਹਾ ਨਜ਼ਾਰਾ ਹੈ। ਸੋ ਜਿਹੜੀ ਗਰਮੀ ਹੈ ਉਹ ਹੌਲੀ ਹੌਲੀ ਘਟਦੀ ਜਾ ਰਹੀ ਹੈ ਤੇ ਸਵੇਰੇ ਸਵੇਰੇ ਹੁਣ ਤੁਸੀਂ ਉਹ ਠੰਡਕ ਮਹਿਸੂਸ ਕਰ ਸਕਦੇ ਹੋ। ਸੋ ਰੁੱਤ ਜਿਹੜੀ ਚੱਲ ਰਹੀ ਹੈ ਜੀ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਪਤਝੜ ਦੀ ਚੱਲ ਰਹੀ ਹੈ। ਸੋ ਪਤਝੜ ਦੀ ਰੁੱਤ ਆਸਟ੍ਰੇਲੀਆ ਦੇ ਵਿੱਚ ਮੈਨੂੰ ਬੜੀ ਪਿਆਰੀ ਲੱਗਦੀ ਹੈ ਕਿਉਂਕਿ ਬਹੁਤ ਹੀ ਸਾਰੇ ਰੰਗ ਜਿਹੜੇ ਆ ਕੁਦਰਤ ਦੇ ਤੁਹਾਨੂੰ ਦੇਖਣ ਨੂੰ ਮਿਲਦੇ ਆ। ਸੋ ਪੱਤਿਆਂ ਨੇ ਵੀ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ ਜੀ। ਸੋ ਤੁਸੀਂ ਸੁਣਾਓ ਕਿਹੋ ਜਿਹੇ ਮੌਸਮ ਨੂੰ ਕਿਹੋ ਜਿਹੀ ਰੁੱਤ ਨੂੰ ਮਾਣ ਰਹੇ ਹੋ ਜੀ। ਕੁਦਰਤ ਦੇ ਰੰਗ ਨੇ ਜੀ ਇੱਕ ਹੀ ਧਰਤੀ ਇੱਕ ਅਸਮਾਨ ਪਰ ਰੰਗ ਵੱਖ ਵੱਖ, ਕਿਤੇ ਪੋਹ ਫੁੱਟ ਰਹੀ ਹੈ, ਕਿਤੇ ਦੁਪਹਿਰ, ਕਿਤੇ ਲੋਡਾ ਵੇਲਾ ਤੇ ਕਿਤੇ ਰਾਤ। ਤੇ ਚਲੋ ਜੀ ਇਸ ਧਰਤੀ ਦੇ ਜਿਸ ਵੀ ਕੋਨੇ ਤੇ ਤੁਸੀਂ ਬੈਠੇ ਕੁਦਰਤ ਦੇ ਜਿਸ ਵੀ ਰੰਗ ਨੂੰ ਮਾਣ ਰਹੇ ਹੋ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਵਿੱਚ ਰਹੋ, ਹਾਸੇ ਵੰਡਦੇ ਰਹੋ। ਸੋ ਤੇ ਨਾਲ ਹੀ ਨਾਲ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਵੀ ਬਣਾਉਂਦੇ ਰਹੋ ਤੁਸੀਂ। ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ, ਤਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਂਝ ਬਣਾ ਸਕਦੇ ਹੋ, ਪਤਾ ਤੁਹਾਨੂੰ ਪਤਾ ਹੀ ਹੈ, ਪਰ ਮੈਂ ਇੱਕ ਵਾਰ ਫੇਰ ਤੋਂ ਦੁਹਰਾ ਦਿੰਦੀ ਹਾਂ। ਈਮੇਲ ਦੇ ਰਾਹੀਂ ਜੇ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਜੀ request@harmanradio.com ਲਿਖ ਕੇ ਸਰਨਾਮਾ ਤੇ ਬਾਅਦ ਉਹ ਚਿੱਠੀਆਂ। ਤੇ ਜੇ ਤੁਸੀਂ ਟੈਲੀਗ੍ਰਾਮ ਰਾਹੀਂ ਜੁੜਨਾ ਚਾਹੁੰਦੇ ਹੋ ਤੇ @harmanradio ਜਿਹੜਾ ਉਹ ਸਾਡਾ ਟੈਲੀਗ੍ਰਾਮ ਦਾ ਪਤਾ ਹੈ ਜੀ। ਸੋ ਤੁਸੀਂ ਇਹਦੇ ਉੱਤੇ ਵੀ ਮੈਸੇਜਸ, ਵੌਇਸ ਮੈਸੇਜਸ, ਫੋਟੋ ਮੈਸੇਜਸ ਜਿਹੜੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ 02-85-99-28-11 ਤੇ। ਸੋ ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ, ਕੀ ਸੁਣਨਾ ਪਸੰਦ ਕਰੋਗੇ ਪ੍ਰੋਗਰਾਮ ਦੇ ਵਿੱਚ, ਕਿਹੋ ਜਿਹਾ ਗੀਤ ਸੰਗੀਤ ਪਸੰਦ ਕਰੋਗੇ, ਤੁਸੀਂ ਜ਼ਰੂਰ ਲਿਖ ਭੇਜੋ। ਸੋ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਨੇ ਵੀ ਸ਼ਾਮਿਲ ਹੋਣਾ ਹੈ ਅੱਜ। ਖਬਰਾਂ ਤੇ ਬਾਕੀ ਮੁੱਦਿਆਂ ਤੇ ਜ਼ਿਆਦਾ ਗੱਲਬਾਤ ਨਾ ਕਰਕੇ ਜੋ ਆਉਣ ਵਾਲੀਆਂ ਚੋਣਾਂ ਹੋ ਰਹੀਆਂ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਜੋ ਕੈਂਡੀਡੇਟਸ ਨੇ ਉਹਨਾਂ ਦੇ ਨਾਲ ਕੁਝ ਗੱਲਬਾਤ ਬਰਾੜ ਸਾਹਿਬ ਨੇ ਕਰਨੀ ਹੈ। ਸੋ ਤੁਸੀਂ ਵੀ ਆਪਣੇ ਸੁਝਾਓ ਜ਼ਰੂਰ ਰੱਖ ਸਕਦੇ ਹੋ, ਤੁਸੀਂ ਕੀ ਉਮੀਦ ਕਰਦੇ ਹੋ ਇਹਨਾਂ ਕੈਂਡੀਡੇਟਸ ਤੋਂ। ਸੋ ਬੜਾ ਵਧੀਆ ਲੱਗਦਾ ਹੈ ਜੀ ਜਦੋਂ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਦੇਖਦੇ ਪਏ ਆ ਕਿ ਹੌਲੀ ਹੌਲੀ ਤਰੱਕੀ ਹੋ ਰਹੀ ਹੈ। ਸੋ ਪਾਰਲੀਮੈਂਟ ਤੱਕ ਆਪਣੇ ਲੋਕ ਪਹੁੰਚਦੇ ਪਏ ਨੇ, ਉਹ ਵੀ ਵਧੀਆ ਮਾਣ ਵਾਲੀ ਗੱਲ ਹੈ ਜੀ ਇੱਕ। ਸੋ ਤੁਸੀਂ ਵੀ ਆਪਣੇ ਸੁਝਾਓ ਜ਼ਰੂਰ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ। ਤੇ ਇਸ ਤੋਂ ਬਾਅਦ ਜੀ ਜਿਹੜਾ ਬੁੱਧਵਾਰ ਦੀ ਸਵੇਰ ਹੈ ਤੇ ਯਾਦਾਂ ਦੀ ਗੱਲ ਅਸੀਂ ਕਿੱਦਾਂ ਨਾ ਕਰੀਏ, ਸੋ ਪ੍ਰੋਗਰਾਮ ਦੇ ਅਗਲੇ ਦੇ ਹਿੱਸੇ ਦੇ ਵਿੱਚ ਜ਼ਰੂਰ ਯਾਦਾਂ ਦੀ ਸਾਂਝ ਵੀ ਤੁਹਾਡੇ ਸਾਰਿਆਂ ਦੇ ਨਾਲ ਪਾਉਣੀ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਜਿਹੜਾ ਪਿਆਰ ਆ ਮੈਨੂੰ ਮਿਲਣਾ ਸ਼ੁਰੂ ਹੋ ਗਿਆ। ਰਾਜਮਹਿੰਦਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ, ਕੁਲਦੀਪ ਕੌਰ ਵੀ ਆ ਗਏ ਨੇ, ਬਚਿੱਤਰ ਮੌੜ ਭੁੱਲਰ ਲਓ ਜੀ ਉਹ ਵੀ ਆ ਗਏ ਨੇ ਤੇ ਦਲਜੀਤ ਸਿੰਘ ਢਿੱਲਵਾ ਜੀ ਵੀ ਉਹਨਾਂ ਨੇ ਪ੍ਰੋਗਰਾਮ ਚ ਸਾਂਝ ਪਾ ਲਈ ਹੈ। ਸੋ ਰਾਜਮਹਿੰਦਰ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਨਵਾਂ ਸਾਲ ਜਿਹੜਾ ਉਹਦੀਆਂ ਮੁਬਾਰਕਾਂ ਸਭ ਨੂੰ ਦਿੱਤੀਆਂ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਹੀ ਇਹਨਾਂ ਨੇ ਲਿਖਿਆ ਹੈ ਕਹਾਣੀ ਤਿੰਨ ਬੈਸਟ ਫਰੈਂਡਸ ਦੀ, ਗਿਆਨ, ਦੌਲਤ ਅਤੇ ਵਿਸ਼ਵਾਸ, ਤਿੰਨੋਂ ਬਹੁਤ ਵਧੀਆ ਦੋਸਤ ਸੀ, ਤਿੰਨਾਂ ਵਿੱਚ ਬਹੁਤ ਪਿਆਰ ਸੀ, ਇੱਕ ਸਮਾਂ ਆਇਆ ਜਦ ਤਿੰਨਾਂ ਨੂੰ ਜੁਦਾ ਹੋਣਾ ਪਿਆ। ਗਿਆਨ ਕਹਿੰਦਾ ਕਿ ਮੈਂ ਮੰਦਿਰ ਮਸਜਿਦ ਸਕੂਲਾਂ ਵਿੱਚ ਮਿਲਾਂਗਾ। ਦੌਲਤ ਕਹਿੰਦੀ ਕਿ ਮੈਂ ਅਮੀਰ ਲੋਕਾਂ ਦੇ ਕੋਲ ਮਿਲਾਂਗੀ। ਤੇ ਵਿਸ਼ਵਾਸ ਚੁੱਪ ਹੋ ਗਿਆ ਸੀ। ਦੋਨਾਂ ਦੋਸਤਾਂ ਨੇ ਚੁੱਪ ਹੋਣ ਦੀ ਵਜ੍ਹਾ ਪੁੱਛੀ ਤਾਂ ਵਿਸ਼ਵਾਸ ਨੇ ਰੋਂਦੇ ਹੋਏ ਕਿਹਾ, ਜੇ ਮੈਂ ਇੱਕ ਵਾਰ ਚਲਾ ਗਿਆ ਤੇ ਫਿਰ ਕਦੀ ਨਹੀਂ ਮਿਲੂੰਗਾ। ਬਹੁਤ ਵਧੀਆ ਜੀ, ਸਹੀ ਗੱਲ ਹੈ। ਸੋ ਜਿਹੜਾ ਵਿਸ਼ਵਾਸ ਹੁੰਦਾ, ਕਹਿੰਦੇ ਹੁੰਦੇ ਇੱਕ ਵਾਰੀ ਖੋ ਗਿਆ ਤੇ ਮੁੜ ਕੇ ਨਹੀਂ ਮਿਲਦਾ। ਸੋ ਬਹੁਤ ਹੀ ਵਧੀਆ ਕਹਾਣੀ ਜਿਹੜੀ ਤੁਸੀਂ ਛੋਟੀ ਜਿਹੀ ਕਹਾਣੀ ਦੇ ਵਿੱਚ ਬਹੁਤ ਵਧੀਆ ਸੰਦੇਸ਼ ਦਿੱਤਾ, ਬਹੁਤ ਬਹੁਤ ਸ਼ੁਕਰੀਆ ਰਾਜਮਹਿੰਦਰ ਸਿੰਘ ਜੀ। ਲਓ ਜੀ, ਤੇ ਮੇਰੀ ਕੁਲਦੀਪ ਭੈਣ ਵੀ ਆ ਗਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੀ ਹੈ ਸਾਨੂੰ ਸਾਰਿਆਂ ਨੂੰ ਤੇ ਨਾਲ ਫਤਿਹ ਸਾਂਝੀ ਕਰ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕਹਿੰਦੇ ਕਿ ਆਪ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਹੀ ਅਰਦਾਸ ਕਰਦੇ ਆ। ਤੇ ਕਹਿੰਦੇ ਸਵੇਰ ਦੀ ਤਾਜ਼ਗੀ ਵਿੱਚ ਇਹ ਚਾਹੁੰਦੇ ਪੰਛੀਆਂ ਦੀਆਂ ਤਰੰਗਾਂ ਉਮੀਦਾਂ ਤੇ ਮਿੱਠੀ ਮਿੱਠੀ ਜਿਹੀ ਬਾਰਿਸ਼ ਵਿੱਚ ਠੰਡੇ ਠੰਡੇ ਹਵਾ ਦੇ ਬੁੱਲਿਆ ਜਿਹਾ ਮਾਹੌਲ ਮਾਣ ਰਹੇ ਆ। ਮੌਸਮ ਪਕੌੜਿਆਂ ਵਾਲਾ ਹੈ। ਵਾਹ ਜੀ ਵਾਹ, ਠੀਕ ਹੈ ਜੀ। ਸੋ ਕਰੋ ਫਿਰ ਪਕੌੜੇ ਇੰਜੋਏ, ਹਨਾ। ਤੇ ਨਾਲ ਹੀ ਇਹਨਾਂ ਨੇ ਮੈਨੂੰ ਇੱਕ ਬੜਾ ਹੀ ਪਿਆਰੀ ਜਿਹੀ ਕਵਿਤਾ ਭੇਜੀ ਹੈ, ਇਹ ਵੀ ਮੈਂ ਜ਼ਰੂਰ ਸਾਂਝੀ ਕਰਨੀ ਹੈ। ਸੋ ਘੁੱਗੀਆਂ ਕਬੂਤਰਾਂ ਦੀ ਨੀਂਦ ਖੁੱਲ ਗਈ, ਮੋਰਾਂ ਦੀਆਂ ਪੈਲਾਂ ਨੇ ਤਰੇਲਾਂ ਛੱਟੀਆਂ, ਭੂਰ ਬਣ ਕਣੀਆਂ ਨੇ ਛੋਈਆਂ ਪਲਕਾਂ, ਧੁਰੋਂ ਕਿਸੇ ਤਿਤਲੀ ਨੇ ਆਣ ਚੱਟੀਆਂ। ਬਹੁਤ ਹੀ ਪਿਆਰੀ ਜੀ ਕਵਿਤਾ ਜੀ, ਜ਼ਰੂਰ ਮੈਂ ਪ੍ਰੋਗਰਾਮ ਦੇ ਅਗਲੇ ਦੇ ਹਿੱਸੇ ਵਿੱਚ ਪੜਾਂਗੀ। ਔਰ ਘੁੱਗੀਆਂ ਕਬੂਤਰਾਂ ਦੀ ਨੀਂਦ ਖੁੱਲ ਗਈ, ਸੋ ਪੰਛੀ ਵੀ ਯਾਦ ਆ ਗਏ। ਅੱਜ ਕਰਦੇ ਹਾਂ ਜੀ ਕੋਸ਼ਿਸ਼ ਜੀ, ਅਸੀਂ ਆਪਣੇ ਯਾਦਾਂ ਦੇ ਆਲਣਿਆਂ ਦੇ ਵਿੱਚ ਬੈਠੇ ਜਿਹੜੇ ਇਹ ਪੰਛੀ ਹੁੰਦੇ ਸੀ ਜੀ, ਇਹਨਾਂ ਦੀ ਗੱਲ ਹੀ ਕਿਉਂ ਨਾ ਕਰ ਸਕੀਏ। ਸੋ ਬਹੁਤ ਸੋਹਣੀ ਯਾਦ ਤੁਸੀਂ ਮੈਨੂੰ ਯਾਦ ਕਰਵਾਈ ਕੁਲਦੀਪ ਜੀ। ਦਲਜੀਤ ਸਿੰਘ ਢਿੱਲੋਂ ਮਹਿਤਾ ਚੌਂਕ ਤੋਂ ਭਾਜੀ ਨੇ ਵੀ ਸਾਂਝ ਪਾ ਲਈ ਹੈ ਜੀ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਿਆਰ ਭਰੀ, ਸਤਿ ਸ਼੍ਰੀ ਅਕਾਲ ਭਾਜੀ, ਹੋਰ ਉਮੀਦ ਕਰਦੇ ਆ ਕਿ ਰਾਜੀ ਖੁਸ਼ੀ ਹੋਵੋਗੇ ਔਰ ਪੰਜਾਬ ਵੀ ਚੜ੍ਹਦੀ ਕਲਾ ਦੇ ਵਿੱਚ ਹੋਏਗਾ। ਤੇ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਵੀ ਸਾਂਝ ਪਾਈ ਹੈ, ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ ਸਾਰੇ ਰੇਡੀਓ ਪਰਿਵਾਰ ਨੂੰ, ਕਹਿੰਦੇ ਬਾਕੀ ਮੌਸਮ ਸਾਰੇ ਹੀ ਚੰਗੇ ਹੁੰਦੇ ਆ ਜੀ। ਬਿਲਕੁਲ ਜੀ, ਮੌਸਮ ਸਾਰੇ ਹੀ ਚੰਗੇ ਹੁੰਦੇ ਆ। ਸੋ ਪਰਮਾਤਮਾ ਨੇ ਕੋਈ ਵੀ ਚੀਜ਼ ਮੈਨੂੰ ਲੱਗਦਾ ਜਿਹੜੀ ਮਾੜੀ ਨਹੀਂ ਸਿਰਜੀ, ਬਸ ਆਪਣਾ ਨਜ਼ਰੀਆ ਹੁੰਦਾ, ਆਪਣੀ ਨਜ਼ਰ ਹੁੰਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਸੋ ਅੱਜ ਅਸੀਂ ਯਾਦਾਂ ਵੀ ਸਾਂਝੀਆਂ ਕਰਨੀਆਂ ਤੇ ਵਿਰਾਟ ਸਾਹਿਬ ਨਾਲ ਗੱਲਬਾਤ ਵੀ ਕਰਨੀਆਂ, ਉਸ ਤੋਂ ਇਲਾਵਾ ਚੱਲਣਗੇ ਗੀਤ ਕੁਝ ਸਾਡੀ ਪਸੰਦ ਦੇ ਤੇ ਕੁਝ ਤੁਹਾਡੀ ਪਸੰਦ ਦੇ ਜੀ। ਸੋ ਤੁਸੀਂ ਆਪਣੀ ਪਸੰਦ ਦੇ ਗੀਤ ਸਾਨੂੰ ਭੇਜੀ ਜਾਓ ਤੇ ਅਸੀਂ ਆਪਣੀ ਪਸੰਦ ਦਾ ਗੀਤ ਹੁਣ ਇੱਕ ਪਿਆਰਾ ਜਿਹਾ ਤੁਹਾਡੇ ਲਈ ਲਗਾਉਂਦੇ ਹਾਂ। ਤੇ ਆਓ ਇਸ ਗੀਤ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਨਾਲ ਵੀ ਸਾਂਝ ਪਾਈਏ, ਉਸ ਸਾਈ ਦੇ ਨਾਲ ਸਾਂਝ ਪਾਈਏ, ਸੱਚੇ ਪਿਤਾ ਅਕਾਲ ਪੁਰਖ ਨਾਲ, ਤੇ ਉਸ ਤੋਂ ਉਸ ਅੱਗੇ ਅਰਦਾਸ ਕਰੀਏ ਕਿ ਇਹ ਸਾਰੀ ਧਰਤੀ, ਸਾਰੀ ਪ੍ਰਿਥਵੀ ਤੇ ਸਾਡੇ ਅੰਦਰ ਤੇ ਬਾਹਰ ਰੋਸ਼ਨੀ ਹੋਵੇ, ਉਜਾਲਾ ਹੋਵੇ, ਖੁਸ਼ੀਆਂ ਖੇੜਿਆਂ ਦਾ ਵਾਸ ਹੋਈਏ। ਸੁਣਦੇ ਹਾਂ ਜੀ ਇਹ ਗੀਤ।
ਸਮਝ ਨਾ ਆਵੇ ਕੀ ਨਾਮ ਦੇਵਾਂ ਇਸ ਗੋਲ ਚੱਕੀ ਦਿਆਂ ਚਾਲ ਕਾਨੂੰ ਰੂਹ ਦਾ ਅਸਲ ਮਾਲਕ ਉਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ ਅੱਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ ਸਰਤਾਜ ਵੀ ਖੜਾ ਫਰਿਆਦ ਕਰਦਾ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ साई वे मेरे आ गुनाहां नू लुकाई साई वे हाजरा हजूर वे तू आई साई वे साड़ी फरियाद तेरे ताई साई वे बाहों फड़ बेड़ा बनने लाई साई वे मेरे आ गुनाहां नू लुकाई साई वे हाजरा हजूर वे तू आई साई वे फेरा मस्कीना वल पाई साई वे बोल खाक सारा दे पुगाई साई वे हक विच फैसले सुनाई साई वे हौली हौली खामियां कटाई साई वे मैनू मेरे अंदरों मुकाई साई वे डिगिए ता फड़ के उठाई साई वे देखिया परोसे आजमाई साई वे औखे सौखे राह चो कढ़ाई ओ सिखाई साई वे साज रुत गए ता मनाई साई वे खेला नाल वाद भी रड़ाई साई वे अखरा दा मेल तू कराई साई वे कन्नी किसे गीत दी फड़ाई साई वे शब्दा दा साथ भी निभाई साई वे नगमे नू फड़ के जगाई साई वे शायरी च असर वसाई साई वे जज्बे दी वेल नू बधाई साई वे कुट कुट सब नू प्याई साई वे इश्के दा नशा भी चढ़ाई साई वे सैर तू ख्याला नू कराई साई वे तारियां दे देस लैके जाई साई वे सूफियां दे वांगरा नचाई साई वे असी सच बैठे जाई जाई साई वे थोड़ी बहुती अदा भी सिखाई ताज भी बचाई साई वे फुल्लियां नूं उंगली फड़ाई साई वे अग्गे होके राह रोशनाई साई वे नेरियां च पल्ले ना छुड़ाई
ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ ਤੁਸੀਂ ਸਾਈ ਸੋ ਬਿਲਕੁਲ ਜੀ ਇਸ ਗੀਤ ਦੇ ਬੋਲਾਂ ਦੀ ਤਰ੍ਹਾਂ ਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਕਿ ਸਾਨੂੰ ਚੰਗੇ ਕਰਮ ਕਰਨ ਦਾ ਬਲ ਬਖਸ਼ੇ ਉਹ ਸੋ ਪ੍ਰੋਗਰਾਮ ਲਹਿਰਾਂ ਚੱਲ ਰਹੀਆਂ ਤੇ ਸੁਣ ਰਹੇ ਹੋ ਤੁਸੀਂ ਹਰਮਨ ਰੇਡੀਓ ਇਸ ਵੇਲੇ ਤੇ ਹਰਮਨ ਰੇਡੀਓ ਤੇ ਵਿਹਲਾ ਹੋ ਗਿਆ ਜੀ ਇਹ ਹੁਣ ਜਦੋਂ ਅਸੀਂ ਬਰਾੜ ਸਾਹਿਬ ਦੇ ਨਾਲ ਪ੍ਰੋਗਰਾਮ ਦੇ ਵਿੱਚ ਕੋਈ ਵਿਚਾਰ ਚਰਚਾ ਕਰੀਦੀ ਹੁੰਦੀ ਹੈ ਸੋ ਬਰਾੜ ਸਾਹਿਬ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਾਂਝ ਪਾ ਚੁੱਕੇ ਨੇ ਸੋ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਸਤਿ ਸ੍ਰੀ ਅਕਾਲ ਬਰਾੜ ਸਾਹਿਬ
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ ਦੁਨੀਆਂ ਦੇ ਕੋਨੇ ਕੋਨੇ ਚ ਜਿਹੜੇ ਜੁੜਦੇ ਆ ਤੜਕੇ ਤੜਕੇ ਪੰਜਾਬੀ ਸਾਡੇ ਸੱਜਣ ਮਿੱਤਰ ਤੇ ਉਹਨਾਂ ਦੀ ਜਿਹੜੀ ਸਾਡੀ ਰੂਹ ਦੀ ਖੁਰਾਕ ਆ ਉਹਨਾਂ ਨਾਲ ਗੱਲਾਂ ਕਰਨੀਆਂ ਸੋ ਅੱਜ ਵੀ ਕੋਸ਼ਿਸ਼ ਕਰਾਂਗੇ ਜੀ ਅੱਜ ਉਹਨਾਂ ਨੂੰ ਇੱਕ ਦੋ ਖੁਸ਼ਖਬਰੀਆਂ ਵੀ ਆਪਾਂ ਸੁਣਾਉਣੀਆਂ ਤੇ ਜੇ ਸੁਖਪ੍ਰੀਤ ਜੀ ਇਜਾਜ਼ਤ ਹੋਵੇ ਤਾਂ ਮੈਨੂੰ ਅਗਲੇ ਅੱਧਾ ਘੰਟਾ ਪ੍ਰੋਗਰਾਮ ਮੈਂ ਹੈਂਡਲ ਕਰ ਲਾਂ
ਜ਼ਰੂਰ ਜੀ ਜ਼ਰੂਰ ਬਰਾੜ ਸਾਹਿਬ ਬਹੁਤ ਵਧੀਆ ਗੱਲ ਹੈ ਔਰ ਜਿਵੇਂ ਮੈਂ ਪ੍ਰੋਗਰਾਮ ਦੇ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਜਿਸ ਤਰ੍ਹਾਂ ਸਾਡੇ ਬੜਾ ਅੱਛਾ ਲੱਗ ਰਿਹਾ ਜੀ ਜਿਸ ਤਰ੍ਹਾਂ ਜਿਹੜੀ ਇਲੈਕਸ਼ਨ ਆ ਉਹ ਆ ਰਹੀ ਆ ਤੇ ਉਹਦੇ ਨਾਲ ਨਾਲ ਜਿਹੜੇ ਜਦੋਂ ਅਸੀਂ ਬੋਰਡ ਲੱਗੇ ਦੇਖੀਦੇ ਆ ਨਾ ਸੜਕਾਂ ਦੇ ਉੱਤੇ ਤੇ ਉਹਨਾਂ ਦੇ ਉੱਤੇ ਜਦੋਂ ਅਸੀਂ ਆਪਣਾ ਭਾਈਚਾਰੇ ਦੀਆਂ ਤਸਵੀਰਾਂ ਦੇਖਦੇ ਆ ਵੀ ਆਪਣੇ ਤੇ ਏਦਾਂ ਲੱਗਦਾ ਕਿ ਆਪਣੇ ਆਪ ਨੂੰ ਰੀਪ੍ਰੈਜੈਂਟ ਕਰ ਰਹੇ ਆ ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਆਪਣਾ ਭਾਈਚਾਰਾ ਜਿਹੜਾ ਉਹ ਇਸ ਤਰ੍ਹਾਂ ਹੁਣ ਪਾਰਲੀਮੈਂਟ ਤੱਕ ਪਹੁੰਚੇਗਾ ਤੇ ਸਾਡੇ ਲਈ ਬੜੀ ਮਾਣ ਫਖਰ ਵਾਲੀ ਗੱਲ ਹੋਵੇਗੀ ਸੋ ਸਾਡਾ ਵੀ ਫਰਜ਼ ਬਣਦਾ ਜੀ ਉਹਨਾਂ ਨੂੰ ਇੰਟਰੋਡਿਊਸ ਕਰਵਾਉਣਾ ਹਰਮਨ ਰੇਡੀਓ ਦੇ ਜ਼ਰੀਏ ਤੇ ਤਾਂ ਕਿ ਉਹ ਆਪਣੀ ਗੱਲ ਜਿਹੜੀ ਹੈ ਪਹੁੰਚਾ ਸਕਣ ਆਮ ਲੋਕਾਂ ਦੇ ਵਿੱਚ ਤੇ ਦੱਸ ਸਕਣ ਕਿ ਉਹਨਾਂ ਦੇ ਕੀ ਅੱਗੇ ਉਹਨਾਂ ਦੇ ਪਲਾਨਸ ਹੈਗੇ ਆ ਇਸ ਚੀਜ਼ ਨੂੰ ਲੈ ਕੇ ਸੋ ਬਰਾੜ ਸਾਹਿਬ ਬਿਲਕੁਲ ਜੀ ਅਸੀਂ ਹੁਣ ਤਰਮਾਨ ਗਿੱਲ ਹੁਣਾਂ ਨਾਲ ਗੱਲ ਕਰਨੀ ਹੈ ਸੋ ਉਸ ਤੋਂ ਪਹਿਲਾਂ ਸਾਡੇ ਕੋਲ ਦੋ ਤਿੰਨ ਮੈਸੇਜ ਜਿਹੜੇ ਆਏ ਹੋਏ ਨੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਜਗਰੂਪ ਸਮਰਾ ਹੁਣੀ ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਹੈ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਰੂਪ ਸਮਰਾ ਹੁਣੀ ਤੇ ਕਹਿ ਰਹੇ ਨੇ ਕਿ ਹਰਮਨ ਬਾਜੀ ਜਗਰੂਪ ਲਵਲੀ ਸਾਰੇ ਹੀ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਬਹੁਤ ਵਧੀਆ ਲੱਗ ਰਿਹਾ ਹੈ ਤੇ ਕਹਿੰਦੇ ਸਾਡਾ ਬੌਸ ਨੀ ਹੈਗਾ ਅੱਜ ਤੇ ਕਹਿੰਦੇ ਕਹਿੰਦੇ ਬਹੁਤ ਵਧੀਆ ਲੱਗ ਰਿਹਾ ਹੈ ਸੋ ਨਾਲ ਇਸ ਕਰਕੇ ਜਿਹੜਾ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਤੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ ਬਰਸਾਤ ਮੂਵੀ ਦਾ ਤੇਰੀ ਅਦਾਓਂ ਪੇ ਮਰਤਾ ਹੂੰ ਵਾਹ ਜੀ ਵਾਹ ਬੜਾ ਹੀ ਪਿਆਰਾ ਜਿਹਾ ਗੀਤ ਹੈ ਸੋ ਜ਼ਰੂਰ ਹੀ ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ ਸੋ ਗੀਤ ਪ੍ਰੋਗਰਾਮ ਦੇ ਵਿੱਚ ਲਾਵਾਂਗੇ ਤੇ ਜੋਗਿੰਦਰ ਸੋਹੀ ਹੁਣੀ ਵੀ ਆ ਗਏ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਵਿਰਾਟ ਸਾਹਿਬ ਸਾਨੂੰ ਤੇ ਕਹਿ ਰਹੇ ਨੇ ਕਿ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਆਪ ਦੇ ਪਿੰਡ ਸੋਹੀਆਂ ਦੇ ਲਾਗੇ ਚਾਰ ਪਿੰਡਾਂ ਦੀ ਸੇਵਾ ਸਾਡੀ ਆਸਟ੍ਰੇਲੀਆ ਵਾਲੀ ਫੈਮਿਲੀ ਐਂਡ ਹੋਰ ਵਿਦੇਸ਼ਾਂ ਚ ਬੈਠਾ ਸਾਡਾ ਸਰੀਕਾ ਰਲ ਕੇ ਕੈਂਸਰ ਚੈੱਕ ਕਰਾਉਣ ਦੀ ਸੇਵਾ 7 ਅਪ੍ਰੈਲ ਨੂੰ ਲੈ ਰਿਹਾ ਹੈ ਜੀ ਗੋਡ ਬਲੈਸ ਐਵਰੀਵਨ ਸੋ ਬਹੁਤ ਹੀ ਵਧੀਆ ਉਪਰਾਲਾ ਜੋਗਿੰਦਰ ਸਿੰਘ ਜੀ ਔਰ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ ਤੇ ਚੰਗੇ ਕੰਮ ਜਿਹੜੇ ਤੁਹਾਡੇ ਹੱਥੋਂ ਕਰਵਾਏ ਸੋ ਨਾਲ ਇਹਨਾਂ ਨੇ ਉਹ ਸ਼ੇਅਰ ਵੀ ਕੀਤੀ ਹੈ ਜੀ ਜਿਹੜਾ ਇਹਨਾਂ ਦਾ ਫ੍ਰੀ ਕੈਂਸਰ ਚੈੱਕਅਪ ਕੈਂਪ ਦੀ ਜਿਹੜੀ ਇਹਨਾਂ ਦੀ ਐਡ ਹੈ ਸੋ ਸਰਬਜੀਤ ਭਾਜੀ ਤੁਸੀਂ ਜੇ ਹੋ ਸਕੇ ਤੇ ਇਹ ਵੀ ਜ਼ਰੂਰ ਸ਼ੇਅਰ ਕਰ ਦੋ ਸੋ ਲਓ ਬਰਾੜ ਸਾਹਿਬ ਹੁਣ ਤੁਹਾਡੇ ਹਵਾਲੇ ਪ੍ਰੋਗਰਾਮ ਲਹਿਰਾ ਤੇ ਤਰਮਾਨ ਗਿੱਲ ਹੁਣਾਂ ਦੇ ਨਾਲ ਅਸੀਂ ਵੀ ਬੈਠ ਕੇ ਜਿਹੜੀ ਗੱਲਬਾਤ ਸੁਣਦੇ ਆ ਤੇ ਉਸ ਤੋਂ ਬਾਅਦ ਮੈਂ ਪ੍ਰੋਗਰਾਮ ਜੁਆਇਨ ਕਰਾਂਗੀ
ਜੀ ਜੀ ਸੋ ਬਹੁਤ ਮਿਹਰਬਾਨੀ ਸੁਖਪ੍ਰੀਤ ਸੋ ਦੋਸਤੋ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਵੀ ਅੱਜ ਜਿਹੜਾ ਖਬਰਾਂ ਦਾ ਸੈਸ਼ਨ ਆ ਅਸੀਂ ਉਹਨੂੰ ਕਿਤੇ ਨਾ ਕਿਤੇ ਸਵੈਪ ਕਰ ਲਿਆ ਜੀ ਇੱਕ ਇੰਟਰਵਿਊ ਦੇ ਵਿੱਚ ਤੇ ਕਿਉਂਕਿ ਜ਼ਰੂਰੀ ਸੀ ਸਮੇਂ ਦੀ ਲੋੜ ਹੁੰਦੀ ਹੈ ਕੁਝ ਇੱਕ ਗੱਲਾਂ ਚ ਸਾਡੇ ਆਪਣੀ ਡਿਊਟੀ ਆਪਣਾ ਫਰਜ਼ ਹੁੰਦਾ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਤੁਹਾਨੂੰ ਕਹੇ ਜਾਂ ਤੁਹਾਡੇ ਲਈ ਕੋਈ ਸਿਫਾਰਿਸ਼ਾਂ ਆਉਣ ਜਾਂ ਤੁਹਾਨੂੰ ਲੱਗੇ ਵੀ ਜੇ ਤੁਹਾਡੇ ਇੱਕ ਪਲੇਟਫਾਰਮ ਆ ਤੇ ਉਹਦੇ ਉੱਤੇ ਜੇ ਤੁਹਾਨੂੰ ਕੋਈ ਕਹੇਗਾ ਤੇ ਤਾਂ ਹੀ ਤੁਸੀਂ ਗੱਲ ਕਰਨੀ ਆ ਉਹ ਨਹੀਂ ਇੱਕ ਹਰਮਨ ਰੇਡੀਓ ਸਦਾ ਹੀ ਆਪਦੀ ਡਿਊਟੀ ਤੇ ਫਰਜ਼ ਸਮਝਦਾ ਆਇਆ ਜੋ ਵੀ ਕਿਤੇ ਕਿਤੇ ਚੰਗਾ ਹੁੰਦਾ ਉਹਨੂੰ ਫਲਾਉਣ ਲਈ ਅਸੀਂ ਸਦਾ ਖੜੇ ਆ ਤੇ ਜੇ ਕੁਛ ਬੁਰਾ ਹੁੰਦਾ ਤੇ ਅਸੀਂ ਭੰਡਣ ਲਈ ਵੀ ਸਭ ਤੋਂ ਅੱਗੇ ਹੁੰਨੇ ਆ ਸੋ ਹੁਣ ਜਿੱਦਾਂ ਦੱਸਿਆ ਸੁਖਪ੍ਰੀਤ ਨੇ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨਾਂ ਦਾ ਟਾਈਮ ਆ ਇਲੈਕਸ਼ਨ ਚੱਲ ਰਹੇ ਆ ਸਹੀ ਮੈਨੇਜ ਦਾ ਤੇ 3 ਦਿਨ ਬਾਕੀ ਆ 17 ਤਰੀਕ ਤੱਕ ਜਿਹੜੇ ਫਾਈਨਲ ਹੋ ਜਾਣੇ ਆ ਤਾਂ ਉਹਦੇ ਚ ਐਤਕੀ ਬਹੁਤ ਸਾਰੇ ਜਿਹੜੇ ਸਾਡੇ ਭਾਈਚਾਰੇ ਦੇ ਚਿਹਰੇ ਦੇਖਣ ਨੂੰ ਮਿਲ ਰਹੇ ਆ ਜਿਹੜੇ ਕਿ ਹੁਣ ਇੱਕ ਸਾਡੀ ਹੋਂਦ ਦਰਸਾ ਰਹੇ ਆ ਤੇ ਸਿਆਸੀ ਹਲਕਿਆਂ ਚ ਵੀ ਦਿਖਾ ਰਹੇ ਆ ਵੀ ਸਾਡੀ ਵੀ ਕੋਈ ਹੋਂਦ ਆ ਸੋ ਸਾਡੀ ਹੋਂਦ ਆ ਜਿਹੜੀ ਉਹ ਦਰਸਾਉਣਾ ਇੱਕ ਬਹੁਤ ਜ਼ਰੂਰੀ ਹੋ ਜਾਂਦਾ ਜੋ ਸਮੇਂ ਦੇ ਨਾਲ ਨਾਲ ਕਿਉਂਕਿ ਸਾਡੀ ਜਦੋਂ ਅਸੀਂ ਕਿਤੇ ਵੀ ਆ ਜਾਂਦੇ ਆ ਤੇ ਸਾਡੀਆਂ ਜ਼ਰੂਰਤਾਂ ਸਾਡੀਆਂ ਲੋੜਾਂ ਵੀ ਨਾਲ ਨਾਲ ਚੱਲਦੀਆਂ ਸੋ ਉਹਨਾਂ ਲੋੜਾਂ ਦੀ ਪੂਰਤੀ ਲਈ ਸਾਨੂੰ ਹਰ ਥਾਂ ਤੇ ਆਪਣੇ ਹੱਕ ਮੰਗਣੇ ਵੀ ਪੈਂਦੇ ਆ ਕਹਿੰਦੇ ਨੀ ਹੁੰਦੇ ਹੱਕ ਮੰਗਣੇ ਪੈਂਦੇ ਅਕਸਰ ਤੇ ਹੱਕ ਮੰਗਣ ਲਈ ਸਾਨੂੰ ਆਵਾਜ਼ਾਂ ਦੀ ਲੋੜ ਹੁੰਦੀ ਹੈ ਜਿਹੜੀ ਸਾਡੀ ਆਵਾਜ਼ ਬਣ ਕੇ ਸਰਕਾਰਾਂ ਦਰਬਾਰੇ ਪਹੁੰਚ ਸਕਣ ਸੋ ਹੁਣ ਉਸ ਆਵਾਜ਼ ਬਣ ਲਈ ਬਹੁਤ ਸਾਰੇ ਜਿਹੜੇ ਕੈਂਡੀਡੇਟ ਸਾਹਮਣੇ ਆ ਰਹੇ ਆ ਪਰ ਕੁਝ ਕੁ ਕੈਂਡੀਡੇਟਸ ਦੇ ਬਾਰੇ ਮੈਂ ਜੇ ਕਹਾਂ ਤਾਂ ਉਹਨਾਂ ਦੇ ਮਾਮਲੇ ਚ ਇਹੀ ਕਹਾਂਗਾ ਜੀ ਵੀ ਬਹੁਤ ਵਧੀਆ ਉਹਨਾਂ ਨੂੰ ਓਪਰਚੁਨਿਟੀ ਮਿਲੀ ਹੈ ਕਿਉਂਕਿ ਵੱਡੀ ਪਾਰਟੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੋ ਇੱਕ ਤਾਂ ਇਹਦੇ ਨਾਲ ਹੀ 50% ਜਿਹੜਾ ਪੈਂਡਾ ਤਾਂ ਕਿਸੇ ਵੀ ਚੀਜ਼ ਦਾ ਤੈਅ ਹੋ ਜਾਂਦਾ ਸੋ ਲੇਬਰ ਪਾਰਟੀ ਜਿਹੜੀ ਕਿ ਪਿਛਲੇ 2 ਪਲਾਨ ਦੇ ਉੱਤੋਂ ਸਾਡੇ ਸੱਤਾ ਦੇ ਉੱਤੇ ਕਾਬਜ਼ ਆ ਉਹਨਾਂ ਨੇ ਆਪਣੀ MLC ਜਿੱਦਾਂ ਕਿ ਤੁਹਾਨੂੰ ਕੱਲ ਵੀ ਦੱਸਿਆ ਸੀ ਜਿਹੜੀ MLC ਦੀ ਸੀਟ ਲਈ ਧਰਮਾਨ ਗਿੱਲ ਹੋਰਾਂ ਨੂੰ ਜਿਹੜਾ ਆਪਣਾ ਕੈਂਡੀਡੇਟ ਬਣਾਇਆ ਜੀ ਤੇ ਉਹ ਸਾਡੇ ਨਾਲ ਜੁੜ ਚੁੱਕੇ ਆ ਸੋ ਆਪ ਬਾਕੀ ਗੱਲਾਂ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਸੋ ਗਿੱਲ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਸਤਿ ਸ੍ਰੀ ਅਕਾਲ ਜੀ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਇੱਥੇ ਬੁਲਾਉਣ ਦਾ ਤੇ ਹਰਮਨ ਰੇਡੀਓ ਤੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਕਬੂਲ ਹੈ ਗਿੱਲ ਸਾਹਿਬ ਤੇ ਇਸ ਟਾਈਮ ਦੁਨੀਆਂ ਦੇ ਤਕਰੀਬਨ 77 ਮੁਲਕਾਂ ਦੇ ਵਿੱਚੋਂ ਸਾਨੂੰ ਟ੍ਰੈਫਿਕ ਜੁੜਿਆ ਹੋਇਆ ਤੇ ਸਾਰੇ ਮੁਲਕਾਂ ਦੇ ਵਿੱਚ ਨਾ ਇੱਕ ਚੀਜ਼ ਬੜੀ ਕਾਮਨ ਆਪਣੇ ਪੰਜਾਬੀਆਂ ਚ ਜਦੋਂ ਆਪਣੇ ਪੰਜਾਬੀ ਭਾਈਚਾਰੇ ਨੂੰ ਕਿਤੇ ਵੀ ਕੋਈ ਪ੍ਰਾਪਤੀ ਮਿਲਦੀ ਹੈ ਨਾ ਤੇ ਉਹ ਪੱਬਾਂ ਭਾਰ ਹੋ ਜਾਂਦਾ ਬੜਾ ਚਾਅ ਮਨਾਉਂਦਾ ਕਿਉਂਕਿ ਅਸੀਂ ਕੈਨੇਡਾ ਦੇ ਵਿੱਚ ਭਾਵੇਂ ਬਹੁਤ ਅੱਗੇ ਤੱਕ ਪਹੁੰਚ ਚੁੱਕੇ ਆ ਹੁਣ ਬਾਰੀ ਆਸਟ੍ਰੇਲੀਆ ਦੀ ਆ ਤੇ ਉਹ ਬੜੇ ਚਾਅ ਨਾਲ ਖੀਵੇ ਆ ਜੀ ਆਪਣੇ ਤੁਹਾਡੀ ਟਿਕਟ ਮਿਲਣ ਦੇ ਉੱਤੇ ਭਾਵੇਂ ਤੁਹਾਡੇ ਨਾਲ ਉਹਨਾਂ ਨੂੰ ਕੋਈ ਵੀ ਜਾਣ ਪਛਾਣ ਨਹੀਂ ਚਾਹੇ ਕੁਛ ਵੀ ਨਹੀਂ ਪਰ ਇੱਕ ਸਾਡੇ ਭਾਈਚਾਰਕ ਨਾਤੇ ਹਰ ਬੰਦਾ ਖੁਸ਼ ਆ ਜੀ ਵੀ ਸਾਡੇ ਇੱਕ ਨੌਜਵਾਨ ਤਰਮਾਨ ਗਿੱਲ ਹੋਰਾਂ ਨੂੰ ਜਿਹੜੀ ਇੱਕ ਸੀਟ ਮਿਲੀ ਆ ਸੋ ਪਹਿਲਾਂ ਤਾਂ ਮੈਨੂੰ ਲੱਗਦਾ ਵੀ ਇਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ ਤੇ ਫੇਰ ਹੁਣ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝ ਪਾਓ ਜੀ ਵੀ ਆਪਣਾ ਪਿਛੋਕੜ ਕਿਉਂਕਿ ਕਈ ਵਾਰੀ ਫਿਰ ਨਾ ਇਹ ਵੋਟਾਂ ਦੇ ਦੌਰ ਚ ਹੀ ਹੋ ਜਾਂਦਾ ਵੀ ਸਾਡੇ ਪਿੰਡਾਂ ਕੰਨੀ ਦਾ ਬਾਈ ਅਸੀਂ ਤਾਂ ਜ਼ਰੂਰ ਮਦਦ ਕਰਾਂਗੇ ਸੋ ਇਹ ਵੀ ਇੱਕ ਸਾਡਾ ਕਲਚਰ ਆ ਸੋ ਪਿਛੋਕੜ ਤੋਂ ਸ਼ੁਰੂ ਕਰਦੇ ਆ ਗਿੱਲ ਸਾਹਿਬ
ਹਾਂਜੀ ਬਿਲਕੁਲ ਜੀ ਬਿਲਕੁਲ ਮੈਂ ਪਿਛੋਕੜ ਮੇਰਾ ਮਾਝੇ ਤੋਂ ਆ ਜੀ, ਸ਼ਾਹਪੁਰਾ ਪਿੰਡ ਆ ਜੀ, ਤਰਨ ਤਾਰਨ ਜ਼ਿਲ੍ਹੇ ਵਿੱਚ
ਜੀ।
ਤੇ ਉਸ ਤੋਂ ਬਾਅਦ ਐਜੂਕੇਸ਼ਨ ਸਾਰੀ ਜ਼ਿਆਦਾ ਮੇਰੀ ਲੁਧਿਆਣੇ ਹੀ ਹੋਈ ਆ ਵੈਸੇ
ਜੀ।
ਉਸ ਤੋਂ ਬਾਅਦ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਮੈਂ 2006 ਵਿੱਚ ਆਸਟ੍ਰੇਲੀਆ ਯਾਨੀ ਕਿ ਮੈਲਬਰਨ ਮਾਈਗ੍ਰੇਟ ਕਰ ਗਿਆ ਸੀ। ਮੈਲਬਰਨ ਐਜ਼ ਅ ਪੀ ਆਰ ਆਇਆ, ਉੱਥੇ ਇੱਕ ਸਾਲ ਰਿਹਾ ਜੀ। ਆਪਣਾ ਬ੍ਰਦਰ ਸੀ ਮੇਰਾ ਛੋਟਾ ਰਿਪਨ ਗਿੱਲ, ਉਹਨਾਂ ਕੋਲ, ਉਹਨਾਂ ਦੇ ਨਾਲ ਅਸੀਂ ਕੰਮ ਸ਼ੁਰੂ ਕੀਤਾ। ਤੇ 2007 ਵਿੱਚ ਸਬੱਬ ਬਣਿਆ ਕਿ ਉਹੀ ਕੰਮ ਨੂੰ ਵਧਾ ਕੇ ਐਡੀਲੇਡ ਆਇਆ ਜਾਏ। ਤੇ ਕੰਮ ਸਾਡਾ ਸੀ ਐਜ਼ ਆਲਵੇਜ਼, ਜਿੱਦਾਂ ਕਿ ਆਪਾਂ ਕਹਿੰਦੇ ਹਾਂ ਕਿ ਮਾਈਗ੍ਰੈਂਟਸ ਹੁੰਦੇ ਆ ਜਦੋਂ ਵੀ, ਤੇ ਸਭ ਤੋਂ ਪਹਿਲਾਂ ਪੰਜਾਬੀਆਂ ਦਾ ਟਰਾਂਸਪੋਰਟ ਵਿੱਚ ਹੀ ਹੱਥ ਪਾਇਆ ਜਾਂਦਾ।
ਤੇ
ਅਸੀਂ ਟਰਾਂਸਪੋਰਟ ਟੈਕਸੀ ਚ ਆਪਣਾ ਕੰਮ ਸ਼ੁਰੂ ਕੀਤਾ ਸੀ ਮੈਲਬਰਨ। ਤੇ 2007 ਵਿੱਚ ਅਸੀਂ ਐਡਲੇਡ ਵੀ ਉਹਦਾ ਸੈਕਿੰਡ ਬ੍ਰਾਂਚ ਖੋਲੀ। ਤੇ ਉਸ ਤੋਂ ਬਾਅਦ ਜੀ ਹੁਣ ਤੱਕ ਬਸ ਉਸੇ ਬਿਜ਼ਨਸ ਦੇ ਵਿੱਚ ਹੀ ਚੱਲੇ ਆ ਰਹੇ ਹਾਂ। ਤੇ ਨਾਲ ਦੀ ਨਾਲ ਆਪਣੇ, ਕਿਉਂਕਿ ਸਾਡੇ ਬੀਇੰਗ ਜਿਹੜਾ ਕਿ ਅਸੀਂ ਟੈਕਸੀ ਇੰਡਸਟਰੀ ਚ ਹੋਣ ਕਰਕੇ ਸਾਰੇ ਸਟੂਡੈਂਟਸ ਨੇ ਸਾਡੇ ਕੋਲ ਆਉਣਾ ਕੰਮ ਲੈਣਾ, ਤੇ ਓਦਾਂ ਹੀ ਉਹਨਾਂ ਦੀਆਂ ਮੁਸ਼ਕਿਲਾਂ ਦਾ ਪਤਾ ਲੱਗਣਾ, ਪ੍ਰੋਬਲਮ ਤੇ ਹੋਰ ਸਭ ਕੁਛ, ਤੇ ਹੌਲੀ ਹੌਲੀ ਉਹਨਾਂ ਦੀ ਸਪੋਰਟ ਕਰਦਿਆਂ ਕਰਦਿਆਂ ਮਤਲਬ ਕਿ ਪਤਾ ਹੀ ਨੀ ਲੱਗਿਆ ਕਦੋਂ ਸਿਆਸਤ ਵੱਲ ਨੂੰ ਝੁਕਾਵ ਹੋ ਗਿਆ
ਜੀ ਜੀ।
ਤੇ ਹੁਣ ਪਿਛਲੇ 7-8 ਸਾਲ ਤੋਂ ਮੈਂ ਜਿਹੜੀ ਕਿ ਲੇਬਰ ਪਾਰਟੀ, ਜਿਵੇਂ ਕਿ ਆਪਣੀ ਤੁਸੀਂ ਦੱਸਿਆ ਪਹਿਲਾਂ ਕਿ ਪਿਛਲੇ 16 ਸਾਲ ਤੋਂ ਪਾਵਰ ਵਿੱਚ ਆ ਜੀ, ਇੱਥੇ ਬਹੁਤ ਵਧੀਆ ਕੰਮ ਕਰ ਰਹੀ ਆ। ਤੇ ਉਹਨਾਂ ਨਾਲ ਜੁੜ ਕੇ ਅਸੀਂ ਪਿਛਲੇ 8 ਸਾਲ ਤੋਂ ਕੰਮ ਕਰ ਰਹੇ ਹਾਂ। ਤੇ ਐਤਕੀ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂਬਰ ਲੈਜਿਸਲੇਟਿਵ ਕੌਂਸਲ ਦੀ ਪਾਰਟੀ ਵੱਲੋਂ ਮੈਨੂੰ ਟਿਕਟ ਤੇ ਰੱਖਿਆ ਗਿਆ ਹੈ
ਜੀ ਜੀ।
ਇਸ ਦੌਰਾਨ ਜੀ ਮੈਂ
ਤੁਸੀਂ ਹੁਣ ਇਸ ਜੀ ਜੀ
ਹਾਂਜੀ
ਜਾਰੀ ਰੱਖੋ ਤੁਸੀਂ ਪਲੀਜ਼।
ਤੁਸੀਂ ਦੱਸੋ ਜੀ, ਮੈਂ ਕਿਹਾ ਇਸ ਦੌਰਾਨ
ਮੈਂ ਪੁੱਛ ਰਿਹਾ ਸੀ
ਸੰਸਥਾਵਾਂ ਨਾਲ
ਮੈਂ ਇਹੀ ਪੁੱਛ ਰਿਹਾ ਸੀ ਸੰਸਥਾਵਾਂ ਦੇ ਮਾਮਲੇ ਚ ਹੀ ਗੱਲ ਕਰ ਰਿਹਾ ਸੀ ਪਲੀਜ਼।
ਹਾਂਜੀ, ਇਸ ਦੌਰਾਨ ਜੀ ਕਈ ਸੰਸਥਾਵਾਂ ਵਿੱਚ ਜੁੜਨ ਦਾ ਮੌਕਾ ਮਿਲਿਆ। ਪਹਿਲਾਂ ਅਸੀਂ ਕਿਹਦਾ, ਜਦੋਂ ਟੈਕਸੀ ਇੰਡਸਟਰੀ ਹੋਣ ਕਰਕੇ ਅਸੀਂ ਆਪਣੀ ਐਸੋਸੀਏਸ਼ਨ ਸਥਾਪਿਤ ਕੀਤੀ, ਤੇ ਉਹ ਪਿਛਲੇ 6 ਸਾਲਾਂ ਤੋਂ ਐਕਟਿਵ ਰਹੀ ਆ ਯੂਨਾਈਟਿਡ ਟੈਕਸੀ ਐਸੋਸੀਏਸ਼ਨ। ਤੇ ਉਹਦਾ ਮੈਂ ਪ੍ਰਧਾਨ ਰਿਹਾ, ਕਾਫੀ ਪ੍ਰਾਪਤੀਆਂ ਕੀਤੀਆਂ ਸਰਕਾਰ ਨਾਲ, ਸਾਨੂੰ ਕਾਫੀ ਦੇਰ ਝਗੜਨਾ ਵੀ ਪਿਆ, ਪਿਆਰ ਨਾਲ ਵੀ ਰਹਿਣਾ ਪਿਆ। ਤੇ ਉਸ ਦਾ ਬਦੌਲਤ ਅੱਜ ਮਤਲਬ ਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਟੈਕਸੀ ਇੰਡਸਟਰੀ ਚ ਸਭ ਤੋਂ ਸੇਫ ਸਾਊਥ ਆਸਟ੍ਰੇਲੀਆ ਹੈਗਾ ਆ, ਨਹੀਂ ਤੇ ਬਾਕੀ ਤੁਸੀਂ ਸਟੇਟ ਦੇਖੋ ਤੇ ਟੈਕਸੀ ਇੰਡਸਟਰੀ ਉਹਨਾਂ ਨੇ ਖਤਮ ਹੀ ਕਰ ਦਿੱਤੀ ਆ। ਉਸ ਤੋਂ ਬਾਅਦ ਜੀ ਇੰਡੀਅਨ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਜੀ, ਜਿਹੜੀ ਕਿ 50 ਸਾਲ ਪੁਰਾਣੀ ਐਸੋਸੀਏਸ਼ਨ ਆ, ਉਹਨਾਂ ਨਾਲ ਸਾਡਾ ਰਾਬਤਾ ਬਣਿਆ ਤੇ ਮੌਕਾ ਮਿਲਿਆ ਉਹਨਾਂ ਨਾਲ ਕੰਮ ਕਰਨ ਦਾ। ਤੇ ਜਿਹਦੇ ਵਿੱਚ ਇਕੱਲੇ ਪੰਜਾਬੀ ਭਾਈਚਾਰਾ ਨਹੀਂ ਕਿ ਪੂਰੇ ਹਿੰਦੁਸਤਾਨ ਮਤਲਬ ਦੇ ਅੱਡ ਅੱਡ ਸ਼ਹਿਰਾਂ ਦੇ ਲੋਕਾਂ ਨਾਲ ਸਾਨੂੰ ਮਿਲ ਕੇ ਉਹਨਾਂ ਦੇ ਵਿਚਾਰ ਸਾਂਝੇ ਕਰਨ ਦਾ, ਉਹਨਾਂ ਦੀ ਸਪੋਰਟ ਕਰਨ ਦਾ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਵਧੀਆ ਲੱਗਿਆ ਜੀ। ਇਕੱਲਾ ਕਿ ਆਪਾਂ ਪੰਜਾਬੀ ਤੋਂ ਜਦੋਂ ਬਾਹਰ ਨਿਕਲੀ ਦਾ ਉਦੋਂ ਹੋਰ ਵੀ ਪਤਾ ਲੱਗਦਾ ਕਿ ਇਕੱਲੇ ਅਸੀਂ, ਸਾਨੂੰ ਪ੍ਰੋਬਲਮ ਨਹੀਂ ਆ, ਹਰ ਮਤਲਬ ਕਿ ਸਟੇਟ ਦੇ ਬੰਦਿਆਂ ਨੂੰ ਕੋਈ ਨਾ ਕੋਈ ਡਿਫਰੈਂਟ ਪ੍ਰੋਬਲਮ ਹੁੰਦੀਆਂ। ਤੇ ਕਾਫੀ ਵਧੀਆ ਰਿਹਾ ਜੀ ਪਿਛਲੇ 3-4 ਸਾਲ ਤੋਂ ਆਈਸਾ ਦੇ ਵਿੱਚ ਨਾਲ ਜੁੜ ਕੇ। ਤੇ ਫਿਰ ਉਸ ਤੋਂ ਬਾਅਦ ਅਸੀਂ ਹੁਣ ਪਿਛਲੇ 2 ਸਾਲ ਤੋਂ ਦੇਖਿਆ ਕਿ ਇਕੱਲੇ ਇੰਡੀਆ ਤੱਕ ਜਾਂ ਪੰਜਾਬ ਤੱਕ ਸੀਮਿਤ ਨਹੀਂ ਰਹਿ ਸਕਦੇ, ਕਿਉਂਕਿ ਆਪਾਂ ਮਾਈਗ੍ਰੈਂਟ ਜਿਹੜੇ ਆ, ਆਪਾਂ ਸਾਊਥ ਏਸ਼ੀਅਨ ਕੰਟਰੀਜ਼ ਜਿਹੜੀਆਂ ਹੁੰਦੀਆਂ, ਨੇਪਾਲ, ਚਾਈਨਾ, ਭੂਟਾਨ, ਅਫਗਾਨਿਸਤਾਨ, ਹੋਰ ਆਹ ਸਾਰੀਆਂ ਨੂੰ ਸੇਮ ਪ੍ਰੋਬਲਮਸ ਆ ਰਹੀਆਂ ਕਿ ਜਿਹੜੀਆਂ ਮਤਲਬ ਇੱਕ ਮਾਈਗ੍ਰੈਂਟ ਨੂੰ, ਚਾਹੇ ਇੰਡੀਅਨ ਆ ਚਾਹੇ ਪੰਜਾਬੀ ਆ, ਉਹਨਾਂ ਨੂੰ ਆਉਂਦੀਆਂ। ਤੇ ਅਸੀਂ ਪਿਛਲੇ ਸਾਲ ਮਤਲਬ ਕਿ ਅੱਡ ਅੱਡ ਕੰਟਰੀਜ਼ ਦੇ ਲੀਡਰਸ ਨਾਲ ਮਿਲ ਕੇ ਇੱਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜਿਹਨੂੰ ਸਾਊਥ ਏਸ਼ੀਅਨ ਮਲਟੀਕਲਚਰ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਦਾ ਨਾਂ ਦਿੱਤਾ। ਉਹਦੇ ਵਿੱਚ ਹੁਣ ਸਾਡੇ ਨਾਲ 8 ਕੰਟਰੀਜ਼ ਦੇ, 8 ਦੇਸ਼ਾਂ ਦੇ ਮੈਂਬਰ ਜੁੜੇ ਆ ਜੀ। ਅਸੀਂ ਸਾਰੇ ਮਿਲ ਕੇ ਇੱਕ ਦੂਜੇ ਦੀ ਸਪੋਰਟ ਕਰੀਦੀ ਆ, ਜਿੱਥੇ ਜਿਹਨੂੰ ਲੋੜ ਪੈਂਦੀ ਆ ਉਹਦੀ ਹੈਲਪ ਕਰੀਦੀ ਆ ਤੇ ਗਾਈਡੈਂਸ ਲਈਦੀ ਆ, ਕਿਉਂਕਿ ਤੁਹਾਨੂੰ ਪਤਾ ਕਿ ਜਿਹੜੇ ਨੌਲੇਜ ਆ ਉਹ ਤਾਂ ਨਾ ਰੁਕਣ ਵਾਲੀ ਚੀਜ਼ ਆ, ਉਹ ਤਾਂ ਰੋਜ਼ ਦੀ ਰੋਜ਼ ਤੁਹਾਨੂੰ ਨਵੀਂ ਮਿਲੂਗੀ, ਤਾਂ ਹੀ ਆਪਾਂ ਅੱਗੇ ਵਧਾਂਗੇ
ਜੀ 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 ਜੀ।
ਤੇ ਉਹਦੇ ਕਰਕੇ ਕਾਫੀ ਸਪੋਰਟ ਮਿਲੀ ਜੀ। ਮੈਂ ਉਹਦਾ ਜਨਰਲ ਸੈਕਟਰੀ ਆ ਇਸ ਵੇਲੇ, ਤੇ ਮੈਨੂੰ ਹੁਣ ਇਸ ਵੋਟਾਂ ਦੇ ਵਿੱਚ ਲੱਗ ਰਿਹਾ ਕਿ ਲੋਕੀ ਵੱਧ ਚੜ ਕੇ ਮੈਨੂੰ ਆਪਣੇ ਪੰਜਾਬੀ ਭਾਈਚਾਰੇ ਤੇ ਤਾਂ ਬੰਦੇ ਨੂੰ ਹੱਕ ਨਾ ਕਹਿ ਦਿੰਦਾ, ਤੇ ਕਿੱਥੇ ਆਪਾਂ ਦੇਸ਼ੋਂ ਬਾਹਰ ਜਾਈਏ ਤੇ ਉਹ ਵੀ ਸਪੋਰਟ ਕਰਨ ਤੇ ਬਹੁਤ ਹੀ ਖੁਸ਼ੀ ਮਿਲਦੀ ਆ।
ਜੀ ਜੀ ਬਿਲਕੁਲ ਜੀ ਬਿਲਕੁਲ ਸਪੋਰਟ ਕਰਨਗੇ ਸਾਡੇ ਤਕਰੀਬਨ ਜਿਹੜੀ ਮੋਰਲ ਸਪੋਰਟ ਆ ਤਾਂ ਵਰਲਡ ਵਾਈਡ ਸਾਨੂੰ ਮਿਲੂਗੀ ਪਰ ਜਿਹੜੀ ਆਸਟ੍ਰੇਲੀਆ ਵਸਦੇ ਸਾਰੇ ਵੋਟਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਸ ਵਾਰ ਜਿਹੜਾ ਇੱਕ ਸਾਨੂੰ ਵਧੀਆ ਇੱਕ ਸੰਯੋਗ ਮਿਲਿਆ ਵੀ ਅਸੀਂ ਅਕਸਰ ਉਲਾਂਭੇ ਦਿੰਦੇ ਹਾਂ ਵੀ ਸਰਕਾਰਾਂ ਸਾਨੂੰ ਇੱਥੇ ਹਜੇ ਤੱਕ ਉਹ ਮਾਨਤਾ ਨਹੀਂ ਦਿੰਦੀਆਂ ਸੋ ਸਰਕਾਰਾਂ ਨੇ ਮਾਨਤਾ ਦਿੱਤੀ ਹੈ ਜੀ ਸਰਕਾਰ ਜਿਹੜੀ ਰੂਲਿੰਗ ਪਾਰਟੀ ਨੇ ਜਿਹੜੀ ਟਿਕਟ ਆ ਉਹ ਦਿੱਤੀ ਆ ਧਰਮਾਨ ਗਿੱਲ ਹੋਰਾਂ ਨੂੰ ਸੋ ਤੁਹਾਨੂੰ ਸਾਊਥ ਆਸਟ੍ਰੇਲੀਆ ਦੇ ਕਿਸੇ ਵੀ ਕੋਨੇ 'ਚ ਤੁਸੀਂ ਵਸਦੇ ਹੋ ਤੁਸੀਂ ਇਹਨਾਂ ਦੀ ਸਪੋਰਟ ਕਰ ਸਕਦੇ ਹੋ ਕਿਉਂਕਿ ਜਿਹੜੀ MLC ਦੇ ਇਲੈਕਸ਼ਨ ਆ ਉਹ ਕਿਸੇ ਕੌਨਸਟੀਟਿਊਸੀ ਦੇ ਵਿੱਚ ਬੱਝੇ ਨਹੀਂ ਹੁੰਦੇ ਉਹਦੇ 'ਚ ਸਾਊਥ ਆਸਟ੍ਰੇਲੀਆ ਤੋਂ ਵੋਟ ਪੈਂਦੀ ਹੈ ਸਾਰੇ ਸਾਊਥ ਆਸਟ੍ਰੇਲੀਆ 'ਚ ਭਾਵੇਂ ਤੁਸੀਂ ਰੀਜਨਲ ਏਰੀਏ 'ਚ ਰਹਿੰਦੇ ਹੋ ਭਾਵੇਂ ਕਿਤੇ ਵੀ ਰਹਿੰਦੇ ਹੋ ਤੁਸੀਂ ਧਰਮਾਨ ਗਿੱਲ ਹੋਰਾਂ ਨੂੰ ਆਪਣੀ ਵੋਟ ਪਾ ਸਕਦੇ ਹੋ ਪਹਿਲੀ ਗੱਲ ਤਾਂ ਇਹ ਕਲੀਅਰ ਕਰਦਿਆਂ ਮੈਂ ਕਿਉਂਕਿ ਨੋਰਮਲ ਲੋਕਾਂ 'ਚ ਕਨਫਿਊਜ਼ਨ ਹੁੰਦਾ ਵੀ ਹਰ MP ਦੀ ਆਪਦੀ ਕੌਨਸਟੀਟਿਊਸੀ ਹੁੰਦੀ ਆ ਹਾਂਜੀ MP ਦੀ ਕੌਨਸਟੀਟਿਊਸੀ ਹੁੰਦੀ ਆ ਪਰ MLC ਦੀ ਨਹੀਂ ਹੁੰਦੀ ਜੋ ਕਿ ਟੋਟਲ 22 ਸੀਟਾਂ ਸਾਊਥ ਆਸਟ੍ਰੇਲੀਆ 'ਚ ਤੇ 11 ਦੇ ਉੱਤੇ ਹੁਣ ਇਲੈਕਸ਼ਨ ਹੋ ਰਹੇ ਆ ਸੋ ਗਿੱਲ ਸਾਹਿਬ ਇਹ ਤਾਂ ਆਪਾਂ ਨੂੰ ਚਲੋ ਸਰਕਾਰ ਨੇ ਤੁਹਾਡੇ ਪਿਛਲੇ 7-8 ਸਾਲਾਂ ਦੀ ਕਾਰਵਾਈ ਦੇਖ ਕੇ ਵੀ ਇਹ ਬੰਦੇ ਆ ਜਿਹੜੇ ਪਬਲਿਕ 'ਚ ਵਿਚਰਦੇ ਆ ਪਬਲਿਕ ਦੇ ਕੰਮ ਕਰਦੇ ਆ ਲੋਕਾਂ ਲਈ ਰੁਜ਼ਗਾਰ 'ਚ ਵੀ ਜਿਹੜਾ ਇੱਕ ਵੱਡਾ ਯੋਗਦਾਨ ਪਾਉਂਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਦੇ ਨਤੀਜੇ ਵਜੋਂ ਤੁਹਾਨੂੰ ਸਰਕਾਰ ਨੇ ਜਾਂ ਲੇਬਰ ਪਾਰਟੀ ਨੇ ਤੁਹਾਨੂੰ ਟਿਕਟ ਜਿਹੜੀ ਦੇ ਦਿੱਤੀ ਆ ਪਰ ਹੁਣ ਜਿਹੜੀ ਅਗਲੀ ਜਿਹੜੀ ਸਟ੍ਰੈਟਜੀ ਆ ਉਹ ਤੁਹਾਡੇ ਹੱਥ ਆ ਤੁਸੀਂ ਹੁਣ ਜਿਹੜੀ ਪੰਜਾਬ ਖਾਸ ਕਰਕੇ ਕਿਉਂਕਿ ਨੁਮਾਇੰਦਗੀ ਤੁਸੀਂ ਭਾਰਤੀ ਲੋਕਾਂ ਦੀ ਕਰੋਗੇ ਤਾਂ ਤੁਹਾਡੀ ਜਿਹੜੀ ਕੀ ਪਲਾਨਿੰਗਸ ਆ ਜਾਂ ਤੁਸੀਂ ਕੀ ਸੋਚਦੇ ਹੋ ਵੀ ਕੀ ਕਿਸ ਕਾਰਨਾਂ ਕਰਕੇ ਤੁਸੀਂ ਜਿਹੜਾ ਤੁਹਾਨੂੰ ਲੱਗਿਆ ਵੀ ਮੈਂ ਇਹ ਇਲੈਕਸ਼ਨਾਂ ਦੇ ਵਿੱਚ ਆਪਣੀ ਕਿਸਮਤ ਅਜਮਾਵਾਂ
ਦੇਖੋ ਜੀ ਪਹਿਲਾਂ ਤਾਂ ਮੈਂ ਲੇਬਰ ਪਾਰਟੀ ਬਾਰੇ ਥੋੜਾ ਜਿਹਾ ਚਾਨਣਾ ਪਾਉਂਗਾ ਕਿ ਜਿਹੜੀ ਲੇਬਰ ਪਾਰਟੀ ਆ
ਜੀ
ਜਿਹੜੀ ਆ ਮੋਰ ਜ਼ਿਆਦਾ ਚੁੱਕੀ ਹੋਈ ਆ ਆਪਣੇ ਮਾਈਗ੍ਰੈਂਟਸ ਵੱਲ ਜਿਹਦੇ ਵਿੱਚ ਪੰਜਾਬੀ ਸਭ ਤੋਂ ਭਾਰੀ ਗਿਣਤੀ ਚ ਆਉਂਦੇ ਆ ਕਿਉਂਕਿ ਇੰਨਾ ਜਿਹੜੇ ਵੀ ਮਾਈਗ੍ਰੈਂਟ ਜਿੱਦਾਂ ਕਿ ਅਸੀਂ ਪੰਜਾਬ ਤੋਂ ਹਰ ਬੰਦਾ ਚੰਗੇ ਘਰੋਂ ਹੁੰਦਾ ਸਭ ਕੁਛ ਹੁੰਦਾ ਪਰ ਉਹ ਆਪਣੀ ਨਵੀਂ ਜ਼ਿੰਦਗੀ ਲੈ ਕੇ ਜੇ ਬਾਹਰਲੇ ਮੁਲਕ ਜਾਂਦਾ ਤੇ ਉਹਨੂੰ ਤਿੰਨ ਚੀਜ਼ਾਂ ਚਾਹੀਦੀਆਂ ਹੁੰਦੀਆਂ ਇੱਕ ਤੇ ਜੋਬਸ ਨੌਕਰੀ ਆਪਣੇ ਬੱਚਿਆਂ ਲਈ ਐਜੂਕੇਸ਼ਨ ਟੋਪ ਐਜੂਕੇਸ਼ਨ ਤੇ ਹੈਲਥ ਤੇ ਜਿਹੜੀ ਕਿ ਤਿੰਨ ਚੀਜ਼ਾਂ ਜੇ ਆਪਾਂ ਪੰਜਾਬ ਦੇ ਵਿੱਚ ਤੇ ਹੋਰ ਦੇਸ਼ਾਂ ਦੇ ਵਿੱਚ ਕਾਫੀ ਮਤਲਬ ਕਿ ਕਿਹਦਾ ਫੀਲ ਕਰਦੇ ਆ ਕਿ ਉਹ ਅਪ ਟੂ ਮਾਰਕ ਨਹੀਂ ਮਿਲ ਰਹੀ ਸੋ ਲੇਬਰ ਨੇ ਹਮੇਸ਼ਾ ਉਹਨਾਂ ਦੀ ਪ੍ਰਾਇਓਰਟੀ ਹੀ ਆ ਰਹੀ ਆ ਇਸ ਪਾਰਟੀ ਦੀ ਕਿ ਗੈਟ ਜੋਬਸ ਕਿ ਆਹ ਨਹੀਂ ਕਿ ਜੋਬਸ ਆਪਾਂ ਮਲਟੀ ਨੈਸ਼ਨਲ ਕੰਪਨੀਜ਼ਾਂ ਨਹੀਂ ਸਮਾਲ ਬਿਜ਼ਨੈਸਿਸ ਨੂੰ ਪ੍ਰਮੋਟ ਕਰਦੇ ਆ ਤੇ ਆਮ ਜਦੋਂ ਕਿ ਆਮ ਆਦਮੀ ਆਪਾਂ ਕਹਿੰਦੇ ਹਾਂ ਕਿ ਮਿਡਲ ਕਲਾਸ ਬੰਦੇ ਵਾਸਤੇ ਜੋਬ ਓਪਰਚੁਨਿਟੀਜ਼ ਪ੍ਰੋਵਾਈਡ ਕਰਦੇ ਆ ਜੀ ਤੇ ਐਜੂਕੇਸ਼ਨ ਦੇ ਵਿੱਚ ਜਿਹੜਾ ਕਿ ਤੁਸੀਂ ਇੱਥੇ ਸਾਊਥ ਆਸਟ੍ਰੇਲੀਆ ਤੋਂ ਤੁਸੀਂ ਦੇਖੋ ਕਈ ਪਾਰਟੀਆਂ ਨੇ ਕਿੰਨੇ ਕੱਟ ਕੀਤੇ ਆ ਜੀ ਐਜੂਕੇਸ਼ਨ ਦੇ ਵਿੱਚ ਜਿਹੜੀ ਫੰਡਿੰਗ ਆਉਣੀ ਸੀ ਪਰ ਸਾਡੀ ਪਾਰਟੀ ਨੇ ਉਹਨੂੰ ਫਾਈਟ ਕਰਕੇ ਤੇ ਪਬਲਿਕ ਸਕੂਲਸ ਨੂੰ ਕਈ ਮਿਲੀਅਨ ਡਾਲਰ ਦੇ ਕੇ ਉਹਨਾਂ ਦਾ ਸਟੈਂਡਰਡ ਐਟ ਦ ਲੈਵਲ ਆਫ ਜਿਹੜੇ ਕਿ ਪ੍ਰਾਈਵੇਟ ਸਕੂਲ ਦੇ ਬਰਾਬਰ ਕਰਤਾ ਤਾਂ ਕਿ ਸਾਨੂੰ ਇੱਕ ਫ੍ਰੀ ਐਜੂਕੇਸ਼ਨ ਮਿਲ ਸਕੇ ਸਾਨੂੰ ਪੈਸੇ ਖਰਚ ਕੇ ਪ੍ਰਾਈਵੇਟ ਸਕੂਲ ਚ ਬੱਚਿਆਂ ਨੂੰ ਪੜਾਉਣਾ ਨਾ ਪਵੇ ਤੇ ਤੀਜੀ ਹੈਲਥ ਆ ਜੀ ਹੈਲਥ ਦੇਖਿਆ ਜਾਏ ਤੇ ਹੈਲਥ ਦੁਬਾਰਾ ਆਪਣੀ ਨੰਬਰ 1 ਪ੍ਰਾਇਓਰਟੀ ਹੁੰਦੀ ਹੈ ਕਿਉਂਕਿ ਆਪਾਂ ਜਿੱਥੋਂ ਆਏ ਹਾਂ ਉੱਥੋਂ ਦਾ ਹੈਲਥ ਸਿਸਟਮ ਸਭ ਤੋਂ ਜ਼ਿਆਦਾ ਤੰਗ ਕਰਦਾ ਆਪਾਂ ਨੂੰ ਦੇਖਿਆ ਜਾਏ ਸਰਕਾਰੀ ਹਸਪਤਾਲ ਜਾਈਏ ਉੱਥੇ ਕੋਈ ਸੁਣਵਾਈ ਨਹੀਂ ਤੇ ਪ੍ਰਾਈਵੇਟ ਦੇ ਵਿੱਚ ਤੇ ਤੁਸੀਂ ਆਪਣੇ ਬੈਂਕ ਅਕਾਊਂਟ ਹੀ ਖਾਲੀ ਕਰਨ ਵਾਲਾ ਕੰਮ ਹੋ ਜਾਂਦਾ ਇੱਥੇ ਇਹਨਾਂ ਦੀ ਦੇਖੋ ਜੀ ਹੈਲਥ ਵਾਸਤੇ ਵਰਲਡ ਕਲਾਸ ਹੋਸਪਿਟਲ ਇਹਨਾਂ ਨੇ ਬਣਾਇਆ ਪਿਛਲੇ 4 ਸਾਲਾਂ ਚ ਜਿਹੜਾ ਕਿ ਅੱਜ ਵੀ ਸਰਚ ਕੀਤਾ ਜਾਏ ਤੇ ਵਰਲਡ ਦਾ 2 ਨੰਬਰ ਤੇ ਹੋਸਪਿਟਲ ਆਉਂਦਾ ਵਾ ਰਾਇਲ ਐਡਲੇਡ ਹੋਸਪਿਟਲ ਜੇ ਉਸ ਤੋਂ ਬਾਅਦ ਦੇਖੋ ਜੀ ਇਹਨਾਂ ਨੇ ਕਿਉਂਕਿ ਦਾ ਇਨਫਰਾਸਟ੍ਰਕਚਰ ਵਿੱਚ ਕੋਈ ਕਮੀ ਨਹੀਂ ਛੱਡੀ ਸਾਊਥ ਆਸਟ੍ਰੇਲੀਆ ਅੱਜ ਪਿਛਲੇ 3 ਸਾਲ ਤੋਂ ਨੰਬਰ 5th ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਆ ਰਿਹਾ ਜਿਹੜੀ ਕਿ ਦੇਣ ਇਸੇ ਸਰਕਾਰ ਦੀ ਹੀ ਆ ਇਹਨਾਂ ਨੇ ਬਾਕੀ ਇਹਨਾਂ ਨੇ ਕਿਉਂਕਿ ਦਾ ਜਿੱਦਾਂ ਆਪਾਂ ਚਲੋ ਆ ਤਾਂ ਵੱਡੀਆਂ ਗੱਲਾਂ ਹੋ ਗਈਆਂ ਕਿ ਐਜ਼ ਅ ਨੈਸ਼ਨਲ ਪਾਰਟੀ ਬਾਕੀ ਮੇਰਾ ਜੋ ਪਰਸਨਲ ਹੋਊਗਾ ਜੀ ਕਿ ਸਾਡੇ ਬੰਦਿਆਂ ਨੂੰ ਸਾਡੇ ਪੰਜਾਬੀਆਂ ਨੂੰ ਤੇ ਹਿੰਦੁਸਤਾਨੀਆਂ ਨੂੰ ਜਿਹੜੀ ਕਿ ਮਾਈਗ੍ਰੇਸ਼ਨ ਦੇ ਵਿੱਚ ਆਪਾਂ ਸਪੋਰਟ ਕਰੀਏ ਤਾਂ ਕਿ ਇਮੀਗ੍ਰੈਂਟ ਜਿਹੜੇ ਆਉਂਦੇ ਆ ਉਹਨਾਂ ਨੂੰ ਸਪੈਸ਼ਲ ਸਪੋਰਟ ਮਿਲ ਸਕੇ ਤੇ ਇਮੀਗ੍ਰੇਸ਼ਨ ਮਤਲਬ ਕਿ ਸਕਿੱਲਡ ਵੀਜ਼ਾਸ ਨੂੰ ਖੋਲ੍ਹਿਆ ਜਾਏ ਇਟਸ ਆ ਹਾਲਾਂਕਿ ਮਤਲਬ ਕਿ ਲੋਕਲ ਗਵਰਨਮੈਂਟ ਦਾ ਕੋਈ ਰੋਲ ਨਹੀਂ ਹੁੰਦਾ ਪਰ ਇਨ ਦੈਟ ਕਿ ਅਸੀਂ ਫਿਰ ਵੀ ਆਪਣੇ ਸੈਨੇਟਰਸ ਨੂੰ ਕਹਿ ਕੇ ਉੱਤੇ ਆਪਣੀ ਆਵਾਜ਼ ਉਠਾ ਸਕਦੇ ਹਾਂ ਕਿਉਂਕਿ ਆਹ ਸਾਰੀ ਹੁੰਦੀ ਤੇ ਸੈਂਟਰ ਵਿੱਚ ਹੀ ਆ ਤੇ ਮੈਂ ਆਹੀ ਚਾਹੂੰਗਾ ਕਿ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਜਾਂ ਹੋਰ ਪ੍ਰੋਬਲਮ ਜਿਹੜੀਆਂ ਕਿ ਲੋਕਲ ਆਪਣੇ ਬੰਦਿਆਂ ਨੂੰ ਆ ਰਹੇ ਉਹਨਾਂ ਦੀ ਆਵਾਜ਼ ਸਾਡੇ ਤੱਕ ਪਹੁੰਚੇ ਤੇ ਅਸੀਂ ਉਹਨਾਂ ਨੂੰ ਇਨਸਾਫ਼ ਦਵਾ ਸਕੀਏ ਇਹਦੇ ਚ ਹੋਰ ਇੱਕ ਐਡ ਕਰਨਾ ਚਾਹੂੰਗਾ ਕਿ ਜਿਹੜੀ ਆਹੀ ਗਵਰਨਮੈਂਟ ਆ ਲੇਬਰ ਗਵਰਨਮੈਂਟ, ਇਹਨਾਂ ਨੇ ਪਿਛਲੇ ਪੰਜ ਸਾਲਾਂ ਚ ਪਿਛਲੇ ਇੱਕ ਸਾਲ ਤੋਂ $5 million ਪਰ ਈਅਰ ਦਾ ਬਜਟ ਆਪਣੇ ਮਲਟੀ ਕਲਚਰ ਸਪੋਰਟ ਵਾਸਤੇ, ਜਿਹਦੇ ਚ ਕਿ ਇਨਫਰਾਸਟ੍ਰਕਚਰ ਆ ਜਾਂਦਾ ਆ, ਕਲਚਰ ਐਕਟੀਵਿਟੀਜ਼, ਯਾਨੀ ਕਿ ਜਿੱਦਾਂ ਕਿ ਆਪਾਂ ਕਮਿਊਨਿਟੀ ਸੈਂਟਰ ਬਣਾਉਣਾ, ਆਪਣੇ ਕਿਸੇ ਕਮਿਊਨਿਟੀ ਪੰਜਾਬੀ ਲਾ ਲਓ, ਤੁਸੀਂ ਗੁਜਰਾਤੀ ਲਾ ਲਓ, ਉਹਨਾਂ ਵਾਸਤੇ $5 million ਹਰ ਸਾਲ ਦੇਣ ਦਾ ਇਹਨਾਂ ਨੇ ਐਲਾਨ ਕੀਤਾ ਹੈ, ਜਿਹਦੇ ਵਿੱਚ ਆਪਣੀ ਕਮਿਊਨਿਟੀਜ਼ ਨੂੰ ਉਹਨਾਂ ਦੀ ਹੋਂਦ ਮਿਲਦੀ ਆ, ਉਹਨਾਂ ਨੂੰ ਜਗ੍ਹਾ ਮਿਲੂਗੀ, ਕੋਈ ਆਪਾਂ ਆਪਣੇ ਪ੍ਰੇਅਰ ਵਾਸਤੇ ਜਗ੍ਹਾ ਬਣਾਉਣੀ, ਕਿਸੇ ਨੇ ਗੁਰਦੁਆਰਾ ਸਾਹਿਬ ਬਣਾਉਣਾ, ਕੋਈ ਟੈਂਪਲ ਬਣਾਉਣਾ, ਤੇ ਉਹ ਸਾਰੇ ਦੇ ਵਿੱਚ ਸਰਕਾਰ ਨੇ ਆਪਣੀ ਸਪੋਰਟ ਦੇਣੀ, ਜਿਹਦੇ ਚ ਅਸੀਂ ਸਾਰੇ ਮਿਲ ਕੇ ਉੱਥੇ ਬੈਠੀਏ ਤੇ ਆਪ ਇੱਕ ਛੱਤ ਥੱਲੇ ਬੈਠ ਕੇ ਆਪਣੇ ਵਿਚਾਰ ਸਾਂਝੇ ਕਰੀਏ ਤੇ ਅੱਗੇ ਤਰੱਕੀ ਦੇ ਬਾਰੇ ਸੋਚਿਆ ਜਾਏ।
ਜੀ ਬਿਲਕੁਲ ਜੀ, ਉਮੀਦ ਆ ਹੁਣ ਸਾਨੂੰ ਵੀ ਸਾਡੀ ਜਿਹੜੀ ਆਵਾਜ਼ ਆ ਉਹ ਕਿਤੇ ਨਾ ਕਿਤੇ ਸਰਕਾਰ ਦੇ ਕੰਨੀ ਸੌਖੀ ਪਹੁੰਚ ਜਾਏਗੀ, ਕਿਉਂਕਿ ਜੇ ਸਾਡੇ ਨੁਮਾਇੰਦੇ ਉੱਥੇ ਹੋਣਗੇ ਤਾਂ ਸਾਡੀ ਆਵਾਜ਼ ਵੀ ਉੱਥੇ ਸੁਖਾਲੀ ਉੱਥੋਂ ਤੱਕ ਪਹੁੰਚਦੀ ਹੋਊਗੀ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ, ਅਸੀਂ ਇਕੱਲੀ ਦੁਆ ਅਰਦਾਸ ਤਾਂ ਜਿਹੜੀ ਕਰਨੀ ਹੈ ਦੁਨੀਆਂ ਭਰ ਦੇ ਵਿੱਚੋਂ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜੋ ਵੀ ਬਣਦਾ ਯੋਗਦਾਨ ਦੇ ਸਕੀਏ ਤਾਂ ਕਿ ਤੁਹਾਡੀ ਆਵਾਜ਼ ਨੂੰ ਅਸੀਂ ਉੱਥੋਂ ਤੱਕ ਪਹੁੰਚਦਾ ਕਰ ਸਕੀਏ ਤਾਂ ਜ਼ਰੂਰ ਦੇਵਾਂਗੇ। ਮੈਨੂੰ ਲੱਗਦਾ ਵੀ ਸਾਡੇ ਜਿਹੜੇ ਲਿਸਨਰਸ ਆ ਉਹ ਵੀ ਬਹੁਤ ਸਾਰੇ ਸੁਨੇਹੇ ਵੀ ਭੇਜ ਰਹੇ ਆ ਤੇ ਵਧਾਈਆਂ ਵੀ ਦੇ ਰਹੇ ਆ। ਸੋ ਮੈਨੂੰ ਮੈਂ ਸਾਰਿਆਂ ਦੀਆਂ ਵਧਾਈਆਂ ਤੇ ਸੁਨੇਹੇ ਜੀ ਗਿੱਲ ਸਾਹਿਬ ਤੱਕ ਪਹੁੰਚਦੇ ਕਰਾਂਗਾ ਤੇ ਪਹੁੰਚਦੇ ਆ ਵੀ ਉਹਨਾਂ ਨੂੰ ਜਿਹੜੀਆਂ ਸ਼ੁਭ ਕਾਮਨਾਵਾਂ ਦੇ ਰਹੇ ਆ ਜੀ ਦੁਨੀਆਂ ਦੇ ਕੋਨੇ ਕੋਨੇ ਚੋਂ। ਸੋ ਗਿੱਲ ਸਾਹਿਬ ਤੁਸੀਂ ਜਿਹੜੀਆਂ ਪਾਲਿਸੀਜ਼ ਵੀ ਆਪਣੀਆਂ ਦੱਸੀਆਂ ਤੇ ਤੁਸੀਂ ਲੇਬਰ ਪਾਰਟੀ ਦੀਆਂ ਵੀ ਦੱਸੀਆਂ ਪਾਲਿਸੀਜ਼, ਉਹਨਾਂ ਚੋਂ ਇੱਕ ਹੋਰ ਮੰਨਦਾ ਜਿਹੜੀ ਭਾਵੇਂ ਉਹ ਤੁਸੀਂ ਜਿਵੇਂ ਕਿਹਾ ਵੀ ਲੋਕਲ ਗਵਰਨਮੈਂਟ ਦੀ ਗੱਲ ਨਹੀਂ ਹੁੰਦੀ, ਇਹ ਤਾਂ ਇੱਕ ਫੈਡਰਲ ਗਵਰਨਮੈਂਟ ਦੇ ਹਿੱਸੇ ਆਉਂਦੀਆਂ, ਪਰ ਫੇਰ ਵੀ ਕਿਤੇ ਨਾ ਕਿਤੇ ਜੇ ਸਾਡੀਆਂ ਸਮੱਸਿਆਵਾਂ ਨੂੰ ਸਟੇਟ ਸਰਕਾਰਾਂ ਚੱਕਦੀਆਂ ਤਾਂ ਫੈਡਰਲ ਗਵਰਨਮੈਂਟ ਤੇ ਪ੍ਰੈਸ਼ਰ ਤਾਂ ਹੀ ਪੈਂਦਾ। ਸੋ ਇੱਕ ਜਿਹੜਾ ਮੇਨ ਮਾਪਿਆਂ ਦੇ ਵੀਜ਼ੇ ਦੀ ਜਿਹੜੀ ਗੱਲ ਚੱਲਦੀ ਆਈ ਆ ਹੁਣ ਤੱਕ ਵੀ ਇੱਕ ਆਸਟ੍ਰੇਲੀਆ ਇਹੋ ਜਿਹਾ ਮੁਲਕ ਆ ਜਿਹਦੇ ਵਿੱਚ ਬੱਚੇ ਮਾਂ ਬਾਪ ਨੇ ਬੱਚਿਆਂ ਨੂੰ ਜਾਇਆ ਹੁੰਦਾ ਤੇ ਉਹਨਾਂ ਨੂੰ ਚੰਗੇ ਭਵਿੱਖ ਲੱਗੇ ਤੁਰਿਆ ਹੁੰਦਾ ਤੇ ਪਰ ਬੱਚੇ ਚਾਹੁੰਦੇ ਹੋਏ ਵੀ ਮਾਂ ਬਾਪ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ ਜਾਂ ਉਹਨਾਂ ਦਾ ਵੀਜ਼ਾ ਨਹੀਂ ਲਵਾ ਸਕਦੇ, ਇਹਨਾਂ ਬਾਰੇ ਵੀ ਤੁਸੀਂ ਕੁਛ ਤੁਹਾਡੀ ਪਲਾਨਿੰਗ ਹੈ ਪਰਸਨਲ ਪੱਧਰ ਤੇ ਜੇ ਮੈਂ ਗੱਲ ਕਰਾਂ ਤਾਂ?
ਹਾਂਜੀ ਬਿਲਕੁਲ ਜੀ, ਇਹਦੇ ਬਾਰੇ ਦੇਖੋ ਪਹਿਲਾਂ ਤੇ ਸਾਡੀ ਆਪਣੀ ਜਿਹੜੀ ਪਾਰਟੀ ਆ ਉਹ ਵੀ ਤੁਸੀਂ ਅੱਗੇ ਵੀ ਦੇਖਿਆ ਸੀ ਜਿਹੜਾ ਵੀਜ਼ੇ ਦੀ ਪ੍ਰੋਬਲਮ ਆਈ ਸੀ ਜਿਹੜਾ ਕਿ ਲੌਂਗ ਸਟੇ ਵੀਜ਼ਾ ਪੇਰਨ ਦਾ ਸੀ ਉਹ ਲੇਬਰ ਪਾਰਟੀ ਨੇ ਕਾਫੀ ਜ਼ੋਰ ਲਾਇਆ ਸੀਗਾ ਤੇ ਇਹ ਪ੍ਰਾਇਓਰਟੀ ਤੇ ਆ ਜੀ ਇੱਕ ਨੰਬਰ ਤੇ ਕਿਉਂਕਿ ਆਪਣੇ ਜਿੰਨੇ ਵੀ ਕਿਸੇ ਭੈਣ ਭਰਾ ਬਾਰੇ ਆਪਾਂ ਸਾਰੇ ਆਏ ਆ ਤੇ ਆਪਾਂ ਨੂੰ ਕੰਮਾਂ ਕਾਰਾਂ ਚ ਇੰਨੇ ਰੁੱਝੇ ਹੁੰਦੇ ਆ ਕਿ ਆਪਾਂ ਕਈ ਵਾਰ ਆਪਣੇ ਮੁਲਕ ਵਾਪਸ ਨਹੀਂ ਮੁੜਿਆ ਜਾਂਦਾ ਤੇ ਆਪਾਂ ਨੂੰ ਚਾਹੀਦਾ ਕਿ ਆਪਣੇ ਪਰਿਵਾਰ ਸਾਡੇ ਮਾਂ ਪਿਓ ਇੱਥੇ ਆ ਸਕਣ ਤਾਂ ਕਿ ਅਸੀਂ ਤੇ ਸਾਡੇ ਬੱਚੇ ਉਹਨਾਂ ਨਾਲ ਇੱਕ ਚੰਗਾ ਸਮੇਂ ਬਿਤਾ ਸਕੀਏ ਕਿ ਜਿਹੜੇ ਦੀ ਇਸ ਵੇਲੇ ਘਾਟ ਹੋ ਰਹੀ ਆ, ਸਾਰੇ ਇੱਥੇ ਬਿਜ਼ੀ ਆ ਜੀ, ਬੱਚੇ ਸਕੂਲ ਜਾਂਦੇ ਸ਼ਾਮ ਨੂੰ ਆਉਂਦੇ, ਉਹੀ ਤੁਸੀਂ ਇੱਕ ਨਿਊਕਲੀਅਰ ਫੈਮਿਲੀ ਚ ਰਹਿ ਜਾਂਦੇ ਜੇ, ਜਿਹੜੇ ਸੰਸਕਾਰ ਆ ਆਪਣੇ ਗ੍ਰੈਂਡ ਪੇਰੈਂਟਸ ਤੋਂ ਬੱਚਿਆਂ ਨੂੰ ਮਿਲਦੇ ਆ ਉਹ ਇਸ ਵੇਲੇ ਨਹੀਂ ਮਿਲ ਰਹੇ ਇਹਨਾਂ ਨੂੰ, ਤੇ ਉਹਦੇ ਕਰਕੇ ਪੂਰੀ ਫਾਈਟ ਕਰਾਂਗੇ ਜੀ ਆਪਣੇ ਜ਼ੋਰ ਲਗਾ ਕੇ ਤਾਂ ਕਿ ਪੇਰੈਂਟਸ ਵੀਜ਼ਾ ਨੂੰ ਕਿਸੇ ਦਾ ਮਹੱਤਵਪੂਰਨਤਾ ਤਾਂ ਦੇਖਿਆ ਜਾਵੇ ਤੇ ਈਵਨ ਜਿਹੜੇ ਕਿ ਜਿੱਦਾਂ ਕੈਨੇਡਾ ਦੇ ਵਿੱਚ ਹੁੰਦਾ ਇੱਥੇ ਤਾਂ ਕਾਫੀ ਲੰਬੀ ਲਾਈਨ ਹੈ ਜੀ ਪਰਮਾਨੈਂਟ ਰੈਜ਼ੀਡੈਂਟ ਹੋਣ ਦੀ ਪੇਰੈਂਟਸ ਦੀ, ਉਹਦੇ ਵਾਸਤੇ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਸਰਕਾਰ ਦੇ ਅੱਗੇ ਜਾ ਕੇ ਕਿ ਕੁਛ ਸਾਨੂੰ ਸਪੋਰਟ ਪੇਰੈਂਟਸ ਪੱਕੇ ਤੌਰ ਤੇ ਵੀ ਇੱਥੇ ਆ ਕੇ ਸਾਡੇ ਕੋਲ ਰਹਿ ਸਕਣ ਤੇ ਅਸੀਂ ਇਹਨੂੰ ਇੱਕ ਆਪਣਾ ਦੇਸ਼ ਸਮਝ ਕੇ ਆਪਣੇ ਮਾਂ ਪਿਓ ਨਾਲ ਇੱਥੇ ਵਧੀਆ ਜ਼ਿੰਦਗੀ ਬਤੀਤ ਕਰੀਏ
ਜੀ। ਸੋ ਗਿੱਲ ਸਾਹਿਬ ਇੱਕ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਹੁਣ ਤੁਸੀਂ ਇਹ ਦੱਸਿਓ ਵੀ ਤੁਹਾਨੂੰ ਵੋਟ ਪਾਉਣੀ ਚਾਹੁੰਦੇ ਹਾਂ ਅਸੀਂ ਤੇ ਵੋਟ ਕਿਵੇਂ ਪਾ ਸਕਦੇ ਹਾਂ, ਸਾਰੀ ਜਿਹੜੀ ਤੁਸੀਂ ਮੈਂ ਜਿਵੇਂ ਦੱਸਿਆ ਵੀ ਸਾਰੇ ਸਾਊਥ ਆਸਟ੍ਰੇਲੀਆ ਚ ਪਾ ਸਕਦੇ ਹਾਂ ਪਰ ਤੁਸੀਂ ਹੋਰ ਇਹਨੂੰ ਥੋੜਾ ਜਿਹਾ ਖੋਲਿਓ ਤੇ ਸਰਲ ਕਰਿਓ।
ਹਾਂਜੀ ਬਿਲਕੁਲ ਜੀ, ਜਿਹੜੇ ਜਦੋਂ ਆਪਾਂ ਵੋਟ ਪਾਉਣ ਜਾਵਾਂਗੇ ਦੋ ਤਰ੍ਹਾਂ ਦੇ ਬੈਲਟ ਪੇਪਰ ਜਿਵੇਂ ਕਿ ਤੁਸੀਂ ਦੱਸਿਆ ਮਿਲਦੇ ਆ, ਇੱਕ ਗ੍ਰੀਨ ਕਲਰ ਦਾ ਹੋਊਗਾ ਉਹਦੇ ਤੇ ਤੁਹਾਡੇ ਜਿੰਨੇ ਵੀ ਲੋਕਲ ਕੈਂਡੀਡੇਟਸ ਖੜੇ ਆ ਜੀ ਉਹਨਾਂ ਦੇ ਨਾਮ ਹੋਣਗੇ ਤੇ ਥੱਲੇ ਪਾਰਟੀ ਦਾ ਨਾਂ ਲਿਖਿਆ ਹੋਊਗਾ। ਇੱਕ ਵਾਈਟ ਬੈਲਟ ਪੇਪਰ ਹੋਊਗਾ ਜੀ ਉਹਦੇ ਉੱਤੇ ਡਿਫਰੈਂਟ ਪਾਰਟੀਜ਼ ਦੇ ਨਾਮ ਲਿਖੇ ਹੋਣਗੇ ਤੇ ਉਹਨਾਂ ਦੇ ਥੱਲੇ ਉਹਨਾਂ ਦੇ ਕੀ ਨੁਮਾਇੰਦੇ ਆ ਜਿਵੇਂ ਕਿ ਕਿਸੇ ਪਾਰਟੀ ਦੇ 5 ਹੋਣਗੇ, ਕਿਸੇ ਦੇ 4, ਕਿਸੇ ਦੇ 6, ਕਿਸੇ ਦੇ 2, ਉਹ ਬਿਲਕੁਲ ਲਾਈਨ ਲਿਖੀ ਹੋਣਗੇ, ਕਾਫੀ ਵੱਡਾ ਪਰ ਹੁੰਦਾ ਜੀ ਇੱਕ ਤੇ ਅਸੀਂ ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਜੇ ਕੋਈ ਜਿਹੜੇ ਸਾਨੂੰ ਸਪੋਰਟ ਕਰਨਾ ਚਾਹੁੰਦੇ ਆ ਉਹ ਉਸ ਵਾਈਟ ਬੈਲਟ ਪੇਪਰ ਦੇ ਉੱਤੇ ਲੇਬਰ ਪਾਰਟੀ ਨੂੰ 1 ਨੰਬਰ ਕਰਕੇ ਮੈਨੂੰ ਵੋਟ ਦੇਣ, ਨਾ ਕਿ ਮੇਰੇ ਨਾਂ ਥੱਲੇ ਵੋਟ ਪਾਉਣ, ਬਿਕੋਜ਼ ਕਿਉਂਕਿ ਜਦੋਂ ਥੋੜੀ ਜਿਹੀ ਕੰਪਲੈਕਸ ਵੋਟਿੰਗ ਸਿਸਟਮ ਆ, ਜਦੋਂ ਤੁਸੀਂ ਪਰਸਨਲ ਕਿਸ ਨੂੰ ਵੋਟ ਕਰਦੇ ਜੇ ਤੁਸੀਂ ਘੱਟੋ ਘੱਟ ਤੁਹਾਨੂੰ 10-12 ਤਾਂ ਟਿਕ ਕਰਨੇ ਪੈਂਦੇ ਆ, ਤੇ ਕਈ ਵਾਰ ਤੁਹਾਨੂੰ ਪਤਾ ਬਿਜ਼ੀ ਲਾਈਫ ਆ, ਕੋਈ ਮਿਸਟੇਕ ਬਣਾ ਦੀ ਆਪਣੀ ਵੋਟ ਹੀ ਇਨਵੈਲਿਡ ਹੋ ਜੇ ਉਹਦਾ ਆਪਾਂ ਨੂੰ ਫਾਇਦਾ ਨੀ, ਸੋ ਅਬਵ ਦਾ ਲਾਈਨ ਵੋਟ ਕਰੋ ਜੀ, ਤੇ ਲੇਬਰ ਪਾਰਟੀ ਤੇ ਨੰਬਰ 1 ਲਾ ਕੇ ਤੁਸੀਂ ਜੇ ਉਹਨੂੰ ਨੰਬਰ 1 ਕਰ ਰਹੇ ਜੇ ਤੇ ਤੁਸੀਂ ਮੈਨੂੰ ਵੋਟ ਕਰ ਰਹੇ ਜੇ, ਉਸ ਤੋਂ ਬਾਅਦ ਅਪ ਟੂ 4 ਤੁਸੀਂ ਬੋਕਸਿਸ ਟਿਕ ਕਰਨੇ ਆ, ਉਹ ਫਿਰ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਕਰ ਸਕਦੇ ਜੀ ਕਿਹਨੂੰ ਕਿੱਦਾਂ ਕਰਨਾ, ਬਟ ਮਿਨੀਮਮ 4 ਬੋਕਸਿਸ ਵਾਈਟ ਬੈਲਟ ਪੇਪਰ ਤੇ ਕਰਨੇ ਆ ਜੀ, ਜੇ 4 ਤੋਂ ਘੱਟ ਕਰਦੇ ਆਪਾਂ ਤੇ ਤਾਂ ਵੀ ਵੋਟ ਇਨਵੈਲਿਡ ਆ, ਤੇ ਗ੍ਰੀਨ ਪੇਪਰ ਤੇ ਤੁਸੀਂ ਲੋਕਲ ਕੈਂਡੀਡੇਟ ਨੂੰ ਇੱਕ ਕਰਕੇ, ਜਿਹੜਾ ਮੈਂ ਤਾਂ ਲੇਬਰ ਪਾਰਟੀ ਕਹੂੰਗਾ, ਲੇਬਰ ਪਾਰਟੀ ਨੂੰ ਇੱਕ ਨੰਬਰ ਕਰਕੇ, ਤੇ ਉਸ ਤੋਂ ਬਾਅਦ ਬਾਕੀ ਕੈਂਡੀਡੇਟ ਤੇ ਉਹ ਸਾਰੇ ਦੇ ਸਾਰੇ ਬੋਕਸਿਸ ਦੇ ਵਿੱਚ ਤੁਸੀਂ ਨੰਬਰਿੰਗ ਕਰਨੀ ਆ, ਜੇ ਆਪਾਂ ਇੱਕ ਵੀ ਬੋਕਸ ਛੱਡਦੇ ਆ ਤੇ ਆਪਣੀ ਵੋਟ ਇਨਵੈਲਿਡ ਹੋ ਜਾਂਦੀ ਆ, ਤੇ ਆਪਾਂ ਆਪਣੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਾ ਸਕਦੇ
ਜੀ। ਜੀ, ਸੋ ਇਸ ਲਈ ਜਾਂ ਤਾਂ ਤੁਹਾਨੂੰ ਇੰਨੀ ਕੁ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਫੋਟੋ ਆ ਉਹਨਾਂ ਤੋਂ ਤੁਸੀਂ ਪਛਾਣ ਕੇ ਤੇ ਉਹਨਾਂ ਦੇ ਕਿਰਦਾਰ ਬਾਰੇ ਜਾਣਦੇ ਹੋ ਵੀ ਉਹ ਕਿਹੋ ਜਿਹਾ ਬੰਦਾ, ਉਹਨੇ ਕਿਹੋ ਜੀ ਹੁਣ ਤੱਕ ਪਰਫਾਰਮੈਂਸ ਰਹੀ ਆ, ਤੇ ਫਿਰ ਉਹਨੂੰ ਨੰਬਰਿੰਗ ਦਿਓ, ਕਿਉਂਕਿ ਇੱਥੇ 1, 2, 3, 4 ਚੋਇਸ ਦੇ ਹਿਸਾਬ ਨਾਲ ਨੰਬਰ ਦਿੱਤੇ ਜਾਂਦੇ ਆ, ਤੇ ਨਹੀਂ ਈਜ਼ੀ ਤਰੀਕਾ ਹੈਗਾ ਵੀ ਪਾਰਟੀ ਨੂੰ ਵੋਟ ਕੀਤਾ ਜਾਵੇ, ਜਿਵੇਂ ਤੁਸੀਂ ਦੱਸਿਆ ਵੀ ਲੇਬਰ ਪਾਰਟੀ 1 ਤੇ ਜੇ ਟਿਕ ਲਾਉਣੇ ਆ ਤਾਂ ਉਹ ਤੁਹਾਡੀ ਪਾਰਟੀ ਨੂੰ ਵੋਟ ਹੋਊਗੀ, ਤੇ ਉਦੋਂ ਬਾਅਦ 3 ਹੋਰ, ਟੋਟਲ 4 ਨੂੰ ਦੇਣੀ ਹੈ ਤਾਂ 3 ਹੋਰ ਤੁਸੀਂ ਆਪਦੀ ਸੈਕੰਡ, ਥਰਡ, ਫੋਰਥ ਪ੍ਰੈਫਰੈਂਸ ਦੇ ਸਕਦੇ ਹੋ। ਸੋ ਇਹੀ ਇੱਕ ਸੌਖਾ ਤਰੀਕਾ।
ਬਿਲਕੁਲ ਜੀ, ਇਹਦੇ ਨਾਲ ਕਿਹਦਾ ਵੋਟ ਇਨਵੈਲਿਡ ਹੋਣ ਦਾ ਆਪਣਾ ਚਾਂਸਿਸ ਬਹੁਤ ਘੱਟ ਜਾਂਦੇ ਆ, ਦੂਸਰੇ ਦੇ ਵਿੱਚ ਜੇ ਆਪਾਂ ਜ਼ੋਰ ਵੀ ਲਾਏ ਤੇ ਵੋਟ ਇਨਵੈਲਿਡ ਹੋ ਜਾਏ ਤੇ ਉਹ ਆਪਾਂ ਨੂੰ ਕੋਈ ਫਾਇਦਾ ਨਹੀਂ ਜੀ, ਉਹਦਾ
ਫਾਇਦਾ ਨਾ ਹੋਇਆ ਜੀ। ਜੀ, ਸੋ ਗਿੱਲ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਆਪਣੇ ਬਿਜ਼ੀ, ਕਿਉਂਕਿ ਮੈਨੂੰ ਪਤਾ ਜਦੋਂ 3 ਦਿਨ ਇਲੈਕਸ਼ਨਾਂ 'ਚ ਰਹਿੰਦੇ ਹੋਣ ਤਾਂ ਕੈਂਡੀਡੇਟ ਦੀ ਕੀ ਕੰਡੀਸ਼ਨ ਹੁੰਦੀ ਆ, ਉਹਦਾ ਇੱਕ ਇੱਕ ਪਲਸ ਹਾਇਆ ਹੀ ਹੁੰਦਾ। ਸੋ ਤੁਸੀਂ ਇੰਨੇ ਬਿਜ਼ੀ ਟਾਈਮ ਦੇ ਵਿੱਚ ਸਾਡੇ ਸਰੋਤਿਆਂ ਨਾਲ ਸਾਂਝ ਪਾਈ ਹੈ ਜੀ, ਇਹਦੇ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ, ਤੇ ਸਰੋਤਿਆਂ ਨੂੰ ਫੇਰ ਬੇਨਤੀ ਕਰਦੇ ਹਾਂ ਜੀ ਵੀ ਜੇ ਤੁਸੀਂ ਸਾਊਥ ਆਸਟ੍ਰੇਲੀਆ 'ਚ ਰਹਿ ਰਹੇ ਹੋ ਤਾਂ ਤੁਹਾਡੇ ਲਈ ਤਰਮਾਨ ਗਿੱਲ ਵੀ ਇੱਕ ਚੁਆਇਸ ਆ ਜੀ, ਤੇ ਸੋ ਤੁਸੀਂ ਜ਼ਰੂਰ ਸੋਚੋ ਇਹਨਾਂ ਬਾਰੇ, ਇਹਨਾਂ ਨੇ ਆਪਣੇ ਬਾਰੇ 'ਚ ਸਾਰੀਆਂ ਗੱਲਾਂ ਤੁਹਾਡੇ ਨਾਲ ਦੇਖੋ ਸਾਂਝੀਆਂ ਕੀਤੀਆਂ, ਤੇ ਮੈਨੂੰ ਨਹੀਂ ਲੱਗਦਾ ਇੱਕ ਛੋਟਾ ਜਿਹਾ ਸਟੇਟ ਆ ਤੁਸੀਂ ਇਹਨਾਂ ਨੂੰ ਨਾ ਜਾਣ ਦਿਓਗੇ, ਕਿਉਂਕਿ ਗਾਹੇ ਬਗਾਏ ਤੁਸੀਂ ਜ਼ਰੂਰ ਇੱਕ ਦੂਜੇ ਨੂੰ ਅਸੀਂ ਮਿਲਦੇ ਰਹਿੰਦੇ ਹਾਂ ਹਰ ਮੋੜ ਗਲੀ ਦੇ ਉੱਤੇ, ਇੱਥੇ ਇੱਕ ਛੋਟੇ ਜਿਹੇ ਸ਼ਹਿਰ 'ਚ ਰਹਿੰਦੇ ਹਾਂ। ਸੋ ਜ਼ਰੂਰ ਇਸ ਚੀਜ਼ ਬਾਰੇ ਤੁਸੀਂ ਗੌਰ ਕਰੋਗੇ ਜੀ। ਸੋ ਗਿੱਲ ਸਾਹਿਬ, ਤੁਹਾਡੀ ਇਸ ਸ਼ਮੂਲੀਅਤ ਲਈ, ਤੁਹਾਡੇ ਇਸ ਵਕਤ ਲਈ ਬਹੁਤ ਬਹੁਤ ਧੰਨਵਾਦ, ਤੇ ਤੁਹਾਡੇ ਜਿਹੜੇ ਚੰਗੇ ਭਵਿੱਖ ਲਈ, ਸਿਆਸਤ ਲਈ ਸਾਡੇ ਸਾਰਿਆਂ ਵੱਲੋਂ ਸ਼ੁਭਕਾਮਨਾਵਾਂ।
ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੇ ਹਰਮਨ ਰੇਡੀਓ ਨੂੰ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਤਰਮਾਨ ਗਿੱਲ, ਜਿਹੜੇ ਕਿ ਟੈਕਸੀ ਇੰਡਸਟਰੀ ਤੋਂ ਬਿਲੋਂਗ ਕਰਦੇ ਆ ਤੇ ਕਾਫੀ ਜਿਹੜੇ ਐਕਟਿਵ ਸਮਾਜ ਦੇ ਵਿੱਚ ਵਿਚਰਦੇ ਆ, ਤੁਸੀਂ ਅਕਸਰ ਹੀ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਮੇਲੇ ਮਸੱਬਿਆਂ ਜਾਂ ਹੋਰ ਵੀ ਸਮਾਜਿਕ ਕੰਮਾਂ ਦੇ ਵਿੱਚ ਦੇਖਦੇ ਰਹਿੰਦੇ ਹੋ। ਸੋ ਉਹ ਇਸ ਟਾਈਮ ਆਪਣੀ ਜਿਹੜੀ ਲੇਬਰ ਪਾਰਟੀ ਬਣੀ ਉਹ MLC ਦੇ ਇਲੈਕਸ਼ਨ ਲੜ ਰਹੇ ਆ ਜੀ। ਸੋ ਜਿੱਥੇ ਵੀ ਤੁਸੀਂ ਰਹਿੰਦੇ ਹੋ ਸਾਊਥ ਆਸਟ੍ਰੇਲੀਆ 'ਚ, ਜ਼ਰੂਰ ਉਹਨਾਂ ਦਾ ਜਿਹੜਾ ਬਣਦਾ ਸਾਥ ਦਿਓ, ਇਹੀ ਸਾਡੀ ਜਿਹੜੀ ਤੁਹਾਨੂੰ ਬੇਨਤੀ ਆ। ਸੋ ਹੁਣ ਇੱਕ ਆਪਾਂ ਸੁਣਦੇ ਹਾਂ ਜੀ ਗੀਤ, ਤੇ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦਾ ਜੀ। ਸਾਡੇ ਕੋਸ਼ਿਸ਼ ਕਰਦੇ ਹਾਂ ਨਵੇਂ ਕੈਂਡੀਡੇਟ ਇੱਕ ਹੋਰ ਨਾਲ ਗੱਲ ਕਰਾਈਏ ਤੁਹਾਡੀ, ਤੇ ਨਾਲ ਨਾਲ ਅਸੀਂ ਸੁਖਪ੍ਰੀਤ ਨੂੰ ਵੀ ਆਵਾਜ਼ ਮਾਰਨੀ ਹੈ ਜੀ ਇਸ ਗੀਤ ਤੋਂ ਬਾਅਦ।
ਤੇਰੀ ਅਦਾਓਂ ਪੇ ਮਰਤਾ ਹੂੰ, ਲਵ ਤੁਝ ਲਵ ਮੈਂ ਕਰਤਾ ਹੂੰ, ਤੇਰੀ ਅਦਾਓਂ ਪੇ ਮਰਤਾ ਹੂੰ, ਲਵ ਤੁਝ ਲਵ ਮੈਂ ਕਰਤਾ ਹੂੰ। आ मुझे कुछ कहना है, जरा पास आ मुझे कुछ कहना है, दूर नहीं एक पल रहना है।
देखो मेरे इतने करीब ना, डर लगता
मुझसे भी क्या डरना, छोड़ो तुम जिद करना, जिद करना।
Log on to www.com.
जी जगरूप समरा होना दी फरमाइश ते गीत सुनिया जी, लव तुझे लव मैं करता हूं, बहुत ही प्यारा जिहा गीत और बड़े एवरग्रीन गीत सीगे जेड़े बरसात मूवी दे आए सी, बहुत ही म्यूजिकल मूवी सी। सो ਗੱਲਾਂ ਬਾਤਾਂ ਚੱਲ ਰਹੀਆਂ ਜੀ, ਅਸੀਂ ਤਰਮਾਨ ਗਿੱਲ ਹੋਣਾ ਦੇ ਨਾਲ ਜਿਹੜੀ ਖਾਸ ਮੁਲਾਕਾਤ ਹੈ ਉਹ ਵੀ ਸੁਣੀ ਹੈ। ਬਰਾੜ ਸਾਹਿਬ ਸਾਡੇ ਨਾਲ ਨੇ, ਸੋ ਬਰਾੜ ਸਾਹਿਬ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਸੋ ਬਰਾੜ ਸਾਹਿਬ, ਹੋਰ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਇਲੈਕਸ਼ਨ ਜਿਹੜੀਆਂ ਹੋਣ ਵਾਲੀਆਂ ਹੈਗੀਆਂ, ਉਹਨਾਂ ਦੀਆਂ ਕੀ ਕੀ ਸਰਗਰਮੀਆਂ ਚੱਲ ਰਹੀਆਂ ਤੇ ਆਪਣੀ ਜਿਹੜੀ ਕਮਿਊਨਿਟੀ ਉਹਨਾਂ ਦੇ ਵਿੱਚੋਂ ਹੋਰ ਕਿਹੋ ਜਿਹੇ ਕਿਹੜੇ ਕਿਹੜੇ ਚਿਹਰੇ ਆ ਜੋ ਉਮੀਦਵਾਰ ਨੇ?
ਦੇਖੋ, ਸਾਊਥ ਆਸਟ੍ਰੇਲੀਆ ਦੇ ਇਲੈਕਸ਼ਨ ਦੇ ਵਿੱਚ ਇਸ ਟਾਈਮ ਜਿਵੇਂ ਦੱਸਿਆ 4 ਦਿਨ ਰਹਿ ਗਏ ਆ ਜੀ, ਤੇ 2 ਕਿਸਮ ਦੇ ਇਲੈਕਸ਼ਨ ਹੋ ਰਹੇ ਆ ਜੀ। ਇੱਕ ਤਾਂ ਜਿਹੜੇ ਸਟੇਟ ਜਿਹੜੀ ਲੋਅਰ ਹਾਊਸ ਲਈ ਜਿਹਨੂੰ MP ਕਹਿੰਦੇ ਆ, ਮੈਂਬਰ ਪਾਰਲੀਮੈਂਟ, ਤੇ ਦੂਜੇ ਜਿਹੜੇ ਇਲੈਕਸ਼ਨ ਹੋ ਰਹੇ ਆ ਜੀ MLC ਮੈਂਬਰ ਆਫ ਲੋਜਿਸਟਿਕ ਕੈਂਸਲ ਦੇ, ਤੇ ਉਹ ਇਹਨਾਂ ਦੋਨਾਂ ਦੇ ਵਿੱਚ ਇਹ ਆ ਵੀ ਜਿਹੜੀਆਂ ਉਤਲੀ ਜਿਹੜਾ ਸਦਨ ਆ ਉਹਦੇ ਚ ਟੋਟਲ 22 ਸੀਟਾਂ, ਜਿਨ੍ਹਾਂ ਚੋਂ 11 ਸੀਟਾਂ ਦੇ ਉੱਤੇ ਹਰ ਪਲਾਨ ਦੇ ਵਿੱਚ ਜਿਹੜੇ ਇਲੈਕਸ਼ਨ ਹੁੰਦੇ ਆ, ਤਾਂ ਕਿ 8-8 ਸਾਲ ਇੱਕ ਬੰਦੇ ਨੂੰ ਮਿਲ ਜਾਣ, ਤੇ 11 ਸੀਟਾਂ ਦੇ ਉੱਤੇ MLC ਦੇ ਇਲੈਕਸ਼ਨਾਂ ਦੇ ਵਿੱਚ ਸਾਡੇ ਜਿਹੜੇ ਇਸ ਟਾਈਮ 2 ਜੇ ਕਹੀਏ ਭਾਈਚਾਰੇ ਦੇ ਬੰਦੇ ਜਿਹੜੇ ਕਿਸਮਤ ਅਜਮਾ ਰਹੇ ਆ, ਤੇ ਉਹਨਾਂ ਚ ਤਰਮਾਨ ਗਿੱਲ ਹੋਰਾਂ ਨਾਲ ਆਪਾਂ ਹੁਣੇ ਗੱਲ ਕੀਤੀ, ਤੇ ਉਹ ਪਾਰਟੀ ਵੱਲੋਂ 5ਵੀਂ ਚੋਇਸ ਦੇ ਤੌਰ ਤੇ ਆ। ਭਾਵੇਂ ਇਹ ਕਾਫੀ ਔਖੀ ਹੁੰਦੀ ਹੈ 5ਵੀਂ ਚੋਇਸ ਚ ਕੱਢਣੀ, ਕਿਉਂਕਿ ਟੋਟਲ ਜੇ 7 ਕੈਂਡੀਡੇਟ ਆ ਤੇ ਉਹਨਾਂ ਚੋਂ 4 ਪਹਿਲਾਂ ਇਹਨਾਂ ਤੋਂ ਜੇ ਜਦੋਂ ਤੁਸੀਂ ਵੋਟ ਪਾਓਗੇ ਤਾਂ ਪਹਿਲਾਂ ਉਹ 4 ਨੂੰ ਮਿਲੂਗੀ, ਫਿਰ ਜਾ ਕੇ ਜਿਹੜੀਆਂ ਬਚਦੀਆਂ ਵੋਟਾਂ 5ਵੇਂ ਬੰਦੇ ਨੂੰ ਮਿਲਣੀਆਂ ਹੁੰਦੀਆਂ। ਭਾਵੇਂ ਥੋੜਾ ਜਿਹਾ ਰਾਹ ਔਖਾ, ਪਰ ਇੰਨਾ ਔਖਾ ਵੀ ਨਹੀਂ ਵੀ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਕੋਈ ਦੁਰਲੱਭ ਗੱਲ ਨਹੀਂ ਹੈਗੀ, ਕੁਛ ਵੀ ਹੋ ਸਕਦਾ। ਸੋ ਤਰਮਾਨ ਗਿੱਲ ਨੂੰ ਲੇਬਰ ਪਾਰਟੀ ਨੇ ਜਿਹੜੀ ਟਿਕਟ ਦਿੱਤੀ ਹੋਈ ਹੈ ਜੀ, ਤੇ ਦੂਜੇ ਕੈਂਡੀਡੇਟ ਜਿੱਦਾਂ ਅਸੀਂ ਪਰਸੋਂ ਗੱਲ ਕਰਾਈ ਸੀ ਸਰਦਾਰ ਅਮਰੀਕ ਸਿੰਘ ਥਾਂਦੀ ਹੋਰਾਂ ਦੀ, ਤੇ ਉਹ ਆਜ਼ਾਦ ਉਮੀਦਵਾਰ ਦੇ ਉੱਤੇ ਖੜੇ ਹੋਏ ਆ। ਆਜ਼ਾਦ ਉਮੀਦਵਾਰ ਦੇ ਉੱਤੇ ਖੜੇ ਹੋਣ ਲਈ ਵੀ ਉਹਨਾਂ ਨੂੰ ਇੱਕ ਗਰੁੱਪ ਬਣਾਉਣਾ ਪੈਣਾ ਸੀ, ਤੇ ਉਹ ਗਰੁੱਪ ਦੇ ਤਹਿਤ ਆਪਣਾ ਜਿਹੜਾ ਇੰਡੀਪੈਂਡੈਂਟ ਗਰੁੱਪ ਚ ਖੜੇ ਹੋਏ ਆ, ਤੇ ਉਹਨਾਂ ਦੀ ਜਿਹੜਾ ਉਹਨਾਂ ਨੇ ਦੱਸਿਆ ਸੀ ਜਿਵੇਂ ਵੋਟ ਪਾਉਣ ਦਾ ਤਰੀਕਾ, ਉਹ ਕਹਿੰਦੇ ਵੀ ਮੈਨੂੰ ਫਸਟ ਚੋਇਸ ਦਿਓ ਤੇ ਤਾਂ ਉਹਨਾਂ ਨੂੰ ਵੋਟ ਜਾਊਗੀ, ਜਾਂ ਫਿਰ ਉਹ ਇੱਕ ਇੱਕ ਕਰਕੇ ਕੈਂਡੀਡੇਟਸ ਨੂੰ ਪ੍ਰੈਫਰੈਂਸ ਦੇਣ। ਸੋ ਮੈਨੂੰ ਲੱਗਦਾ ਸਾਡੇ ਕੋਲੇ ਇੱਕ ਕਾਲ ਆ ਰਹੀ ਹੈ ਜੀ, ਆਪਾਂ ਕਾਲ ਵੀ ਲੈ ਲਈਏ
ਜੀ।
हेलो
हेलो
हेलो हाँ जी गगन जी
हाँ जी मिंटू भाई
हाँ जी गगन
गुड मॉर्निंग
हाँ जी गुड मॉर्निंग जी सो मैं श्रोतियां नूं दस दें जी जिदा कि असीं तुहानूं दस रहे सी कल भी असीं कोशिश कीती सी कि जिहड़े साडे सारे कैंडीडेट्स नाल गल कराउण दी सो उह कैंडीडेट्स दे विचों इक कैंडीडेट ने जी साडे गगन शर्मा जिहड़े कि लिबरल पार्टी बनी हो जिहड़ी लिबरल पार्टी बारे तुसीं जाणदे हो जिहड़ी इस टाइम आस्ट्रेलिया दे उत्ते राज कर रही है उस पार्टी बनी उन्हां नूं टिकट मिली है जी मैंबर पार्लीमेंट दी ते उह भी हुण साडे नाल जुड़ चुक्या जी सो उन्हां तों वी आपां उन्हां नाल गल्लबात करके ते उन्हां तों वी आपां जाणीए उन्हां दीआं प्लानिंग्स ते उन्हां दी रिक्वेस्ट ਜਿਹੜੀ ਤੁਹਾਡੇ ਲਈ ਵੋਟਾਂ ਲਈ ਕਿਉਂਕਿ ਹਰਮਨ ਰੇਡੀਓ ਕਿਹੋ ਜਿਹਾ ਪਲੇਟਫਾਰਮ ਆ ਜਿੱਦਾਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਉਹ ਆਪਣੀ ਡਿਊਟੀ ਸਮਝਦਾ ਹੋਇਆ ਆਪਣੇ ਸਾਰੇ ਕੈਂਡੀਡੇਟਸ ਨਾਲ ਤੁਹਾਨੂੰ ਮਿਲਾਉਣਾ ਚਾਹੁੰਦਾ ਸੋ ਸੁਖਪ੍ਰੀਤ ਥੋੜਾ ਜਿਹਾ ਚਿਰ ਫਿਰ ਆਪਾਂ ਗਗਨ ਜੀ ਨਾਲ ਵੀ ਗੱਲਬਾਤ ਕਰ ਲਈਏ ਤੇ ਫਿਰ ਪ੍ਰੋਗਰਾਮ ਜਾਰੀ ਰੱਖਾਂਗੇ ਸੋ ਗਗਨ ਜੀ ਤੁਹਾਡਾ ਸਵਾਗਤ ਆ ਪ੍ਰੋਗਰਾਮ ਲਹਿਰਾਂ ਚ ਹਰਮਨ ਰੇਡੀਓ ਤੇ
ਹਾਂਜੀ ਜੀ ਧੰਨਵਾਦ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਜੀ ਸਤਿ ਸ੍ਰੀ ਅਕਾਲ ਜੀ ਸੋ ਦਿਨ ਰਹਿ ਗਿਆ ਤਿੰਨ ਗਗਨ ਜੀ ਤੇ ਮੈਨੂੰ ਲੱਗਦਾ ਜਦੋਂ ਤਿੰਨ ਦਿਨ ਹੋਣ ਇਲੈਕਸ਼ਨਾਂ ਚ ਉਦੋਂ ਵਿਆਹ ਨਾਲੋਂ ਵੀ ਵੱਡਾ ਕਾਰਜ ਹੁੰਦਾ ਕਿਵੇਂ ਦੇ ਦਿਨ ਚੱਲ ਰਿਹਾ ਅੱਜ ਕੱਲ
ਮਿੰਟੂ ਵੀਰੇ ਦਿਨ ਏਦਾਂ ਚੱਲ ਰਿਹਾ ਜੀ ਦਿਨ ਤੇ ਰਹਿ ਹੀ ਨੀ ਗਏ ਅਸੀਂ ਤੇ ਘੰਟਿਆਂ ਦੇ ਨਾਲ ਕਾਊਂਟ ਕਰ ਰਹੇ ਹਾਂ ਤੇ ਬਹੁਤ ਹੀ ਜੋ ਸਾਰੀ ਮਿਹਨਤ ਕਰ ਰਹੇ ਹਾਂ ਇੰਨੀ ਬਸ ਉਹਦਾ ਬਸ ਰਿਜ਼ਲਟ ਦੀ ਵੇਟ ਕਰਾਂਗੇ ਔਰ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪਾਂ ਹਰ ਪਾਸੇ ਤੋਂ ਵੋਟਾਂ ਹਾਸਲ ਕਰਕੇ ਤੇ ਆਪਣੀ ਸੀਟ ਦਾ ਜਿੱਤ ਪੱਕੀ ਕਰਾਂਗੇ
ਜੀ ਜੀ ਸੋ ਅਸੀਂ ਵੀ ਸ਼ੁਭ ਕਾਮਨਾਵਾਂ ਦਿੰਦੇ ਹਾਂ ਜੀ ਤੇ ਦੁਆ ਕਰਾਂਗੇ ਬਾਕੀ ਗਗਨ ਜੀ ਆਪਾਂ ਜੇ ਗੱਲਬਾਤ ਪਿਛੋਕੜ ਤੋਂ ਕਰੀਏ ਕਿਉਂਕਿ ਸਾਡੇ ਬਹੁਤ ਸਾਰੇ ਲਿਸਨਰ ਜਿਹੜੇ ਦੁਨੀਆਂ ਭਰ ਤੋਂ ਇਸ ਟਾਈਮ ਜੁੜੇ ਹੋਏ ਆ ਤੇ ਉਹ ਜਾਣਨਾ ਚਾਹੁੰਦੇ ਆ ਵੀ ਤੁਸੀਂ ਪੰਜਾਬ ਤੋਂ ਕਿੱਥੋਂ ਆ ਤੇ ਕਦੋਂ ਤੁਸੀਂ ਆਸਟ੍ਰੇਲੀਆ ਆਏ
ਮੈਂ ਜੀ ਪੰਜਾਬ ਚੋਂ ਰਹੀਆ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਬਿਆਸ ਦੇ ਨਾਲ ਰਹੀਆ ਮੈਂ ਉੱਥੋਂ ਦਾ ਜੰਮਪਲ ਹਾਂ ਤੇ 2008 ਵਿੱਚ ਆਸਟ੍ਰੇਲੀਆ ਆਇਆ ਸੀ ਮਿੰਟੂ ਵੀਰੇ 2008 ਵਿੱਚ ਮੈਂ ਆਪਣਾ ਸਕਿਲਡ ਮਾਈਗ੍ਰੇਸ਼ਨ ਵੀਜ਼ਾ ਜਿਹਨੂੰ SIR ਵੀਜ਼ਾ ਕਹਿੰਦੇ ਸੀ ਉਸ ਵੀਜ਼ੇ ਤੇ ਆਪਣੀ ਵਾਈਫ ਦੇ ਨਾਲ ਇੱਥੇ ਆਇਆ ਸੀ 2008 ਵਿੱਚ ਤੇ ਜਿੱਦਾਂ ਕਿ ਸਾਰੇ ਨੇ ਸਗਲ ਪੀਰੀਅਡ ਹੁੰਦਾ ਹਰ ਕੋਈ ਜਿੱਦਾਂ ਸਾਡੇ ਕਈ ਭੈਣ ਭਰਾ ਹੁਣ ਅੱਜ ਕੱਲ ਆ ਰਹੇ ਆ ਉਹ ਹਰ ਕੋਈ ਜੋਬ ਦੀ ਨੌਕਰੀ ਦੀ ਸਰਚ ਕਰਦਾ ਕੰਮ ਲਈ ਕਿ ਮੈਂ ਕਿੱਦਾਂ ਆਪਣੇ ਪਰਿਵਾਰ ਨੂੰ ਪਾਲਾਂ ਤੇ ਉਹ ਟਾਈਮ ਮੇਰਾ ਵੀ ਇੱਦਾਂ ਹੀ ਸੀਗਾ ਤੇ ਡੋਰ ਨੋਕਿੰਗ ਤੋਂ ਕੰਮ ਸ਼ੁਰੂ ਕੀਤਾ ਫਾਰਮੇਸੀ ਗ੍ਰੈਜੂਏਟ ਸੀਗਾ ਮੈਂ ਜੀ MBA ਕੀਤੀ ਹੋਈ ਆ ਤੇ ਕੁਛ ਨੀ ਪਰਵਾਹ ਕੀਤੀ ਕਿ ਆਪਾਂ ਜੇ ਆਏ ਹਾਂ ਇਸ ਦੇਸ਼ ਵਿੱਚ ਮਿਹਨਤ ਪੱਖੋਂ ਆਪਾਂ ਪਿੱਛੇ ਨੀ ਰਹਿਣਾ ਚਾਹੀਦੇ ਜਿੱਦਾਂ ਕਿ ਸਾਨੂੰ ਸਾਡੇ ਵਰਗੇ ਮਿੰਟੂ ਵਰਗੇ ਵੀਰ ਹੋਰ ਵੀਰ ਜਿਹੜੇ ਸਾਡੇ ਤੋਂ ਪਹਿਲਾਂ ਆਏ ਸੀ ਸਾਨੂੰ ਉਹਨਾਂ ਤੋਂ ਪ੍ਰੇਰਣਾ ਮਿਲਦੀ ਰਹੀ ਕਿ ਜੇ ਇਹ ਸਭ ਕਰ ਰਹੇ ਆ ਕੰਮ ਕਰ ਰਹੇ ਆਪਣਾ ਪਰਿਵਾਰ ਪਾਲ ਰਹੇ ਆ ਤੇ ਸਾਨੂੰ ਵੀ ਪਿੱਛੇ ਨੀ ਰਹਿਣਾ ਚਾਹੀਦਾ ਬਹੁਤ ਪਰਮਾਤਮਾ ਦੀ ਵਾਹਿਗੁਰੂ ਦੀ ਬਹੁਤ ਮਿਹਰ ਹੋਈ ਵਧੀਆ ਰਿਸਪੋਂਸ ਮਿਲਿਆ ਜਿਹੜਾ ਕਿ ਡੋਰ ਨੋਕਿੰਗ ਦਾ ਕੰਮ ਆਪਾਂ ਇੰਡੀਆ ਚ ਕਦੀ ਕੀਤਾ ਵੀ ਨੀ ਸੀਗਾ ਪਤਾ ਵੀ ਨੀ ਸੀਗਾ ਪਰ ਇੱਥੇ ਆ ਕੇ ਇੱਕ ਸਕਸੈਸਫੁਲ ਮੈਂ ਟੀਮ ਮੈਨੇਜਰ ਬਣਿਆ ਫਿਰ ਹੌਲੀ ਹੌਲੀ ਟੈਲੀਕੋਮ ਇੰਡਸਟਰੀ ਵਿੱਚ ਚਲਾ ਗਿਆ ਡੋਰ ਨੋਕਿੰਗ ਤੋਂ ਔਰ ਅੱਜ ਫਿਰ ਮੈਂ ਆਪਣੀ ਟੈਲੀਕਮਿਊਨੀਕੇਸ਼ਨ ਟੈਲੀ ਫਰਮ ਹੈ ਉਹ ਆਪਣੀ ਕੰਪਨੀ ਅੱਜ ਤੋਂ 5 ਸਾਲ ਪਹਿਲਾਂ ਫਾਰਮ ਕੀਤੀ ਤੇ ਥੋੜਾ ਬਹੁਤ ਹੋਰ ਆਪਣੇ ਕਾਰੋਬਾਰ ਕੀਤੇ ਤੇ ਫਿਰ ਉਹਦੇ ਸੋਸ਼ਲ ਹੋਣ ਦਾ ਸ਼ੌਂਕ ਸੀਗਾ ਆਪਣੇ ਪਰਿਵਾਰ ਤੋਂ ਮੇਰੇ ਫਾਦਰ ਸਾਹਿਬ ਬੀਜੇਪੀ ਦਾ ਜਨਰਲ ਸੈਕਟਰੀ ਸੀਗਾ ਜੀ ਪੰਜਾਬ ਚ ਤੇ ਬਹੁਤ ਸੋਸ਼ਲੀ ਉਹਨਾਂ ਦਾ ਨਾਂ ਸੀ ਆਪਣੇ ਸਾਰੇ ਆਸੇ ਪਾਸੇ 50 ਪਿੰਡਾਂ ਚ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਦੇ ਵਿੱਚ ਸਾਰੇ ਪਾਸੇ ਉਹਨਾਂ ਦੇ ਨਾਂ ਨੂੰ ਜਾਣਿਆ ਜਾਂਦਾ ਸੀ ਤੇ ਉਦੋਂ ਛੋਟਾ ਹੁੰਦਾ ਨਾਲ ਉਹਨਾਂ ਦੇ ਜਾਂਦਾ ਸੀ ਉਂਗਲੀ ਫੜ ਕੇ ਤੇ ਲੋਕਾਂ ਨਾਲ ਪ੍ਰੇਮ ਭਾਵ ਬੋਲਣ ਦਾ ਪਤਾ ਚੱਲਦਾ ਗਿਆ ਤੇ ਬਸ ਹੌਲੀ ਹੌਲੀ ਮੈਂ ਆਪਣੀ ਇੱਥੋਂ ਸੋਸ਼ਲ ਕੰਮ ਚ ਵੀ ਆਸਟ੍ਰੇਲੀਆ ਚ ਵੀ ਆ ਕੇ ਆਪਣੇ ਕਈ ਭੈਣ ਭਰਾਵਾਂ ਦੀ ਮਦਦ ਕੀਤੀ ਕਈ ਜਿੱਥੋਂ ਤੱਕ ਹੋ ਸਕਿਆ ਪਰਮਾਤਮਾ ਨੇ ਆਪਾਂ ਨੂੰ ਆਸ਼ੀਰਵਾਦ ਦਿੱਤਾ ਉੱਥੋਂ ਤੱਕ ਮੈਂ ਸਭ ਦੇ ਨਾਲ ਕਿਤੇ ਨਾ ਕਿਤੇ ਮੋੜ ਤੇ ਕਿਸੇ ਦੀ ਭੈਣ ਭਰਾ ਦੀ ਮਦਦ ਲਈ ਖੜਾ ਰਹਿੰਦਾ ਸੀ ਤੇ ਫਿਰ ਨਾਲ ਨਾਲ ਤੁਹਾਨੂੰ ਪਤਾ ਜੀ ਪਿੱਛੋਂ ਫਿਰ ਪਰਿਵਾਰ ਜਿਹੜੀ ਸੀਗੀ ਸਾਡੀ ਪਰਿਵਾਰਕ ਜਿਹੜੀ ਫੌਜ ਚੱਲਦੀ ਆ ਰਹੀ ਮੈਂ ਇੱਥੇ ਆ ਕੇ ਲਿਬਰਲ ਪਾਰਟੀ ਜੁਆਇਨ ਕਰ ਲਈ 4 ਸਾਲ ਪਹਿਲਾਂ ਤੇ ਲਿਬਰਲ ਪਾਰਟੀ ਵਿੱਚ ਮੈਂ ਐਗਜ਼ੈਕਟਿਵ ਕਮੇਟੀ ਮੈਂਬਰ ਹਾਂ ਟੋਰੈਂਸ ਬ੍ਰਾਂਚ ਸਾਡੀ ਹੈਗੀ ਆ ਉਹਦੇ ਚ ਤੇ ਪਿਛਲੇ ਸਾਲ ਮੈਨੂੰ ਬੜੇ ਮਾਣ ਬਖਸ਼ਿਆ ਪਾਰਟੀ ਨੇ ਇੱਕ ਫਿਊਚਰ ਐਸੇ ਸਾਡੀ ਫੰਡ ਰੇਜ਼ਿੰਗ ਫਾਈਨੈਂਸ਼ੀਅਲ ਸਰਵਿਸਿਜ਼ ਲਿਬਰਲ ਪਾਰਟੀ ਦੀ ਜਿਹੜੀ ਕਮਿਊਨੀਕੇਟ ਕਰਦੀ ਹੈ ਸੈਂਟਰਲ ਫੈਡਰਲ ਗਵਰਨਮੈਂਟ ਨਾਲ, ਜਿਹਨੂੰ ਆਪਾਂ ਇੰਡੀਆ ਸੈਂਟਰਲ ਕਹਿੰਦੇ ਹਾਂ ਤੇ ਫੈਡਰਲ ਕਹਿੰਦੇ ਹਾਂ, ਤੇ ਉਹਦੇ ਵਿੱਚ 12 ਐਡਵਾਈਜ਼ਰੀ ਬੋਰਡ ਹੈ ਤੇ ਉਹਦੇ ਵਿੱਚ ਇੱਕ ਮੈਂ ਵੀ ਹਾਂ। ਤੇ ਬਸ ਫਿਰ ਜਦੋਂ ਇਲੈਕਸ਼ਨ ਸਟੇਟ ਇਲੈਕਸ਼ਨ ਆਈਆਂ ਤੇ ਮੈਂ ਆਪਣੀ ਫਲੋਰੀ ਹਲਕੇ ਤੋਂ ਨਾਮ ਜਦ ਆਪਣਾ ਕੀਤਾ ਕਾਗਜ਼ ਪੱਤਰ, ਉਹਦੇ ਵਿੱਚ ਥੋੜਾ 7 ਐਪਲੀਕੈਂਟ ਸੀਗੇ ਜਿਨ੍ਹਾਂ ਨੇ ਉੱਥੋਂ ਫਲੋਰੀ ਤੋਂ ਭਰਿਆ ਸੀ ਨਾਮਕਨ। ਤੇ ਸੱਤਾਂ ਵਿੱਚੋਂ ਕਰਦੇ 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 2 ਫਾਈਨਲਿਸਟ ਰਹਿ ਗਏ ਤੇ ਜਿਹੜੀ ਇੱਕ ਹੋਰ ਲੇਡੀ ਸੀਗੀ ਜੀ 25 ਸਾਲ ਤੋਂ ਉਹ ਲਿਬਰਲ ਪਾਰਟੀ ਚ ਇਸੇ ਬ੍ਰਾਂਚ ਦੀ 2-3 ਵਾਰੀ ਪ੍ਰੈਜੀਡੈਂਟ ਰਹੀ ਹੈ, ਟ੍ਰੈਜਰਰ ਰਹੀ ਹੈ ਤੇ ਸੈਕਟਰੀ ਰਹੀ ਹੈ। ਉਹਨਾਂ ਦਾ ਤੇ ਮੇਰਾ ਦੋਨਾਂ ਦਾ ਫਾਈਨਲ ਲਿਸਟ ਵਿੱਚੋਂ ਇੱਕ ਨੂੰ ਸਿਲੈਕਟ ਕਰਨਾ ਸੀਗਾ ਤੇ ਉਹਨਾਂ ਨੇ ਆਪਣੇ ਦੱਸਿਆ ਜੀ ਕਿ ਮੈਂ 25 ਸਾਲ ਵਿੱਚ ਪਾਰਟੀ ਨਾਲ ਜੁੜੀ ਹਾਂ, ਮੈਂ ਇਸੇ ਬ੍ਰਾਂਚ ਤੋਂ ਹਾਂ ਤੇ ਮੈਂ ਦਾਅਵੇਦਾਰ ਹਾਂ। ਤੇ ਇੱਧਰੋਂ ਮੈਂ ਸੀਗਾ, ਪਰ ਤੁਹਾਡੇ ਸਾਰਿਆਂ ਦੇ ਦੁਆਵਾਂ ਪਿਆਰ ਦੇ ਨਾਲ ਔਰ ਆਪਣੇ ਜਿਹੜਾ ਮੇਰਾ ਰਿਕਾਰਡ ਸੀਗਾ ਪਿਛਲਾ ਔਰ ਜਿਹੜਾ ਮੈਂ ਪਾਰਟੀ ਦੇ ਨਾਲ ਕੰਮ ਕੀਤਾ ਸੀ, ਜੁੜਿਆ ਸੀ 4 ਸਾਲ ਤੋਂ ਤੇ ਪਾਰਟੀ ਜਿਹੜੀ ਸਾਡੀ ਲਿਬਰਲ ਪਾਰਟੀ ਦੀ ਸਟੇਟ ਡਾਇਰੈਕਟਰ ਸੀਗੀ ਔਰ ਸਾਡੇ ਓਪੋਜੀਸ਼ਨ ਲੀਡਰ ਸਟੀਫਨ ਮਾਰਸ਼ਲ ਔਰ ਡਿਫੈਂਸ ਮਿਨਿਸਟਰ ਕ੍ਰਿਸਟਰ ਪਾਇਨ, ਤੇ ਉਹਨਾਂ ਨੇ ਸੋਚਿਆ ਕਿ ਆਪਾਂ ਗਗਨ ਸ਼ਰਮਾ ਹੀ ਰਾਈਟ ਕੈਂਡੀਡੇਟ ਹੈ। ਫਿਰ ਸਾਡੀਆਂ ਵੋਟਾਂ ਵੋਟਸ ਹੋਈਆਂ ਸਾਡੇ ਦੋਨਾਂ ਵਿੱਚੋਂ, ਤੋਂ ਮੈਨੂੰ 36 ਵੋਟ ਪਈਆਂ 39 ਵਿੱਚੋਂ। ਤੇ ਹੁਣ ਸਾਡੇ ਤੁਹਾਨੂੰ ਪਤਾ ਪੰਜਾਬੀਆਂ ਦੇ ਖੂਨ ਚ ਮਿਹਨਤ ਕਰਨ ਦਾ ਇੱਕ ਕੀ ਕਹਿ ਲੋ ਵੀ ਕੀੜਾ ਹੁੰਦਾ ਕਿ ਅਸੀਂ ਮਿਹਨਤ ਜ਼ਰੂਰ ਕਰਨੀ, ਸਾਨੂੰ ਕੋਈ ਇਹ ਨਾ ਕਵੇ ਕਿ ਯਾਰ ਬੰਦਿਆਂ ਨੇ ਮਿਹਨਤ ਨੀ ਕੀਤੀ। ਤੇ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਪੂਰਾ ਜ਼ੋਰ ਲਗਾ ਰਹੇ ਹਾਂ, ਸਾਰੀ ਕਮਿਊਨਿਟੀ ਵੱਲੋਂ ਬਹੁਤ ਸਾਥ ਮਿਲ ਰਿਹਾ ਔਰ ਤੁਹਾਡੇ ਵਰਗੇ ਮਿੰਟੂ ਵੀਰ ਹਰਮਨ ਰੇਡੀਓ ਵਰਗੇ ਜਿਹੜੇ ਸਾਡੇ ਕਮਿਊਨਿਟੀ ਲਈ ਸਾਡੇ ਸਾਰੇ ਮੈਸੇਜ ਲੋਕਾਂ ਤੱਕ ਰੱਖਦੇ ਆ, ਪਤਾ 1.6 ਮਿਲੀਅਨ ਸਰੋਤੇ ਸੁਣਦੇ ਆ, ਉਹਨਾਂ ਸਾਰਿਆਂ ਦਾ ਧੰਨਵਾਦ ਸਾਨੂੰ ਪਹੁੰਚਾਉਣ ਲਈ ਔਰ ਮਿਹਨਤ ਲਈ ਲੱਗੇ ਹੋਏ ਆ। ਰਹਿ ਗਏ ਕੁਛ ਹੀ ਘੰਟੇ, ਕੱਲ ਵੀ ਮੈਂ ਆਉਣਾ ਸੀਗਾ ਰੇਡੀਓ ਤੋਂ, ਮੈਂ ਬਹੁਤ ਮਾਫ਼ੀ ਮੰਗਦਾ ਜੀ, ਕੱਲ ਮੈਂ ਇਹਦੇ ਚ ਹਾਜ਼ਰ ਨਹੀਂ ਹੋ ਸਕਿਆ, ਮੈਂ ਕੋਈ ਜਲਦੀ 7:15 ਵਜੇ ਘਰੋਂ ਨਿਕਲ ਗਿਆ ਸੀਗਾ ਤੇ ਅੱਜ ਤੁਹਾਡੇ ਕੋਲ ਕਿਸੇ ਬਸ ਦੁਆਵਾਂ ਤੁਹਾਨੂੰ ਸਾਰੇ ਅੱਗੇ ਬੇਨਤੀ ਕਰਦੇ ਹਾਂ ਕਿ ਦੁਆ ਕਰੋ ਕਿ ਸਾਡੇ ਜਿੰਨੇ ਵੀ ਭਾਰਤੀ ਕੈਂਡੀਡੇਟ ਹਰ ਸੀਟ ਤੇ ਕਿਤੇ ਵੀ ਖੜੇ ਆਸਟ੍ਰੇਲੀਆ ਵਿੱਚ, ਉਹ ਸਾਰਿਆਂ ਨੂੰ ਕਾਮਯਾਬੀ ਮਿਲੇ ਤਾਂ ਕਿ ਅਸੀਂ ਆਪਣੇ ਪੰਜਾਬੀਆਂ ਦਾ ਔਰ ਆਪਣੀ ਕਮਿਊਨਿਟੀ ਦਾ ਨਾਂ ਉੱਚਾ ਕਰੀਏ ਤੇ ਹਮੇਸ਼ਾ ਚੰਗੇ ਕੰਮ ਕਰਨ ਲਈ ਤਿਆਰ ਰਹੀਏ, ਕਿਸੇ ਦੀ ਹੈਲਪ ਲਈ ਜਾਂ ਕੁਛ ਵੀ। ਮੈਂ ਪੂਰਾ ਕਮਿਟਡ ਹਾਂ 100% ਕਿ ਆਪਣੇ ਪੰਜਾਬ ਕਮਿਊਨਿਟੀ ਦਾ, ਆਪਣੇ ਇੰਡੀਅਨ ਕਮਿਊਨਿਟੀ ਦਾ ਮੈਂ ਕਦੀ ਵੀ ਥੱਲੇ ਨਾਂ ਨਹੀਂ ਲੈ ਕੇ ਜਾਊਂਗਾ। ਇਹ ਮੇਰੀ ਕਮਿਟਮੈਂਟ ਆ, ਜਿੱਤ ਹਾਰ ਦਾ ਉੱਪਰ ਪਰਮਾਤਮਾ ਦੇ ਉੱਤੇ ਆ ਕਿ ਕਿੰਨੂ ਕੀ ਮਿਲਣਾ, ਬਟ ਆਪਾਂ ਮਿਹਨਤ ਪਿੱਛੋਂ ਪਿੱਛੇ।
ਸੋ ਗਗਨ ਜੀ, ਤੁਸੀਂ ਜਿੱਦਾਂ ਦੱਸਿਆ ਫਲੋਰੀ ਸੀਟ ਦੇ ਉੱਤੋਂ ਖੜੇ ਹੋਏ ਹੋ ਤੇ ਮੈਂ ਇੱਥੇ ਸਰੋਤਿਆਂ ਨੂੰ ਦੱਸ ਦਿਆਂ ਵੀ ਗਗਨ ਸ਼ਰਮਾ ਜਿਹੜੇ ਕਿ ਉਹ ਲੋਅਰ ਹਾਊਸ ਲਈ ਜਿਹੜੇ ਇਲੈਕਸ਼ਨ ਲੜ ਰਹੇ ਆ ਤੇ ਇਹਨੇ ਇੱਥੇ ਜਿਹੜੀ ਇੱਥੋਂ ਦੇ ਸਿਸਟਮ ਮੁਤਾਬਕ, ਰਾਜਨੀਤੀ ਮੁਤਾਬਕ ਇਹਨਾਂ ਨੂੰ MP ਮੈਂਬਰ ਪਾਰਲੀਮੈਂਟ ਕਿਹਾ ਜਾਂਦਾ ਤੇ ਮੈਂਬਰ ਪਾਰਲੀਮੈਂਟ ਫਰੋਮ ਫਲੋਰੀ ਲਿਖਵਾਉਣ ਲਈ ਉਹਨਾਂ ਨੂੰ ਇਹ ਚੋਣ ਜਿਹੜੀ ਜਿੱਤਣੀ ਜ਼ਰੂਰੀ ਆ। ਸੋ ਜਿਹੜਾ ਇਹ ਇੱਕ ਕੌਨਸਟੀਟਿਊਸੀ ਬੇਸਡ ਆ, ਨਾ ਕਿ MLC ਵਾਂਗ ਆ। ਸੋ ਇਹ ਜਿਹੜੀ ਕੌਨਸਟੀਟਿਊਸੀ ਆ ਫਲੋਰੀ, ਸਾਡੇ ਜਿਹੜੇ ਸਰੋਤੇ ਇਸ ਟਾਈਮ ਸਾਊਥ ਆਸਟ੍ਰੇਲੀਆ ਜਾਂ ਐਡਲੇਡ ਤੋਂ ਜੁੜੇ ਹੋਏ ਆ, ਉਹਨਾਂ ਲਈ ਦੱਸਿਓ ਵੀ ਇਸ ਕੌਨਸਟੀਟਿਊਸੀ ਵਿੱਚ ਕਿਹੜੇ ਕਿਹੜੇ ਸਵਰਬ ਆਉਂਦੇ ਆ ਤਾਂ ਕਿ ਉਹ ਜਾਗਰੂਕ ਹੋ ਸਕਣ ਇਸ ਵਿਸ਼ੇ ਤੇ।
ਹਾਂਜੀ, ਬੜਾ ਜ਼ਰੂਰੀ ਆ ਜੀ। ਆਪਣੇ ਫਲੋਰੀ ਜਿਹੜਾ ਕੌਨਸਟੀਚੁਐਂਸੀ ਹੈ, ਇਲੈਕਟੋਰੇਟ ਹੈ, ਇਹਦੇ ਇਹ ਆਪਣੇ ਨਾ ਨੌਰਥ ਫੀਲਡ ਤੋਂ ਸ਼ੁਰੂ ਹੁੰਦਾ, ਜਿਹੜਾ ਗ੍ਰੈਂਡ ਜੰਕਸ਼ਨ ਦੇ ਨਾਲ ਵਾਲਾ ਪਾਰਟ ਹੈ, ਪੂਰਾ ਨੌਰਥ ਫੀਲਡ ਨਹੀਂ, ਗ੍ਰੈਂਡ ਜੰਕਸ਼ਨ ਔਰ ਬ੍ਰਿਜ ਰੋਡ ਦੇ ਨਾਲ ਵਾਲਾ ਕੋਰਨਰ। ਉਹ ਤੋਂ ਇਲਾਵਾ ਵੋਕਲੀ ਹਾਈਟਸ ਹੈ, ਵੋਕਲੀ ਹਾਈਟਸ ਤੋਂ ਬਾਅਦ ਇੰਗਲ ਫਾਰਮ, ਪੁਰਾਕਾ, ਪੈਰਾ ਵਿਸਟਾ, ਵੈਲੀ ਵਿਊ, ਮੋਡਬਰੀ ਨੌਰਥ ਔਰ ਗੋਲਡਨ ਗਰੋਵ, ਇਹ ਤੋਂ ਲੈ ਕੇ ਅੱਗੇ ਤੱਕ ਲੈਫਟ ਸਾਈਡ ਮੈਕਇੰਟਾਇਰ ਰੋਡ ਤੱਕ, ਇਹ ਸਾਰਾ ਇਲੈਕਟ੍ਰਿਕ ਜਿਹੜਾ ਫਲੋਰੀ ਆ। ਫਲੋਰੀ ਚ ਬਹੁਤ ਮੋਡੀਫਿਕੇਸ਼ਨ ਹੋਈਆਂ ਪਿਛਲੀ ਵਾਰ ਤੋਂ ਕੁਛ, ਕਿਉਂਕਿ ਲਾਸਟ 2-3 ਸਾਲ ਪਹਿਲਾਂ ਬਾਉਂਡਰੀ ਚੇਂਜ ਕੀਤੀਆਂ ਕੁਛ ਚੀਜ਼ਾਂ, ਤੇ ਉਹਨਾਂ ਚੋਂ ਫਲੋਰੀ ਇਲੈਕਟ੍ਰਿਕ ਵਿੱਚੋਂ ਮੋਡਬਰੀ ਹਾਈਟਸ ਜਿਹੜਾ ਉਹ ਬਾਹਰ ਚਲਾ ਗਿਆ ਸੀ ਔਰ ਉਹਦੀ ਜਗ੍ਹਾ ਇੰਗਲ ਫਾਰਮ ਜਿਹੜਾ ਉਹ ਇਹਦੇ ਚ ਪੂਰਾ ਕੰਪਲੀਟ ਐਡ ਕਰਤਾ, ਤੇ ਨਾਲ ਵੋਕਲੀ ਹਾਈਟਸ। ਸੋ ਵੋਕਲੀ ਹਾਈਟਸ ਜਿਹੜਾ ਵਾ, ਬੜੇ ਸਾਡੇ ਭੈਣ ਭਰਾਵਾਂ ਨੂੰ ਕਨਫਿਊਜ਼ਨ ਹੁੰਦੀ ਆ ਜੀ ਫਲੋਰੀ ਵਿੱਚ ਕਿਹੜੇ ਕਿਹੜੇ ਏਰੀਆ ਆਉਂਦੇ ਆ, ਪਰ ਇਹ ਵੋਕਲੀ ਹਾਈਟ ਤੇ ਇੰਗਲ ਫਾਰਮ ਹੁਣ ਨਵਾਂ ਜਿਹੜਾ ਏਰੀਆ ਇਹਦੇ ਚ ਐਡ ਹੋਇਆ ਤੇ ਮੋਡਬਰੀ ਹਾਈਟਸ ਵਿੱਚੋਂ ਰਿਮੂਵ ਕਰਤਾ।
ਸੋ ਗਗਨ ਜੀ ਮੈਨੂੰ ਲੱਗਦਾ ਇਸ ਏਰੀਏ ਚ ਤਾਂ ਹੁਣ ਪੰਜਾਬੀਆਂ ਦਾ ਜਿਹੜਾ ਪਹਿਲੀ ਪਸੰਦ ਦੇ ਤੌਰ ਤੇ ਏਰੀਏ ਜਿੰਨੇ ਵੀ ਤੁਹਾਡੀ ਇਸ ਕੰਸਟੀਚੁਸੀ ਚ ਆਉਂਦੇ ਆ, ਸੋ ਤੁਹਾਡੀ ਹਿਸਾਬ ਨਾਲ ਇੰਡੀਅਨ ਦੀ ਜੇ ਇੱਥੇ ਟੋਟਲ ਵੋਟ ਕਿੰਨੀ ਹੈ ਇਸ ਏਰੀਏ ਦੇ ਚ?
ਅਸੀਂ ਜੀ ਕੈਲਕੂਲੇਟ ਕੀਤੀ ਸੀਗੀ 1400 ਆਪਣੀ ਵੋਟ ਹੈ ਇਹਦੇ ਵਿੱਚ ਇਸ ਏਰੀਏ ਚ, ਪਰ ਜਦੋਂ ਕੁਛ ਲੋਕ ਜਿਹੜੇ ਆ ਨਵੇਂ ਸਾਡੇ ਲੋਕ ਇੱਧਰ ਮੂਵ ਹੋਏ ਆ ਉਹਨਾਂ ਨੇ ਅਪਡੇਟ ਕੀਤੀਆਂ ਵੋਟ ਲੇਟ, ਮਤਲਬ ਜਿੱਦਾਂ ਉਹਨਾਂ ਨੇ ਜਨਵਰੀ ਤੋਂ ਬਾਅਦ ਲੇਟ ਕੀਤੀਆਂ, ਸਾਡੇ ਕੋਲ ਉਹਦਾ ਡਾਟਾ ਨਹੀਂ ਹੈਗਾ, ਤੇ ਹੁਣ ਅਪਰੋਕਸੀਮੇਟਲੀ ਸਾਨੂੰ ਲੱਗ ਰਿਹਾ ਜਿੱਦਾਂ ਆਪਾਂ ਕੈਲਕੂਲੇਟ ਕਰ ਰਹੇ ਹਾਂ, ਜਦੋਂ ਸਾਡੇ ਲਿਸਟਾਂ ਵਿੱਚ ਬਹੁਤ ਸਾਰੇ ਨਾਂ ਨਹੀਂ ਹੈਗੇ, ਪਰ ਸਾਡੇ ਬਹੁਤ ਸਾਰੇ ਭੈਣ ਭਾਈ ਇੱਧਰ ਮੂਵ ਹੋਏ ਆ, ਔਰ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਕਮਿਊਨਿਟੀ ਆਪਣੀ ਜਿਹੜੀ ਆ ਇਸ ਏਰੀਆ 'ਚ ਰਹਿ ਰਹੀ ਆ, ਮੇਰੇ ਅਰਾਊਂਡ 2000, ਤੇ ਮੈਨੂੰ ਔਰ ਇਹ ਜਿਹੜੀ ਹਾਂ 2000 ਕਮਿਊਨਿਟੀ ਆ, ਔਰ ਇਹਦੇ 'ਚ ਹੁਣ ਥੋੜਾ ਦਿਲਚਸਪ ਕੰਪੀਟੀਸ਼ਨ ਆ, ਉਹ ਇੱਦਾਂ ਦੀ ਜਿਹੜੀ ਲਿਬਰਲ ਦੀ ਲੇਬਰ ਦੀ ਕਰੰਟ ਜਿਹੜੀ ਮੈਂਬਰ ਆਫ ਪਾਰਲੀਮੈਂਟ ਆ ਉਹ 16 ਸਾਲ ਤੋਂ ਲੇਬਰ ਦੀ ਕੈਂਡੀਡੇਟ ਸੀਗੀ ਫ੍ਰਾਂਸਿਸ ਬੈਡਫੋਰਡ
ਜੀ,
ਉਹਨੂੰ ਲੇਬਰ ਪਾਰਟੀ ਨੇ ਟਿਕਟ ਨਹੀਂ ਦਿੱਤੀ ਇਸ ਵਾਰ, ਤੇ ਮਤਲਬ ਉਹਨੂੰ ਕਾਬਲ ਨਹੀਂ ਸਮਝਿਆ, ਔਰ ਉਹਨੂੰ ਰਿਟਾਇਰਮੈਂਟ ਲਈ ਕੋਸ਼ਿਸ਼ ਕਰਤਾ, ਪਰ ਉਹਨੇ ਪਾਰਟੀ ਤੋਂ ਰੈਜ਼ਿਗਨੇਸ਼ਨ ਦੇ ਕੇ ਆਜ਼ਾਦ ਉਮੀਦਵਾਰਾਂ ਲਈ ਖੜੀ ਹੋ ਗਈ। ਕਾਫੀ ਲੋਕ ਪੁਰਾਣਾ ਨਾਮ ਆ ਇੱਥੇ, 16-17 ਸਾਲਾਂ ਤੋਂ ਵਾਈਸ ਪ੍ਰੈਜੀਡੈਂਟ ਆਫ ਲੇਬਰ ਪਾਰਟੀ ਹੈ, ਰਹਿ ਚੁੱਕੀ ਹੈ ਉਹ, ਤੇ ਹੈਲਥ ਮਿਨਿਸਟਰ ਜੈਕ ਸਨੈਲਿੰਗ ਨੂੰ ਕੈਂਡੀਡੇਟ ਬਣਾਇਆ ਗਿਆ ਸੀ ਲੇਬਰ ਪਾਰਟੀ ਵੱਲੋਂ, ਜਿਨ੍ਹਾਂ ਨੇ ਬਾਅਦ ਚੋਂ ਮੈਡੀਕਲ ਮੋਡਬਰੀ ਹੋਸਪਿਟਲ ਔਰ ਜਿਹੜੇ ਓਕਟਨ ਸਕੈਂਡਲ ਹੋਇਆ ਇਹਦੇ ਕਰਕੇ ਉਹ ਪ੍ਰੈਸ਼ਰ ਚ ਆ ਕੇ ਉਹਨਾਂ ਨੇ ਆਪਣੀ ਨੋਮੀਨੇਸ਼ਨ ਵਿਦਡਰੋਲ ਕਰ ਲਈ ਤੇ ਲੇਬਰ ਪਾਰਟੀ ਤੋਂ ਰਿਟਾਇਰਮੈਂਟ ਲੈ ਲਈ। ਤੇ ਦੋ ਕੈਂਡੀਡੇਟ ਲੇਬਰ ਦੇ ਜਿਹੜੇ ਇਸ ਏਰੀਆ ਚੋਂ ਜਾ ਚੁੱਕੇ ਆ, ਜਿਨ੍ਹਾਂ ਨੂੰ ਲੱਗਾ ਕਿ ਮੈਂ ਅਸੀਂ ਪਾਰਟੀ ਲੇਬਰ ਪਾਰਟੀ ਦੇ ਇਲੈਕਸ਼ਨ ਲੜਾਂਗੇ ਤੇ ਸਾਨੂੰ ਸ਼ਾਇਦ ਹਾਰ ਦਾ ਸਾਹਮਣਾ ਕਰਨਾ ਪਊਗਾ, ਲੋਕਾਂ ਚ ਬਹੁਤ ਨਾਰਾਜ਼ਗੀ ਆ, ਮੋਡਬਰੀ ਹੋਸਪਿਟਲ ਚ ਕ੍ਰਿਟੀਕਲ ਕੇਅਰ ਜਿਹੜੀ ਐਮਰਜੈਂਸੀ ਸਰਵਿਸਿਸ ਉਹ ਰਿਮੂਵ ਕਰ ਦਿੱਤੀ, ਜਿਹੜੇ ਲੋਕ ਉਪਰੋਂ ਹਿਲਸ ਤੋਂ ਆਉਂਦੇ ਸੀਗੇ ਜਿਹੜੇ ਮੋਡਬਰੀ ਏਰੀਆ ਚ ਰਹਿੰਦੇ ਸੀਗੇ ਇਹਦੇ ਆਸ ਪਾਸ ਪੈਰਾ ਵਿਸਟਾ ਵੈਲੀ ਵਿਊ, ਉਹ ਬਹੁਤ ਇਫੈਕਟ ਹੋਏ ਆ ਕਿਉਂਕਿ ਉਹ ਸਾਰੇ ਮੋਡਬਰੀ ਹੋਸਪਿਟਲ ਜਾਂਦੇ ਸੀ। ਉਹ ਤੋਂ ਪਹਿਲਾਂ ਵੀ ਕ੍ਰਿਟੀਕਲ ਆਪਣਾ ਮੈਟਰਨਿਟੀ ਵਾਰਡ ਬੰਦ ਹੋ ਚੁੱਕਾ, ਜਿਹੜੇ ਸਾਡੇ ਭੈਣਾਂ ਜਿਹੜੀ ਲੇਡੀਜ਼ ਜਿਨ੍ਹਾਂ ਨੂੰ ਡਿਲੀਵਰੀ ਲਈ ਉੱਥੇ ਜਾਣਾ ਪੈਂਦਾ ਸੀਗਾ ਉਹ ਹੁਣ ਵਿਮੈਨ ਚਿਲਡਰਨ ਹੋਸਪਿਟਲ ਜਾਂਦੀਆਂ ਜਾਂ ਰੋਇਲ ਐਡਿਲਟ ਹੋਸਪਿਟਲ ਜਾਂਦੀਆਂ। ਇਟਸ ਲੌਂਗ ਡਿਸਟੈਂਸ ਫਰੋਮ ਮੋਡਬਰੀ ਟੂ ਸਿਟੀ, ਤੇ ਉਹ ਬਹੁਤ ਨਾਰਾਜ਼ਗੀ ਉਹਦੇ ਚ। ਤੇ ਫਿਰ ਲੇਬਰ ਪਾਰਟੀ ਨੇ ਨਵਾਂ ਕੈਂਡੀਡੇਟ ਰਿਕ ਮੋਰਿਸ ਖੜਾ ਕੀਤਾ ਹੈ, ਜਿਹੜਾ ਕਿ ਮੀਡੀਆ ਐਡਵਾਈਜ਼ਰ ਸੀਗਾ ਜੈ ਬੈਦਰਲ ਸਾਡੇ ਕਰੰਟ ਪ੍ਰੀਮੀਅਰ ਉਹਨਾਂ ਦੇ ਨਾਲ, ਤੇ ਹੁਣ ਉਹ ਖੜੇ ਆ ਨਾਲ ਗ੍ਰੀਨ ਦੇ ਕੈਂਡੀਡੇਟ ਹੈ ਜਸਟਿਸ ਪਾਰਟੀ, ਟੋਟਲ 7 ਕੈਂਡੀਡੇਟ ਖੜੇ ਆ ਇਸਦੇ ਵਿੱਚ, ਤੇ 26,000 ਟੋਟਲ ਵੋਟ ਨੇ, ਔਰ 26,000 ਦੇ ਵਿੱਚੋਂ 13,000 ਪਲੱਸ 1 ਵੋਟ ਜਿਹੜਾ ਲੈ ਜਾਂਦਾ ਵਾ ਫਸਟ ਕਾਊਂਟ ਵਿੱਚ ਉਹ ਵਿਨਰ ਹੋਊਗਾ। 17 ਤਰੀਕ ਨੂੰ ਹੀ ਵੋਟਾਂ ਜੀ, 17 ਤਰੀਕ ਨੂੰ ਹੀ ਰਿਜ਼ਲਟ ਹੈ। ਜੇ 50% ਪਲੱਸ ਮਾਰਜਨ ਇੱਕ ਨਹੀਂ ਲਿਆ ਤੇ ਫਿਰ ਸਾਡੀ ਫਸਟ ਪ੍ਰੈਫਰੈਂਸ ਵੋਟ ਹੋਊਗੀ, ਕਾਊਂਟਿੰਗ ਹੋਏਗੀ, ਫਸਟ ਪ੍ਰੈਫਰੈਂਸ ਜਿਹਨੂੰ ਜ਼ਿਆਦਾ ਵੋਟ ਮਿਲੇਗੀ ਉਹਨਾਂ ਨੂੰ ਉਹਨੂੰ ਵਿਨਰ ਐਲਾਨ ਕੀਤਾ ਜਾਊਗਾ। ਤੇ ਬਸ ਮੇਰੀ ਸਾਰਿਆਂ ਅੱਗੇ ਇਹੀ ਬੇਨਤੀ ਆ ਜੀ, ਆਪਣੇ ਸਾਰੇ ਕੈਂਡੀਡੇਟ ਕਿੱਥੇ ਵੀ ਖੜੇ ਆ, ਮੈਨੂੰ ਖਾਸ ਕਰਕੇ ਫਲੋਰੀ ਹਲਕੇ ਦੇ ਵਿੱਚੋਂ ਆਪਣੇ ਭੈਣ ਭਾਈ ਸਾਰੇ ਮੈਨੂੰ ਆਪਣੇ ਸਪੋਰਟ ਕਰਨ, ਔਰ ਆਪਾਂ ਵੀ 24 ਘੰਟੇ ਲਈ ਹਾਜ਼ਰ ਹਾਂ, ਈਜ਼ੀਲੀ ਅਪਰੋਚੇਬਲ ਆ
ਜੀ ਜੀ।
ਤੇ ਇਹੀ
ਗਵਰਨਮੈਂਟ ਜਿੱਦਾਂ ਜੀ ਬਿਲਕੁਲ, ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੀ ਸੀਟ ਦੇ ਉੱਤੇ ਜਿਹੜਾ ਕਈ ਪੱਖਾਂ ਮੁਕਾਬਲਾ ਹੋ ਗਿਆ ਲੇਬਰ ਪਾਰਟੀ ਦੇ ਪੁਰਾਣੀ ਜਿਹੜੇ ਐਮ ਪੀ ਦੇ ਜਿਹੜੇ ਪਾਰਟੀ ਛੱਡਣ ਕਾਰਨ ਕਈ ਪੱਖਾਂ ਤੋਂ ਜਿਹੜਾ ਮੁਕਾਬਲਾ ਹੋ ਗਿਆ, ਚਾਹੇ ਨਿਕ ਜੈਨੀਫਨ ਦਾ ਉਮੀਦਵਾਰ ਹੋ ਗਿਆ, ਚਾਹੇ ਗ੍ਰੀਨ ਦਾ ਹੋ ਗਿਆ, ਚਾਹੇ ਲੇਬਰ ਦਾ ਲਿਬਰਲ ਦਾ, ਤੇ ਫਿਰ ਇੱਕ ਆਜ਼ਾਦ ਜੋ ਕਿ 2 ਵਾਰ ਉੱਥੋਂ ਜਿੱਤੇ ਹੋਏ ਆ। ਸੋ ਜਿਹੜੀਆਂ ਜਿਵੇਂ ਐਤਕੀ ਦੁਨੀਆਂ ਚ ਕਿਹਾ ਜਾ ਰਿਹਾ ਵੀ ਸਾਊਥ ਆਸਟ੍ਰੇਲੀਆ ਦੀਆਂ ਇਲੈਕਸ਼ਨਾਂ ਜਿਹੜੀਆਂ ਅਨਪ੍ਰਡਿਕਟੇਬਲ ਆ, ਵਾ ਪਹਿਲੀ ਵਾਰ ਇਹ ਜੇ ਹਾਲਾਤ ਬਣੇ ਆ ਵੀ ਕੋਈ ਵੀ ਬੰਦਾ ਪ੍ਰਡਿਕਟ ਕਰਨ ਲਈ ਤਿਆਰ ਨਹੀਂ ਹੈ ਵੀ ਕੀ ਹੋਣਾ ਐਤਕੀ, ਕਾਫੀ ਜਿਹੜਾ ਕੁਛ ਵੀ ਵੱਡਾ ਫੇਰ ਬਦਲ ਹੋ ਸਕਦਾ। ਸੋ ਮੈਂ ਉਹਨਾਂ ਸਰੋਤਿਆਂ ਨੂੰ ਜਿਹੜੇ ਸ਼ੰਕਾ ਦੇ ਵਿੱਚ ਆ, ਜਿਹੜੇ ਅਕਸਰ ਇਹ ਕਹਿੰਦੇ ਆ ਵੀ ਸ਼ਾਇਦ ਐਤਕੀ ਜਿਹੜੇ ਭਾਰਤੀ ਜਿੰਨੇ ਵੀ ਕੈਂਡੀਡੇਟ ਖੜੇ ਹੋਏ ਆ ਉਹਨਾਂ ਦਾ ਹਜੇ ਕੁਛ ਨਾ ਬਣੇ, ਪਰ ਜਿਹੜੀਆਂ ਗੱਲਾਂ ਦੇਖ ਰਹੇ ਹਾਂ ਸਾਊਥ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਇਸ ਟਾਈਮ, ਉਹ ਕੁਛ ਵੀ ਹੋਣ ਦੇ ਜਿਹੜੇ ਨਤੀਜੇ ਦਿਖਾਈ ਦੇ ਰਹੀਆਂ। ਸੋ ਮੈਨੂੰ ਉਮੀਦ ਆ ਵੀ ਫੇਰ ਬਦਲ ਹੋ ਸਕਦਾ ਜੇ ਸਾਰੇ ਜਾਣੇ ਕੋਸ਼ਿਸ਼ ਕਰਨ ਤੇ ਕੋਈ ਨਾ ਕੋਈ ਆਪੋ ਆਪਣਾ ਸਹਿਯੋਗ ਦੇਣ। ਸੋ ਜਾਂਦੇ ਜਾਂਦੇ ਗਗਨ ਜੀ, ਕੋਈ ਸੁਨੇਹਾ ਦੇਣਾ ਚਾਹੋ ਸਾਡੇ ਸਰੋਤਿਆਂ ਨੂੰ?
ਮੈਂ ਜੀ ਪਹਿਲਾਂ ਸਭ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਾਰਿਆਂ ਸਰੋਤਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੁਣਿਆ ਸਾਨੂੰ, ਮੈਨੂੰ ਮੌਕਾ ਦਿੱਤਾ ਉਹਦੇ ਲਈ ਬਹੁਤ। ਮੈਂ ਸਾਰਿਆਂ ਅੱਗੇ ਬੇਨਤੀ ਕਰਦਾ, ਸਾਰੇ ਭੈਣ ਭਾਈਆਂ ਅੱਗੇ, ਕਿ ਆਪਾਂ ਦੂਸਰੀ ਜਿਹੜੀ ਆਸਟ੍ਰੇਲੀਅਨ ਕਮਿਊਨਿਟੀ ਆ, ਅਫਗਾਨੀ ਕਮਿਊਨਿਟੀ ਆ, ਜਿਹੜੇ ਮਲਟੀਕਲਚਰ ਕਮਿਊਨਿਟੀਜ਼ ਆ, ਉਹਨਾਂ ਸਾਰਿਆਂ ਨਾਲ ਆਪਾਂ ਕੁਨੈਕਟ ਹੁੰਦੇ ਹਾਂ, ਆਪਾਂ ਹਾਰਡਵਰਕ ਕਰਦੇ ਹਾਂ। ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਕਿ ਜਿਹੜੇ ਆਪਣੇ ਇਸ ਲੈਕਚਰ 'ਚ ਇੰਡੀਅਨ ਕਮਿਊਨਿਟੀ ਆ, ਪੰਜਾਬੀ ਭਾਈਚਾਰਾ, ਉਹਨਾਂ ਨੂੰ ਮੇਰਾ ਸਾਥ ਦੇਣਾ ਚਾਹੀਦਾ ਵਾ, ਉਹਨਾਂ ਨੂੰ ਸਾਰੇ ਬਾਕੀ ਹੋਰ ਕੈਂਡੀਡੇਟ ਦੂਜੀ ਸੀਟ ਤੇ ਵੀ ਖੜੇ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਵਾ, ਤਾਂ ਕਿ ਅਸੀਂ ਆਪਣਾ ਇਕਜੁੱਟਤਾ ਹੋ ਕੇ ਆਪਣੀ ਸਟਰੈਂਥ ਦਿਖਾਈਏ ਕਿ ਅਸੀਂ ਭਾਵੇਂ ਅੱਜ ਦੀ ਡੇਟ 'ਚ ਅਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ 35,000 ਤੋਂ ਵੱਧ ਸਾਡੀ ਕਮਿਊਨਿਟੀ ਹੋ ਚੁੱਕੀ ਆ, ਸਾਡੀ ਨਵੀਂ ਜਨਰੇਸ਼ਨ ਅੱਗੇ ਆ ਰਹੀਆਂ ਵਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੱਧ ਚੜ ਕੇ ਵੋਟਾਂ ਪਾਓ। ਕੋਈ ਵੀ ਭੈਣ ਭਾਈ ਨੂੰ ਕਿਸੇ ਨੂੰ ਪ੍ਰੋਬਲਮ ਆ, ਸੈਚਰਡੇ ਅਵੇਲੇਬਲ ਨਹੀਂ ਹੈ, ਉਹ ਪ੍ਰੀ ਪੋਲਿੰਗ ਕਰ ਸਕਦਾ ਵਾ, ਇੱਥੇ ਮੌਸਮ ਲੇਕ ਵਿੱਚ ਸ਼ੇਅਰਿੰਗ ਬੂਥ ਬਣਿਆ ਹੋਇਆ ਔਰ ਮੋਡਬਰੀ ਟ੍ਰਾਇੰਗਲ 'ਚ, ਜ਼ਰੂਰ ਵੋਟ ਪਹਿਲਾਂ ਕਰ ਸਕਦਾ, ਕਿਉਂਕਿ ਮੇਰੀ ਜਿੰਨਾ ਨਾਲ ਵੀ ਆਪਣੇ ਨਾਲ ਗੱਲਬਾਤ ਹੁੰਦੀ ਹੈ, ਕਈਆਂ ਨੂੰ ਨਹੀਂ ਪਤਾ ਕਿ ਵੋਟ ਦਾ ਪ੍ਰੋਸੀਜਰ ਕੀ ਹੈ। ਅਸੀਂ ਅਵੇਲੇਬਲ ਹਾਂ, ਤੁਹਾਨੂੰ ਈਮੇਲ ਕਰ ਸਕਦੇ ਹੋ, ਵੈਬਸਾਈਟ ਲਿਬਰਲ ਪਾਰਟੀ ਦੀ ਖੋਲ ਸਕਦੇ ਹੋ, ਮੇਰਾ ਪੇਜ ਹੈਗਾ ਉਹਦੇ ਤੇ ਕਰ ਸਕਦੇ ਹੋ, ਮੈਂ ਹਮੇਸ਼ਾ ਅਪਡੇਟ ਕਰਦਾ। ਜਿੱਦਾਂ ਕਿ ਮਿੰਟੂ ਵੀਰ ਕਹਿ ਰਹੇ, ਇਹ ਅਨਪ੍ਰਡਿਕਟੇਬਲ ਇਲੈਕਸ਼ਨ ਹੈ, ਇਹ 'ਚ ਕੁਛ ਨਹੀਂ ਪਤਾ ਕੀ ਹੋ ਸਕਦਾ, ਔਰ ਮੇਰੀ ਬਸ ਸਾਰਿਆਂ ਲਾਗੇ ਇਹੀ ਹੈ ਜੀ ਦੁਆ, ਔਰ ਵਾਹਿਗੁਰੂ ਪਰਮਾਤਮਾ ਅੱਗੇ ਵੀ ਇਹੀ ਕਰਦਾ ਕਿ ਮੈਨੂੰ ਇੰਨਾ ਕਾਬਿਲ ਬਣਾ ਦੇ, ਜੇ ਜਿੱਤ ਪ੍ਰਾਪਤ ਕਰਦਾ ਤੇ ਮੈਂ ਆਪਣੇ ਲੋਕਾਂ ਲਈ ਹਮੇਸ਼ਾ ਅਵੇਲੇਬਲ ਰਹੂੰਗਾ।
ਬਹੁਤ ਬਹੁਤ ਮਿਹਰਬਾਨੀ ਗਗਨ ਜੀ, ਤੇ ਅਸੀਂ ਦੁਆ ਅਰਦਾਸ ਕਰਦੇ ਹਾਂ ਤੇ ਇੰਨਾ ਹੀ ਸ਼ੁਭ ਕਾਮਨਾਵਾਂ ਆਪ ਜੀ ਤੋਂ ਇਜਾਜ਼ਤ ਚਾਹੁੰਦੇ ਹਾਂ। ਸੋ ਬਹੁਤ ਮਿਹਰਬਾਨੀ ਜੀ,
ਮਿਹਰਬਾਨੀ।
ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਗਗਨ ਸ਼ਰਮਾ, ਜਿਹੜੇ ਕਿ ਫਲੋਰੀ ਹਲਕੇ ਤੋਂ ਜਿਹੜੀ ਲਿਬਰਲ ਪਾਰਟੀ ਦੇ ਕੈਂਡੀਡੇਟ ਨੇ ਜੀ, ਤੇ ਉਹਨਾਂ ਨੇ ਆਪਣਾ ਪੱਖ ਰੱਖਿਆ। ਦੇਖੋ, ਇਲੈਕਸ਼ਨਾਂ ਦੇ ਵਿੱਚ ਅਸੀਂ ਅਕਸਰ ਕਹਿੰਦੇ ਹਾਂ, ਜਾਂ ਅਸੀਂ ਭਾਰਤੀ ਜੋ ਚੋਣਾਂ ਹੁੰਦੀਆਂ ਤਾਂ ਅਸੀਂ ਇਹ ਕਹਿੰਦੇ ਹਾਂ ਵੀ ਕੋਈ ਹਰ ਬੰਦੇ ਦੀ ਆਪਣੀ ਚੋਇਸ ਹੁੰਦੀ ਆ, ਹਰ ਬੰਦੇ ਦੀ ਆਪਦੀ ਆਈਡੀਓਲੋਜੀ ਹੁੰਦੀ ਆ। ਸੋ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਕਿਸ ਪਾਰਟੀ ਨੂੰ ਵੋਟ ਪਾਉਣੀ ਆ, ਅਸੀਂ ਐਜ਼ ਪਰ ਮੀਡੀਆ ਆਪਦੀ ਡਿਊਟੀ ਨਿਭਾਉਣੇ ਆ, ਤੁਹਾਡੇ ਮੂਹਰੇ ਸਾਰੇ ਕੈਂਡੀਡੇਟ ਲੈ ਕੇ ਆ ਰਹੇ ਹਾਂ। ਇਹਨਾਂ ਕੈਂਡੀਡੇਟਾਂ ਦੇ ਨਾਲ ਕਈ ਵਾਰੀ ਕਹਿ ਦਿੰਦੇ ਵੀ ਤਿੱਖਾ ਸਵਾਲ ਨਹੀਂ ਕਰਦੇ ਜਾਂ ਤੁਸੀਂ ਤਿੱਖੀਆਂ ਗੱਲਾਂ ਨਹੀਂ ਕਰਦੇ। ਦੇਖੋ, ਸਾਡੇ ਹਜੇ ਜਿਹੜੇ ਕੈਂਡੀਡੇਟ ਆ ਰਹੇ ਆ ਨਾ, ਉਹਨਾਂ ਨੂੰ ਤਿੱਖੇ ਸਵਾਲ ਅਸੀਂ ਉਦੋਂ ਕਰਾਂਗੇ ਜੇ ਉਹਨਾਂ ਨੇ ਕੋਈ ਅਗਲੇ ਸਾਲ ਨੂੰ ਜਾਂ ਅਗਲੇ ਇਲੈਕਸ਼ਨਾਂ ਤੱਕ ਕੋਈ ਚੰਗਾ ਕੰਮ ਨਾ ਕੀਤਾ, ਜਾਂ ਕੋਈ ਇਹੋ ਜਿਹੇ ਲਾਰੇ ਲਾਏ, ਜਾਂ ਕੋਈ ਇਹੋ ਜਿਹੀਆਂ ਮਿਸਗਾਈਡ ਕੀਤਾ। ਹਲੇ ਤੱਕ ਇਹ ਸਾਰੇ ਦੇ ਸਾਰੇ ਜੋ ਵੀ ਕੈਂਡੀਡੇਟ, ਚਾਹੇ ਉਹ ਇੰਡੀਪੈਂਡੈਂਟ ਆ, ਚਾਹੇ ਲੇਬਰ ਤੋਂ ਆ, ਚਾਹੇ ਲਿਬਰਲ ਤੋਂ ਆ, ਉਹ ਸਾਰੇ ਦੇ ਸਾਰੇ ਹਜੇ ਕੈਂਡੀਡੇਟ ਆ ਜਿਹੜੇ ਉਹ ਆਪਣਾ ਪਹਿਲੀ ਵਾਰ ਇਹ ਜੰਗ ਦੇ ਮੈਦਾਨ ਚ ਆਏ ਆ। ਸੋ ਹਜੇ ਤਿੱਖੇ ਸਵਾਲ ਇਹਨਾਂ ਲਈ ਕੋਈ ਨਿਕਲ ਕੇ ਆਉਂਦੇ ਨਹੀਂ, ਹਲੇ ਤੱਕ ਸਿਰਫ ਇੰਟਰੋਡਕਸ਼ਨ ਟਾਈਪ ਅਸੀਂ ਇੰਟਰਵਿਊਜ਼ ਜਿਹੜੀਆਂ ਇਹਨਾਂ ਦੀਆਂ ਕਰ ਰਹੇ ਹਾਂ। ਸੋ ਤੁਹਾਡੇ ਤੱਕ ਪਹੁੰਚਾਉਣ ਲਈ ਵੀ ਕੌਣ ਬੰਦਾ, ਕੀ ਇਹਦਾ ਮੋਟੋ ਆ, ਕਿਉਂ ਇਹ ਇਲੈਕਸ਼ਨਾਂ ਚ ਆਇਆ ਤੇ ਕੀ ਕਰਨਾ ਚਾਹੁੰਦਾ, ਤੇ ਹੁਣ ਡਿਸੀਜਨ ਤੁਹਾਡੇ ਹੱਥ ਚ ਆ ਵੀ ਤੁਸੀਂ ਕਿਹਨੂੰ ਵੋਟ ਪਾਉਣੀ ਆ। ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਫਲਾਣੇ ਬੰਦੇ ਨੂੰ ਹੀ ਵੋਟ ਪਾਓ ਜਾਂ ਪਾਉਣੀ ਚਾਹੀਦੀ ਆ, ਤੁਸੀਂ ਕਿਸੇ ਨੂੰ ਵੀ ਵੋਟ ਪਾ ਸਕਦੇ ਹੋ, ਤੁਹਾਡਾ ਰਾਈਟ ਆ, ਪਰ ਫਿਲਹਾਲ ਸਾਡੇ ਬੰਨਿਓ ਸਾਡੀ ਡਿਊਟੀ ਆ ਜਿਹੜੀ ਅਸੀਂ ਉਹ ਨਿਭਾਈ ਆ। ਸੋ ਸੁਖਪ੍ਰੀਤ, ਮੈਨੂੰ ਲੱਗਦਾ ਮੈਂ ਕਾਫੀ ਟਾਈਮ ਲੈ ਗਿਆ ਤੁਹਾਡੇ ਅੱਜ ਪ੍ਰੋਗਰਾਮ ਦਾ।
ਨਹੀਂ ਬਰਾੜ ਸਾਹਿਬ, ਬਹੁਤ ਵਧੀਆ ਲੱਗਾ, ਔਰ ਸਾਨੂੰ ਜ਼ਰੂਰੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਇਹੋ ਜਿਹੇ ਆਪਣੇ ਭਾਈਚਾਰੇ ਦੇ ਜਿਹੜੇ ਉਮੀਦਵਾਰ ਇਸ ਵਾਰੀ ਇਲੈਕਸ਼ਨ ਚ ਖੜੇ ਹੋ ਰਹੇ, ਔਰ ਬਹੁਤ ਹੀ ਵਧੀਆ ਗੱਲਬਾਤ ਤੁਸੀਂ ਕੀਤੀ। ਪਰ ਇੰਨੀ ਫਿੱਕੀ ਜਿਹੀ ਇਲੈਕਸ਼ਨ ਆ, ਮੈਂ ਹੁਣੇ ਸੋਚ ਰਹੀ ਸੀ ਕਿ ਆਪਣੇ ਇੰਡੀਆ ਇਲੈਕਸ਼ਨ ਹੁੰਦੀ ਸੀ ਤਾਂ ਨਜ਼ਾਰੇ ਹੀ ਆ ਜਾਂਦੇ ਹੁੰਦੇ ਸੀਗੇ, ਸਵੇਰੇ ਸੁੱਤੇ ਉੱਠਦੇ ਹੀ ਉਹ ਜਿਹੜੇ ਬਾਹਰ ਆਟੋ ਰਿਕਸ਼ਿਆਂ ਜਾਂ ਤੇ ਜਾਂ ਰਿਕਸ਼ਿਆਂ ਦੇ ਉੱਤੇ ਸਪੀਕਰ ਲਾ ਕੇ ਬੋਲਦੇ ਹੁੰਦੇ ਸੀਗੇ ਆਪਣੇ ਸਟਾਈਲ ਦੇ ਵਿੱਚ, ਹੈ ਨਾ। ਇੱਥੇ ਤੇ ਚੁੱਪ ਕੀਤੀਆਂ ਜਿਹੀਆਂ ਹੀ ਚੋਣਾਂ ਆ।
ਦੇਖੋ, ਮੈਂ ਕਾਫੀ ਪਹਿਲਾਂ ਨਾ, ਜਦੋਂ ਸੁਖਪ੍ਰੀਤ ਮੈਂ ਪਹਿਲੀ ਵਾਰ ਵੋਟਾਂ ਪਾਈਆਂ ਸੀ ਨਾ, ਵੋਟ ਪਾਈ ਸੀ ਇੱਥੇ ਆਸਟ੍ਰੇਲੀਆ ਚ ਆ ਕੇ, ਤਾਂ ਉਦੋਂ ਮੈਂ ਇੱਕ ਕਵਿਤਾ ਲਿਖੀ ਸੀ, ਉਹ ਕਵਿਤਾ ਮੇਰੀ ਬਹੁਤ ਥਾਂ ਤੇ ਚੱਲੀ ਆ, ਬਹੁਤ ਸਾਰੇ ਚੈਨਲਾਂ ਨੇ ਚਲਾਈ, ਉਦੋਂ ਪੀਟੀਸੀ ਚੈਨਲ ਨੇ ਵੀ ਚਲਾਈ, ਤੇ ਉਹ ਉਸ ਕਵਿਤਾ ਮੈਨੂੰ ਜਦੋਂ ਇਲੈਕਸ਼ਨ ਆਉਂਦੇ ਆ ਫੇਰ ਮੇਰੇ ਉਹ ਕਵਿਤਾ ਸਾਹਮਣੇ ਆ ਜਾਂਦੀ ਹੈ। ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਭੇਜੂਗਾ, ਤੇ ਜ਼ਰੂਰ ਕਿਸੇ ਤੁਸੀਂ ਵੀ ਸਰੋਤਿਆਂ ਨਾਲ ਸ਼ੇਅਰ ਕਰਿਓ। ਪਹਿਲੀਆਂ ਜਿਹੜੀਆਂ ਵੋਟਾਂ ਸੀ ਨਾ ਸਾਊਥ ਆਸਟ੍ਰੇਲੀਆ ਦੀਆਂ, ਉਹ ਉਹਨਾਂ ਦੇ ਉੱਤੇ ਮੈਂ ਲਿਖੀ ਸੀਗੀ ਉਹ ਕਵਿਤਾ, ਵੀ ਜਿਵੇਂ ਸਾਨੂੰ ਉੱਥੇ ਵੋਟਾਂ ਦੇ ਮਾਮਲੇ, ਜਿਵੇਂ ਤੁਸੀਂ ਕਿਹਾ ਵੀ ਰੌਲੇ ਗੌਲੇ ਕੀ ਕੁਛ ਨਹੀਂ ਹੁੰਦਾ, ਤੇ ਪਰ ਇੱਥੇ ਜਿਹੜੀ ਆ ਇੱਥੇ ਕੁਛ ਇੱਕ ਹੋਰ ਹੀ ਹੁੰਦੀ ਆ ਗੱਲ। ਸੋ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਜਰੂਰ ਉਹ ਤੁਹਾਨੂੰ ਵੋਟਾਂ ਵਾਲੀ ਕਵਿਤਾ ਤੁਹਾਨੂੰ ਭੇਜਾਂ ਤੇ ਤੁਸੀਂ ਜਰੂਰ ਸਾਂਝੀ ਕਰਿਓ।
ਜੀ ਬਿਲਕੁਲ ਬਰਾੜ ਸਾਹਿਬ ਜ਼ਰੂਰ, ਤੇ ਸਰੋਤਿਆਂ ਨੇ ਜਿਹੜਾ ਆਪਣਾ ਪਿਆਰ ਭੇਜਿਆ ਹੋਇਆ ਤੁਹਾਡੇ ਲਈ ਉਹ ਮੈਂ ਤੁਹਾਡੇ ਲਈ ਜ਼ਰੂਰ ਸਾਂਝਾ ਕਰ ਦਵਾਂ। ਨਵਦੀਪ ਸਿੰਘ ਹੁਣਾਂ ਨੇ ਗੁੱਡ ਮਾਰਨਿੰਗ ਬੁਲਾਈ ਸੀ ਜੀ, ਬਚਿੱਤਰ ਮੌਰ ਭੁੱਲਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਤੁਹਾਨੂੰ, ਤੇ ਰੁਪਿੰਦਰ ਗਿੱਲ ਹੁਣਾਂ ਨੇ ਵੀ ਕਿਹਾ ਸੀ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਲਖਵੀਰ ਭੁੱਲਰ ਹੁਣਾਂ ਦਾ ਇੱਕ ਵੋਇਸ ਮੈਸੇਜ ਆ, ਉਹ ਵੀ ਅਸੀਂ ਬਾਅਦ ਵਿੱਚ ਜ਼ਰੂਰ ਚਲਾਉਂਦੇ ਹਾਂ। ਤੇ ਜੱਸੀ ਭਾਟੀਆ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਕਹੀ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਪੁੱਛਿਆ ਸੀ ਕਿ ਭਾਜੀ ਕਿ ਜੇ ਕੋਈ ਇਮੀਗ੍ਰੇਸ਼ਨ ਦਾ ਵਿੱਚ ਕੋਈ ਨਵੀਂ ਚੇਂਜਿਸ ਹੋਏ ਨੇ ਤੇ ਉਹਦੇ ਬਾਰੇ ਸਾਨੂੰ ਅਪਡੇਟ ਕਰ ਦਿਓ। ਸੋ ਜੇ ਤੁਹਾਨੂੰ ਇਸ ਬਾਰੇ ਕੁਛ ਪਤਾ ਹੈ ਇਮੀਗ੍ਰੇਸ਼ਨ।
ਦੇਖੋ ਕੋਸ਼ਿਸ਼ ਕਰਾਂਗੇ ਆਪਾਂ ਨਾ ਇੱਕ ਦੋ ਦਿਨਾਂ ਚ ਹੀ, ਸਾਡੇ ਇਮੀਗ੍ਰੇਸ਼ਨ ਐਕਸਪਰਟ ਆ ਚਾਹੇ ਉਹ ਰੌਕੀ ਬਾਈ ਆ ਚਾਹੇ ਜਸਪਾਲ ਸੰਧੂਰ ਆ, ਉਹਨਾਂ ਨੂੰ ਲੈ ਕੇ ਆਵਾਂਗੇ ਤੇ ਪ੍ਰੋਗਰਾਮ ਚ, ਤੇ ਫੇਰ ਉਹਨਾਂ ਤੋਂ ਆਪਾਂ ਜਿਹੜੀ ਐਗਜੈਕਟ ਇਨਫੋਰਮੇਸ਼ਨ ਆ ਜਿਹੜੀ ਹੋਣੀ ਚਾਹੀਦੀ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਕਿਉਂਕਿ ਜਿਹੜੀ ਨੋਰਮਲ ਅਸੀਂ ਕਹੀਏ ਵੀ ਜਿਹੜੀ ਜੇ ਕੋਈ ਅੱਧ ਕੱਚ ਗਿਆਨ ਗੱਲ ਅੱਧੀ ਗੱਲ ਤੁਹਾਡੇ ਨਾਲ ਸਾਂਝੀ ਕਰੀ ਉਹ ਸਹੀ ਨੀ ਹੁੰਦੀ, ਤੇ ਇਸ ਕਰਕੇ ਮੈਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਲੈ ਕੇ ਆਈਏ।
ਠੀਕ ਹੈ ਜੀ, ਤੇ ਗੁਰਦੀਪ ਸਿੰਘ ਹੁਣਾਂ ਨੇ ਵੀ ਇੱਕ ਰਿਕੁਐਸਟ ਕੀਤੀ ਸੀ, ਕਹਿੰਦੇ ਕਿ ਬਰਾੜ ਸਾਹਿਬ ਇੱਕ ਰਿਕੁਐਸਟ ਹੈ, ਜਦੋਂ ਇਹਨਾਂ ਐਮਪੀ ਨਾਲ ਗੱਲ ਕਰਦੇ ਹੋ ਪਲੀਜ਼ ਜੋ ਇੱਥੇ ਸਿੰਗਲ ਕੁੜੀਆਂ ਰਹਿੰਦੀਆਂ ਉਹਨਾਂ ਲਈ ਵੀ ਗੱਲ ਕਰ ਲਿਆ ਕਰੋ ਵੀ ਆਪਣੇ ਕੋਲ ਗੁਰਦੁਆਰਾ ਸਾਹਿਬ 'ਚ ਬਹੁਤ ਜ਼ਿਆਦਾ ਲੈਂਡ ਪਈ ਆ, ਉੱਥੇ ਹੋਸਟਲ ਬਣਵਾ ਦਿੱਤਾ ਜਾਵੇ। ਤੇ ਕਹਿੰਦੇ ਇੱਥੇ ਵੀ ਇੰਡੀਆ ਵਾਂਗ ਗੁਰਦੁਆਰਾ ਸਾਹਿਬ ਨੂੰ ਦੁਕਾਨਾਂ ਬਣਾਇਆ ਪਿਆ ਕੁਝ ਕੁ ਲੋਕਾਂ ਨੇ।
ਗੁਰਦੀਪ ਬਾਈ ਜੀ ਮੈਨੂੰ ਲੱਗਦਾ ਨਾ ਤੁਸੀਂ ਥੋੜਾ ਜਿਹਾ ਲੇਟ ਜੁੜੇ ਹੋ ਤੇ ਤੁਸੀਂ ਇਸ ਮੁੱਦਿਆਂ ਦੇ ਉੱਤੇ ਬਹੁਤ ਕੁਛ ਤਕਰੀਬਨ 2006-07 ਤੋਂ ਮੈਂ ਇਸ ਮੁੱਦਿਆਂ ਤੇ ਬਹੁਤ ਕੁਛ ਲਿਖ ਸਕਿਆ ਬੋਲ ਚੁੱਕਿਆ ਤੇ ਇਸ ਮਸਲੇ ਦੇ ਹੱਲ ਲਈ ਵੀ ਬਹੁਤ ਕੁਛ ਕਰ ਚੁੱਕਿਆ। ਪਰ ਮੈਂ ਇੱਥੇ ਪਹਿਲਾਂ ਤਾਂ ਤੁਹਾਨੂੰ ਇਹ ਦੱਸਦਿਆਂ ਵੀ ਜਿਹੜਾ ਇਹ ਐਮ ਪੀ ਜਾਂ ਇਹ ਮੈਂਬਰ ਪਾਰਲੀਮੈਂਟ ਜਾਂ ਇਹ ਇਸ ਮਸਲੇ ਨਾਲ ਮੇਲ ਨਹੀਂ ਖਾਂਦੇ, ਇਹਨਾਂ ਦਾ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ। ਕਿਉਂਕਿ ਜਦੋਂ ਕੋਈ ਮੁਲਕ ਕਿਸੇ ਮੁਲਕ ਤੋਂ ਮਾਈਗ੍ਰੇਸ਼ਨ ਖੋਲਦਾ ਤਾਂ ਉਹ ਮਾਈਗ੍ਰੇਸ਼ਨ ਦੇ ਵਿੱਚ ਲਾਅ ਹੁੰਦੇ ਆ, ਉਹਦੇ ਵਿੱਚ ਗੱਲਾਂ ਕਲੀਅਰ ਹੁੰਦੀਆਂ ਵੀ ਜੇ ਕੋਈ ਕਿਸੇ ਮੁਲਕ 'ਚ ਜਾ ਰਿਹਾ ਤਾਂ ਉਹ ਆਪਦੀ ਸਵਾਰੀ ਦੀ ਸਵਾਣ ਦਾ ਜਿਵੇਂ ਨਹੀਂ ਕਹਿੰਦੇ ਆਪ ਜ਼ਿੰਮੇਵਾਰ ਹੁੰਦਾ ਤੇ ਉਹਨੇ ਰਹਿਣ ਰਹਾਉਣ ਸਭ ਕੁਛ ਦਾ ਉਹਦੀ ਆਪਦੀ ਜ਼ਿੰਮੇਵਾਰੀ ਹੁੰਦੀ ਆ। ਫਿਰ ਉਦੋਂ ਬਾਅਦ ਜਿਹੜਾ ਅਗਲਾ ਸਟੈਪ ਆ ਜਾਂਦਾ ਮਾਪਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਜੇ ਉਹ ਇਕੱਲੀ ਕੁੜੀ ਨੂੰ ਭੇਜ ਰਹੇ ਆ ਜਾਂ ਇਕੱਲੇ ਆ ਰਹੇ ਆ ਤਾਂ ਉਹਨਾਂ ਨੇ ਕਿਵੇਂ ਉਹਦਾ ਮੈਨੇਜ ਕੀਤਾ, ਅੱਗੇ ਉਹ ਕਿਵੇਂ ਰਹੂਗੀ, ਕਿੱਥੇ ਰਹੂਗੀ, ਕੀ ਹੋਊਗਾ, ਉਹ ਉਹਨਾਂ ਦੇ ਸਿੱਧੇ ਹੁੰਦਾ। ਫਿਰ ਤੀਜੀ ਗੱਲ ਜਾ ਕੇ ਜ਼ਿੰਮੇਵਾਰੀ ਹੁੰਦੀ ਹੈ ਅਗਲੇ ਸਮਾਜ ਦੀ, ਜਿਹੜਾ ਮੂਹਰੇ ਸਮਾਜ ਰਹਿੰਦਾ ਉਹ ਸਮਾਜ ਨੇ ਕੀ ਕਰਨਾ ਆਪਣੇ ਆਉਣ ਵਾਲਿਆਂ ਪ੍ਰਤੀ, ਉਹ ਕਿੰਨਾ ਕੁ ਜਾਗਰੂਕ ਆ, ਕਿੰਨੇ ਕੁ ਲੋਕ ਹੈਲਪਫੁੱਲ ਆ, ਉਹ ਤੁਹਾਨੂੰ ਪਤਾ ਹੀ ਆ। ਉਹਦੇ 'ਚ ਆਪਾਂ ਮੈਂ ਆਪਦੇ ਪਰਦੇ ਨਹੀਂ ਫਰੋਲਦਾ ਸੀ, ਕਿੰਨੇ ਕੁ ਇੱਕ ਦੂਜੇ ਪ੍ਰਤੀ ਹੈਗੇ ਆ ਜਾਂ ਕਿੰਨਾ ਕੁ ਕਰਦੇ ਆ, ਤਾਂ ਉਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ। ਫਿਰ ਹੁਣ ਗੁਰੂ ਘਰਾਂ ਦੀ ਜਿਹੜੀ ਗੱਲ ਆ ਜਾਂਦੀ ਹੈ ਜੀ, ਗੁਰੂ ਘਰਾਂ ਦੇ ਵਿੱਚ ਨਾ ਇਹ ਪ੍ਰੋਸੈਸ 2007-08 ਦੇ ਵਿੱਚ ਸ਼ੁਰੂ ਕਰਾਇਆ ਸੀ, ਬਹੁਤ ਰੌਲਾ ਪਾ ਕੇ ਵੀ ਚਲੋ ਜਿੰਨੇ ਕੁ ਕਮਰੇ ਹੈਗੇ ਉਨਿਆਂ ਦੇ ਵਿੱਚ ਨਾ ਇੱਕ ਵਾਰੀ ਆਉਣ ਸਾਰ ਬੱਚਿਆਂ ਨੂੰ ਸ਼ੈਲਟਰ ਦਿਓ, ਉਹਨਾਂ ਨੂੰ ਰੱਖੋ ਤੇ ਉਦੋਂ ਬਾਅਦ ਉਹ ਆਪਦਾ ਸਟੈਂਡ ਹੋ ਜਾਣਗੇ। ਪਰ ਅਨਫੋਰਚੁਨੇਟਲੀ ਕਹਿੰਦਿਆਂ ਨੂੰ ਸ਼ਰਮ ਆਉਂਦੀ ਆ ਵੀ ਜਿੱਥੇ ਜਿੱਥੇ ਵੀ ਰੱਖੇ ਗਏ ਉੱਥੇ ਉੱਥੇ ਇਹੋ ਜਿਹਾ ਕੁਛ ਕਾਰਨਾਮੇ ਕੀਤੇ ਗਏ ਜਾਂ ਇਹੋ ਜਿਹਾ ਕੁਛ ਕੀਤਾ ਗਿਆ ਜਿਹਦੇ ਨਾਲ ਨਾਲੇ ਤਾਂ ਗੁਰੂ ਘਰ ਨੂੰ ਸ਼ਰਮ ਝੱਲਣੀ ਪਈ, ਨਾਲੇ ਸਾਨੂੰ ਸ਼ਰਮ ਝੱਲਣੀ ਪਈ ਜਿਨ੍ਹਾਂ ਨੇ ਪ੍ਰੈਸ਼ਰ ਪਾਇਆ ਸੀ, ਤੇ ਨਾਲੇ ਆਲੇ ਦੁਆਲੇ ਦੇ ਲੋਕਾਂ ਨੂੰ ਝੱਲਣੀ ਪਈ। ਸੋ ਇਹ ਨਾ ਇੱਕ ਕਹਿਣਾ ਇਹ ਬੜਾ ਸੌਖਾ ਵੀ ਐ ਗੁਰੂ ਘਰ ਹੋਸਟਲ ਬਣਾ ਲੈਣ, ਜਗ੍ਹਾ ਹੋਵੇ ਤੇ ਫਿਰ ਉਹ ਦੇਣ, ਇਹ ਕਰਨ ਨੂੰ ਬਹੁਤ ਔਖਾ ਪ੍ਰੋਜੈਕਟ ਆ, ਐਡਾ ਸੌਖਾ ਪ੍ਰੋਜੈਕਟ ਨਹੀਂ ਹੈ। ਸੋਰੀ ਆ ਜੀ ਮੈਂ ਇਸ ਗੱਲ ਲਈ ਜੇ ਤੁਹਾਨੂੰ ਨਹੀਂ ਇਹ ਗੱਲ ਚੰਗੀ ਲੱਗੀ, ਪਰ ਮੈਂ ਇਸ ਗੱਲ ਦੇ ਵਿੱਚ ਸੱਚ ਤੁਹਾਨੂੰ ਦੱਸਾਂ ਤਾਂ ਇਹ ਇੰਨਾ ਕੁ ਔਖਾ ਪ੍ਰੋਜੈਕਟ ਆ ਵੀ ਮੰਨ ਲਓ ਤੁਸੀਂ ਇੱਕ ਗੁਰੂ ਘਰ ਰਾਜੀ ਹੋ ਗਿਆ ਵੀ ਅਸੀਂ ਇੱਕ ਗੁਰਦੁਆਰਾ ਸਾਹਿਬ 'ਚ ਹੋਸਟਲ ਬਣਾਉਣੇ ਆ, ਪਹਿਲੀ ਗੱਲ ਉਹ ਹੋਸਟਲ ਬਣਾਉਣ ਲਈ ਤੁਸੀਂ ਕੋਈ ਦੋ ਕਮਰਿਆਂ ਨੂੰ ਤਾਂ ਹੋਸਟਲ ਕਹਿ ਨਹੀਂ ਸਕਦੇ, ਤੁਹਾਨੂੰ ਮਿਨੀਮਮ 10 ਕਮਰੇ ਬਣਾਉਣੇ ਪੈਣਗੇ। ਪਹਿਲੀ ਗੱਲ ਤਾਂ ਉਹਨਾਂ ਦਾ ਬਜਟ 1.5-2 ਮਿਲੀਅਨ ਦਾ ਕੌਣ ਦੇਊਗਾ ਜੀ, ਦੇਣ ਵਾਸਤੇ ਤਾਂ ਅੱਜ ਸਾਡੇ ਰੌਲਾ ਪਾਉਂਦੇ ਆ ਵੀ ਗੁਰਦੁਆਰੇ 'ਚ ਨਾ ਮੱਥਾ ਟੇਕੋ, ਜੇ ਦੇਣਿਆ ਤਾਂ ਸਿੱਧਾ ਕਿਸੇ ਨੂੰ ਦੇ ਦਿਓ, ਹੈਂ ਲੰਗਰ 'ਚ ਨਾ ਦਿਓ, ਜੇ ਦੇਣਿਆ ਤਾਂ ਸਿੱਧੇ ਕਿਸੇ ਨੂੰ ਹੋਰ ਦੇ ਦਿਓ। ਇਹ ਗੱਲ ਦਾ ਅਸੀਂ ਆਮ ਹੀ ਦਾਅਵੇ ਵਾਅਦੇ ਕਰਦੇ ਹਾਂ ਵੀ ਗੁਰਦੁਆਰੇ 'ਚ ਤਾਂ ਐਵੇਂ ਪੱਥਰਾਂ 'ਤੇ ਪੈਸੇ ਲਾਉਂਦੇ ਆ, ਉਹ ਕਰਦੇ ਆ, ਉਹ ਕਰਦੇ ਆ, ਚਲੋ ਇਹ ਵੀ ਇੱਕ ਵੱਖਰਾ ਇਸ਼ੂ ਆ, ਇਹਨੂੰ ਫਿਰ ਛੱਡੋ ਕਿਸੇ ਪਾਸੇ। ਉਦੋਂ ਬਾਅਦ ਉਸ ਦਾ ਰੱਖ ਰਖਾਵ ਲਈ, ਉਸ ਹੋਸਟਲ ਨੂੰ ਮੈਨੇਜ ਕਰਨ ਲਈ, ਉਹਦੇ 'ਤੇ ਜਿਵੇਂ ਇੰਡੀਆ ਦੇ ਵਿੱਚ ਨਹੀਂ ਹੁਣ ਜੇ ਕੋਈ ਹੋਸਟਲ ਹੁੰਦਾ ਤਾਂ ਉਹਦੇ 'ਤੇ ਇੱਕ ਵਾਰਡਨ ਵੀ ਹੁੰਦੇ ਆ ਜਾਂ ਹੁੰਦਾ, ਉਹਦੀ ਜਿਹੜੀ ਨਿਗਾਹ ਰੱਖਦਾ ਵੀ ਕਿਵੇਂ ਉਹਨੂੰ ਮੈਨੇਜ ਕਰਨਾ, ਕਿਵੇਂ ਬੱਚਿਆਂ ਨੂੰ ਗਾਈਡ ਕਰਨਾ, ਕੀ ਕੁਛ ਕਰਨਾ, ਫਿਰ ਬੱਚਿਆਂ ਨੂੰ ਕਿਵੇਂ ਇੰਡਕਸ਼ਨ ਦੇਣੀ ਆ, ਕਿਵੇਂ ਉੱਥੋਂ ਦਾ ਮਾਹੌਲ ਸਮਝਾਉਣਾ। ਵੀ ਤੁਸੀਂ ਗੁਰੂ ਘਰ ਦੇ ਹੋਸਟਲ ਚੋਂ ਇੱਥੇ ਤੁਸੀਂ ਕਹੋ ਜੇ ਰਾਤਾਂ ਨੂੰ ਮਹਿਫਲਾਂ ਨਹੀਂ ਲਾ ਸਕਦੇ ਜਾਂ ਇੱਥੇ ਤੁਸੀਂ ਆਪਦੇ ਯਾਰਾਂ ਦੋਸਤਾਂ ਨਾਲ ਜਾਂ ਇੱਕ ਦੂਜੇ ਨਾਲ ਕੋਈ ਜਿਹੜੀਆਂ ਗੁਰਛੱਲੇ ਨਹੀਂ ਉਡਾ ਸਕਦੇ, ਤੁਹਾਨੂੰ ਉਹ ਜਿਹੇ ਮਾਹੌਲ ਦੇ ਵਿੱਚ ਉਵੇਂ ਰਹਿਣਾ ਪੈਣਾ, ਉਵੇਂ ਵਿਚਰਨਾ ਪੈਣਾ, ਤਾਂ ਕੀ ਤੁਹਾਨੂੰ ਲੱਗਦਾ ਅੱਜ ਦਾ ਬੱਚਾ ਜਿਹੜਾ ਵਿਦੇਸ਼ੋਂ ਆ ਕੇ ਦੇਸ਼ੋਂ ਤੇ ਉਦੋਂ ਬਾਅਦ ਕਿਸੇ ਦੀ ਹੈਂਕੜ ਐ ਝੱਲੂਗਾ, ਜਿਹੜੇ ਆਪਦੇ ਮਾਂ ਬਾਪ ਦੀ ਵੀ ਨਹੀਂ ਝੱਲਦੇ ਤੇ ਕਿਸੇ ਦੇ ਅੰਡਰ ਰਹਿ ਲੂਗਾ, ਤੇ ਫਿਰ ਉਹ ਮੈਨੇਜਮੈਂਟ ਕਰਨ ਲਈ ਕਿੱਥੋਂ ਪੈਸਾ ਆਊਗਾ? ਕੋਈ ਵਲੰਟੀਅਰ ਤਾਂ ਇੰਨੇ ਤੁਹਾਨੂੰ ਪਤਾ ਹੀ ਹੈ ਜੀ, ਆਸਟ੍ਰੇਲੀਆ ਦੇ ਵਿੱਚ ਹਰ ਪਲ ਹਰ ਮਿੰਟ ਨੂੰ ਡਾਲਰਾਂ ਦੇ ਵਿੱਚ ਕਨਵਰਟ ਕਰਕੇ ਦੇਖਿਆ ਜਾਂਦਾ, ਤਾਂ ਵਲੰਟੀਅਰ ਕੰਮ ਆ ਨਾ ਜਿਹੜੇ, ਵਲੰਟੀਅਰ ਕੰਮ ਜਿਹੜਾ ਬੰਦਾ ਕਰਦਾ ਉਹਨੂੰ ਪਤਾ ਹੁੰਦਾ। ਮੈਨੂੰ ਪਿਛਲੇ 10 ਸਾਲ ਹੋ ਗਏ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇਕੱਲੇ ਵਲੰਟੀਅਰ ਕੰਮ ਕਰਦਾ, ਹੋਰ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਕਰਦੇ ਆ, ਹਰਮਨ ਰੇਡੀਓ ਦੀ ਸਾਰੀ ਟੀਮ ਵਲੰਟੀਅਰ ਆ, ਸਾਡਾ ਪੰਜਾਬੀ ਅਖਬਾਰ ਫ੍ਰੀ ਚ ਅਸੀਂ ਵੰਡਦੇ ਆ, ਕੋਸ਼ਿਸ਼ ਕਰਦੇ ਆ, ਪਰ ਉਹਦੇ ਵੱਟੇ ਅਸੀਂ ਕੀ ਦਿੰਨੇ ਆ, ਉਸ ਵਲੰਟੀਅਰ ਦੇ ਵੱਟੇ ਅਸੀਂ ਕੀ ਦਿੰਨੇ ਆ ਤੁਸੀਂ ਸੋਚ ਵੀ ਨਹੀਂ ਸਕਦੇ। ਜੇ ਤੁਹਾਨੂੰ ਹੁਣ ਮੈਂ ਦੱਸੂਗਾ ਨਾ ਤਾਂ ਫਿਰ ਤੁਸੀਂ ਕੀ ਕਹੋਗੇ, ਤੁਸੀਂ ਮੈਨੂੰ ਕਹੋਗੇ ਤੇਰਾ ਫਿਰ ਕੀ ਚੂਲ ਝੱਥ ਆਇਆ, ਚੁੱਪ ਕਰਕੇ ਘਰੇ ਬਹਿ ਜਾ, ਕਿਉਂ ਗਾਲਾਂ ਲਈ ਜਾਂਦਾ ਲੋਕਾਂ ਤੋਂ? ਲੋਕ ਵੀ ਗਾਲਾਂ ਦਿੰਦੇ ਆ, ਲੋਕ ਇਹ ਕਹਿੰਦੇ ਆ ਵੀ ਪਤਾ ਨਹੀਂ ਇਸ ਬੰਦੇ ਨੂੰ ਕੀ ਲਾਲਚ ਆ, ਪਤਾ ਨਹੀਂ ਹਰਮਨ ਰੇਡੀਓ ਨੂੰ, ਪਤਾ ਨਹੀਂ ਅਖਬਾਰ ਨੂੰ ਕੀ ਲਾਲਚ ਆ, ਜਿਹੜਾ ਇੰਨਾ ਇਹ ਵਲੰਟੀਅਰ ਕੰਮ ਕਰੀ ਜਾਂਦੇ ਆ। ਜ਼ਰੂਰ ਇਹਨਾਂ ਨੂੰ ਕਿਤੋਂ ਫੰਡ ਜਾਂ ਕੋਈ ਪੈਸਾ ਆਉਂਦਾ, ਪਹਿਲੀ ਗੱਲ। ਦੂਜੀ ਗੱਲ, ਘਰੋਂ ਗਾਲਾਂ, ਘਰੇ 24 ਘੰਟੇ ਗਾਲਾਂ ਇਹ ਮਿਲਦੀਆਂ ਵੀ ਜਿਹੜੇ ਪੈਸੇ ਬੱਚਿਆਂ ਦੇ ਮੂੰਹ ਚ ਜਾਂ ਬੱਚਿਆਂ ਲਈ ਚਾਹੀਦੇ ਸੀ ਤੁਸੀਂ ਕਮਾਉਣੇ ਸੀ, ਉਹ ਪੈਸੇ ਤੁਸੀਂ ਇਹ ਵਲੰਟੀਅਰ ਕੰਮਾਂ ਤੇ ਲਾਈ ਜਾਂਦੇ ਹੋ, ਕਿਉਂ ਨਹੀਂ ਬਚਾਉਂਦੇ? ਜਿਹੜਾ ਟਾਈਮ ਸਾਡਾ ਸੀ ਬੱਚਿਆਂ ਦਾ ਸੀ ਉਹ ਤੁਸੀਂ ਵਲੰਟੀਅਰ ਕੰਮਾਂ ਚ ਦੇਈ ਜਾਂਦੇ ਹੋ, ਉੱਥੇ ਗਾਲਾਂ। ਸੋ ਐਡੇ ਸੌਖੇ ਨਹੀਂ ਹੈ ਜੀ, ਕੰਮ ਬਹੁਤ ਔਖੇ ਆ, ਪਰ ਇਹ ਜੇ ਤੁਸੀਂ ਕਿਸੇ ਦੀ ਡਿਊਟੀ ਲੱਗ ਗਈ ਜਾਂ ਕੋਈ ਕਰ ਲਿਆ ਤਾਂ ਉਹਦੀ ਆਪਾਂ ਹੱਲਾਸ਼ੇਰੀ ਦੇ ਦਈਏ ਤਾਂ ਬਹੁਤ ਵਧੀਆ। ਪਰ ਇਹ ਗੁਰਦੀਪ ਭਾਈ ਆਪਾਂ ਕਿਸੇ ਦਿਨ ਨਾ ਵੱਡਾ ਮਸਲਾ ਇਹਨੂੰ ਖੁੱਲ੍ਹ ਕੇ ਗੱਲਬਾਤ ਕਰਾਂਗੇ, ਪਰ ਤੁਸੀਂ ਮੈਨੂੰ ਲੱਗਦਾ ਥੋੜਾ ਜਿਹਾ ਲੇਟ ਜੁੜੇ ਹੋ। ਤੁਸੀਂ ਮੇਰੀ ਕਿਤਾਬ ਪੜ੍ਹਿਓ ਕੈਂਗਰੂਨਾਮਾ, ਉਹਦੇ ਚ ਤੁਹਾਨੂੰ 8 ਸਾਲ ਪੁਰਾਣੇ ਇਹਨਾਂ ਚੀਜ਼ਾਂ ਤੇ ਢੁੱਕਦੇ ਲੇਖ ਮਿਲ ਜਾਣਗੇ। ਮੇਰੀਆਂ ਗੂਗਲ ਕਰਕੇ ਤੁਸੀਂ ਰਚਨਾਵਾਂ, ਤੁਹਾਨੂੰ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਮਿਲ ਜਾਣਗੀਆਂ, ਘੱਟੋ ਘੱਟ ਹਜ਼ਾਰਾਂ ਦੀ ਗਿਣਤੀ ਵਿੱਚ ਰੇਡੀਓ ਸ਼ੋ ਮਿਲ ਜਾਣਗੇ ਜਿਹਨਾਂ 'ਚ ਅਸੀਂ ਅਕਸਰ ਇਹ ਮਸਲੇ ਉਠਾਉਂਦੇ ਰਹੇ ਹਾਂ। ਪਰ ਇਹ ਮਸਲਾ ਨਾ ਇਹ ਐਡਾ ਸੁਖਾਲਾ ਮਸਲਾ ਨਹੀਂ, ਬੈਸਟ ਆਈਡੀਆ ਦਾ ਇਹੀ ਮੈਂ ਤਾਂ ਮੰਨਦਾ ਵੀ ਜਿਹੜਾ ਬੱਚਾ ਆ ਰਿਹਾ ਉਸ ਬੱਚੇ ਨੂੰ ਘਰ ਦੇ ਮਾਪੇ ਉਹਦੀ ਇੰਡਕਸ਼ਨ ਲਾ ਕੇ ਜਾਂ ਉਹਨੂੰ ਇਸ ਢੰਗ ਨਾਲ ਭੇਜਣ, ਜੇ ਇਕੱਲੀਆਂ ਕੁੜੀਆਂ ਨੂੰ ਖਾਸ ਕਰਕੇ ਵੀ ਭਾਈ ਬੱਚੋ ਤੁਸੀਂ ਆਪਦੀ ਜਿਹੜੀ ਸੈਲਫ ਰਿਸਪੈਕਟ ਕਿਵੇਂ ਕਾਇਮ ਰੱਖਣੀ ਆ ਤੇ ਕਿਵੇਂ ਤੁਸੀਂ ਬਗਾਨੇ ਧਰਤੀ ਦੇ ਉੱਤੇ ਆਪਣੇ ਆਪ ਨੂੰ ਬਚਾ ਕੇ ਰੱਖਣਾ, ਕਿਉਂਕਿ ਸਾਨੂੰ ਪਤਾ ਵੀ 4 ਸਵੇਰੇ ਸਮਾਜ ਦੇ ਵਿੱਚ ਭੇੜੀਏ ਵੀ ਵਿਚਰਦੇ ਆ, ਇਹ ਚ ਕੋਈ ਦੋ ਰਾਇ ਨਹੀਂ। ਜਿਹੜੀ ਚਿੰਤਾ ਤੁਸੀਂ ਜਿਤਾਈ ਆ ਨਾ ਉਹ ਤਾਂ ਜਿਤਾਈ ਆ ਵੀ ਤੁਹਾਨੂੰ ਪਤਾ ਵੀ 4 ਸਵੇਰੇ ਇੱਥੇ ਭੇੜੀਏ ਵਿਚਰਦੇ ਆ ਤੇ ਇਕੱਲੀਆਂ ਬੱਚੀਆਂ ਦਾ ਕੀ ਬਣਦਾ ਹੋਊ ਜਾਂ ਕੀ ਬਣਦਾ ਉਹਨਾਂ ਦਾ। ਸੋ ਇਸ ਕਰਕੇ ਇਹ ਤੁਹਾਡੀ ਚਿੰਤਾ ਵੀ ਜਾਇਜ਼ ਆ, ਪਰ ਇੱਕ ਬਹੁਤ ਵਿਸ਼ਾਲ ਤੇ ਵੱਡਾ ਵਿਸ਼ਾ ਜ਼ਰੂਰ ਕਿਸੇ ਵਾਰੀ ਕਿਸੇ ਇਹਨਾਂ ਤੇ ਆਪਾਂ ਵਿਚਾਰਾਂ ਰੱਖਾਂਗੇ, ਫੇਰ ਰੱਖਾਂਗੇ
ਜੀ। ਬਿਲਕੁਲ, ਇਹਨਾਂ ਨੇ ਕਿਹਾ ਵੀ ਮੈਨੂੰ ਅਜੇ ਮੈਂ ਲੇਟ ਹੀ ਜੁੜਿਆ ਆਸਟ੍ਰੇਲੀਆ ਨਾਲ, ਕਹਿੰਦੇ ਮੈਨੂੰ ਸਾਲ ਕੀ ਹੋਇਆ ਤੇ ਤੁਹਾਡੇ ਨਾਲ ਪ੍ਰੋਗਰਾਮ ਚ, ਕਹਿੰਦੇ 1 ਮਹੀਨਾ ਹੀ ਹੋਇਆ, ਸੋ ਇਸ ਕਰਕੇ ਇਹਨਾਂ ਨੂੰ ਜ਼ਿਆਦਾ ਜਿਹੜੀ ਵਾਕਫੀਅਤ ਨਹੀਂ ਹੈ। ਸੋ ਪਰ ਬਰਾੜ ਸਾਹਿਬ, ਬਿਲਕੁਲ ਇੱਕ ਜਿਹੜਾ ਸੁਪਨਾ ਸਾਡੇ ਐਡੀਲੇਡ ਦੇ ਵਿੱਚ ਇੱਕ ਗੁਰੂ ਘਰ ਬਣਾਉਣ ਦਾ ਜਿਹੜਾ ਪਲਦਾ ਪਿਆ, ਉਹ ਜ਼ਰੂਰੀ ਪਰਮਾਤਮਾ ਕਰੇ ਕਿ ਛੇਤੀ, ਹੁਣ ਵੀ ਪਿੱਛੇ ਜੇ ਮੈਲਬਨ ਹੋ ਕੇ ਵੀ ਆਈ ਆ ਤਾਂ ਜਦੋਂ ਸਿਡਨੀ ਵੀ ਜਾਈਦਾ ਉੱਥੇ ਗੁਰੂ ਘਰਾਂ ਚ ਜਾਈਦਾ, ਤੇ ਇੱਕ ਅੱਖਾਂ ਦੇ ਵਿੱਚ ਉਹ ਜਿਹੜਾ ਸੁਪਨਾ ਪਲਦਾ ਨਾ ਉਹਨੂੰ ਐ ਹੁੰਦਾ ਵੀ ਅੱਛਾ ਸਾਡੇ ਐਡੀਲੇਡ ਚ ਦੇਖੋ ਏਦਾਂ ਦਾ ਗੁਰੂ ਘਰ ਕਦੋਂ ਬਣਦਾ। ਸੋ ਤੁਸੀਂ ਵੀ ਉਹ ਸਾਰੇ ਉਦਮੀ ਲੋਕਾਂ ਨੇ ਬੀੜਾ ਚੁੱਕਿਆ ਹੋਇਆ, ਸੋ ਪਰਮਾਤਮਾ ਕਰੇ ਜਲਦੀ ਹੀ ਸਾਡਾ ਉਹ ਸੁਪਨਾ ਵੀ ਜਿਹੜਾ ਜ਼ਰੂਰ ਪੂਰਾ ਹੋਵੇ। ਤੇ ਬ੍ਰਾਦਰ ਸਾਹਿਬ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਹੁਣ ਆਏ ਵੀ ਜੁੜੇ ਸੀ, ਉਹਨਾਂ ਨੇ ਸ਼ੁਭੇਛਾਵਾਂ ਦਿੱਤੀਆਂ ਸੀਗੀਆਂ। ਨੌਜਵਾਨ ਕਹਿੰਦੇ ਗਰਵ ਮੇਰੇ ਇਲਾਕੇ ਦਾ, ਤਾਂ ਉਸਨੂੰ ਸ਼ੁਭੇਛਾਵਾਂ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਗੁੱਡ ਲੱਕ ਕਹਿ ਰਹੇ ਨੇ ਜਿਹੜੇ ਉਮੀਦਵਾਰ ਇੱਥੋਂ ਦੇ। ਨਰਿੰਦਰ ਰਾਠੌਰ ਹੁਣੀ ਵੀ ਆ ਗਏ ਨੇ ਜੀ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰੇ ਹਰਮਨ ਟੀਮ ਤੇ ਸਰੋਤਿਆਂ ਨੂੰ, ਸ਼ੁਭ ਦਿਨ ਕਹਿ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਰਾਠੌਰ ਸਾਹਿਬ। ਤਨੀ ਸਾਹਿਬ ਵੀ ਆ ਗਏ ਤੇ ਕਹਿੰਦੇ ਹੋ ਜਾਵੇ ਥੋੜੀ ਜਿਹੀ ਕਵਿਤਾ ਭਾਜੀ, ਸੋ ਤੁਸੀਂ ਮੈਨੂੰ ਕਵਿਤਾ ਜ਼ਰੂਰ ਭੇਜਿਓ, ਭੇਜਿਓ ਭਾਜੀ,
ਕੋਸ਼ਿਸ਼ ਕਰਦਾ ਮੈਂ ਨਾ। ਐਕਚੁਲੀ ਉਹ ਕਹਿੰਦੇ ਨੀ ਹੁੰਦੇ ਵੀ ਮਟੀਰੀਅਲ ਇੰਨਾ ਹੋਇਆ ਪਿਆ ਲੈਪਟਾਪ ਦੇ ਵਿੱਚ ਭਰਿਆ ਪਿਆ ਤੇ ਉਹ ਮੈਨੂੰ ਮਟੀਰੀਅਲ ਥਿਆ ਨੀ ਰਿਹਾ, ਉਹ ਮੈਂ ਕੋਸ਼ਿਸ਼ ਤਾਂ ਕੀਤੀ ਸੀ, ਸਰਚ ਮਾਰੀ ਸੀ ਤੇ, ਪਰ ਉਹ ਮੈਨੂੰ ਲੱਗਦਾ ਵੀ ਜੇ ਤੁਸੀਂ ਗੂਗਲ ਕਰੋਗੇ ਨਾ ਤੇ ਗੂਗਲ ਤੇ ਵੀ ਮਿਲ ਜਾਣੀ ਹੈ ਆਸਟ੍ਰੇਲੀਅਨ ਬੋਟਾਂ ਦੀ, ਉਹ ਯੂਟਿਊਬ ਦੀ ਇੱਕ ਵੀਡੀਓ ਵੀ ਸ਼ਾਇਦ ਮਿਲ ਜਾਏ, PTC ਚੈਨਲ ਦੀ ਵੀ ਇੱਕ ਵੀਡੀਓ ਮਿਲ ਜਾਏ ਜਿਨ੍ਹਾਂ ਨੇ ਉਹਨਾਂ ਨੇ ਸ਼ੇਅਰ ਕੀਤੀ ਸੀ ਬੋਟਾਂ ਦੇ ਟਾਈਮ, ਬਲਜੀਤ ਬੱਲੀ ਹੋਰਾਂ ਨੇ, ਤਾਂ ਉਹ ਮਿਲ ਤਾਂ ਜਾਊਗੀ ਪਰ ਮੈਂ ਕੋਸ਼ਿਸ਼ ਕਰੂੰਗਾ ਜੀ, ਜੇ ਤੁਹਾਡੇ ਇਸ ਸੁਨੇਹਾ ਦੇ ਦੌਰਾਨ ਮੈਨੂੰ ਮਿਲੀ ਤਾਂ ਮੈਂ ਜ਼ਰੂਰ ਆਪ ਹੀ ਸੁਣਾਊਂਗਾ ਜੀ।
ਜੀ ਤੇ ਚਾਹਲ ਸਾਹਿਬ ਹੁਣਾਂ ਨੇ ਜੀ ਇੱਕ ਚੁਟਕਲਾ ਭੇਜਿਆ, ਕਹਿੰਦੇ ਵਿਆਹ ਤੋਂ ਬਾਅਦ ਪਹਿਲਾ ਦਿਨ ਸੱਸ ਕਹਿੰਦੀ ਵੀ ਅੱਜ ਤੋਂ ਇਹ ਤੇਰਾ ਘਰ ਆ ਤੇ ਮੈਂ ਤੇਰੀ ਮੰਮੀ, ਤੇ ਨੂੰ ਕਹਿੰਦੀ ਫਿਰ ਮੈਂ ਥੋੜਾ ਜਿਹਾ ਹੋਰ ਸੌ ਜਾਂਦੀ ਹਾਂ ਜੇ 7 ਵਜੇ ਮੰਮੀ ਜੀ 10 11 ਵਜੇ ਚਾਹ ਭੇਜ ਦਿਓ। ਬਹੁਤ ਵਧੀਆ ਜੀ। ਤੇ ਗੁਰਦੀਪ ਸਿੰਘ ਹੁਣਾਂ ਨੇ ਕਿਹਾ ਕਿ ਮੈਨੂੰ ਬਾਈ ਜੀ ਦਾ ਨੰਬਰ ਸੈਂਡ ਕਰ ਦਿਓ ਜੀ। ਸੋ ਗੁਰਦੀਪ ਸਿੰਘ ਹੁਣਾਂ ਨੇ ਤੁਹਾਡਾ ਨੰਬਰ ਜਿਹੜਾ ਉਹਦੀ ਫਰਮਾਇਸ਼ ਕੀਤੀ ਹੈ।
ਲਓ ਜੀ ਲਓ, ਬੜਾ ਈਜ਼ੀ ਆਪਣਾ ਨੰਬਰ, ਵੈਸੇ ਤਾਂ ਉਹਦੇ ਆਖਣ ਨੂੰ ਗੂਗਲ ਕਰੋਗੇ ਤਾਂ ਤੁਹਾਨੂੰ ਮਿਲ ਜੂਗਾ। ਤੇ ਪਰ ਮੈਂ ਤੁਹਾਨੂੰ ਕੋਈ ਨੀ ਜਰੂਰ ਨੰਬਰ ਲਿਖਾ ਦਿੰਦਾ ਹੁਣ ਵੀ 0434-299-905। ਲੋਕ ਕਈ ਵਾਰੀ ਨਾ ਆਪਦਾ ਨੰਬਰ ਲੁਕਾਉਂਦੇ ਆ, ਦੱਸਦੇ ਨੀ ਵੀ ਚਾਹਦੇ ਵੀ ਪੰਗਾ ਲਾਈਵ ਨਾ ਦੱਸੋ ਜੇ, ਪਰ ਮੈਂ ਦੇਖੋ ਜੀ ਦਿਨ ਦਿਹਾੜੇ ਪੰਗੇ ਲੈਣਾ। ਮੈਂ ਆਨ ਏਅਰ ਹਰ ਰੋਜ਼ ਦੱਸਦਾ ਵੀ ਜੋ ਮਰਜ਼ੀ ਕਾਲ ਕਰੋ ਜੀ, ਕੋਈ ਟੈਨਸ਼ਨ ਨੀ, ਕੋਈ ਪ੍ਰਾਈਵੇਸੀ ਨੀ ਆਪਣੀ। 0434-299-905। ਲਓ ਜੀ ਵੋਟਾਂ ਵਾਲੀ ਕਵਿਤਾ ਤੇ ਹੈਗੀ ਆ।
ਲਓ ਜੀ ਫਿਰ ਤੁਸੀਂ ਸਾਂਝੀ ਕਰੋ ਆਪਣੇ ਅੰਦਾਜ਼ ਚ ਹੀ ਸੁਣਾਓ ਭਾਜੀ।
ਚਲੋ ਠੀਕ ਆ ਜੀ, ਫਿਰ ਮੈਨੂੰ ਉਦੋਂ ਬਾਅਦ ਇਜਾਜ਼ਤ ਆ ਨਾ, ਮੈਂ ਕੰਮ ਵੀ ਕਰਨਾ ਤੁਸੀਂ, ਮੈਂ ਕੱਲਾ ਸ਼ੋਅ ਨੀ ਕਰਨਾ, ਰੋਟੀ ਵੀ, ਰੋਟੀ ਰੋਜੀ ਦਾ ਕੰਮ ਵੀ ਕਰਨਾ। ਸੋ ਇਸ ਪੋਇਮ ਤੋਂ ਬਾਅਦ ਇਜਾਜ਼ਤ ਮੰਗਦਾ, ਪਰ ਪੋਇਮ ਇਹ ਆ ਜੀ ਵੀ ਮੈਂ ਨਾ ਜਦੋਂ ਪਹਿਲੀ ਵਾਰ ਵੋਟਾਂ ਪਾਉਣ ਗਿਆ ਇੱਥੇ, ਤੇ ਉਹ ਯਾਰ ਮੈਨੂੰ ਲੱਗਦਾ 8-9 ਦੀ ਗੱਲ ਹੋਣੀ ਆ, ਤੇ ਉਹ ਵੋਟਾਂ ਦੇ ਵਿੱਚ 9 ਚ ਮੇਰੀ ਵੋਟ ਬਣੀ ਆ, 10 ਦੀ ਗੱਲ ਹੋਣੀ ਆ। ਤੇ ਮੈਂ ਜਦੋਂ ਵੋਟ ਪਾਉਣ ਗਿਆ ਤੇ ਉੱਥੇ ਜਦੋਂ ਉੱਥੋਂ ਦਾ ਹਾਲਾਤ ਦੇਖੀ ਵੀ ਕਿਵੇਂ ਵੋਟ ਪੈਂਦੀ ਹੈ, ਕੀ ਸਿਸਟਮ ਆ, ਤੇ ਮੈਂ ਬੜਾ ਅਚੰਭਿਤ ਹੋਇਆ। ਤੇ ਆਉਣ ਸਾਰ ਮੈਂ ਇੱਕ ਕਵਿਤਾ ਲਿਖੀ, ਕਿਉਂਕਿ ਕਵਿਤਾ ਨਾ ਆਮ ਹੀ ਉਤਰੇ ਆਉਂਦੀ ਹੁੰਦੀ ਹੈ ਮੇਰੇ ਵਰਗੇ ਲੋਕਾਂ ਨੂੰ, ਉਹ ਕਵਿਤਾ ਉਤਰਿਆ ਜੀ, ਜ਼ੋਰ ਆ ਗਿਆ ਮੈਨੂੰ ਕਵਿਤਾ ਦੇ, ਮੈਂ ਲਿਖਤੀ। ਭਾਵੇਂ ਕਵਿਤਾ ਮੇਰਾ ਕੋਈ ਵਿਸ਼ਾ ਨਹੀਂ ਹੈ, ਮੈਂ ਕਿਤੇ ਲਿਖੀ ਵੀ ਨਹੀਂ, ਮੈਨੂੰ ਪਤਾ ਵੀ ਨਹੀਂ ਕਵਿਤਾ ਬਾਰੇ ਕੋਈ ਬੜਾ ਗਿਆਨ ਨਹੀਂ ਹੈਗਾ, ਪਰ ਉਹ ਦਿਲ ਦੀ ਪੜਾਸ ਸੀਗੀ ਜਿਹੜੀ ਮੈਂ ਕੱਢੀ, ਤੇ ਉਹਦਾ ਟਾਈਟਲ ਸੀਗਾ ਜੀ ਮੁਫ਼ਤ ਚ ਵੋਟ, ਫ੍ਰੀ ਚ ਵੋਟ, ਜਾਣੀ ਕਿ ਮੈਂ ਉਹ ਚ ਲਿਖਿਆ ਸੀ, ਅੱਜ ਆਸਟ੍ਰੇਲੀਆ ਦੀਆਂ ਵੋਟਾਂ ਯਾਰੋ ਸਾਡੇ ਸੀਨੇ ਕਰ ਗਈਆਂ ਚੋਟ, ਸਾਰਾ ਦਿਨ ਅਸੀਂ ਤੱਕਦੇ ਰਹਿ ਗਏ, ਪਰ ਨਾ ਪਲ ਨਾ ਚੱਲੇ ਇੱਥੇ ਦਾਰੂ ਪੋਸਤ, ਨਾ ਹੀ ਚੱਲੇ ਸੋਟ।
ਠੀਕ ਹੈ,
ਕਈਆਂ ਕੋਲ ਜਾ ਕੇ ਅਸੀਂ ਗੱਲੀ ਬਾਤੀ ਦੱਸਣੀ ਚਾਹੀ ਆਪਣੇ ਦਿਲ ਦੀ ਖੋਟ, ਸਾਡੇ ਪਿੰਡ ਤਾਂ ਵੋਟਾਂ ਵਾਲੇ ਦਿਨ ਚਮਚਿਆਂ ਦੇ ਝੋਲਿਆਂ ਵਿੱਚ ਭਰੇ ਹੁੰਦੇ ਸੀ ਨੋਟ, ਉਡੀਕ ਉਡੀਕ ਕੇ ਆਥਣ ਹੋ ਗਈ, ਪਰ ਇੱਥੇ ਸਾਡੇ ਨਾ ਕੋਈ ਨੇਤਾ ਆਇਆ ਲੋਟ, ਨਾ ਕਿਸੇ ਨੇ ਵੋਟ ਪਵਾਉਣ ਲਈ ਸਵਾਰੀ ਭੇਜੀ, ਨਹੀਂ ਭਲਾ ਇਹਨਾਂ ਕੋਲੇ ਕਾਰਾਂ ਦੀ ਸੀ ਕੀ ਤੋਟ, ਨਾ ਕਿਸੇ ਨੇ ਮੁਫ਼ਤ ਚ ਲੰਗਰ ਚਲਾਇਆ, ਨਾ ਕਿਸੇ ਨੇ ਮੁਫ਼ਤ ਚ ਲੰਗਰ ਚਲਾਇਆ, ਦੇਖ ਲੋ ਯਾਰੋ ਅੱਜ ਵੀ ਅਸੀਂ ਘਰੇ ਹੀ ਪਾੜੇ ਰੋਟ, ਜੁਰਮਾਨਾ ਹੋਣ ਤੋਂ ਡਰਦੇ ਯਾਰੋ, ਜੁਰਮਾਨਾ ਹੋਣ ਤੋਂ ਡਰਦੇ ਯਾਰੋ, ਪਾਉਣੀ ਪੈ ਗਈ ਬਰਾੜ ਨੂੰ ਮੁਫ਼ਤੋਂ ਮੁਫ਼ਤੀ ਵੋਟ।
ਵੋਟ, ਸਹੀ ਗੱਲ ਹੈ, ਜੁਰਮਾਨਾ ਹੋਣ ਦੇ ਡਰੋਂ, ਬਹੁਤ ਵਧੀਆ ਬਰਾੜ ਸਾਹਿਬ।
ਸੋ ਦੇਖ ਲੋ ਇੰਨਾ ਕੁ ਫਰਕ ਹੈ ਜੀ ਸਾਡੀਆਂ ਵੋਟਾਂ ਤੇ ਇੱਥੋਂ ਦੀਆਂ ਵੋਟਾਂ ਦੇ ਵਿੱਚ। ਸੋ ਇਹ ਇੱਕ ਉਸ ਟਾਈਮ ਦੀ ਨਿਕਲੀ ਹੋਈ ਮੇਰੀ ਦਿਲ ਦੀ ਊਕ ਸੀ ਜਿਹੜੀ ਕਿ ਮੈਂ ਲਿਖੀ ਆ, ਬਹੁਤ ਦੁਨੀਆਂ ਚ ਸ਼ੇਅਰ ਵੀ ਹੋਈ, ਪਰ ਅੱਜ ਫੇਰ ਜਿਹੜਾ ਸੰਜੋਗ ਭਿੜ ਗਿਆ, ਤੇ ਮੈਨੂੰ ਲੱਗਦਾ ਜਿਵੇਂ ਜਿਵੇਂ ਇਲੈਕਸ਼ਨ ਹੁੰਦੇ ਰਹਿਣਗੇ ਇਹ ਕਵਿਤਾ ਮੇਰੀ ਹਰੀ ਹੁੰਦੀ ਰਹੂਗੀ,
ਸਾਹਮਣੇ ਆਈ ਜਾਊਗੀ। ਬਿਲਕੁਲ ਬਰਾੜ ਸਾਹਿਬ, ਸੋ ਧਨੀ ਸਾਹਿਬ ਹੁਣਾਂ ਨੂੰ ਵੀ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ। ਹੁਣ ਉਹਨਾਂ ਨੇ ਪੁੱਛਿਆ ਸੀ ਭਾਜੀ ਇੱਥੇ ਵੀ ਕੈਂਡੀਡੇਟਸ ਦਾਰੂ ਦੀਆਂ ਬੋਤਲਾਂ ਦਿੰਦੇ ਨੇ ਸਾਡੇ ਵਰਗੇ ਸ਼ੌਕੀਨ ਲਈ, ਸੋ ਕਵਿਤਾ ਚ ਉਹਨਾਂ ਨੂੰ ਆਨਸਰ ਮਿਲ ਗਿਆ ਇਸ ਗੱਲ ਦਾ ਤੇ ਮੈਨੂੰ ਲੱਗਦਾ ਜੀ। ਸੋ ਬਹੁਤ ਵਧੀਆ, ਕਹਿੰਦੇ ਕੰਮ ਕਰ ਤੇ ਭਾਜੀ ਚੱਲਦੇ ਰਹਿੰਦੇ ਆ, ਤੁਹਾਡੀ ਆਵਾਜ਼ ਚ ਇੱਕ ਨਸ਼ਾ ਜਿਹਾ ਹੁੰਦਾ ਜਿਹੜਾ ਸੁਣ ਸੁਣ ਹੋਰ ਚੜਦਾ। ਠੀਕ ਆ ਭਾਜੀ, ਲਓ
ਜੀ ਤੇ ਹੁਣ ਮੈਨੂੰ ਦਿਓ ਜੀ ਇਜਾਜ਼ਤ, ਤੇ ਇਹ ਨਾ ਹੋਵੇ ਵੀ ਮੈਂ ਤੁਹਾਨੂੰ ਮਾਇਕ ਰਾਹੀਂ ਸੁਣ ਜਾਣ ਮੇਰੇ ਨਾਲ ਹੁਣ ਕੀ ਹੁੰਦੀ ਹੈ ਵੀ ਕੰਮ ਤੇ ਜਾਣਾ ਕਿ ਨਹੀਂ ਜਾਣਾ, ਤੇ ਫਿਰ ਬਿਹਤਰ ਆਈਡੀਆ ਵੀ ਆਪਦੀ ਜਿਤਾਬ ਨਾਲ ਲੈ ਕੇ ਮੈਂ ਹੁਣ ਜਾਣਾ ਚਾਹੁੰਦਾ ਜੀ। ਸੋ ਬਹੁਤ ਬਹੁਤ ਮਿਹਰਬਾਨੀ,
ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਸ਼ੁਕਰੀਆ। ਸੋ ਲਓ ਜੀ ਬਰਾੜ ਸਾਹਿਬ ਦੇ ਨਾਲ ਰੌਣਕਾਂ ਲਾ ਲਈਆਂ ਅਸੀਂ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਸਾਡੇ ਕੋਲ ਕੁਝ ਅੱਧਾ ਪੌਣਾ ਘੰਟਾ ਜਿਹੜਾ ਹੋਰ ਬਚਿਆ ਉਹਦੇ ਵਿੱਚ ਅਸੀਂ ਆਪਣੀਆਂ ਯਾਦਾਂ ਦੀ ਸਾਂਝ ਪਾਉਣੀ ਆ। ਸੋ ਇੱਕ ਗੱਲ ਹੋਰ ਵੀ ਆ ਹਨਾ, ਵੀ ਏਦਾਂ ਕਿਉਂ ਹੁੰਦਾ, ਦੇਖ ਲਓ ਦੁਨੀਆਂ ਤੇ ਜਿਹੜਾ ਮਰਜ਼ੀ ਸ਼ਖਸ ਹੋਵੇ, ਚਾਹੇ ਉਹ ਜਿੱਡਾ ਵੱਡਾ ਮਰਜ਼ੀ ਡੈਜ਼ਿਗਨੇਸ਼ਨ ਤੇ ਹੋਵੇ ਹਨਾ, ਜਿੰਨਾ ਮਰਜ਼ੀ ਸ਼ੇਰ ਬਣ ਕੇ ਘੁੰਮਦਾ ਹੋਵੇ, ਪਰ ਇੱਕ ਗੱਲ ਹੈ ਉਹ ਆਪਣੀ ਵਾਈਫ ਤੋਂ ਜ਼ਰੂਰ ਡਰਦਾ ਹੈ ਨਾ, ਇਹਦਾ ਕੀ ਰੀਜ਼ਨ ਆ ਜੇ ਤੁਹਾਨੂੰ ਪਤਾ ਤਾਂ ਤੁਸੀਂ ਮੈਨੂੰ ਜ਼ਰੂਰ ਦੱਸੋ। ਤੇ ਲਓ ਜੀ ਪ੍ਰੋਗਰਾਮ ਚ ਲੈਂਦੇ ਹਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਆਪਣੀਆਂ ਯਾਦਾਂ ਦੇ ਨਾਲ ਤੇ ਤੁਹਾਡੇ ਕੁਝ ਸੁਨੇਹਾਂ ਦੇ ਨਾਲ ਜੀ।
Thank you. ਸੀਡੀ ਬੈਟਰੀਸ ਨਾਲ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ, ਸਿਟੀ ਬੈਟਰੀਜ, ਸਿਟੀ
ਬੈਟਰੀਜ। ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404158755, ਯਾਨੀ ਕਿ 0404584755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएससी पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chadder Road, Reservoir, Victoria.
जनाब किली वाले AMW ऑटो एक्सपर्ट और नवी लोकेशन होते अपनी नवी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने संपर्क करो नवदीप नाथ मोबाइल नंबर 0412-292-308 होते। इस तो इलावा नवीं कारां दे कंप्यूटर नुक्स कढ़ने लई साडे कोल टूल मौजूद हैं। एयर कंडीशनर वेटिंग रूम अते मुफ्त चाह पानी का भी प्रबंध है। साडे नाल संपर्क कर सकते हो सोमवार तो शनिवार सवेरे 9:30 बजे तो शाम 7:30 बजे तक। साडा नवा पता है 7 लूसी स्ट्रीट मरूका ब्रिस्बेन। लेट आवर सर्विस नाल अपने दिन का समा बचाने लई साडे नाल अज ही संपर्क करो। वधिया सर्विस ते वाजिब रेट लई हमेशा याद रखो AMW ऑटो एक्सपर्ट मोबाइल नंबर 0412-292-308।
तुसी कार बनाउन वास्ते सोच रहे हो ता पहला मिलो बिल्डर्स नेगोशिएटर्स नू हेल्पिंग यू गेट ए शार्प डील। समा ही पैसा है, सही बिल्डर लभण दे लई अपना कीमती समा बचाओ। हरविंदर गर्चा जी तुहानू बिल्कुल सही सलाह देणगे, सही बिल्डर लभण अते कागज पत्र करन दे लई मदद करनगे। ओ आप भी लाइसेंस्ड बिल्डर ने, रियल एस्टेट दीयां सुविधावां भी दिंदे ने। मेलबर्न दे विच घर बनाउण दे लई हुणे संपर्क करो हरविंदर गर्चा नूं 0477-500-600 ते या वेबसाइट नोट करो negotiators.com.au ते।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
लो जी हरमन रेडियो ते प्रोग्राम चल रहा है लहरा। होर सुनाओ की हाल चाल है, किवें चल रही है अज दी सवेर दोपहर शाम या तुसी जिस भी वक्त नाल सांझ पाई बैठे हो जी प्रोग्राम लहरा दे विच तुहाडा एक बार फिर तो स्वागत है। मैं सुखप्रीत एडिलेड स्टूडियो तो अपनिया कुछ यादा लैके हुण हाजिर है प्रोग्राम दे विच क्योंकि बुधवार दी सवेर है जी ते वैसे भी संगरांद है ना ते असीं फिर कहिंदे हुंदे आ भई जिहड़ा भी कम्म साडी दादी जी कहिंदे हुंदे सी कल भई जो संगरांद वाले दिन करो ना उही सारा महीना हुंदा रहिंदा ते सानूं इक गल तो बहुत कहिंदे हुंदे सी भई अज बच के रहो अज अपने प्यो तो गाला ना खा लियो ਤੇ ਉਹੀ ਸਾਹਬ ਹੁੰਦਾ ਹੈ ਨਾ। ਹੁਣ ਉਹਨਾਂ ਦੀਆਂ ਕਈਆਂ ਗੱਲਾਂ ਜਿਹੜੀਆਂ ਦਿਮਾਗ ਵਿੱਚ ਚੱਲਦੀਆਂ ਹੁੰਦੀਆਂ ਜਦੋਂ ਕਿਤੇ ਸੰਗਰਾਂਦ ਹੋਵੇ ਜਾਂ ਕੋਈ ਕਦੀ ਕੋਈ ਦਿਨ ਤਿਉਹਾਰ ਹੁੰਦਾ ਸੀ ਤੇ ਉਦੋਂ ਵੀ ਉਹ ਕਹਿੰਦੇ ਹੁੰਦੇ ਸੀ ਵੀ ਵਰੇ ਦਿਨਾਂ ਦਾ ਦੇਣ ਆ ਅੱਜ ਨਾ ਗਾਲਾਂ ਖਾ ਲਿਓ ਤੁਸੀਂ ਸਾਰਾ ਫਿਰ ਸਾਲ ਗਾਲਾਂ ਹੀ ਖਾਣੀਆਂ ਪੈਣੀਆਂ ਆ ਤੇ ਫਿਰ ਅਸੀਂ ਵੀ ਬੜਾ ਬਚ ਕੇ ਰਹੀਦਾ ਹੁੰਦਾ ਸੀ ਸ਼ਰਾਰਤਾਂ ਘੱਟ ਕਰੀਦੀਆਂ ਸੀਗੀਆਂ ਵੀ ਵਰੇ ਦਿਨਾਂ ਦਾ ਦੇਣੇ ਆ ਤੇ ਵਰੇ ਦਿਨਾਂ ਦਾ ਦਿਨ ਕੀ ਹੁੰਦਾ ਇਹ ਨੀ ਪਤਾ ਹੁੰਦਾ ਸੀਗਾ ਪਰ ਇੰਨਾ ਪਤਾ ਸੀ ਵੀ ਦਾਦੀ ਜੀ ਨੇ ਕਿਹਾ ਤੇ ਗੱਲ ਸੱਚੀ ਹੋਣੀ ਆ। ਸੋ ਅਸੀਂ ਵੀ ਜੀ ਅੱਜ ਆਪਣੀਆਂ ਯਾਦਾਂ ਦੀ ਜਿਹੜੀ ਕੜੀ ਹੈ ਜ਼ਰੂਰ ਸ਼ੁਰੂ ਕਰਨੀ ਹੈ। ਨਵਾਂ ਨਵਾਂ ਸਾਲ ਸ਼ੁਰੂ ਹੋਇਆ ਸੋ ਵਰੇ ਦਿਨਾਂ ਦਾ ਦੇਣਾ ਜੀ ਤੇ ਯਾਦਾਂ ਨੂੰ ਅਸੀਂ ਕਿੱਦਾਂ ਮਿਸ ਕਰ ਸਕਦੇ ਹਾਂ। ਸੋ ਤੁਸੀਂ ਦੱਸੋ ਵੀ ਕਿੱਦਾਂ ਅੱਜ ਕੱਲ੍ਹ ਤੇ ਵੈਸੇ ਉੱਥੇ ਮਾਰਚ ਦਾ ਮਹੀਨਾ ਚੱਲ ਰਿਹਾ ਸੋ ਮਾਰਚ ਦੇ ਮਹੀਨੇ ਪੇਪਰ ਚੱਲਦੇ ਹੁੰਦੇ ਸੀਗੇ ਜੀ ਸੋ ਅੱਕੇ ਪਏ ਹੁੰਦੇ ਸੀਗੇ ਪੇਪਰਾਂ ਤੋਂ ਵੀ ਹਾਏ ਹਾਏ ਪੇਪਰ ਆਉਣਾ ਹੁਣ ਪੇਪਰ ਆਉਣ ਵਾਲੇ ਆ ਉਹ ਚੱਲਦੇ ਹੀ ਹੁੰਦੇ ਸੀਗੇ ਤੇ ਵਿੱਚੇ ਹੋਲੀ ਆ ਜਾਂਦੀ ਹੁੰਦੀ ਸੀਗੀ ਤੇ ਵਿੱਚ ਹੀ ਮੇਰਾ ਬਰਥਡੇ ਵੀ ਆ ਜਾਂਦਾ ਹੁੰਦਾ ਸੀਗਾ ਸੋ ਬੜਾ ਔਖਾ ਲੱਗਦਾ ਹੁੰਦਾ ਸੀਗਾ ਵੀ ਮੈਂ ਬਰਥਡੇ ਵਾਲੇ ਦਿਨ ਪੇਪਰ ਦੇਣ ਜਾਂਦੀ ਹੁੰਦੀ ਸੀਗੀ। ਸੋ ਤੁਹਾਡੀਆਂ ਕੀ ਜੁੜੀਆਂ ਹੋਈਆਂ ਯਾਦਾਂ ਜੀ ਇਸ 6 ਮਹੀਨੇ ਦੇ ਨਾਲ ਤੁਸੀਂ ਸਾਨੂੰ ਜ਼ਰੂਰ ਦੱਸੋ। ਲਓ ਜੀ ਇੱਕ ਕਾਲ ਆਈ ਹੈ ਤੇ ਦੇਖੀਏ ਲੈਣੇ ਆ ਪ੍ਰੋਗਰਾਮ ਚ। ਹੈਲੋ ਕਾਲ ਹੋ ਗਈ ਡਿਸਕਨੈਕਟ ਤੇ ਮੈਨੂੰ ਲੱਗਦਾ ਵੀ ਜ਼ਰੂਰ ਇਸੇ ਨੇ ਮੈਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੋਣੀ ਆ ਭਈ ਹਰ ਬੰਦਾ ਜਿਹੜਾ ਉਹ ਆਪਣੀ ਘਰ ਵਾਲੀ ਤੋਂ ਕਿਉਂ ਡਰਦਾ ਹੈ ਨਾ ਡਰਦੇ ਸਾਰੇ ਹੀ ਹੁੰਦੇ ਆ ਪਰ ਮੈਂ ਇੱਕ ਗੱਲ ਵੀ ਦੇਖੀ ਆ ਜਦੋਂ ਕਿਤੇ 4 ਬੰਦੇ ਬੈਠ ਕੇ ਪੀਂਦੇ ਹੁੰਦੇ ਆ ਨਾ ਤੇ ਫਿਰ ਉਦੋਂ 2 ਪੈਗ ਲਾ ਲੈਂਦੇ ਆ ਫਿਰ ਉਹ ਡਰ ਨਿਕਲ ਜਾਂਦਾ ਆ ਫਿਰ ਮੈਂ ਉਹਨਾਂ ਦੀਆਂ ਗੱਲਾਂ ਚ ਦੇਖਦੀ ਹੁੰਦੀ ਆ ਭਈ ਫਿਰ ਜੇ ਦੂਸਰਾ ਬੰਦਾ ਕਹੂਗਾ ਭਈ ਨਹੀਂ ਯਾਰ ਤੂੰ ਆਪਣੀ ਘਰ ਵਾਲੀ ਤੋਂ ਡਰਦਾ ਹੈ ਤਾਂ ਉਹ ਕਹੂਗਾ ਲੈ ਗੱਲ ਕੀ ਆ ਮੈਂ ਡਰਦਾ ਫਿਰ ਉਹ ਬੜੀਆਂ ਬੜਕਾਂ ਮਾਰਦੇ 2-4 ਪੈਗ ਲਗਾ ਕੇ ਤੇ ਫਿਰ ਇਹ ਵੀ ਮੈਨੂੰ ਪਤਾ ਵੀ ਵਿਚਾਰੇ ਜਦੋਂ ਆਪਣੇ ਘਰ ਜਾਂਦੇ ਹੋਣੇ ਆ ਤੇ ਉੱਥੇ ਉਹਨਾਂ ਦੀ ਕੀ ਬੀਤਦੀ ਹੋਣੀ ਆ ਜਦੋਂ ਉਹ ਨਸ਼ਾ ਉਤਰਦਾ ਹੋਣਾ ਉਹਨਾਂ ਦਾ ਹੈ ਨਾ ਸੋ ਤੁਸੀਂ ਮੈਨੂੰ ਕਿਸੇ ਨੇ ਨੀ ਦੱਸਿਆ ਜੀ ਵੀ ਜਿਹੜਾ ਬੰਦਾ ਉਹ ਆਪਣੀ ਘਰਵਾਲੀ ਤੋਂ ਕਿਉਂ ਡਰਦਾ ਆ ਹਨਾ ਤੇ ਨਵਦੀਪ ਸਿੰਘ ਹੁਣਾਂ ਨੇ ਮੈਨੂੰ ਦੱਸ ਦਿੱਤਾ ਆ ਕਹਿੰਦੇ ਬੰਦਾ ਘਰਵਾਲੀ ਤੋਂ ਡਰਦਾ ਤੇ ਘਰਵਾਲੀ ਚੂਹੇ ਤੋਂ ਡਰਦੀ ਹੈ ਹਾਂ ਸਹੀ ਗੱਲ ਹੈ ਪਰ ਹੁਣ ਤੁਸੀਂ ਇਹ ਵੀ ਤਾਂ ਦੇਖੋ ਵੀ ਜਿਹੜਾ ਬੰਦਾ ਇਹਦਾ ਮਤਲਬ ਉਹ ਚੂਹੇ ਤੋਂ ਵੀ ਥੱਲੇ ਆ ਘਰ ਵਾਲੀ ਚੂਹੇ ਤੋਂ ਵੀ ਡਰਦੀ ਹੈ ਪਰ ਘਰ ਵਾਲੀ ਤੋਂ ਨੀ ਡਰਦੀ ਇਹ ਅਜੀਬ ਜਿਹਾ ਇਤਫਾਕ ਆ ਹੈ ਨਾ ਲਾਉਣੀ ਅੱਜ ਤਵਾ ਮੈਂ ਤੁਹਾਡੇ ਸਾਰਿਆਂ ਤੇ ਹਮੇਸ਼ਾ ਵਿਚਾਰੀਆਂ ਘਰ ਵਾਲੀਆਂ ਤੇ ਤਵਾ ਲਾਉਂਦੇ ਰਹਿੰਦੇ ਹੋ ਤੁਸੀਂ ਸੋ ਕਾਲ ਸਾਡੇ ਨਾਲ ਕਾਲਰ ਜੁੜਿਆ ਜੀ ਇੱਕ ਸੋ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ ਹੈਲੋ
ਹੈਲੋ ਭੈਣ ਜੀ ਸਤਿ ਸ੍ਰੀ ਅਕਾਲ ਜੀ
ਉਹ ਸਤਿ ਸ੍ਰੀ ਅਕਾਲ ਘੁੰਮਣ ਅੰਕਲ ਬੋਲ ਰਹੇ ਹੋ ਮੈਂ ਤਾਂ ਘੁੰਮਣ ਬੋਲ ਰਿਹਾ
ਭੈਣ ਜੀ ਪਹਿਲਾਂ ਦੇ ਨਵੇਂ ਸਾਲ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਸਾਡਾ ਇੰਡੀਆ ਵਾਲਿਆਂ ਦਾ ਨਵਾਂ ਸਾਲ ਚੜਿਆ ਜੀ
ਮਜ਼ਾ ਹੀ ਲਿਆ ਤਾ ਤੁਸੀਂ ਜਿਸ ਅੰਦਾਜ਼ ਦੇ ਵਿੱਚ ਮੁਬਾਰਕਾਂ ਦਿੱਤੀਆਂ ਨਾ ਜਿਸ ਅੰਦਾਜ਼ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਬਈ ਸਹੀ ਗੱਲ ਆ ਬਸ ਜ਼ਰੂਰ ਹੀ ਚੜਿਆ ਰਹਿਣਾ ਪੂਰੇ ਸਾਲ ਸਾਨੂੰ ਬਹੁਤ ਬਹੁਤ ਸ਼ੁਕਰੀਆ ਤੇ ਸਵਾਗਤ ਪ੍ਰੋਗਰਾਮ ਚ ਘੁੰਮਣ
ਦਾ ਸ਼ੁਕਰੀਆ ਭੈਣ ਜੀ ਤੁਹਾਡਾ ਬਰਾੜ ਸਾਹਿਬ ਦਾ ਮੇਰੇ ਗੱਲ ਜਿੱਤਦੇ ਹਾਰ ਪਏ ਤੇਰੇ ਗੱਲ ਇਹਦਾ ਸ਼ੇਰਾ ਹੈ ਜਿਹਨੂੰ ਤੂੰ ਬਰਾੜ ਆਪਣਾ ਦੇਸ਼ ਕਹੀ ਉਹ ਤੇਰਾ ਨੀ ਉਹ ਮੇਰਾ ਹੈ
ਵਾਹ ਜੀ ਵਾਹ ਵਾਹ ਜੀ ਵਾਹ ਜੀ
ਜਿਹੜਾ ਤੁਸੀਂ ਡਰਨ ਵਾਲੀ ਗੱਲ ਕਹੀ ਹੈ ਨਾ ਡਰਦਾ ਕੋਈ ਨੀ ਗਾ ਆਪਾਂ ਰਿਸਪੈਕਟ ਕਰਦੇ ਹਾਂ ਚੁਟਕਲੇ ਬਣੇ ਜੇ ਚੁਟਕਲੇ ਹਾਸੇ ਸਾਡੀ ਜ਼ਿੰਦਗੀ ਦੁੱਖ ਸੁੱਖ ਨਾ ਆਉਣ ਤੇ ਸਾਡੀ ਜ਼ਿੰਦਗੀ ਨਰਕ ਵਾ ਹਾਂਜੀ
ਬਿਲਕੁਲ ਸਹੀ ਕਿਹਾ ਸੀ ਤੁਸੀਂ
ਜਿਹੜੀ ਇੱਕ ਧਰਤੀ ਤੇ ਇੱਕ ਲੇਡੀ ਜੇ ਸਾਡੀ ਮਾਂ ਵਾ ਧਰਤੀ ਦਾ ਉੱਗਿਆ ਖਾਣੇ ਆ ਤੇ ਮੈਂ ਭੈਣ ਜੀ ਸੱਚ ਬੋਲ ਦਿੰਦਾ ਕਈ ਵਾਰ ਬਰਾੜ ਨੇ ਜਿਹੜੀ ਕਵਿਤਾ ਲਿਖੀ ਮੈਂ ਸੁਣੀ ਆ ਤੇ ਮੈਂ ਵੀ ਇੱਕ ਲਿਖੀ ਆ ਇੱਕ ਚਵਾਰੇ ਵਾਲੀ ਸੋਚ ਸਮਝ ਪਰਚੀ ਬੜੀ ਅਮੋਲਕ ਮਿੱਤਰਾ ਸੋਚ ਸਮਝ ਕੇ ਪਾਵੀ ਤੂੰ ਪਰਚੀ ਬੜੀ ਅਮੋਲਕ ਮਿੱਤਰਾ ਸੋਚ ਸਮਝ ਕੇ ਪਾਵੀ ਤੂੰ ਇੱਟ ਚਵਾਰੇ ਵਾਲੀ ਵੇਖੀ ਚੁੱਕ ਮੋਰੀ ਨਾ ਲਾਵੀ ਤੂੰ
ਵਾਹ ਵਾਹ
ਨੀਂਦ ਦੇ ਰੱਜੇ ਨੇਮ ਦੇ ਪੱਕੇ ਹਾਕਮ ਚੁਣ ਕੇ ਰਾਜ ਬਹਾਵੀ ਤੂੰ ਪਰਚੀ ਬੜੀ ਅਮੋਲਕ ਮਿੱਤਰਾ ਸੋਚ ਸਮਝ ਕੇ ਪਾਵੀ ਨੂੰ ਕੁੱਤਾ ਰਾਜ ਬਹਾਈਏ ਚੱਕੀ ਚੱਟਣ ਆਊਗਾ ਇਸੇ ਭੇ ਚ ਤੁਹਾਨੂੰ ਪਖੀ ਮੰਗਣ ਲਾਊਗਾ ਹਾਂ ਹੋਰ ਕੋਈ ਗਲਤ ਲੋਕ ਬੋਲਿਆ ਤੁਹਾਡੇ ਸਾਰੇ ਪਰਿਵਾਰ ਨੂੰ ਜਿਹੜੇ ਹਰਮਨ ਰੇਡੀਓ ਦਾ ਪਰਿਵਾਰ ਆ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਚੜ੍ਹਦੀ ਕਲਾ ਰਹੇ ਟੋਪ ਆਉਣ ਦੀ ਵਰਡ ਰੱਖੇ ਪ੍ਰਮਾਤਮਾ ਤੇ
ਬਹੁਤ ਬਹੁਤ ਸ਼ੁਕਰੀਆ
ਸਾਰਿਆਂ ਨੂੰ ਸ਼ੁਕਰੀਆ ਤੇ ਭੈਣ ਜੀ ਤੁਹਾਡਾ ਜਿਹਨਾਂ ਹਰਮਨ ਰੇਡੀਓ ਸ਼ੁਰੂ ਕੀਤਾ ਅਖਬਾਰ ਸ਼ੁਰੂ ਕੀਤੀ ਆ ਜਿਹੜੇ ਬਰਾੜ ਆ ਪਰ ਇੱਕ ਗੱਲ ਮੈਂ ਬਰਾੜ ਤੇ ਬੜਾ ਹੈਰਾਨ ਆ ਵੀ ਇੱਕ ਗੱਲ ਮੈਨੂੰ ਕਹਿਣੀ ਨੀ ਚਾਹੀਦੀ ਵੈਸੇ ਰੇਡੀਓ ਤੇ ਕਹਿ ਦਿੰਦਾ ਵੀ ਬਰਾੜ ਬੜੇ ਆਕੜ ਖੋੜੇ ਹੁੰਦੇ ਆ ਪਰ ਇਹ ਆਕੜ ਖੋੜਾ ਨੀ ਮੇਰੇ ਕੁੜਮਵੀ ਵਿਰਕਵਾ ਤੇ ਉਹ ਵੀ ਆਕੜ ਖੋੜੇ ਨੀ ਮੈਂ ਉਹਨਾਂ ਨਾਲ ਅਸਲ ਚ ਮਜ਼ਾਕ ਕਰਦਾ ਹੁੰਦਾ ਕਈ ਵਾਰ ਵੀ ਹੁਣ ਜਿਹੜੇ ਬਰਾੜ ਹੋਏ ਵਿਰਕ ਹੋਏ
ਮੈਂ ਕਿਹਾ ਘੁੰਮਣ ਸ਼ਾਇਦ ਸੋਰੀ ਮੈਨੂੰ ਲੱਗਾ ਵੀ ਤੁਸੀਂ ਹੁਣ ਇਹ ਕਹੋਗੇ ਵੀ ਮੇਰੇ ਜਿਹੜੇ ਕੁੜਮ ਆ ਉਹ ਬਰਾੜ ਆ ਤੇ ਉਹ ਬੜੇ ਆਕੜ ਖੋੜੇ ਆ
ਨਹੀਂ ਵਿਰਕਵਾ 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 ਜੀ ਉਹ
ਜੀ
ਤੇ ਉਹ ਵੀ ਇੰਨੇ ਨਿਮਰਤਾ ਵਾਲੇ ਆ ਨਾ ਮੈਂ ਉਹਨਾਂ ਨੂੰ ਤੁਸੀਂ ਤੇ ਵਿਰਕਾਂ ਤੇ ਹੈ ਹੀ ਨੀ ਗੇ ਅੱਗੇ ਵਿਰਕ ਤੇ ਜਿਹੜੇ ਨਾਗਰੇ ਜਿੰਨੇ ਚਿਰ ਚੋਰੀ ਕਰਕੇ ਘਰ ਨੀ ਲਿਆਉਂਦੇ ਉਨੇ ਚਿਰ ਉਹਦਾ ਵਿਆਹ ਨਹੀਂ ਕਰਦੇ ਇਹਨੇ ਕੁੜੀ ਨੂੰ ਭੁੱਖਾ ਮਾਰ ਦੇਣਾ ਇਹ ਕਹਾਵਤ ਹੀ ਬਹਿ ਗਈ ਹਾਂ ਤੇ ਹੁਣ ਤੇ ਬਰਾੜ ਜਿਹੜੇ ਵੈਸੇ ਮਾਫ਼ ਕਰਨਾ ਕੜਾਹ ਤੋਂ ਵੀ ਨਰਮ ਹੋਏ ਆ ਤੇ ਵਿਰਕ ਵੀ ਪਤਾ ਨੀ ਕੀ ਖਾ ਲਿਆ ਇਹਨਾਂ ਨੇ ਇੰਨਾ ਹੋਣਾ ਨੀ ਚਾਹੀਦਾ ਹਾਂਜੀ ਭਾਵੇਂ ਮੇਰੀ ਗੱਲ ਦਾ
ਇਹਦਾ ਆਨਸਰ ਜ਼ਰੂਰ ਪੁੱਛੂਗੀ ਮੈਂ ਬਰਾੜ ਸਾਹਿਬ ਤੋਂ ਇਹ ਬਰਾੜ ਸਾਹਿਬ ਤੋਂ ਜ਼ਰੂਰ ਮੈਂ ਆਨਸਰ ਪੁੱਛੂਗੀ ਵੀ ਇਹਦਾ
ਹਾਂ ਮੈਂ ਤੇ ਵੇਖੋ ਜੀ ਭੈਣ ਜੀ ਮੇਰਾ ਹਰਮਨ ਰੇਡੀਓ ਨਾਲ ਚਲੋ ਵਾਹ ਪਿਆ ਮੈਂ ਬਹੁਤ ਖੁਸ਼ ਹਾਂ ਚਲੋ ਜਿਹੜਾ ਕੋਈ ਵੀ ਜਿਹੜਾ ਦੇਗ ਚੋਂ ਇੱਕ ਦਾਣਾ ਟੋਂਦਾ ਹਲਵਾਈ ਨਾਈ ਜੇ ਤੁਸੀਂ ਭੈਣ ਜੀ ਚੰਗੇ ਆ ਤੇ ਆਪਣਾ ਪਰਿਵਾਰ ਚੰਗਾ ਹੋ ਗਿਆ ਲੜਾਈ ਝਗੜੀ ਹੋਣੇ ਚਾਹੀਦੇ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਜੇ ਲੜਾਈ ਨਾ ਹੋਵੇ ਤੇ ਇੰਨਾ ਫੌਜਾ ਰੱਖਣ ਦੀ ਲੋੜ ਆ
ਤੁਹਾਨੂੰ
ਪਹਿਲੀ ਗੱਲ ਤੇ ਸੰਗਰਾਂਦ ਦੀਆਂ ਦੁਬਾਰਾ ਬਹੁਤ ਮੁਬਾਰਕਾਂ ਤੇ ਦੁਬਾਰਾ ਇਹ ਫੈਸ ਕਰ ਦੇਣਾ ਵੀ ਭਾਈਆਂ ਜਿਹਾ ਕੋਈ ਸਾਗ ਨੀ ਜੇਬ ਚ ਖਾਰ ਨਾ ਹੋਵੇ ਜੂਹੇ ਜਿਹੀ ਕੋਈ ਖੇਡਣੀ ਜੇਬ ਚ ਹਾਰ ਨਾ ਹੋਵੇ ਤੀਵੀਂ ਜੇੜ ਵਜੀਰਨੀ ਜੇਬ ਦਕਾਰ ਨਾ ਹੋਵੇ ਦੁਕਾਨਦਾਰੀ ਵੀ ਬੜੀ ਚੱਲਦੀ ਹਧਾਰ ਨਾ ਮਾਰੇ ਬਲੈਕ ਵੀ ਬੜੀ ਚੱਲਦੀ ਜੇ ਸਰਕਾਰ ਨਾ ਮਾਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਾਨਕ ਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੇ ਪਾਈ ਆ ਜੋ ਵਰਲਡ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖ ਦਿੱਤਾ ਉਹ ਭਾਵੇਂ ਲੱਖਾਂ ਯੁੱਗ ਚੱਲ ਜਾਣੇ ਚਾਰ ਯੁੱਗ ਤੋਂ ਤਾਂ ਵੀ ਉਹ ਕਦੀ ਝੂਠੀ ਨਹੀਂ ਹੋ ਸਕਦੀ
ਬਿਲਕੁਲ
ਇਹ ਚੀਜ਼ ਹੈ। ਚੰਗਾ ਭੈਣ ਜੀ ਟਾਈਮ ਵੇਸਟ ਕਰ ਰਿਹਾ, ਤੁਹਾਡਾ ਕਵਿਤਾ ਸੱਚ ਬਾਰੇ ਐਸੀ ਫੇਸ ਹੈ, ਮੈਂ ਸਾਰੇ ਹਰਮਨ ਰੇਡੀਓ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਨਵੇਂ ਸਾਲ ਦੀਆਂ। ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਜਿੱਥੇ ਜਿੱਥੇ ਕੋਈ ਹੈ ਆਪਣੇ ਬੱਚਿਆਂ ਚ ਸੁਖ ਰਵੇ ਤੇ ਤੰਦਰੁਸਤੀ ਦੇ, ਸੌ ਨਿਆਮ ਤੇ ਇੱਕ ਤੰਦਰੁਸਤੀ, ਪਰ ਅਧੀਨ ਸੁਪਨੇ ਮੇਂ ਸੁਖ ਹੈ ਨਹੀਂ।
ਬਹੁਤ ਬਹੁਤ ਸ਼ੁਕਰੀਆ।
ਹਾਂ ਚੰਗਾ ਭੈਣ ਜੀ, ਸਾਰਿਆਂ ਨੂੰ ਦੁਬਾਰਾ ਮੁਬਾਰਕਾਂ ਤੇ ਹਰਮਨ ਰੇਡੀਓ ਨੂੰ, ਸਾਰਿਆਂ ਨੂੰ ਟਾਈਮ ਦਿੱਤਾ ਤੇ ਬਰਾੜ ਨੂੰ ਇਹ ਜਰੂਰ ਪੁੱਛਿਓ ਵੀ ਇੰਨੇ ਨਰਮਕ ਹੋ ਗਏ ਆ, ਨਰਮ ਰਹਿਣ ਦਾ ਕੀ ਕਾਰਨ ਵਾ, ਕਦੇ ਅਸੀਂ
ਉਲਟ ਹੋ ਗਿਆ ਨਾ ਕੰਮ? ਇਹਦਾ ਕਾਰਨ ਲੱਭਦੇ ਆ, ਇਹਦਾ ਕਾਰਨ ਲੱਭਦੇ
ਆ ਵੀ ਬਰਾੜ ਵਿਰਕ ਜੇ ਹੋਰ ਆ, ਇਹਨੇ ਆਂਦੇ ਨਾ ਕੋਈ ਮਾਮਾ ਭਾਣਜਾ ਚਲ ਗਏ, ਆਪਣੇ ਮਾਮਾ ਗਿਆ ਆਪਣੀ ਭੈਣ ਨੂੰ ਮਿਲ ਤੇ ਭਾਣਜਾ ਆਪਣੀ ਮਾਸੀ ਨੂੰ ਮਿਲਣ ਗਿਆ ਤੇ ਉਹ ਆਂਦਾ ਮਾਮਾ ਝੋਟੀ ਬੜੀ ਵਧੀਆ ਵਧੀ ਆ। ਬਰਾੜ ਆਂਦਾ ਯਾਰ ਇਹ ਹੈ ਬੜੇ ਕਿਸਾਨ ਹੀ, ਮੱਝ ਖੋਲਦੇ ਨੇ ਚੋਰੀ ਕਰਦੇ ਤੇ
ਨਹੀਂ। ਮੈਂ ਦੁਬਾਰਾ ਸੁਣਾਇਓ ਕੀ ਕਹਿੰਦੇ ਹੋ, ਦੁਬਾਰਾ ਸੁਣਾਇਓ।
ਮਾਮਾ ਤੇ ਭਾਣਜਾ ਜਿਸ ਤਰ੍ਹਾਂ ਤੁਹਾਡਾ ਤੁਹਾਡਾ ਭਾਣਜਾ ਤੇ ਤੁਹਾਡਾ ਭਰਾ ਤੁਹਾਡੇ ਕੋਲ ਆ ਜੇ ਤੇ ਉਹ ਮਾਸੀ ਹੋਈ ਨਾ ਤੁਸੀਂ ਤੇ ਉਹਦੀ, ਤੇ ਉਹ ਭਾਣ ਜਾਂਦਾ ਮਾਮਾ ਮੱਝ ਬੜੀ ਵਧੀਆ ਇਹਨਾਂ ਦੇ ਘਰ ਵੱਧੀ ਉਹ। ਹਾਂਜੀ
ਅੱਛਾ 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 ਠੀਕ ਹੈ ਹਾਂਜੀ ਹਾਂ ਹਾਂ।
ਮਤਲਬ ਮਾਮਾ ਤੇ ਮਾਮਾ ਭਾਣਜਾ ਗਏ, ਮਾਮਾ ਭਾਣਜਾ ਮਾਸੀ ਨੂੰ ਮਿਲਣ ਗਿਆ ਤੇ ਜਿਹੜਾ ਮਾਮਾ ਉਹ ਭੈਣ ਨੂੰ ਮਿਲਣ ਗਿਆ ਤੇ ਉਹ ਆਂਦਾ ਮਾਮਾ ਇਹਨਾਂ ਦੇ ਘਰ ਝੋਟੀ ਬੜੀ ਵਧੀਆ ਵੱਧੀ ਉਹ। ਤੇ ਉਹ ਮਾਮਾ ਆਂਦਾ ਭਾਣਜੇ ਹੈ ਬੜੀ ਕਿਸਾਨ ਵਾ, ਖੜ ਨੀ ਸਕਦੇ ਇਥੋਂ। ਆਂਦਾ ਖੜ ਨੂੰ ਕੀ ਆ, ਆਂਦਾ ਆਪਾਂ ਖੜ ਕੇ ਕਿਸੇ ਦੇ ਘਰ ਬੰਨ ਦਾਂਗੇ ਤੇ ਉਥੋਂ ਖੋਲ ਲਿਆਵਾਂਗੇ। ਮਤਲਬ ਵਲ ਪਾ ਲਿਆ ਨਾ, ਇਸ ਕਰਕੇ ਉਹ ਬਰਾੜ ਹੋਏ ਬਿਰਕ ਹੋਏ ਪਹਿਲਾਂ ਨਾ, ਮਾਫ ਕਰਨਾ ਮੈਂ ਇਹ ਕੁਛ ਸੁਣਦੇ ਵੀ ਹੋਣਗੇ ਤੇ ਆਖਣਗੇ ਵੀ ਕੀ ਕਹਿੰਦਾ ਵੀ ਪਹਿਲਾਂ ਚੋਰੀਆਂ ਕਰਕੇ ਜੂਰ ਲਿਆਉਂਦੇ ਹੁੰਦੇ ਤੇ ਹੁਣ ਬਰਾੜ ਇਹ ਵਿਰਕੇ ਬਾਣੀ ਹੋ ਗਏ। ਪਤਾ ਨੀ ਕੀ ਗੱਲ ਹੋ ਗਈ ਇਹਨਾਂ ਨੇ, ਜਾਂ ਤੇ ਬਾਣੀਆਂ ਨਾਲ ਕੋਈ ਵਪਾਰ ਸ਼ੁਰੂ ਕਰ ਲਿਆ ਤੇ ਜਾਂ ਪੁਲਿਸ ਵਾਲਿਆਂ ਨਾਲ ਰਲ ਗਏ ਆ ਵੀ ਅਸੀਂ ਤੁਹਾਨੂੰ ਇਹ ਸਹਿਪਤੀ ਦੇ ਜਾਂਦੇ, ਤੁਸੀਂ ਸਾਨੂੰ ਆਪਣਾ ਇਹ ਸਹਿਪਤੀ ਦੇਈ ਜਾਓ।
ਠੀਕ ਆ ਠੀਕ ਆ, ਕੋਈ ਨੀ ਇਹਦੀਆਂ ਗੁੰਜਲਾਂ ਖੋਲਦੇ ਬਰਾੜ ਸਾਹਿਬ ਨਾਲ ਬੈਠ ਕੇ, ਮੈਨੂੰ ਜ਼ਿਆਦਾ ਪਤਾ ਨਹੀਂ ਇਸ ਬਾਰੇ।
ਇੱਕ ਹੋਰ ਚੁਟਕਲਾ ਵੈਸੇ ਰੀਅਲ ਦੀ ਅਸਲੀ ਗੱਲ ਪਟਿਆਲੇ ਦੀ, ਸਾਡੇ ਰਿਸ਼ਤੇਦਾਰ ਆ ਉਹ ਵਿਰਕਾਂ ਦੇ ਘਰ ਚੋਰੀ ਹੋ ਗਈ ਤੇ ਬਿਲਕੁਲ ਅਸਲੀ ਗੱਲ, ਉਹ ਵਿਰਕ ਫੜੇ ਉਹਨਾਂ ਨੇ, ਚੋਰ ਫੜੇ ਤੇ ਉਹ ਕੁਦਰਤੀ ਉੱਥੇ ਥਾਣੇਦਾਰ ਵੀ ਵਿਰਕ ਸੀ ਤੇ ਚੋਰੀ ਵਿਰਕਾਂ ਦੇ ਘਰ ਹੋਈ ਤੇ ਥਾਣੇਦਾਰ ਨੇ ਆਪਣੇ ਮੂੰਹ ਦੇ ਥੱਪੜ ਮਾਰਿਆ। ਮੈਨੂੰ ਆਂਦਾ ਸ਼ਰਮ ਤੇ ਆਈ ਜਾਂਦੀ ਆ ਵੀ ਵਿਰਕਾਂ ਦੇ ਘਰ ਚੋਰੀ ਹੋਈ ਤੇ ਵਿਰਕ ਹੀ ਥਾਣੇਦਾਰ ਹੋਏ, ਅਸੀਂ ਤੇ ਸ਼ਰਮ ਨਾਲ ਹੀ ਬਣ ਰਹੇ ਆ ਵੀ ਸਾਨੂੰ ਕੀ ਆਖਣਗੇ ਲੋਕ। ਇਹ ਕਰਕੇ ਹੁਣ ਵੈਸੇ ਕੰਮ ਉਲਟ ਹੋ ਗਿਆ। ਚੰਗਾ ਜੀ ਟਾਈਮ ਜਿਆਦਾ ਲੈ ਲਿਆ ਤੇ ਸਾਰਿਆਂ ਨੂੰ ਦੁਬਾਰਾ ਮੁਬਾਰਕਾਂ, ਸਾਰਿਆਂ ਨੂੰ
ਬਹੁਤ ਬਹੁਤ ਮੁਬਾਰਕਾਂ, ਬਹੁਤ ਵਧੀਆ ਜੀ। ਸੋ ਘੁੰਮਣ ਅੰਕਲ ਹੁਣਾਂ ਨਾਲ ਗੱਲਬਾਤ ਕੀਤੀ, ਬੜੀ ਪਿਆਰੀ ਸ਼ਖਸੀਅਤ ਆ ਜੀ, ਬਹੁਤ ਹੀ ਸੋਹਣਾ ਲਿਖਦੇ ਆ, ਉਹਨਾਂ ਦੇ ਦਿਲ ਦੇ ਵਿੱਚ ਬੜੀਆਂ ਹੀ ਬੰਦ ਗੱਲਾਂ ਜਿਹੜੀਆਂ ਪਈਆਂ ਹੁੰਦੀਆਂ, ਸੋ ਸਾਡੇ ਨਾਲ ਸਾਂਝੀਆਂ ਕਰਦੇ ਆ। ਸੋ ਇਸ ਵਾਰੀ ਆਪਣੀ ਆਸਟ੍ਰੇਲੀਆ ਦੌਰੇ ਤੇ ਆਏ ਹੋਏ ਸੀਗੇ ਤੇ ਇਹਨਾਂ ਦੀ ਹਰਮਨ ਰੇਡੀਓ ਨਾਲ ਸਾਂਝ ਪਈ, ਔਰ ਇਹੋ ਜਿਹੀ ਸਾਂਝ ਪਈ ਕਿ ਸਾਡੇ ਆਪਣੇ ਟੱਬਰ ਦਾ ਇੱਕ ਹਿੱਸਾ ਬਣ ਗਏ, ਸਾਡੇ ਹਰਮਨ ਪਰਿਵਾਰ ਦਾ ਇੱਕ ਹਿੱਸਾ ਬਣ ਗਏ ਨੇ। ਸੋ ਬੜਾ ਵਧੀਆ ਲੱਗਦਾ ਹੈ ਜੀ ਜਦੋਂ ਤੁਸੀਂ ਏਦਾਂ ਹੀ ਕਾਲ ਕਰਕੇ ਕੁਛ ਨਾ ਕੁਛ ਆਪਣੇ ਦਿਲ ਦੀ ਗੱਲ ਕਰ ਦਿੰਦੇ ਹੋ ਨਾ, ਤੇ ਏਦਾਂ ਲੱਗਦਾ ਹੁੰਦਾ ਕਿ ਯਾਦ ਆ ਬਚਪਨ ਦੇ ਵਿੱਚ ਏਦਾਂ ਹੁੰਦਾ ਸੀ, ਕੌਣ ਫੋਨ ਕਰਕੇ ਪੁੱਛਦਾ ਸੀਗਾ ਵੀ ਘਰੇ ਹੀ ਹੋ ਜੀ ਆ ਜਾਈਏ, ਹੈਨਾ, ਦਰਵਾਜਾ ਖੜਕਦਾ ਸੀ ਤੇ ਜਦੋਂ ਬੂਹਾ ਖੋਲੀਦਾ ਸੀ ਤਾਂ ਅੱਗੇ ਫਿਰ ਆਪਣੇ ਜਾਣ ਪਛਾਣ ਦੇ ਰਿਸ਼ਤੇਦਾਰ ਦੋਸਤ ਖੜੇ ਹੁੰਦੇ ਸੀ ਤੇ ਇਕਦਮ ਚਾਅ ਚੜ ਜਾਂਦਾ ਹੁੰਦਾ ਸੀਗਾ, ਹੈਨਾ। ਸੋ ਉਹ ਚੀਜ਼ਾਂ ਆਮ ਹੀ ਹੁੰਦੀਆਂ ਸੀ ਤੇ ਅੱਜ ਕੱਲ ਜੇ ਕੋਈ ਇਹੋ ਜਿਹੀ ਗੱਲ ਕਰਦਾ ਤੇ ਕਹਿੰਦੇ ਮੈਂ ਤੁਹਾਨੂੰ ਸਰਪ੍ਰਾਈਜ਼ ਦਿੱਤਾ ਆ, ਹੈਨਾ, ਸਰਪ੍ਰਾਈਜ਼। ਮੈਂ ਸੋਚਦੀ ਹੁੰਦੀ ਪਿਆ ਸਰਪ੍ਰਾਈਜ਼ ਏਦਾਂ ਦੇ ਸਰਪ੍ਰਾਈਜ਼ ਤਾਂ ਅਸੀਂ ਜੰਮੇ ਪਲੇ ਆ ਉਹ ਜਿਹੇ ਸਰਪ੍ਰਾਈਜ਼ ਦੇ ਵਿੱਚ, ਸੋ ਏਦਾਂ ਦੇ ਸਰਪ੍ਰਾਈਜ਼ ਦਿੰਦੇ ਰਹੇ ਗੁਰੂ ਜੀ। ਇਹਨੂੰ ਇੱਕ ਵੱਖਰੀ ਚੀਜ਼ ਨਾ ਬਣਾਓ, ਜ਼ਿੰਦਗੀ ਦਾ ਇੱਕ ਹਿੱਸਾ ਹੀ ਰੱਖੋ। ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹੇ ਲੋਕ ਹੋਣੇ ਚਾਹੀਦੇ ਆ ਜੋ ਤੁਹਾਨੂੰ ਜਦੋਂ ਦਿਲ ਕਰੇ ਸਰਪ੍ਰਾਈਜ਼ ਦੇ ਦੇਣ, ਜਿੱਦਾਂ ਸਾਨੂੰ ਘੁੰਮਣ ਅੰਕਲ ਨੇ ਦੇ ਦਿੱਤਾ ਅੱਜ। ਸੋ ਬੜੇ ਵਧੀਆ ਅੰਦਾਜ਼ ਦੇ ਵਿੱਚ ਉਹਨਾਂ ਨੇ ਸਾਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ ਤੇ ਹੋਰ ਗੱਲਾਂ ਬਾਤਾਂ ਵੀ ਕੀਤੀਆਂ, ਤੇ ਬਰਾੜ ਸਾਹਿਬ ਬਰਾੜ ਤੇ ਵਿਰਕਾ ਬਾਰੇ ਉਹਨਾਂ ਨੇ ਕੁਛ ਅਹਿਮ ਖੁਲਾਸੇ ਕੀਤੇ ਆ। ਸੋ ਉਹਨਾਂ ਦੇ ਬਾਰੇ ਹੁਣ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਨਾਲ ਜ਼ਰੂਰ ਗੱਲਬਾਤ ਕਰਾਂਗੇ। ਤੇ ਲਓ ਜੀ, ਸਾਡੇ ਨਾਲ ਚਹਿਲ ਸਾਹਿਬ ਹੁਣਾਂ ਨੇ ਵੀ ਫੋਟੋ ਸਾਂਝੀ ਕੀਤੀ ਇੱਕ, ਇਹਦੇ ਵਿੱਚ ਲਿਖਿਆ ਕਿ ਹਮਨੇ ਯਹਾਂ ਸੇ ਯਾਤਰਾ ਸ਼ੁਰੂ ਕੀ ਵਹੀਂ ਪਹੁੰਚ ਗਏ, ਬੇਟੀਆਂ ਦਮਾਦ ਲੈ ਗਏ, ਬੇਟੇ ਕੋ ਬਹੂ ਲੈ ਗਈ, ਸ਼ਾਦੀ ਕੀ ਤਬ ਵੀ ਹਮ ਦੋਨੋਂ ਤੇ ਆਜ ਵੀ ਹਮ ਦੋਨੋਂ ਹੀ ਹੈ। ਬੜਾ ਹੀ ਪਿਆਰੇ ਜੀ ਫੋਟੋ ਹੈ, ਇਹਦੇ ਵਿੱਚ ਇੱਕ ਬੀਚ ਹੈ, ਉਹਦੇ ਉੱਤੇ ਇੱਕ ਬਜ਼ੁਰਗ ਹਸਬੈਂਡ ਵਾਈਫ ਆ ਜਿਨ੍ਹਾਂ ਨੇ ਹੱਥ ਫੜਿਆ ਹੋਇਆ ਹੈ ਔਰ ਬੜੇ ਖੁਸ਼ ਦਿਸ ਰਹੇ ਨੇ। ਸੋ ਬਿਲਕੁਲ ਜੀ, ਜ਼ਿੰਦਗੀ ਨੂੰ ਇਸੇ ਅੰਦਾਜ਼ ਦੇ ਵਿੱਚ ਜੀਣਾ ਚਾਹੀਦਾ ਹੈ ਨਾ। ਕਈ ਵਾਰੀ ਇਸ ਚੀਜ਼ ਨੂੰ ਦੁੱਖ ਲੈ ਦੁਖੀ ਹੋ ਜਾਈਦਾ ਭਈ ਲੈ ਜੀ ਧੀਆਂ ਵੀ ਚੱਲੀਆਂ ਗਈਆਂ ਤੇ ਲਓ ਜੀ ਕਾਲ ਆ ਰਹੀ ਹੈ ਇੱਕ ਤੇ ਦੇਖੀਏ ਹੁਣ ਕਿਹਨਾਂ ਨੇ ਸਾਂਝ ਪਾਈ ਹੈ ਸਾਡੇ ਨਾਲ। ਹੈਲੋ ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਪ੍ਰੋਗਰਾਮ ਦੇ ਵਿੱਚ। ਹਾਂਜੀ
ਹਾਂਜੀ ਤੁਹਾਨੂੰ ਹਾਂਜੀ ਥੈਂਕ ਯੂ ਜੀ। ਅਸੀਂ ਜੀ ਉਹ ਨਾ ਗੱਲ ਕਰਨੀ ਸੀਗੀ, ਪੁੱਛਣਾ ਸੀ ਇੱਕ ਮਸ਼ਹੂਰੀ ਆਉਂਦੀ ਹੁੰਦੀ ਇਹਦੇ ਉੱਤੇ ਟਰੱਕ ਰਿਪੇਅਰ ਤੇ ਡੈਂਡੇ ਨੌਂਗ ਚ, ਉਹ ਅੱਜ ਆਈ ਨੀ ਮਸ਼ਹੂਰੀ, ਸਾਨੂੰ ਜ਼ਰੂਰਤ ਸੀਗੀ, ਸਾਨੂੰ ਤੁਸੀਂ ਨੰਬਰ ਦੇ ਸਕਦੇ ਹੋ?
ਜ਼ਰੂਰ ਜੀ, ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਮੈਨੂੰ ਨਾਮ ਦੱਸੋ ਪਹਿਲਾਂ ਜ਼ਰੂਰ ਆਪਣਾ। ਹੈਲੋ ਹੈਲੋ
ਹੈਲੋ ਹੈਲੋ ਹਾਂਜੀ
ਹਾਂਜੀ, ਤੁਸੀਂ ਕਿੱਥੋਂ ਬੋਲ ਰਹੇ ਹੋ?
ਹਾਂਜੀ ਅਸੀਂ ਮੈਲਬੋਰਨ ਤੋਂ ਬੋਲਦੇ ਆ।
ਤੁਸੀਂ ਅੱਛਾ ਮੈਲਬੋਰਨ ਤੋਂ ਬੋਲ ਰਹੇ ਆ। ਟਰੱਕ ਰਿਪੇਅਰ ਬਾਰੇ ਮੈਂ ਸਰਬਜੀਤ ਭਾਜੀ ਨੂੰ ਪੁੱਛ ਲੈਣੀ ਆ ਜੀ, ਜੇ ਜਿਹੜੀ ਜਿਹੜੀ ਐਡ ਹੈਗੀ ਆ ਉਹ ਅਸੀਂ ਪ੍ਰੋਗਰਾਮ ਦੇ ਦੌਰਾਨ ਚਲਾ ਦਾਂਗੇ, ਸੋ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਕੇ ਰੱਖੋ। ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ ਉਹ ਵਾਲੀ ਐਡ ਜਿਹੜੀ ਆ ਮੈਂ ਸਰਬਜੀਤ ਭਾਜੀ ਨਾਲ ਗੱਲ ਕਰ ਲੈਣੀ ਆ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਾ ਦੇਵਾਂਗੇ। ਠੀਕ ਹੈ ਜੀ ਜੀ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਕਿਹਾ, ਕਹਿੰਦੇ ਭੈਣੇ ਅਜੇ ਡਰਾਇਆ ਨਹੀਂ, ਡਰਾਉਂਦੇ ਆ ਜਲਦੀ ਹੀ ਫਿਰ ਦੱਸਾਂਗੇ ਕਿਉਂ ਤੇ ਕੌਣ ਡਰਦਾ ਹੈ। ਸੋ ਜਰੂਰ ਜੀ ਕੁਲਦੀਪ ਜੀ, ਵੇਟ ਕਰ ਰਹੇ ਆ, ਜਰੂਰ ਹੀ ਦੱਸਿਓ ਸਾਨੂੰ। ਤੇ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਵੀ ਕਿਹਾ, ਕਹਿੰਦੇ ਬੰਦਾ ਤਾਂ ਜੰਗਲ ਦੇ ਸ਼ੇਰ ਵਾਂਗ ਰਾਜਾ ਹੁੰਦਾ ਹੈ, ਕਹਿੰਦੇ ਪਰ ਉਹ ਵੀ ਸ਼ੇਰਨੀ ਤੋਂ ਡਰਦਾ ਹੈ। ਮੰਨ ਗਏ ਹੈ ਨਾ। ਠੀਕ ਹੈ ਬਿਲਕੁਲ ਸਹੀ ਗੱਲ ਆ। ਇਹ ਡਰ ਨੂੰ ਹੁਣ ਤੁਸੀਂ ਪਿਆਰ ਦਾ ਨਾਮ ਦੇ ਦੋ, ਰਿਸਪੈਕਟ ਦਾ ਨਾਮ ਦੇ ਦੋ, ਕੁਛ ਵੀ ਦੇ ਸਕਦੇ ਆ। ਔਰ ਇਹ ਜਿਹੜਾ ਡਰ ਆ, ਇੱਕ ਰਿਸਪੈਕਟ ਆ ਔਰ ਇੱਕ ਅੱਖਾਂ ਦੇ ਵਿੱਚ ਸ਼ਰਮ ਹਯਾ ਜਿਹੜੀ, ਇਹ ਸਾਰੀਆਂ ਚੀਜ਼ਾਂ ਸਾਡੀ ਜਿਹੜੀ ਸੰਸਕ੍ਰਿਤੀ ਦਾ ਹਿੱਸਾ ਨੇ, ਸੋ ਰਹਿਣੀਆਂ ਵੀ ਚਾਹੀਦੀਆਂ ਜੀ। ਸੋ ਇਸੇ ਤਰ੍ਹਾਂ ਡਰਦੇ ਵੀ ਰਹਿਣਾ ਚਾਹੀਦਾ, ਮੈਂ ਇਹ ਗੱਲ ਕਹਿੰਦੀ ਹਾਂ ਸਿੱਧੀ ਤੇ ਸਪਸ਼ਟ। ਤੇ ਮੈਂ ਵੀ ਨਾ ਜਦੋਂ ਪ੍ਰੋਗਰਾਮ ਦੇ ਪਿੱਛੇ ਜਦੋਂ ਗੀਤ ਚੱਲ ਰਿਹਾ ਸੀ, ਮੈਂ ਸਰਬਜੀਤ ਭਾਜੀ ਨੂੰ ਪੁੱਛਿਆ, ਮੈਂ ਕਿਹਾ ਭਾਜੀ ਭਈ ਹੁਣ ਤੁਸੀਂ ਦੱਸੋ, ਅੱਛਾ ਏਦਾਂ ਕਿਉਂ ਹੁੰਦਾ ਨਾ ਭਈ ਜਿਹੜੇ ਸਾਰੇ ਹਸਬੈਂਡ ਸਭ ਆਪਣੀ ਵਾਈਫ ਤੋਂ ਡਰਦੇ ਹੁੰਦੇ ਆ, ਮੈਂ ਕਿਹਾ ਪਰ ਮੇਰੇ ਵਾਲੇ ਨੀ ਡਰਦੇ ਹੈਗੇ। ਤੇ ਸਰਬਜੀਤ ਭਾਜੀ ਕਹਿੰਦੇ ਭੀ ਸਾਰਿਆਂ ਨੂੰ ਏਦਾਂ ਹੀ ਲੱਗਦਾ ਹੁੰਦਾ। ਸੋ ਬੜਾ ਹੀ ਵਧੀਆ ਉੱਤਰ ਦਿੱਤਾ, ਗੱਲ ਇਹ ਆ ਭੀ ਹਰ ਹਰ ਵਾਈਫ ਨੂੰ ਇਹ ਲੱਗਦਾ ਭੀ ਇੱਕ ਮੇਰਾ ਘਰ ਵਾਲਾ ਨੀ ਮੇਰੇ ਤੋਂ ਡਰਦਾ, ਬਾਕੀ ਸਾਰੇ ਡਰਦੇ ਆ। ਔਰ ਗੱਲ ਵੀ ਸੱਚੀ ਆ ਭੀ ਸਾਰਿਆਂ ਨੂੰ ਏਦਾਂ ਹੀ ਲੱਗਦਾ ਹੋਣਾ ਭੀ ਮੇਰੇ ਵਾਲੇ ਨੀ ਡਰਦਾ, ਬਾਕੀ ਤਾਂ ਸਭ ਖੌਫ ਖਾਂਦੇ ਆ। ਸੋ ਚਲੋ ਜੀ, ਗੁਰਦੀਪ ਸਿੰਘ ਹੁਣਾਂ ਨੇ ਜੀ ਇੱਕ ਸਾਨੂੰ ਪਹਿਲਾਂ ਕੁਛ ਲਿਖਿਆ ਸੀਗਾ, ਕਹਿੰਦੇ ਹਨੀਪ੍ਰੀਤ ਤੈਮੂਰ ਔਰ ਸ਼੍ਰੀਦੇਵੀ ਜੈਸੀ ਰਾਸ਼ਟਰੀ ਸਮੱਸਿਆਓਂ ਸੇ ਨਿਪਟਨੇ ਕੇ ਬਾਅਦ ਅਬ ਮੀਡੀਆ ਮੁਹੰਮਦ ਸ਼ਮੀ ਔਰ ਉਨਕੀ ਪਤਨੀ ਕੇ ਬੀਚ ਰਿਸ਼ਤੋਂ ਮੇ ਆਈ ਦਰਾਰ ਜੈਸੇ ਗੰਭੀਰ ਸਮੱਸਿਆ ਸੇ ਜੂਝ ਰਹਾ ਹੈ। ਸੋ ਕਹਿੰਦੇ ਕਿ ਇਸੇ ਸਾਫ਼ ਪਤਾ ਚਲਤਾ ਹੈ ਕਿ ਭਾਰਤ ਕਾ ਮੀਡੀਆ ਦੇਸ਼ ਕੇ ਪ੍ਰਤੀ ਕਿਤਨਾ ਜ਼ਿੰਮੇਦਾਰ ਹੈ ਔਰ ਲੋਗ ਖਾਮ ਖਾਈ ਸੇ ਬਿਕਾ ਹੁਆ ਕਹਿਤੇ ਹੈ। ਬਿਲਕੁਲ ਠੀਕ ਜੀ। ਸੋ ਮਾਫ਼ ਕਰਨਾ ਮੈਂ ਤੁਹਾਡਾ ਜਿਹੜਾ ਮੈਸੇਜ ਆਏ ਪੜ੍ਹਨ ਵਿੱਚ ਦੇਰ ਹੋ ਗਈ ਮੈਨੂੰ। ਤੇ ਅੱਗੇ ਇਹਨਾਂ ਨੇ ਲਿਖਿਆ ਕਿ ਸਰਕਾਰੀ ਅੰਕੜੇ ਕਹਤੇ ਹੈ ਕਿ ਹਮਾਰੀ ਆਨੇ ਵਾਲੀ ਪੀੜ੍ਹੀਆਂ ਟਾਈਗਰ ਨਹੀਂ ਦੇਖ ਪਾਏਗੀ, ਤੋ ਕਿਆ ਕਰੇ, ਹਮਨੇ ਵੀ ਤੋ ਡਾਇਨਾਸੌਰ ਨਹੀਂ ਦੇਖਾ। ਬਿਲਕੁਲ ਜੀ ਸਹੀ ਗੱਲ ਆ, ਹਨਾ, ਹੁਣ ਅਸੀਂ ਕੀ ਕਰੀਏ ਫਿਰ। ਕਹਿੰਦੇ ਕਭੀ ਸ਼ਿਕਾਇਤ ਕੀ ਕਿਆ ਹਮਨੇ ਨਹੀਂ ਨਾ, ਤੋ ਮੁੱਦੇ ਕੀ ਬਾਤ ਇਹ ਹੈ ਕਿ ਹਮਾਰੇ ਦੇਸ਼ ਮੇ 1000 ਲੜਕੋ ਪਰ ਸਿਰਫ 840 ਲੜਕੀਆਂ ਹੀ ਬਚੀ ਹੈ। ਬਿਲਕੁਲ, ਇਸੀ ਲਈ ਸੇਵ ਗਰਲਸ ਟਾਈਗਰ ਬਾਅਦ ਮੇ ਬਚਾ ਲੇਂਗੇ। ਬਿਲਕੁਲ ਜੀ, ਕਹਿੰਦੇ ਬਾਈਕ ਕੇ ਪਿੱਛੇ ਪਤਨੀ ਬੈਠਾਨੀ ਹੈ ਟਾਈਗਰ ਨਹੀਂ, ਔਰ 100 ਬਾਤ ਕੀ ਇੱਕ ਬਾਤ, ਪਤਨੀ ਕੌਣ ਸੀ ਟਾਈਗਰ ਸੇ ਕਮ ਹੈ। ਬਿਲਕੁਲ ਜੀ ਸਹੀ ਗੱਲ ਹੈ ਨਾ, ਬਹੁਤ ਵਧੀਆ, ਤੁਸੀਂ ਟਾਈਗਰ ਦਾ ਟਾਈਟਲ ਦੇ ਦਿੱਤਾ ਪਤਨੀ ਨੂੰ ਔਰ ਡਿਜ਼ਰਵ ਵੀ ਕਰਦੀ ਹੈ, ਹਨਾ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਜੱਸੀ ਭਾਟੀਆ ਹੁਣੀ ਕਹਿੰਦੇ ਭੈਣ ਜੀ ਉਹ ਡਰ ਨੀ, ਉਹ ਤਾਂ ਜੀ ਸਾਡਾ ਪਿਆਰ ਆ ਆਪਣੇ ਹਮ ਸਫ਼ਰ ਲਈ। ਲਓ ਜੀ ਜੱਸੀ ਭਾਟੀਆ ਹੁਣਾਂ ਨੇ ਹੁਣ ਗੱਲ ਪਲਟਾ ਦਿੱਤੀ, ਕਹਿੰਦੇ ਡਰ ਤਾਂ ਬਸ ਇਹੀ ਹੁੰਦਾ ਹੈ ਕਿ ਕਿਧਰੇ ਅਸੀਂ ਉਹੋ ਜਿਹਾ ਕੁਝ ਨਾ ਕਰੀਏ ਜੋ ਉਹਨਾਂ ਨੂੰ ਉਹਨੂੰ ਨਾਰਾਜ਼ ਕਰਕੇ ਉਹਦਾ ਦਿਲ ਦੁਖਾਵੇ। ਵਾਹ ਜੀ, ਬਿਕੋਜ਼ ਵਾਈਫ ਦਾ ਨਜ਼ਰ ਜਾਂ ਗੁੱਸੇ ਵਾਲਾ ਮੂਡ ਸਾਨੂੰ ਵੀ ਪਰੇਸ਼ਾਨ ਤੇ ਉਦਾਸ ਕਰ ਦਿੰਦਾ ਹੈ ਜੀ। ਬਿਲਕੁਲ ਸਹੀ ਕਿਹਾ ਤੁਸੀਂ। ਸੋ ਦੋਨੇ ਪਾਸੇ ਇਹ ਹੋਣਾ ਚਾਹੀਦਾ, ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੋ ਇੱਕ ਦੂਜੇ ਦੇ ਦਿਲ ਨੂੰ ਦਿਖਾ ਦੇਵੇ। ਸੋ ਇਹੀ ਸਮਝ ਹੁੰਦੀ ਹੈ, ਇਹੀ ਅੰਡਰਸਟੈਂਡਿੰਗ ਹੁੰਦੀ ਹੈ। ਤੇ ਔਖਾ ਵੀ ਲੱਗਦਾ ਜਦੋਂ ਦੂਸਰੇ ਦਾ ਮੂਡ ਖਰਾਬ ਹੋਵੇ, ਹਨਾ। ਤੇ ਲੋ ਜੀ ਕਾਲ ਆ ਰਹੀ ਹੈ ਇੱਕ ਹੋਰ, ਦੇਖੀਏ। ਹੈਲੋ
ਹੈਲੋ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ,
ਨਰਿੰਦਰ ਬੋਲ ਰਿਹਾ ਜੀ, ਕੀ ਹਾਲ ਚਾਲ ਜੀ?
ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ ਜੀ, ਮੈਲਬਨ ਤੋਂ?
ਬਸ ਜੀ ਵਧੀਆ ਸਾਰੀ। ਹਾਂਜੀ ਗੋਲ ਕੋਸਟ ਤੋਂ ਜੀ, ਨਰਿੰਦਰ ਰਾਠੌਰ ਗੋਲ ਕੋਸਟ ਤੋਂ।
ਓਕੇ ਨਰਿੰਦਰ ਜੀ ਬੋਲ ਰਹੇ ਹੋ, ਮੈਨੂੰ ਲੱਗਾ ਹਰਿੰਦਰ ਬੋਲ ਰਿਹਾ। ਠੀਕ ਹੈ ਜੀ, ਹੋਰ ਸੁਣਾਓ ਕਿਵੇਂ, ਠੀਕ ਠਾਕ ਸਭ?
ਬਸ ਜੀ ਬਸ ਵਧੀਆ। ਤੇ ਮੈਂ ਤਾਂ ਜੌਬ ਤੇ ਹੀ ਸੀ, ਬੈਠਾ ਸੀ, ਮੈਂ ਕਿਹਾ ਚਲੋ ਮੈਂ ਸੁਣ ਵੀ ਰਿਹਾ ਸੀ ਨਾਲ ਪ੍ਰੋਗਰਾਮ, ਬਹੁਤ ਵਧੀਆ ਇੰਟਰਸਟਿੰਗ ਟੌਪਿਕ ਚੱਲ ਰਿਹਾ ਜੀ।
ਠੀਕ ਹੈ,
ਚਲੋ ਆਪਾਂ ਵੀ ਚਰਚਾ ਕਰੀਏ।
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਦੱਸੋ ਫੇਰ ਤੁਸੀਂ ਦੱਸੋ, ਹਨਾ, ਇਸ ਮੁੱਦਾ ਬੜਾ ਗੰਭੀਰ ਹੈ ਜਿਹੜਾ ਚੱਲ ਰਿਹਾ ਹੈ।
ਮੁੱਦਾ ਤਾਂ ਹਾਂਜੀ ਬਹੁਤ ਜ਼ਿਆਦਾ, ਮੈਨੂੰ ਤਾਂ ਲੱਗਦਾ ਕਿ ਹਾਂਜੀ ਹਾਂਜੀ ਇਹ ਤੇ ਕੋਈ ਸ਼ੱਕ ਵਾਲੀ ਗੱਲ ਤਾਂ ਹੈ ਨਹੀਂ। ਅਸੀਂ ਜ਼ਿੰਦਗੀ ਦਾ ਸਭ ਤੋਂ ਅਹਿਮ ਮੁੱਦਾ ਹੀ ਇਹੀ ਹੈ।
ਵਿਚਾਰੇ ਮਾਸੂਮ ਜਿਹੇ ਪਤੀ, ਹਨਾ।
ਹਾਂਜੀ
ਹਾਂਜੀ ਇੰਨੀਆਂ ਖੌਫਨਾਕ ਪਤਨੀਆਂ।
ਨਹੀਂ 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 ਜੀ ਮੈਨੂੰ ਨਹੀਂ ਲੱਗਦਾ ਹੈਗਾ, ਮੇਰਾ ਤਾਂ ਸ਼ਾਇਦ ਉਲਟਾ ਆ ਵਿਚਾਰ। ਮੈਨੂੰ ਤਾਂ ਲੱਗਦਾ ਪਤਨੀ ਅਸੀਂ ਸਗੋਂ ਹੱਸਦੇ ਹੁੰਦੇ ਹਾਂ, ਮੈਂ ਤੇ ਹਸਬੈਂਡ ਸੋਰੀ ਮੇਰੀ ਵਾਈਫ ਤੇ ਮੈਂ, ਕਿ ਜਦੋਂ ਅਸੀਂ ਦੇਖ ਲਿਆ ਕਿ ਕਈ ਵਾਰ ਦੂਜਾ ਮਤਲਬ ਬੰਦਾ ਮਤਲਬ ਹੁੰਦਾ ਤਾਂ ਨਹੀਂ, ਚਲੋ ਕਹਿ ਲਓ ਕਿ ਕਈ ਲੇਡੀਜ਼ ਦੀ ਇੱਕ ਬਿਹੇਵੀਅਰ ਹੁੰਦਾ ਕਿ ਉਹ ਆਪਣੇ ਹਸਬੈਂਡ ਨੂੰ ਥੋੜਾ ਜਿਹਾ ਘੂਰ ਦਿੰਦੀਆਂ ਨੇ ਪਬਲਿਕ ਪਲੇਸ ਤੇ ਜਾਂ ਕਦੀ ਥੋੜੀ ਡਿਸਰਿਸਪੈਕਟ ਕਰ ਦਿੰਦੀਆਂ ਨੇ। ਪਰ ਮੇਰੀ ਵਾਈਫ ਨੇ ਅੱਜ ਤੱਕ ਨਹੀਂ ਕੁਛ ਨਹੀਂ ਕਿਹਾ, ਬਲਕਿ ਦੋਨੇ ਇੱਕ ਪੁਆਇੰਟ ਤੇ ਐਗਰੀ ਹੋ ਜਾਂਦੇ ਆ ਜਿੱਥੇ ਲੱਗਦਾ ਸਾਨੂੰ ਕਿ ਇੱਥੇ ਆ ਕੇ ਮਸਲਾ ਥੋੜਾ ਕਲੈਸ਼ ਹੋਊਗਾ, ਜਾਂ ਲੱਗਦਾ ਕਿ ਮੰਨ ਲਓ ਡਾਊਟ ਹੋਣੀ ਹੈ, ਅਸੀਂ ਫਿਰ ਇੱਕ ਐਗਰੀਮੈਂਟ ਜਿਹਾ ਕਰ ਲੈਂਦੇ ਹਾਂ ਕਿ ਚਲੋ ਸਮਝਾ ਦਿੰਦੇ ਇੱਕ ਦੂਸਰੇ ਨੂੰ, ਐਕਸਪਲੇਨ ਕਰ ਦਿੰਦੇ ਹਾਂ ਕਿ ਨਹੀਂ ਜੇ ਤੈਨੂੰ ਲੱਗਦਾ ਕਿ ਗਲਤ ਹੈ ਠੀਕ ਆ, ਜੇ ਨਹੀਂ ਲੱਗਦਾ ਤਾਂ ਵੀ ਦੇਖ ਲਓ। ਮੈਨੂੰ ਲੱਗਦਾ ਫਿਰ ਇੱਕ ਹੱਲ ਨਿਕਲ ਜਾਂਦਾ ਹੈ।
ਬਿਲਕੁਲ ਬਿਲਕੁਲ,
ਪਰ ਹਮੇਸ਼ਾ ਮੇਰੀ ਵਾਈਫ
ਬੈਠ ਕੇ ਜਿਹੜੀ ਗੱਲਬਾਤ ਕਰ ਲੈਣੀ ਇੱਕ ਦੂਜੇ ਨੂੰ ਸਮਝ ਕੇ।
ਬਰਡਨ ਬਹੁਤ ਆ ਮੇਰੇ ਤੇ, ਮੇਰੀ ਵਾਈਫ ਤਾਂ ਕੁਛ ਨੀ ਲੈ ਕੇ ਆਉਂਦੀ ਜੀ, ਗਰੋਸਰੀ ਏ ਟੂ ਜ਼ੈਡ ਮੈਨੂੰ ਪਤਾ ਹੁੰਦਾ ਵਰਬਲੀ। ਅੱਜ ਤੱਕ ਉਹਨੇ ਮੇਰੇ ਸਾਥ ਕਦੀ ਉਹਨੂੰ ਮੈਂ ਕਿਹਾ ਹੋਣਾ ਕਿ ਯਾਰ ਇੱਕ ਦੁੱਧ ਦੀ ਕੈਂਡੀ ਲਾਇਓ, ਬਾਕੀ ਤਾਂ ਮੇਰਾ ਇੰਨਾ ਕੁ ਬੁਰਾ ਹਾਲ ਹੋ ਜਾਂਦਾ ਕਿ ਯਾਰ ਸਮਾਨ ਲਿਆਉਣਾ। ਕਦੀ ਕਈ ਵਾਰ ਇਹ ਗੱਲ ਲੱਗਦਾ ਕਿ ਚੰਗੀ ਨਹੀਂ, ਕਿ ਤੁਹਾਨੂੰ ਹੀ ਘਰ ਦੇ ਮੋਹਰੀ ਹੋਣਾ ਚਾਹੀਦਾ।
ਬਿਲਕੁਲ, ਹਰ ਘਰ ਦਾ ਇੱਕ ਆਪਣਾ ਆਪਣਾ ਹਿਸਾਬ ਹੁੰਦਾ ਹੈ। ਔਰ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਗ੍ਰਸਤੀ ਦੀ ਜ਼ਿੰਦਗੀ ਹੈ ਨਾ, ਉਹਦੇ ਵਿੱਚ ਗ੍ਰਸਤੀ ਦੀ ਜ਼ਿੰਦਗੀ ਦੇ ਵਿੱਚ ਦੋ ਦੋ ਅਸੀਂ ਕਹਿੰਦੇ ਤਾਂ ਹੈਗੇ ਆ, ਚਾਰ ਟਾਇਰ ਹੁੰਦੇ ਆ ਨਾ, ਦੋ ਦੋ ਟਾਇਰ ਹੁੰਦੇ ਆ ਕਾਇੰਡ ਆਫ ਉਹ ਤੇ, ਪਰ ਇਹਦੇ ਵਿੱਚ ਇੱਕ ਇੰਜਣ ਹੁੰਦਾ ਤੇ ਇੱਕ ਮੈਨੂੰ ਲੱਗਦਾ ਡੱਬਾ ਹੁੰਦਾ ਹੈ ਨਾ।
ਸੋ
ਚੱਲਣਾ ਦੋਨਾਂ ਨੂੰ ਪੈਂਦਾ, ਪਰ ਇੱਕ ਨੂੰ ਖਿੱਚਣਾ ਪੈਂਦਾ, ਇੱਕ ਪਿੱਛੇ ਮਸਤੀ ਦੀ ਚਾਲ ਚ ਤੁਰਿਆ ਰਹਿੰਦਾ ਮੇਰੇ ਵਰਗਾ, ਬਸ ਫਿਰ। ਸੋ ਇਹਦਾ ਵੀ ਆਪਣਾ ਹੀ ਮਜ਼ਾ ਹੁੰਦਾ ਜੀ। ਪਰ ਜੀ
ਜੇ
ਮੈਂ ਆਪਣੀ ਗੱਲ ਕਰਾਂ ਤੇ ਸਾਡੇ ਘਰ ਦੇ ਵਿੱਚ ਹਾਂਜੀ ਹੋ ਜਾਂਦੀ ਆ, ਬਿਲਕੁਲ ਹੋ ਜਾਂਦੀ ਆ। ਪਰ ਉਹੀ ਜੇ ਕੰਮ ਆਪਣੇ ਆਪਣੇ ਵੰਡ ਲਈਏ ਤੇ ਪਤਾ ਹੁੰਦਾ ਵੀ ਆਹ ਕੰਮ ਕਰਨਾ। ਜਿੱਦਾਂ ਹੁਣ ਜੇ ਮੈਂ ਆਪਣੇ ਘਰ ਦੀ ਗੱਲ ਕਰਾਂ ਤੇ ਘਰ ਦਾ ਜਿਹੜਾ ਵੀ ਕੰਮ ਕਾਰ ਹੁੰਦਾ ਹੈ, ਗਰੋਸਰੀ ਹੋ ਗਈ ਜਾਂ ਘਰ ਚ ਜਿਹੜੀ ਚੀਜ਼ ਆਉਣੀ ਆ ਜਾਂ ਜੋ ਹੋਣਾ, ਉਹ ਮੇਰੀ ਜ਼ਿੰਮੇਦਾਰੀ ਹੈ। ਪਰ ਬਾਹਰ ਜੇ ਤੁਸੀਂ ਕਹੋ ਮੈਨੂੰ ਬੈਂਕਸ ਦਾ ਜਾਂ ਉਹਦੀ, ਮੈਂ ਬਿਲਕੁਲ ਵੀ ਟੈਨਸ਼ਨ ਆਪਣੇ ਸਿਰ ਤੇ ਨਹੀਂ ਰੱਖੀ। ਔਰ ਤੁਹਾਨੂੰ ਮੈਂ ਸੱਚੀ ਦੱਸਾਂ, ਮੈਨੂੰ ਇੰਨਾ ਵੀ ਪਤਾ ਨਹੀਂ ਹੁੰਦਾ ਵੀ ਸਾਡੇ ਅਕਾਊਂਟ ਚ ਕੀ ਪੈਸੇ ਹੈਗੇ ਆ ਜਾਂ ਕਿੰਨੇ ਨਹੀਂ, ਕਿਉਂਕਿ ਮੇਰੀਆਂ ਉਨੀਆਂ ਕੁ ਜ਼ਰੂਰਤਾਂ, ਬਸ ਉਨੀ ਕੁ ਜ਼ਰੂਰਤ ਦਾ ਮੈਂ ਕਿਹੜਾ, ਉਹਨਾਂ ਨੇ ਮੈਨੂੰ ਕਦੀ ਰੋਕਣਾ ਨਹੀਂ ਹੁੰਦਾ ਵੀ ਹਾਂ, ਕਿਉਂਕਿ ਉਹਨਾਂ ਨੂੰ ਵੀ ਪਤਾ ਮੈਂ ਉਨੀ ਜ਼ਿਆਦਾ ਖਰਚੀ ਵੀ ਨਹੀਂ ਹੈਗੀ। ਪਰ ਫਿਰ ਵੀ ਉਹ ਕਦੀ ਮੈਨੂੰ ਕਹਿਣਗੇ ਕਿ ਤੈਨੂੰ ਕੁਛ ਨਹੀਂ ਪਤਾ ਹੁੰਦਾ ਰਿਜੋ ਕਦੋਂ ਹੋਣੀ ਆ ਜਾਂ ਬੈਂਕਸ ਦੇ ਵਿੱਚ ਕੀ ਹੁੰਦਾ ਆ, ਕਿੱਥੋਂ ਅਕਾਊਂਟ ਵਿੱਚ, ਹਨਾ। ਮੈਂ ਕਹੂੰਗੀ ਮੈਨੂੰ ਲੋੜ ਹੀ ਨੀ, ਜਦ ਤੁਸੀਂ ਦੇਖਦੇ ਪਏ ਆ ਤੁਹਾਨੂੰ ਵੀ ਤਾਂ ਨੀ ਪਤਾ ਹੁੰਦਾ ਵੀ ਪੈਂਟਰੀ ਚ ਕਿਹੜੀ ਚੀਜ਼ ਖਤਮ ਹੋਈ ਆ, ਕਿਹੜੀ ਲਿਆਉਣੀ ਆ, ਕਿਹੜੀ ਕਰਨੀ ਆ। ਸੋ ਇਹੀ ਗੱਲ ਆ ਜੀ, ਹੱਥ ਫੜ ਕੇ ਜਿਹੜੇ ਤੁਰੇ ਜਾਣਾ, ਇਹ ਮਨ ਮੁਟਾਵ ਤਾਂ ਜ਼ਰੂਰ ਹੁੰਦੇ ਰਹਿੰਦੇ ਆ, ਇਹੋ ਜਿਹੀ ਗੱਲ ਨਹੀਂ, ਥੋੜੀ ਛੋਟੀਆਂ ਮੋਟੀਆਂ ਗੱਲਾਂ ਦੇ ਉੱਤੇ, ਪਰ ਜਿਹੜੀ ਗੱਲ ਤੁਸੀਂ ਕਹੀ ਉਹ ਬਹੁਤ ਵਧੀਆ ਕਹੀ, ਪੀ ਅਸੀਂ ਇੱਕ ਦੂਜੇ ਨੂੰ ਸਮਝਾ ਲੈਣੇ ਆ, ਜਿੱਥੇ ਲੱਗਦਾ ਆ ਕਿ ਥੋੜਾ ਜਿਹਾ ਗੱਡੀ ਜਿਹੜੀ ਟਰੈਕ ਤੋਂ ਉਤਰਦੀ ਪਈ ਆ ਉੱਥੇ ਰੁਕ ਜਾਓ, ਉੱਥੇ ਇੱਕ ਦੂਜੇ ਨੂੰ ਸਮਝਾ ਲਓ ਤੇ ਇਹ ਪ੍ਰੋਬਲਮ ਆ ਮੈਨੂੰ ਲੱਗ ਰਹੀ ਸਾਡੀ ਲਾਈਫ ਚ, ਕਿਉਂਕਿ ਬੱਚੇ ਬਹੁਤ ਕੁਝ ਸਿੱਖਦੇ ਆ ਤੁਹਾਡੇ ਤੋਂ ਫਿਰ।
ਜੀ ਮੈਂ ਹਾਂਜੀ ਹਾਂਜੀ, ਹੁਣ ਜਿੱਦਾਂ ਸਾਡੇ ਦੋ ਬੱਚੇ ਆ, ਬੇਟੀ ਮੇਰੀ 8 ਮਹੀਨੇ ਦੀ ਆ, ਬੇਟਾ 5 ਸਾਲ ਦਾ, ਤੇ ਹੁਣ ਕਈ ਵਾਰ ਮੈਨੂੰ ਲੱਗਦਾ ਕਿ ਉਹ ਜਦੋਂ ਆਪਾਂ ਕਹਿੰਦੇ ਨੀ ਕਿ ਫਲੈਸ਼ਬੈਕ ਮੇਰੇ ਤੇ ਹੀ ਪੈ ਰਿਹਾ, ਉਹ ਜੋ ਕੁਛ ਅਸੀਂ ਕਈ ਵਾਰ ਜਦੋਂ ਫਰਸਟ੍ਰੇਟ ਹੋ ਕੇ ਜਦੋਂ ਮੈਂ ਕੁਛ ਕਹਿੰਦਾ ਆ ਤਾਂ ਮੈਨੂੰ ਲੱਗਦਾ ਕਿ ਉਹਦਾ ਬਿਹੇਵੀਅਰ ਵੀ ਚੇਂਜ ਹੋ ਜਾਂਦਾ ਆ, ਪਰ ਥੋੜਾ ਜਿਹਾ ਇਹ ਹੈ ਕਿ ਹੁਣ ਚੇਂਜ ਕਰਦੇ ਆ ਆਪਣੇ ਆਪ ਨੂੰ, ਪਰ ਜਦੋਂ ਜਿੱਦਾਂ ਸਾਡੇ ਘਰ ਦਾ ਮਾਹੌਲ ਇੱਦਾਂ ਕਿ ਫਾਈਨੈਂਸ਼ਲੀ ਵੀ ਸਭ ਕੁਛ ਮੈਂ ਦੇਖਣਾ, ਮੇਰੀ ਵਾਈਫ ਨੂੰ ਨੀ ਕੁਛ ਪਤਾ ਅਕਾਊਂਟਸ ਕਿੰਨਾ ਕੁਛ ਹੈਗਾ ਕਿੰਨਾ ਨਹੀਂ, ਉਹਨੂੰ ਇੱਕ ਉਹਨੂੰ ਜੇ ਮੈਂ ਕਦੀ ਕਹਾਂ ਵੀ ਬਿੱਲ ਵੀ ਤੁਸੀਂ ਪੇ ਕਰ ਦਿਓ, ਉਹਨੂੰ ਨੀ ਪਤਾ ਜੀ, ਨਾ ਹੀ ਉਹਨੇ ਮੈਨੂੰ ਕਦੀ ਪੁੱਛਿਆ ਵੀ ਪੈਸਾ ਕਿੱਥੋਂ ਆਇਆ ਕਿੱਥੇ ਜਾਂਦਾ ਆ, ਬਟ ਇਹ ਮੈਂ ਦੱਸਾਂ ਕਿ ਆਈ ਥਿੰਕ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ, ਕਿਉਂਕਿ
ਸਟ੍ਰੈਸ ਆ ਜਾਂਦਾ। ਬਿਲਕੁਲ ਸਹੀ ਗੱਲ ਆ। ਸੋ ਬਾਕੀ ਜ਼ਿੰਮੇਦਾਰੀਆਂ ਦੇਖੋ ਜੀ, ਅਸੀਂ ਜਿਹੜਾ ਕੰਮ ਕਰਦੇ ਆ ਨਾ ਸਾਨੂੰ ਐਕਚੁਅਲ ਚ ਉਹ ਲੱਗਣ ਲੱਗ ਜਾਂਦਾ ਕਿ ਉਹ ਜ਼ਿਆਦਾ ਵੱਡਾ ਆ, ਪਰ ਜੇ ਅਸੀਂ ਦੂਸਰੀ ਨਜ਼ਰ ਨਾਲ ਦੇਖੀਏ ਕਿ ਦੂਸਰਾ ਬੰਦਾ ਕੀ ਕਰ ਰਿਹਾ ਆ, ਤੇ ਫਿਰ ਸਮਝ ਜਿਹੜੀ ਆ ਲੱਗਦੀ ਆ ਵੀ ਘਰ ਦੇ ਵਿੱਚ ਬੱਚਿਆਂ ਨੂੰ ਵੀ ਸੰਭਾਲਣਾ, ਜਿਵੇਂ ਤੁਸੀਂ ਦੱਸਿਆ ਛੋਟੇ ਬੱਚੇ ਆ, ਹਨਾ, ਘਰ ਦਾ ਹੀ ਕਿੰਨਾ ਕੰਮ ਕਾਰ ਹੋ ਜਾਂਦਾ। ਜਦੋਂ ਕੋਈ ਇੰਡੀਆ ਤੋਂ ਇੱਥੇ ਆਉਂਦਾ ਨਾ, ਉਹ ਸਾਨੂੰ ਦੇਖ ਕੇ ਹੈਰਾਨ ਹੋ ਜਾਂਦਾ ਵੀ ਤੁਸੀਂ ਇੰਨਾ ਕੰਮ ਕਰਦੀਆਂ ਇੱਥੇ ਦੀਆਂ ਜਿਹੜੀਆਂ ਹਨਾ ਸਾਡੀਆਂ ਧੀਆਂ ਭੈਣਾਂ ਆ, ਕਿਉਂਕਿ ਇੰਡੀਆ ਦੇ ਵਿੱਚ ਕਹਿੰਦੇ ਵੀ ਚਾਰ ਤਾਂ ਦੋ ਤਾਂ ਕੰਮ ਕਰਨ ਵਾਲੇ ਰੱਖੇ ਹੁੰਦੇ ਆ ਨਾਲ, ਹਨਾ, ਤੇ ਜਦੋਂ ਕੋਈ ਚਾਰ ਪ੍ਰਾਹੁਣੇ ਆ ਜਾਂਦੇ ਆ ਤੇ ਦੋ ਕੁ ਹੋਰ ਬੁਲਾ ਲੈਂਦੀਆਂ ਉਹ। ਸੋ ਤੁਸੀਂ ਇਹ ਵੀ ਦੇਖੋ ਵੀ ਅਸੀਂ ਉਸੇ ਕਲਚਰ ਚੋਂ ਨਿਕਲ ਕੇ ਇੱਥੇ ਆਏ ਹੋਏ ਆ, ਪਰ ਇੱਥੇ ਆ ਕੇ ਫਿਰ ਵੀ ਉਹ ਚੀਜ਼ਾਂ ਨੂੰ ਕਿੱਦਾਂ ਮੈਨੇਜ ਕਰਦੇ ਆ ਸਾਰਾ ਕੁਛ। ਸੋ ਇਸ ਕਰਕੇ ਸਟ੍ਰੈਸ ਹੋਣੀ ਵੀ ਲਾਜ਼ਮੀ ਹੋ ਜਾਂਦੀ ਹੈ, ਪਰ ਏਦਾਂ ਜਦੋਂ ਬੈਠ ਕੇ ਅਸੀਂ ਆਪਸ 'ਚ ਗੱਲਾਂ ਬਾਤਾਂ ਵੀ ਕਰ ਲੈਂਦੇ ਆ ਨਾ, ਤੇ ਜ਼ਰੂਰ ਹੀ ਹੱਲ ਨਿਕਲਦੇ ਆ। ਔਰ ਬਾਕੀ ਮੈਨੂੰ ਲੱਗਦਾ ਰਾਠੌਰ ਸਾਹਿਬ ਕਿ ਗੱਲ ਕਹਿਣ ਦੇ ਨਾਲੋਂ ਨਾ ਜਿਹੜੀ ਸਾਡੀ ਟੋਨ ਆਫ ਵੋਇਸ ਹੁੰਦੀ ਹੈ ਉਹ ਜ਼ਿਆਦਾ ਇਫੈਕਟ ਕਰਦੀ ਹੈ ਦੂਸਰੇ ਬੰਦੇ ਤੇ। ਅਸੀਂ ਉਹੀ ਗੱਲ ਜਿਹੜੀ ਵੱਡੀ ਗੱਲ ਵੀ ਜੇ ਪਿਆਰ ਨਾਲ ਸਮਝਾ ਦਈਏ ਤਾਂ ਉਹ ਬੜੀ ਚੰਗੀ ਤਰ੍ਹਾਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਸਮਝ 'ਚ ਦੋਨਾਂ ਦੇ ਆ ਜਾਂਦੀ ਹੈ। ਪਰ ਕਈ ਵਾਰੀ ਏਦਾਂ ਹੁੰਦੀ ਹੈ ਕਿ ਬਿਲਕੁਲ ਹੀ ਛੋਟੀ ਜਿਹੀ ਗੱਲ ਹੁੰਦੀ ਆ, ਉਹ ਜਦੋਂ ਤੁਸੀਂ ਟੋਨ ਚੇਂਜ ਕਰ ਲੈਂਦੇ ਆ ਔਰ ਤੁਹਾਡੇ ਐਕਸਪ੍ਰੈਸ਼ਨਸ ਚੇਂਜ ਹੋ ਜਾਂਦੇ ਆ ਨਾ, ਉਹਦੇ ਤੇ ਜਿਹੜਾ ਮੁੱਦਾ ਖੜਾ ਹੋ ਜਾਂਦਾ। ਸੋ ਆਪਣੇ ਐਕਸਪ੍ਰੈਸ਼ਨਸ ਤੇ ਔਰ ਆਪਣੀ ਟੋਨ ਆਫ ਵੋਇਸ ਤੇ ਮੈਨੂੰ ਲੱਗਦਾ ਗੱਲ ਕਰਨ ਤੋਂ ਪਹਿਲਾਂ ਸਾਨੂੰ ਜ਼ਰੂਰ ਥੋੜਾ ਜਿਹਾ ਧਿਆਨ ਕਰ ਲੈਣਾ ਚਾਹੀਦਾ।
ਉਹੀ ਗੱਲ ਹੈ, ਮੈਂ ਤੈਨੂੰ ਇੱਕ ਥੋੜੀ ਤੰਗ ਤਾਂ ਨਹੀਂ ਲੈ ਰਿਹਾ ਮੈਂ ਜ਼ਿਆਦਾ, ਪਰ ਜਿੱਦਾਂ ਹੁਣ ਆਪਾਂ
ਨਹੀਂ ਦੱਸੋ
ਅਸੀਂ ਨਰਸ ਜਦੋਂ ਮੈਂ ਕਈ ਵਾਰ ਜਦੋਂ ਅਸੀਂ ਗੱਲ ਕਰਦੇ ਹਾਂ ਟੋਨ ਦੀ ਗੱਲ ਲੈ ਲਓ, ਉਹ ਆਪਣੇ ਚ ਵੀ ਇਹ ਗੱਲ ਮੈਟਰ ਕਰਦੀ ਆ, ਹਸਬੈਂਡ ਵਾਈਫ ਤਾਂ ਓਬਵੀਅਸਲੀ ਕਰਦੀ ਆ, ਪਰ ਇਹ ਗੱਲ ਦੇਖ ਲਓ ਵੀ ਗੋਰਿਆਂ ਚ ਕਿੰਨੀ ਜ਼ਿਆਦਾ ਆ। ਅਗਰ ਤੁਸੀਂ ਹਲਕਾ ਜਿਹਾ ਟੋਨ ਮਤਲਬ ਲਾਊਡਲੀ ਉਹਨੂੰ ਪੁੱਛ ਲਓਗੇ ਹਾਊ ਕੈਨ ਆਈ ਹੈਲਪ ਯੂ, ਜਾਂ ਉਹ ਕਹੂਗਾ ਕਿ ਯਾਰ ਮੇਰੇ ਨਾਲ ਉੱਚੀ ਬੋਲਦੇ ਆ ਵੀ ਤੂੰ ਮੇਰੇ ਨਾਲ ਰੂਡ ਆ, ਫਿਰ ਬੰਦਾ ਇੱਕ ਆਪਣਾ ਤਾਂ ਇੱਕ ਐਕਸੈਂਟ ਆ, ਚਲੋ ਏਦਾਂ ਦਾ ਕਈ ਵਾਰ ਆਪਾਂ ਨੂੰ ਇਸ ਜਗ੍ਹਾ ਤੇ ਮਤਲਬ ਪਰਸਨਲ ਲਾਈਫ ਚ ਤਾਂ ਚਲੋ ਹੈ ਹੀ ਆ ਗੱਲ ਮੈਟਰ ਕਰਦੀ ਆ, ਪ੍ਰੋਫੈਸ਼ਨਲ ਲਾਈਫ ਚ ਵੀ ਬਹੁਤ ਜ਼ਿਆਦਾ ਮੈਟਰ ਕਰਦੀ ਆ ਕਿ ਤੁਸੀਂ ਕਿੱਦਾਂ ਬੋਲਦੇ ਹੋ। ਪਰ ਇੰਡੀਆ ਮੈਂ ਇੱਕ ਗੱਲ ਦੇਖੀ ਹੈ ਕਿ ਇੰਡੀਆ ਚ ਤੇ ਇੱਥੇ ਤਾਂ ਬਹੁਤ ਫਰਕ ਹੈ ਜ਼ਮੀਨ ਅਸਮਾਨ ਦਾ। ਜੇ ਆਪਾਂ ਕਹੀਏ ਕਿ ਹੁਣ ਇੱਥੇ ਇੱਕ ਹਸਬੈਂਡ ਐਜ਼ ਏ ਇੱਕ ਜੇ ਤੁਸੀਂ ਘਰ ਦੇ ਮੁਖੀ ਆ ਤਾਂ ਤੁਹਾਨੂੰ ਹਰ ਇੱਕ ਈਮੇਲ ਦਾ ਰਿਪਲਾਈ ਕਰਨਾ, ਓਬਵੀਅਸਲੀ ਹਰ ਇੱਕ ਬੰਦੇ ਦੀ ਇੱਥੇ ਲਾਈਫ ਆ, ਤੁਸੀਂ ਈਮੇਲ ਰਿਪਲਾਈ ਕਰਨਾ, ਫਿਰ ਫਾਈਨੈਂਸ਼ੀਅਲ ਦੇਖਣਾ, ਫਿਰ ਲੈਟਰ ਚੈੱਕ ਕਰਨੇ, ਲੈਟਰ ਦਾ ਰਿਪਲਾਈ ਕਰਨਾ। ਤੇ ਮੈਂ ਤੁਹਾਨੂੰ ਦੱਸੂਗਾ ਸਾਡੇ ਤਾਂ ਹੁਣ ਕਾਮਨਵੈਲਥ ਗੇਮਾਂ ਹੋ ਰਹੀਆਂ ਨੇ ਜੀ, ਅਸੀਂ ਤਾਂ ਬਿਲਕੁਲ ਕਾਰਨਰ ਤੇ ਰਹਿੰਦੇ ਹਾਂ ਜਿੱਥੇ ਗੇਮਸ ਨੇ ਸਟੇਸ਼ਨ ਦੇ ਉੱਪਰ।
ਅੱਛਾ ਠੀਕ ਹੈ,
ਸਾਨੂੰ ਪਤਾ ਸਾਡਾ ਕੀ ਬਣੂਗਾ ਹੁਣ, ਤੇ ਨਾਲੇ
ਇੰਜੋਏ ਕਰੋ ਜੀ, ਬਣਦਾ ਕੀ ਹੈ,
ਮੋਸਟ ਵੈਲਕਮ ਆ। ਜੇ ਕਿਸੇ ਨੇ ਆਣਾ ਵੀ ਹੋਵੇ ਤੇ ਅਸੀਂ ਬਿਲਕੁਲ 10 ਮਿੰਟ ਦੀ ਦੂਰੀ ਤੇ ਆ ਮੈਕਸੀਕਨ ਸਟੇਡੀਅਮ ਤੋਂ।
ਵਾਹ ਅੱਛਾ ਠੀਕ ਹੈ,
3 ਬੈਡਰੂਮ ਘਰ ਹੈਗਾ, ਕਿਸੇ ਨੂੰ ਵੀ ਅਕਮੋਡੇਸ਼ਨ ਚਾਹੀਦੀ ਹੋਵੇ ਤਾਂ ਆਪਾਂ ਥੱਲੇ
ਦੇਖੋ ਜੀ, ਬੈਡਰੂਮਾਂ ਦੀ ਗੱਲ ਨਹੀਂ ਹੁੰਦੀ ਕਿੱਡਾ ਕੁ ਵੱਡਾ ਘਰ ਆ, ਪਰ ਸਹੀ ਗੱਲ ਆ ਦਿਲ ਜਿਹੜੇ ਉਹ ਜ਼ਰੂਰ ਵੱਡੇ ਹੋਣੇ ਚਾਹੀਦੇ ਆ। ਸੋ ਤੁਹਾਡੇ ਵੱਡੇ ਦਿਲ ਦੀ ਦਾਤ ਦਿੰਨੀ ਆ ਜੀ, ਏਦਾਂ ਰੇਡੀਓ ਤੇ ਆਨ ਏਅਰ ਕਿਸੇ ਨੂੰ ਵੀ ਆਪਣੇ ਐਡੀ ਵੱਡੀ ਜਿਹੜੇ ਆਪਣਾ ਪਰਿਵਾਰ ਹੈਗਾ ਉਹਦੇ ਵਿੱਚ ਕਹਿਣਾ ਪਈ ਜੇ ਕਿਸੇ ਨੇ ਵੀ ਆਉਣਾ ਹੋਵੇ ਤਾਂ ਤੁਸੀਂ ਮੇਰੇ ਕੋਲ ਜ਼ਰੂਰ ਆਇਓ। ਸੋ ਵੱਡੇ ਦਿਲ ਦੀ ਨਿਸ਼ਾਨੀ ਹੁੰਦੀ ਆ ਜੀ,
ਥੱਲੇ ਗੱਦੇ ਲਾਵਾਂਗੇ ਜੀ ਨਾਲੇ ਤੇ ਰੋਟੀ ਪਾਣੀ।
ਹਾਂ ਬਿਲਕੁਲ, ਬਹੁਤ ਹੀ ਮਜ਼ਾ ਆਉਂਦਾ ਹੈ। ਹੁਣ ਵੀ ਜਿਹੜੇ ਸਿੱਖ ਗੇਮਸ ਦੇ ਰਿਗਾਰਡਿੰਗ ਜੋ ਕੀਰਤਨ ਚੱਲ ਰਹੇ ਆ ਤੇ ਉਹਦੇ ਰਿਗਾਰਡਿੰਗ ਮੇਰੇ ਕੋਲ ਮੇਰੇ ਵੱਡੇ ਭਾ ਕੇ ਜਿਹੜੇ ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਆਪਣੇ ਜਥੇ ਦੇ ਨਾਲ ਤੇ ਅਮਨਦੀਪ ਸਿੱਧੂ ਭਾਜੀ ਹੁਣੀ ਉਹਨਾਂ ਦੇ ਨਾਲ ਮੈਨੂੰ 4-5 ਦਿਨ ਰਹਿਣ ਦਾ ਮੌਕਾ ਮਿਲਿਆ। ਸਾਡੇ ਘਰ ਹੀ ਰੁਕੇ ਸੀ ਔਰ ਇੰਨਾ ਕੁ ਆਨੰਦ ਆਇਆ, ਇੰਨਾ ਕੁ ਮਜ਼ਾ ਆਇਆ, ਉਹੀ ਥੱਲੇ ਗੱਦਿਆਂ ਵਾਲੀ ਗੱਲ ਸੀਗੀ। ਔਰ ਜਦੋਂ ਉਹ ਚਲੇ ਗਏ ਤੇ ਮੈਂ ਤਾਂ ਰੋਣ ਹੱਕੀ ਹੋਈ ਸੀਗੀ ਵੀ ਇੰਨਾ ਸਾਡਾ ਘਰ ਸੁੰਨਾ ਜਿਹਾ ਹੋ ਗਿਆ। ਤੇ ਫਿਰ ਅਸੀਂ ਜਦ ਉਹ ਮੈਲਬਨ ਚਲੇ ਗਏ ਤੇ ਫਿਰ ਅਸੀਂ ਵੀ ਪਿੱਛੇ ਪਿੱਛੇ ਮੈਲਬਨ ਚਲੇ ਗਏ। ਮੈਂ ਕਿਹਾ ਵੀ ਸਾਡਾ ਤੇ ਹੁਣ ਘਰ ਦਿਲ ਨੀ ਲੱਗਦਾ ਤੇ ਅਸੀਂ ਕਿਹਾ ਚਲੋ ਮੈਲਬਨ ਜਾ ਕੇ ਤੁਹਾਨੂੰ ਮਿਲਦੇ ਆ। ਸੋ ਵਧੀਆ ਲੱਗਦਾ ਸੀ ਜਿਹੜਾ ਪਿਆਰ ਹੁੰਦਾ ਜ਼ਿੰਦਗੀ ਦਾ ਸਰਮਾਇਆ।
ਬਹੁਤ ਮੁਸ਼ਕਿਲ ਨਾਲ ਬਣਦਾ ਏਦਾਂ ਦਾ ਮਾਹੌਲ ਜਦੋਂ ਤੁਹਾਡੇ ਘਰੇ ਕੋਈ ਆਵੇ ਤੇ ਪ੍ਰਾਹੁਣ ਚਾਰੀ ਕਰਨ ਦਾ ਮੌਕਾ ਮਿਲੇ, ਹੈਨਾ।
ਬਿਲਕੁਲ,
ਬਾਕੀ ਜੀ ਬਹੁਤ ਬਹੁਤ ਧੰਨਵਾਦ।
ਇੱਥੇ ਸਾਰਾ ਕੁਝ ਹੀ ਮਿਲ ਜਾਂਦਾ ਆ ਪਰ ਏਦਾਂ ਦੀ ਪ੍ਰਾਹੁਣ ਚਾਰੀ ਬੜੀ ਘੱਟ ਮਿਲਦੀ ਹੈ, ਹੈਨਾ।
ਪਰ ਪਤਾ ਨੀ ਲੋਕਾਂ ਦਾ ਸੁਭਾਅ ਵੀ ਬਦਲ ਗਿਆ ਨਾ ਜੀ, ਹੁਣ ਇੱਕ ਕਹਿ ਲੋ ਕਿ ਪਤਾ ਨੀ ਲੋਕਾਂ ਰੁੱਖੇ ਜੇ ਹੋ ਗਏ, ਲੋਕ ਰੁੱਖੇ ਜੇ ਕਹਿ ਲੋ ਹੋ ਗਏ, ਹੈਨਾ, ਦਿਲ ਥੋੜੇ ਜੇ।
ਦੇਖੋ ਉਹੀ ਗੱਲ ਹੈ, ਆਪਣੀ ਆਪਣੀਆਂ ਜ਼ਿੰਦਗੀ ਦੀਆਂ ਪ੍ਰਸਥਿਤੀਆਂ ਹੁੰਦੀਆਂ ਆ, ਆਪਣੀ ਮਾਨਸਿਕ ਅਵਸਥਾ ਹੁੰਦੀ ਆ ਜਿਹਦੇ ਨਾਲ ਕੋਈ ਕਿਸੇ ਸਿਚੁਏਸ਼ਨ ਨੂੰ ਆਪਣੇ ਤੇ ਹਾਵੀ ਕਰਕੇ ਕਿਸੇ ਤਰ੍ਹਾਂ ਦਾ ਹੋ ਜਾਂਦਾ, ਕੋਈ ਕਿਸੇ ਤਰ੍ਹਾਂ ਦਾ ਹੋ ਜਾਂਦਾ। ਪਰ ਮੈਨੂੰ ਲੱਗਦਾ ਕਿ ਅਸੀਂ ਉਹਦੇ ਲਈ ਜ਼ਿੰਮੇਦਾਰ ਨਹੀਂ ਹੈਗੇ ਤੇ ਨਾ ਅਸੀਂ ਜ਼ਿੰਮੇਦਾਰ ਹਾਂ ਸਿਰਫ ਆਪਣੇ ਆਪ ਲਈ। ਔਰ ਅਸੀਂ ਆਪਣੇ ਆਪ ਤੇ ਨਜ਼ਰ ਰੱਖੀਏ ਔਰ ਅਸੀਂ ਅਜੇ ਵੀ ਦੇਖੋ ਤੁਹਾਨੂੰ ਕਿੱਦਾਂ ਚਾਅ ਚੜਿਆ ਵੀ ਹਾਂ ਆ ਜਾਓ ਥੱਲੇ ਗੱਦੇ ਲਾਉਣੇ, ਇਹਦਾ ਮਤਲਬ ਸਾਡੇ ਅੰਦਰ ਉਹ ਚੀਜ਼ਾਂ ਅਜੇ ਵੀ ਹੈਗੀਆਂ, ਅਸੀਂ ਉਹਨਾਂ ਚੀਜ਼ਾਂ ਨੂੰ ਇੰਜੋਏ ਕਰਦੇ ਹਾਂ। ਤੁਸੀਂ ਆਪਣੇ ਆਪ ਨੂੰ ਫਰੋਲ ਕੇ ਦੇਖੋ ਕਿ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਔਰ ਉਹ ਚੀਜ਼ਾਂ ਕਰੋ, ਭਾਵੇਂ ਛੋਟੀਆਂ ਤੋਂ ਛੋਟੀਆਂ ਚੀਜ਼ਾਂ ਹੋਣ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਆਏ ਹੋਏ ਸੀ ਔਰ ਉਹ ਹੀ ਕਲਾਸੀਕਲ ਮਿਊਜ਼ਿਕ ਦਾ ਦੌਰ ਸਾਡੇ ਘਰ ਦੇ ਵਿੱਚ ਚੱਲਿਆ ਔਰ ਮੈਨੂੰ ਇਕਦਮ ਝੰਜੋੜ ਕੇ ਗਈ ਉਹ ਚੀਜ਼ ਕਿ ਕਿਉਂਕਿ ਮੈਂ ਕਲਾਸੀਕਲ ਮਿਊਜ਼ਿਕ ਚ ਹੀ ਮੇਰੀ ਸਟੱਡੀ ਸੀਗੀ ਔਰ ਮੈਨੂੰ ਬੜਾ ਸ਼ੌਂਕ ਸੀਗਾ ਔਰ ਇੱਥੇ ਆ ਕੇ ਉਹ ਚੀਜ਼ ਛੁੱਟ ਗਈ ਸੀ। ਪਰ ਜਿੱਦਾਂ ਉਹ ਇੱਕ ਤਰ੍ਹਾਂ ਪਰਮਾਤਮਾ ਨੇ ਮੇਰੇ ਘਰ ਭੇਜਿਆ ਮੈਨੂੰ ਯਾਦ ਕਰਾਉਣ ਲਈ ਤੇ ਨਹੀਂ ਤੈਨੂੰ ਕਰਨਾ ਚਾਹੀਦਾ, ਇਟਸ ਨਾਟ ਦੈਟ ਲੇਟ। ਸੋ ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੀ ਵੀ ਕਿ ਉਹਨਾਂ ਨੇ ਉਹਨਾਂ ਨੂੰ ਮੇਰੇ ਕੋਲ ਭੇਜਿਆ ਔਰ ਸਾਡੇ ਘਰ ਦੇ ਵਿੱਚ ਜੋ 4-5 ਦਿਨ ਸੰਗੀਤ ਦਾ ਦੌਰ ਚੱਲਿਆ ਔਰ ਉਹ ਵੀ ਗੁਰਮਤਿ ਸੰਗੀਤ ਦਾ ਦੌਰ ਚੱਲਿਆ, ਸੋ ਉਹਨੂੰ ਮੈਂ ਪਰਮਾਤਮਾ ਦੀ ਮਿਹਰ ਹੀ ਕਹਾਂਗੀ। ਸੋ ਇਹ ਜਿਹੜੇ ਸਿਗਨਲਸ ਪਰਮਾਤਮਾ ਤੁਹਾਨੂੰ ਦਿੰਦਾ ਨਾ, ਇਹਨੂੰ ਕੈਚ ਕਰਨ ਦੀ ਸਾਡੇ ਚ ਫ੍ਰੀਕੁਐਂਸੀ ਜਿਹੜੀ ਜੁੜਨੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਸਾਡੇ ਸਾਰਿਆਂ ਨਾਲ ਹੀ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਉਹ ਜਿਹੜੇ ਇਸ਼ਾਰੇ ਆ ਪਰਮਾਤਮਾ ਵੱਲੋਂ ਮਿਲਦੇ ਰਹਿੰਦੇ ਆ, ਸੋ ਅਸੀਂ ਉਹਨਾਂ ਨੂੰ ਫੜਨ ਦੀ ਸਾਡੇ ਦੇ ਵਿੱਚ ਸਮਰੱਥਾ ਹੋਣੀ ਚਾਹੀਦੀ ਹੈ। ਸੋ ਉਹਦੇ ਲਈ ਬਸ ਉਹੀ ਆਲੇ ਭੋਲੇ ਜੇ ਰਹੋ।
ਅੱਛਾ ਭੈਣ ਜੀ, ਮਿਊਜ਼ਿਕ ਦਾ ਮੈਂ ਤੁਹਾਨੂੰ ਦੱਸਣਾ ਸੀ, ਮਿਊਜ਼ਿਕ ਦੇ ਅਸੀਂ ਵੀ ਸਾਰੀ ਫੈਮਿਲੀ ਹੀ, ਮੇਰੀ ਵਾਈਫ, ਮੈਂ, ਮੇਰੇ ਬ੍ਰਦਰ ਇਨ ਲਾਅ, ਅਸੀਂ ਸਾਰੇ ਹੀ ਨਾ ਮਿਊਜ਼ਿਕ ਦੇ ਬਹੁਤ ਵੱਡੇ ਫੈਨ ਆ ਤੇ ਅਸੀਂ ਮਤਲਬ ਬਹੁਤ ਵਧੀਆ ਸਰੋਤਾ ਮੈਂ ਕਹਾਂਗਾ ਆਪਣੇ ਆਪ ਨੂੰ, ਮੈਂ ਗਾ ਤਾਂ ਨਹੀਂ ਵਧੀਆ ਲੈਂਦਾ। ਤੇ ਸਾਡੇ ਕੀ ਹੋਇਆ ਸੀ, ਹਰਭਜਨ ਮਾਨ ਜੀ ਆਏ ਸੀ ਨਾ ਹੁਣੇ ਪਿੱਛੇ ਬ੍ਰਿਸਬੇਨ ਚ, ਹਰਭਜਨ ਮਾਨ ਹਰਾਨਾ ਮੇਲਾ ਸੀ ਨਾ ਜਦੋਂ ਸ਼ੋਅ ਸੀ, ਹਾਂ ਉਹਨੇ 2-3 ਮਹੀਨੇ ਪਹਿਲਾਂ ਜੀ, ਤੇ ਉਹਨਾਂ ਦੇ ਨਾਲ ਜਿਹੜਾ ਗਿਫਟ ਸੀ ਉਹ ਪਟਿਆਲੇ ਦੇ ਸੀ, ਹਾਰਮੋਨੀਅਮ ਤੇ ਢੋਲਕ ਤੇ ਤਬਲੇ ਤੇ, ਤੇ ਉਹ ਸਾਡੇ ਮੇਰੇ ਸਾਵਾ ਸਾਹਿਬ ਦੇ, ਮੇਰੇ ਬ੍ਰਦਰ ਇਨ ਲਾਅ ਦੇ ਨੌਨ ਸੀ ਰਾਜਪੁਰੇ ਤੋਂ, ਇੱਕ ਸਨੋਰ ਤੇ ਉਹਨਾਂ ਨੇ ਸਾਡੇ ਘਰੇ ਰਹੇ ਇੱਕ ਹਫਤਾ ਜੀ। ਤੇ ਜਿਹੜਾ ਤੁਸੀਂ ਮਾਹੌਲ ਕਹਿ ਰਹੇ ਹੋ ਕਿ ਪ੍ਰਿੰਸੀਪਲ ਸਾਹਿਬ ਨਾਲ ਧੋਂਦੇ ਤੁਹਾਡੇ ਘਰ ਚ ਬਣਿਆ ਸੀ, ਉਹੀ ਮਾਹੌਲ ਸਾਡੇ ਘਰ ਚ ਸੀ ਜੀ। ਰਾਤ ਨੂੰ ਅਸੀਂ ਮਤਲਬ ਮੈਂ ਕਹਿੰਦਾ ਜੀ ਸਾਡੇ ਉਹ ਆਹ ਪਿਛਲਾ ਇੱਕ ਹਫਤਾ ਸਾਡਾ ਇੰਨਾ ਕੁ ਵਧੀਆ ਰਿਹਾ ਨਾ, ਕਿਆ ਬਾਤ ਆ। ਪ੍ਰਾਹੁਣਚਾਰੀ ਦੀ ਪ੍ਰਾਹੁਣਚਾਰੀ, ਮੈਂ ਤਾਂ ਨਾਲੇ ਕੁਕਿੰਗ ਕਰਦਾ ਹੁੰਦਾ ਸੀ ਤੇ ਨਾਲੇ ਇਧਰੋਂ ਮੈਸੇਜ ਲੱਗੀ ਹੁੰਦੀ ਸੀ, ਤੇ ਤੁਸੀਂ ਜੇ ਕਦੀ ਆਇਓ ਗੋਲਡ ਕੋਸਟ ਦੀ ਤੇ ਪਲੀਜ਼ ਵੈਲਕਮ ਆ, ਆਪਾਂ ਇੱਕ ਮੈਸੇਜ
ਲਾਵਾਂਗੇ ਤੁਹਾਡੀ ਹੁਣ ਕੁਕਿੰਗ ਵਾਲੀ ਗੱਲ ਤੇ। ਤੁਹਾਡੀ ਪ੍ਰਾਹੁਣਚਾਰੀ ਦੀ ਖਾਤ ਜਿਹੜੀ ਤੁਸੀਂ ਕਰਦੇ ਆ ਉਹ ਸੁਣ ਕੇ ਤੇ ਸੱਚੀ ਦਿਲ ਕਰ ਰਿਹਾ ਕਿ ਜ਼ਰੂਰ ਹੀ ਆਈਏ ਔਰ ਰੱਬ ਸੁਖ ਰੱਖੇ ਜ਼ਰੂਰ ਹੀ ਮਿਲਾਂਗੇ ਅਸੀਂ ਤੁਹਾਡੇ ਘਰ ਵਿੱਚ ਕਦੀ ਤੇ।
ਖਾਲੀ ਨੰਬਰ ਮੇਰਾ ਤੁਹਾਡੇ ਕੋਲ ਹੈਗਾ ਹੈ ਟੈਲੀਕਾਸਟ ਤੇ, ਤੇ ਮੇਰੇ ਕੁਕਿੰਗ ਤਾਂ ਮੈਂ ਵਧੀਆ ਕਰ ਲੈਣਾ, ਟੱਚ ਫੁੱਡ ਸਾਰਾ ਕੁਝ ਹੀ ਵਧੀਆ ਬਣਾ ਦਿੰਦਾ ਤੇ ਜ਼ਰੂਰ ਮੌਕਾ ਦਿਓ ਕਿਸੇ ਹਰਮਨ ਟੀਮ ਚੋਂ ਵੀ, ਕਦੀ ਕੋਈ ਵੀ ਜੇ ਕਦੀ ਗੋਲ ਕੋਸ ਦਾ ਚੱਕਰ ਲੱਗੇ ਤਾਂ ਪਲੀਜ਼ ਸੇਵਾ ਦਾ ਮੌਕਾ ਜ਼ਰੂਰ ਦਿਓ, ਐਟਲੀਸਟ ਕੰਮ ਜੇ ਨਹੀਂ ਤਾਂ ਕੰਮ ਤੇ ਜਾਂ ਚਾਹ ਦਾ ਕੱਪ ਪੀਣ ਵਾਸਤੇ ਤਾਂ ਜ਼ਰੂਰ ਆਇਓ ਜੀ।
ਜੀ ਜ਼ਰੂਰ, ਬਹੁਤ ਬਹੁਤ ਸ਼ੁਕਰੀਆ ਰਾਠੌਰ ਸਾਹਿਬ, ਬੜਾ ਹੀ ਵਧੀਆ ਲੱਗਾ ਗੱਲਬਾਤ ਕਰਕੇ ਔਰ ਇਹੋ ਜਿਹੇ ਮੁੱਦਿਆਂ ਤੇ ਤਾਂ ਗੱਲ ਕਰਨ ਬੈਠੋ ਤੇ ਬੜਾ ਹੀ ਜਿੰਨਾ ਮਰਜ਼ੀ ਟਾਈਮ ਲੈ ਲਓ, ਹਨਾ। ਔਰ ਜ਼ਰੂਰ ਹੀ ਅਸੀਂ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਰਵਾਂਗੇ ਜੋ ਜ਼ਿੰਦਗੀ ਦੇ ਛੋਟੇ ਛੋਟੇ ਪਹਿਲੂਆਂ ਨਾਲ ਜੁੜੀਆਂ ਹੁੰਦੀਆਂ ਔਰ ਜੋ ਸਾਨੂੰ ਪਤਾ ਹੁੰਦੀਆਂ ਆ ਪਰ ਉਹ ਕਿਤੇ ਜਦੋਂ ਅਸੀਂ ਇੱਕ ਦੂਜੇ ਨੂੰ ਯਾਦ ਕਰਾਉਂਦੇ ਆ ਨਾ ਤਾਂ ਫਿਰ ਯਾਦ ਆ ਜਾਂਦਾ ਹੈ, ਹਨਾ, ਵੀ ਹਾਂ ਠੀਕ ਹੈ ਉਹਨਾਂ ਨੇ ਇਹ ਗੱਲ ਕਹੀ ਸੀ, ਇੱਦਾਂ ਕਰਕੇ ਦੇਖਦੇ ਆ। ਸੋ ਜ਼ਰੂਰ ਹੀ ਤੁਸੀਂ ਅੱਜ ਪਿਆਰ ਨਾਲ ਸਾਡੇ ਭਾਬੀ ਜੀ ਨੂੰ ਕਿਹੋ ਜ਼ਰੂਰ ਕਿ ਹਾਂ ਤੁਸੀਂ ਮੇਰੇ ਥੋੜੇ ਜਿਹੇ ਜੇ ਇਹ ਕੰਮ ਲੈ ਸਕਦੇ ਆ, ਛੋਟੇ ਛੋਟੇ ਥੋੜੇ ਥੋੜੇ ਤੋਂ ਸ਼ੁਰੂ ਕਰੋ ਤੇ ਜ਼ਰੂਰ ਹੀ ਹੋ ਜਾਂਦਾ। ਤੇ ਜਦੋਂ ਬੱਚਾ ਛੋਟਾ ਜਿਹਾ ਹੁੰਦਾ ਉਦੋਂ ਐ ਲੱਗਦਾ ਹੁੰਦਾ ਨਾ ਇਹਨੂੰ ਕਿੱਦਾਂ ਚੁੱਕੀਏ, ਤੇ ਪਰ ਜਿੱਦਾਂ ਉਮਰ ਦੇ ਨਾਲ ਉਹ ਵੱਡਾ ਹੁੰਦਾ ਜਾਂਦਾ ਤੇ ਉਹਨੂੰ ਅਸੀਂ ਗੋਦੀ ਉਦਾਂ ਹੀ ਚੁੱਕੀ ਰੱਖਦੇ ਆ ਫਿਰ। ਸੋ ਉਹੀ ਹੁੰਦਾ ਕਿ ਛੋਟਾ ਜਿਹਾ ਕੰਮ ਤੋਂ ਸ਼ੁਰੂ ਕਰੋ ਔਰ ਹੌਲੀ ਹੌਲੀ ਜਿਹੜਾ ਉਹ ਭਾਰ ਤੁਸੀਂ ਦੂਸਰੇ ਤੇ ਪਾਉਣਾ ਸ਼ੁਰੂ ਕਰੋ ਤਾਂ ਕਿ ਜਿਹੜੀ ਗ੍ਰਸਥੀ ਦਾ ਬੈਲੈਂਸ ਜਿਹੜਾ ਬਣਿਆ ਰਹੇ, ਇੱਕ ਤੇ ਉਹ ਚੀਜ਼ ਦਾ ਭਾਰ ਨਾ ਆਵੇ, ਦੋਨੇ ਹੀ ਰਲ ਕੇ ਚੱਲੀਏ ਤੇ ਵਧੀਆ। ਥੋੜਾ ਥੋੜਾ ਡਰਨਾ ਜ਼ਰੂਰ ਚਾਹੀਦਾ, ਮੈਂ ਤੇ ਇਹੀ ਕਹਾਂਗੀ ਹੁਣ।
ਉਹਨਾਂ ਨੂੰ ਦਿੱਤੀ ਆ ਜੀ ਮੈਂ ਜ਼ਿੰਮੇਵਾਰੀ, ਜਿੱਦਾਂ ਹੁਣ ਬੇਟਾ ਸਕੂਲ ਜਾਂਦਾ ਤੇ ਉਹਦੀ ਜ਼ਿੰਮੇਵਾਰੀ ਉਹਨਾਂ ਦੀ ਆ, ਉਹਨੂੰ ਹੋਮਵਰਕ ਕਰਵਾਉਣਾ ਤੇ ਉਹਦਾ।
ਹਾਂ ਬਿਲਕੁਲ।
ਓਕੇ ਜੀ ਭੈਣ ਜੀ, ਸਤਿ ਸ਼੍ਰੀ ਅਕਾਲ।
ਚਲੋ ਤੇ ਬਹੁਤ ਬਹੁਤ ਸ਼ੁਕਰੀਆ,
ਕਰਾਂਗੇ ਗੱਲ ਜੀ। ਬਹੁਤ ਵਧੀਆ ਲੱਗਿਆ
ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਰਾਠੌਰ ਸਾਹਿਬ ਜੀ। ਸੋ ਬਿਲਕੁਲ ਜੀ, ਮਜ਼ਾ ਆ ਜਾਂਦਾ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ, ਛੋਟੀਆਂ ਛੋਟੀਆਂ ਗੱਲਾਂ, ਛੋਟੇ ਛੋਟੇ ਮੁੱਦੇ, ਛੋਟੇ ਛੋਟੇ ਨੁਸਖੇ ਜੋ ਸਾਡੀ ਜ਼ਿੰਦਗੀ ਨੂੰ ਹੋਰ ਪਿਆਰਾ ਬਣਾ ਦਿੰਦੇ ਨੇ, ਹੈ ਨਾ। ਸੋ ਬਿਲਕੁਲ ਇਹੀ ਗ੍ਰਸਥੀ ਹੁੰਦੀ ਆ ਜੀ। ਸੋ ਡਰਨਾ ਡਰਾਉਣਾ ਤੇ ਕੀ ਹੁੰਦਾ, ਇੱਕ ਦੂਜੇ ਨਾਲ ਪਿਆਰ ਹੁੰਦਾ, ਰਿਸ਼ਤਾ ਹੀ ਇਹੋ ਜਿਹਾ ਹੁੰਦਾ, ਕੁਝ ਖਾਸ ਹੁੰਦਾ, ਔਰ ਸਭ ਤੋਂ ਵੱਧ ਪਿਆਰ ਵੀ ਹੁੰਦਾ, ਸਭ ਤੋਂ ਵੱਧ ਗੁੱਸੇ ਗਿਲੇ ਸ਼ਿਕਵੇ ਵੀ ਇਹਦੇ ਵਿੱਚ ਹੀ ਹੁੰਦੇ ਆ, ਲੜਾਈਆਂ ਝਗੜੇ ਵੀ ਹੁੰਦੇ ਨੇ, ਪਰ ਫਿਰ ਵੀ ਜਿਹੜਾ ਇਹ ਸਾਥ ਜਿਹੜਾ ਜ਼ਰੂਰ ਬਣਿਆ ਰਹਿਣਾ ਚਾਹੀਦਾ, ਉਹ ਅੰਡਰਸਟੈਂਡਿੰਗ ਜਿਹੜੀ ਸਾਡੇ 'ਚ ਜ਼ਰੂਰ ਹੋਣੀ ਚਾਹੀਦੀ ਹੈ। ਸੋ ਰਾਠੌਰ ਸਾਹਿਬ ਨੇ ਬੜੇ ਪਿਆਰ ਨਾਲ ਸਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੈ, ਜਦੋਂ ਵੀ ਗੋਲਡ ਕੋਸਟ ਦਾ ਚੱਕਰ ਲੱਗਾ ਤੇ ਜ਼ਰੂਰ ਸਾਰੇ ਮਿਲ ਕੇ ਆਇਓ। ਤੇ ਹੁਣ ਤੁਸੀਂ ਇਹ ਦੱਸੋ ਭਈ ਸਿੱਖ ਖੇਡਾਂ ਤੇ ਕੌਣ ਕੌਣ ਆ ਰਿਹਾ ਹੈ, ਹੈਨਾ, ਤੇ ਫਿਰ ਅਸੀਂ ਵੀ ਮਿਲਣ ਦਾ ਸਬੱਬ ਬਣਾਈਏ। ਸੋ ਮੇਰਾ ਵੀ ਪਹਿਲਾਂ ਤੇ ਕੋਈ ਪ੍ਰੋਗਰਾਮ ਨਹੀਂ ਸੀ ਸਿੱਖ ਖੇਡਾਂ ਤੇ, ਥੋੜਾ ਦੂਰ ਪੈ ਜਾਂਦਾ, ਪਰ ਇਸ ਵਾਰੀ ਮੇਰੀ ਡਿਊਟੀ ਲਗਾਈ ਆ ਜੀ ਇੱਕ ਉਹਨਾਂ ਨੇ, ਰਣਜੀਤ ਖਹਿਰਾ ਭਾਜੀ ਹੁਣਾਂ ਨੇ ਕਿ ਆਓ ਤੇ ਜਿਹੜੀ ਕਲਚਰਲ ਨਾਈਟ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਮੈਨੂੰ ਆਪਣੀ ਪਾਰਟਿਸਿਪੇਸ਼ਨ ਲਈ ਸੱਦਾ ਦਿੱਤਾ। ਸੋ ਜ਼ਰੂਰੀ ਜੀ ਹੁਣ ਮੇਰਾ ਵੀ ਸਬੱਬ ਬਣ ਰਿਹਾ ਸਿਡਨੀ ਦੇ ਦਰਸ਼ਨ ਕਰਨ ਦਾ। ਸੋ ਜ਼ਰੂਰੀ ਤੁਹਾਨੂੰ ਸਾਰਿਆਂ ਨੂੰ ਉੱਥੇ ਮਿਲਾਂਗੀ ਮੈਂ ਕਲਚਰਲ ਨਾਈਟ ਤੇ ਵੀ, ਤੇ ਦੋ ਚਾਰ ਦਿਨ ਪਹਿਲਾਂ ਹੀ ਜਾਵਾਂਗੀ, ਥੋੜੀ ਤਿਆਰੀ ਵਗੈਰਾ ਵੀ ਕਰਨੀ ਹੋਏਗੀ ਤੇ ਉਹਦੇ ਰਿਕਾਰਡਿੰਗ ਦਰਸ਼ਨ ਕਰਾਂਗੀ ਤੁਹਾਡੇ ਸਾਰਿਆਂ ਦੇ ਨਾਲ, ਮੇਰਾ ਮਿਲਣ ਦਾ ਵੀ ਸਬੱਬ ਬਣੇਗਾ। ਚਲੋ ਜੀ, ਧਨੀ ਸਾਹਿਬ ਹੁਣੀ ਕਹਿੰਦੇ ਆ ਭਈ ਮੈਂ ਸੁਣਾਉਣਾ ਤੁਹਾਨੂੰ ਇੱਕ ਗੱਲ ਪਈ, ਜਿਹੜੇ ਜਿਹੜੇ ਆਪਣੇ ਘਰ ਵਾਲੀ ਕੋਲੋਂ ਡਰਦੇ ਆ ਉਹ ਕਿਉਂ ਡਰਦੇ ਆ। ਸੋ ਧਨੀ ਸਾਹਿਬ ਲਓ ਜੀ ਮੈਦਾਨ ਖੁੱਲਾ, ਜ਼ਰੂਰ ਦੱਸੋ ਕਿਉਂ ਡਰਦੇ ਆ, ਤੇ ਜਿਹੜੇ ਜਿਹੜੇ ਡਰਦੇ ਨੇ ਤੁਸੀਂ ਇਹ ਦੱਸਣਾ ਵੀ ਤੁਸੀਂ ਕਿਉਂ ਡਰਦੇ ਹੋ, ਤੁਸੀਂ ਬਾਕੀਆਂ ਦੇ ਮੋਢੇ ਤੇ ਰੱਖ ਕੇ ਬੰਦੂਕ ਨਹੀਂ ਚਲਾਉਣੀ। ਤੇ ਸੰਦੀਪ ਰਾਏ ਹੁਣੀ ਆਏ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਪਲੀਜ਼ ਪਲੇ ਸੌਂਗ ਆਫ ਸੁਖਵਿੰਦਰ ਸੁੱਖੀ ਰਿਲੇਟਡ ਟੂ ਵੋਟਸ। ਠੀਕ ਹੈ ਜੀ, ਜ਼ਰੂਰ ਮੈਂ ਸਰਬਜੀਤ ਭਾਜੀ ਨੂੰ ਤੱਕ ਤੁਹਾਡਾ ਸੁਨੇਹਾ ਪੁੱਜ ਗਿਆ, ਜੇ ਉਹਨਾਂ ਨੂੰ ਇਹ ਗੀਤ ਮਿਲਦਾ ਤਾਂ ਜ਼ਰੂਰ ਪ੍ਰੋਗਰਾਮ ਤੋਂ ਬਾਅਦ ਚਲਾਉਂਦੇ ਹਾਂ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਸਾਨੂੰ ਕੁਝ ਫੋਟੋਆਂ ਭੇਜੀਆਂ ਜੀ, ਤੇ ਬੜੇ ਪਿਆਰੀਆਂ ਪਿਆਰੀਆਂ ਐਨੀਮੇਟਿਡ ਫੋਟੋਜ਼ ਆ, ਵੀ ਮੈਂ ਭਾਜੀ ਨੂੰ ਕਹਿੰਦੀ ਹਾਂ ਵੀ ਤੁਸੀਂ ਸ਼ੇਅਰ ਕਰ ਦਿਓ ਜ਼ਰੂਰ। ਤੇ ਅਮਰਦੀਪ ਕੌਰ ਹੁਣਾਂ ਨੇ ਜੀ ਕਿਹਾ, ਕਹਿੰਦੇ ਸੁਖਪ੍ਰੀਤ ਸਾਨੂੰ ਵੀ ਬੇਹੱਦ ਖੁਸ਼ੀ ਹੋਣੀ ਸੀ ਔਰ ਤੁਸੀਂ ਸਾਡੀ ਅਵਲ ਬੀ ਮੈਨੂੰ ਜੀ ਇਹ ਪੰਜਾਬੀ ਦੇ ਵਿੱਚ ਇੰਗਲਿਸ਼ ਲਿਖਿਆ ਹੋਇਆ ਪੰਜਾਬੀ ਦੇ ਵਿੱਚ, ਤੇ ਸਾਡੀ ਮੈਨੂੰ ਸਮਝ ਨਹੀਂ ਆ ਰਿਹਾ ਜੀ ਕੁਛ ਖਾਸ। ਸੁਖਪ੍ਰੀਤ ਸਾਨੂੰ ਵੀ ਬੇਹੱਦ ਖੁਸ਼ੀ ਹੋਣੀ ਸੀ ਉਹ ਤੁਸੀਂ ਸਾਡੀ ਅਵਲ ਬੀ ਟੂ ਪ੍ਰਵਾਨ ਸਾਡੀ ਵੀ ਪ੍ਰਵਾਨ ਨਹੀਂ ਕੀਤੀ, ਸ਼ਾਇਦ ਅਸੀਂ ਇਸ ਕਾਬਿਲ ਹੀ ਨਹੀਂ ਜੀ। ਖੈਰ ਹੋ ਸਕਦਾ ਸਾਨੂੰ ਬੇਨਤੀ ਕਰਨੀ ਨੀ ਆਉਂਦੀ ਹੋਵੇ, ਧੰਨਵਾਦ, ਲੋਟਸ ਆਫ ਲਵ, ਸਾਡੀ ਬੇਨਤੀ ਪ੍ਰਵਾਨ ਨਹੀਂ ਕੀਤੀ। ਮੈਨੂੰ ਬਿਲਕੁਲ ਨਹੀਂ ਸਮਝ ਆਈ ਤੁਸੀਂ ਮੈਨੂੰ ਕਿਹੜੀ ਬੇਨਤੀ ਕੀਤੀ ਸੀ ਅਮਰਦੀਪ ਜੀ, ਜਿਹੜੀ ਮੈਂ ਪ੍ਰਵਾਨ ਨਹੀਂ ਕੀਤੀ, ਤੇ ਮੈਨੂੰ ਮੇਰੇ ਤੋਂ ਜੇ ਕੋਈ ਗੁਸਤਾਖੀ ਹੋਏ ਤਾਂ ਉਹਦੇ ਲਈ ਮੈਂ ਜ਼ਰੂਰ ਮਾਫੀ ਚਾਹੁੰਦੀ ਹਾਂ, ਪਰ ਜ਼ਰੂਰ ਤੁਸੀਂ ਮੈਨੂੰ ਲਿਖ ਕੇ ਭੇਜੋ ਵੀ ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਮੈਂ ਤੁਹਾਡੀ ਨਹੀਂ ਮੰਨੀ। ਸੋ ਤੁਸੀਂ ਤਾਂ ਜੀ ਮੈਨੂੰ ਚਿੰਤਾ ਦੇ ਵਿੱਚ ਪਾ ਦਿੱਤਾ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਖਤਮ ਹੋਣ ਵਾਲਾ ਹੈ। ਸੋ ਤੁਸੀਂ ਮੈਨੂੰ ਜਲਦੀ ਦੱਸੋ ਕਿ ਕਿਹੜੀ ਗੁਸਤਾਖੀ ਮੇਰੇ ਤੋਂ ਹੋਈ ਹੈ, ਤੇ ਨਾਲ ਹੀ ਪ੍ਰੋਗਰਾਮ ਦੀ ਗੱਲ ਕਰਾਂ ਤੇ ਹੁਣ ਸਮੇਂ ਵੱਲ ਧਿਆਨ ਗਿਆ ਤੇ ਲੱਗਦਾ ਭਈ ਸਮਾਂ ਹੋ ਚੁੱਕਾ ਹੈ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ। ਪਰ ਅਮਰਦੀਪ ਜੀ ਮੈਂ ਤੁਹਾਡੀ ਜਿਹੜਾ ਮੈਸੇਜ ਆ ਉਹ ਜ਼ਰੂਰ ਉਹਦੀ ਵੇਟ ਕਰ ਰਹੀ ਹਾਂ, ਜਾਂ ਫਿਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ, ਕਾਲ ਕਰਕੇ ਵੀ ਦੱਸ ਸਕਦੇ ਹੋ ਸਾਡੇ ਤੋਂ ਕੀ ਗਲਤੀ ਹੋਈ ਹੈ ਜੀ ਜਿਹੜੀ ਮੈਂ ਪ੍ਰਵਾਨ ਨਹੀਂ ਕੀਤੀ ਤੁਹਾਡੀ। ਸੋ ਪ੍ਰੋਗਰਾਮ ਦੇ ਵਿੱਚ ਯਾਦਾਂ ਦੀ ਗੱਲ ਕਰਨੀ ਸੀਗੀ, ਸੋ ਯਾਦਾਂ ਦੀ ਗੱਲ ਜਿਹੜੀ ਆ ਉਹਦੀ ਬਾਤ ਮੈਂ ਨਹੀਂ ਅੱਜ ਜ਼ਿਆਦਾ ਪਾ ਸਕੀ, ਪਰ ਕੋਈ ਗੱਲ ਨਹੀਂ ਜੀ, ਸਾਡੀ ਜ਼ਿੰਦਗੀ ਦੇ ਪਰਮਾਤਮਾ ਕਰੇ ਬਹੁਤ ਸਾਰੇ ਬੁੱਧਵਾਰ ਅਸੀਂ ਦੇਖੀਏ, ਤੇ ਉਹਨਾਂ ਬੁੱਧਵਾਰਾਂ ਦੇ ਵਿੱਚ ਪ੍ਰੋਗਰਾਮ ਲਹਿਰਾਂ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਸਕੀਏ। ਤੇ ਲਓ ਜੀ ਅਮਰਦੀਪ ਜੀ ਕਹਿ ਰਹੇ ਨੇ ਵੀ ਸਾਡੇ ਘਰੇ ਆਉਣ ਦੀ, ਬਿਲਕੁਲ ਮੈਂ ਮੈਲਬਰਨ ਗਈ ਸੀਗੀ ਤੇ ਉੱਥੇ ਮੇਰੇ ਕੋਲ ਅਮਰਦੀਪ ਦੀਦੀ ਹੁਣਾਂ ਦੇ ਘਰ ਜਿਹੜਾ ਨਹੀਂ ਜਾ ਹੋਇਆ, ਸੋ ਉਹਦੇ ਲਈ ਮੈਂ ਬਿਲਕੁਲ ਮਾਫੀ ਚਾਹੁੰਦੀ ਹਾਂ, ਪਰ ਤੁਹਾਨੂੰ ਮਿਲ ਕੇ ਦਿਲ ਖੁਸ਼ ਹੋ ਗਿਆ। ਬਹੁਤ ਪਿਆਰਾ, ਬਹੁਤ ਹੀ ਪਿਆਰਾ ਲੱਗਦਾ ਜਦੋਂ ਵੀ ਮੈਂ ਤੁਹਾਨੂੰ ਮਿਲਦੀ ਹਾਂ ਦੀਦੀ। ਸੋ ਅਮਰਦੀਪ ਦੀਦੀ ਜੀ ਇਹ ਮੈਲਬਰਨ ਤੋਂ ਜਿਹੜੇ ਸਾਡੇ ਟੀਮ ਦੇ ਬੜੇ ਹੀ ਪਿਆਰੇ ਜਿਹੇ ਮੈਂਬਰ, ਔਰ ਮੰਗਲਵਾਰ ਨੂੰ ਜਿਹੜੇ ਲਹਿਰਾ ਪ੍ਰੋਗਰਾਮ ਵੀ ਕਰਦੇ ਨੇ, ਸੋ ਇਹਨਾਂ ਨਾਲ ਵੀ ਮੁਲਾਕਾਤ ਹੋਈ ਮੇਰੀ ਮੈਲਬਰਨ ਦੇ ਵਿੱਚ। ਸੋ ਬਿਲਕੁਲ ਘਰ ਜਾਣ ਦਾ ਜਿਹੜਾ ਟਾਈਮ ਨਹੀਂ ਮਿਲਿਆ, ਕਿਉਂਕਿ ਬਹੁਤ ਹੀ ਜਲਦੀ ਦੇ ਵਿੱਚ ਸੀਗੀ, ਇੱਕ ਰਾਤ ਲਈ ਗਈ ਸੀ। ਸੋ ਮੇਰੇ ਦਿਲ ਵਿੱਚ ਵੀ ਕਿਤੇ ਉਹ ਗੱਲ ਧੜਕਦੀ ਆ ਵੀ ਮੇਰੇ ਤੋਂ ਜਾਇਆ ਨਹੀਂ ਗਿਆ, ਪਰ ਕੋਈ ਗੱਲ ਨਹੀਂ, ਹੁਣ ਮੈਂ ਤੁਹਾਡੇ ਉਹ ਸਾਰੇ ਉਲਾਂਬੇ ਲਾਉਣੇ ਆ। ਦੇਖਿਓ ਜਦੋਂ ਆਈ ਨਾ ਫਿਰ ਤੁਸੀਂ ਮੈਨੂੰ ਕਹਿਣਾ ਵੀ ਬਸ ਹੁਣ ਜਾ, ਤੇ ਮੈਂ ਫਿਰ ਤੁਹਾਡੇ ਘਰ ਆ ਕੇ ਖਰੂਦ ਪਾਉਣੋਂ ਨਹੀਂ ਹਟਣਾ। ਸੋ ਬਿਲਕੁਲ ਉਹਦੇ ਲਈ ਮੈਂ ਮਾਫੀ ਵੀ ਚਾਹੁੰਦੀ ਹਾਂ, ਪਰ ਸੱਚੀ ਦੱਸਾਂ ਤੁਹਾਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਾ, ਬਹੁਤ ਵਧੀਆ ਲੱਗਾ ਸੱਚੀ ਮੁੱਚੀ। ਬੜੀ ਪਿਆਰੀ ਜਿਹੀ ਰੂਹ ਹੋ ਤੁਸੀਂ, ਮਜ਼ਾ ਆ ਜਾਂਦਾ ਜਦੋਂ ਵੀ ਤੁਹਾਨੂੰ ਮਿਲਦੀ ਹਾਂ, ਔਰ ਜ਼ਿੰਦਗੀ ਦੇ ਵਿੱਚ ਕੁਝ ਕਰਨ ਗੁਜ਼ਰਨ ਦਾ ਜਿਹੜਾ ਇੱਕ ਮੈਂ ਤੁਹਾਡੇ ਤੋਂ ਵੀ ਸਿੱਖਦੀ ਹਾਂ ਕਿ ਕਿਸ ਤਰ੍ਹਾਂ ਹੱਸਦੇ ਮੁਸਕਰਾਉਂਦੇ ਹੋਏ ਤੁਸੀਂ ਆਪਣੀ ਕਮਿਊਨਿਟੀ ਲਈ ਜਿਹੜਾ ਇੱਕ ਸੋਸ਼ਲ ਵਰਕ ਕਰਦੇ ਹੋ, ਉਹ ਇੱਕ ਬਿਲਕੁਲ ਹੀ ਤੁਸੀਂ ਕਿਤੇ ਨਾ ਕਿਤੇ ਮੇਰੀ ਜ਼ਿੰਦਗੀ ਦੇ ਆਈਡੀਅਲ ਵੀ ਹੋ ਦੀਦੀ। ਸੋ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਹੀ ਮਿਲਦੇ ਹਾਂ, ਤੁਸੀਂ ਵੀ ਜ਼ਰੂਰ ਬਣਾਓ ਪ੍ਰੋਗਰਾਮ, ਆਓ ਸਿਡਨੀ ਸਿੱਕੇ ਤੇ। ਸਗੋਂ ਮੇਰੀ ਮੁਲਾਕਾਤ ਹੋਈ ਤੇ ਮੈਂ ਕਹਿ ਰਹੀ ਸੀਗੀ ਕਿ ਪਤਾ ਨਹੀਂ ਮੇਰਾ ਤੇ ਸ਼ਾਇਦ ਨਹੀਂ ਬਣਨਾ ਦੀਦੀ ਸਿਡਨੀ ਆਉਣ ਦਾ। ਸੋ ਹੁਣ ਮੈਂ ਕਹਿੰਦੀ ਹਾਂ ਵੀ ਨਹੀਂ ਚੱਲਦੀ, ਆ ਜਾਓ ਇਕੱਠੇ ਚੱਲਦੇ ਹਾਂ ਉੱਥੇ, ਹਰਮਨ ਪਰਿਵਾਰ ਮਿਲ ਕੇ ਰੌਣਕਾਂ ਲਾਉਂਦੇ ਹਾਂ ਫਿਰ ਸਿੱਖ ਗੇਮਾਂ ਦੇ ਉੱਤੇ, ਹੈਨਾ। ਤੇ ਧਨੀ ਸਾਹਿਬ ਕਹਿ ਰਹੇ ਨੇ ਕਿ ਫੋਨ ਨਹੀਂ ਲੱਗਦਾ ਤੁਹਾਡਾ ਜੀ, ਤੇ ਨਾਲ ਹੀ ਕਹਿ ਰਹੇ ਕਿ ਫਿਰ ਅਮਰਦੀਪ ਦੀਦੀ ਨੇ ਹੱਥ ਜੋੜੀ ਜਾਣੇ ਪਏ, ਬਾਬਾ ਚੱਲੀ ਜਾ ਹੁਣ। ਹਾਂ ਬਿਲਕੁਲ ਠੀਕ ਆ, ਇਹੀ ਗੱਲ ਹੋਣੀ ਆ ਧਨੀ ਸਾਹਿਬ, ਦੇਖ ਲਓ ਤੁਸੀਂ ਤਾਂ ਪਹਿਲਾਂ ਹੀ ਹੱਥ ਜੋੜ ਦਿੱਤੇ ਹਨਾ, ਬਈ ਆਉਣ ਤੋਂ ਪਹਿਲਾਂ ਹੀ ਕਹੀ ਜਾਂਦੇ ਆ ਇਸ ਤਰ੍ਹਾਂ ਬਈ ਚਲੋ ਕੋਈ ਗੱਲ ਨੀ, ਅਸੀਂ ਨਹੀਂ ਆਉਂਦੇ ਤੁਹਾਡੇ ਘਰ, ਕੋਈ ਚੱਕਰ ਨੀ। ਸੋ ਤੇ ਕਹਿੰਦੇ ਮੈਂ ਜ਼ਰੂਰ ਮਿਲਦਾ ਜੀ ਤੁਹਾਨੂੰ ਸਿਡਨੀ, ਬਿਲਕੁਲ ਜੀ ਜ਼ਰੂਰ ਮਿਲਦੇ ਆ, ਤੇ ਮੈਂ ਵੀ ਬੜੀ ਐਕਸਾਈਟਿਡ ਹੈਗੀ ਆ ਉਹਨਾਂ ਖੇਡਾਂ ਦੇ ਲਈ। ਤੇ ਇੱਕ ਚਾਅ ਵੱਖਰਾ ਹੁੰਦਾ ਜਦੋਂ ਤੁਸੀਂ ਆਪਣੇ ਪਿੰਡ ਪਰਫਾਰਮ ਕਰਦੇ ਹੋ, ਆਪਣੇ ਘਰੇ ਜਿਹੜਾ ਤੁਹਾਡੇ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਹੋਰ ਗੱਲ ਹੁੰਦੀ ਹੈ, ਤੇ ਜਦੋਂ ਤੁਸੀਂ ਦੂਸਰੇ ਸ਼ਹਿਰ ਜਾ ਕੇ ਕੁਝ ਕਰਨਾ ਹੁੰਦਾ ਤੇ ਵਧੀਆ ਹੁੰਦਾ। ਸੋ ਜੀ ਨਾਨਕਾ ਮੇਲ ਲੈ ਕੇ ਆ ਰਹੇ ਹਾਂ ਅਸੀਂ, ਐਡੀਲੇਡ ਤੋਂ ਤਿਆਰ ਰਹੋ ਸਿਡਨੀ ਵਾਲਿਓ। ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਸਮਾਂ ਮੈਂ ਤੁਹਾਡਾ ਜ਼ਰੂਰਤ ਤੋਂ ਜ਼ਿਆਦਾ ਲੈ ਲਿਆ, ਪਰ ਗੱਲਾਂ ਬਾਤਾਂ ਜਿਹੜੀਆਂ ਉਹ ਖਤਮ ਨਹੀਂ ਹੁੰਦੀਆਂ ਹਨਾ, ਇੱਕ ਬੁੱਧਵਾਰ ਹੁੰਦਾ ਤੇ ਬਸ ਗੱਲਾਂ ਇੰਨੀਆਂ ਮੇਰੀਆਂ ਜਮ੍ਹਾਂ ਹੋ ਜਾਂਦੀਆਂ ਪੂਰੇ ਹਫ਼ਤੇ ਦੀਆਂ, ਪਈ ਖਤਮ ਹੋਣ ਦਾ ਨਾਂ ਨਹੀਂ ਲੈਂਦੀਆਂ, ਪਰ ਹੁਣ ਮੈਨੂੰ ਜਾਣਾ ਪੈਣਾ ਹਨਾ। ਸੋ ਮੈਨੂੰ ਕੁਲਦੀਪ ਕੌਰ ਹੁਣਾਂ ਨੇ ਵੀ ਜਿਹੜੀਆਂ ਕਵਿਤਾਵਾਂ ਬੜੀਆਂ ਪਿਆਰੀਆਂ ਪਿਆਰੀਆਂ ਭੇਜੀਆਂ, ਮੈਂ ਭਾਜੀ ਨੂੰ ਕਹਿੰਦੀ ਹਾਂ ਕਿ ਤੁਸੀਂ ਜ਼ਰੂਰ ਪ੍ਰੋਗਰਾਮ ਉਹਦੇ ਵਿੱਚ ਸ਼ੇਅਰ ਕਰ ਦਿਓ ਨਾਲ, ਮੈਂ ਥੋੜੀ ਜਿਹੀ ਪੜ੍ਹ ਵੀ ਦਿੰਦੀ ਹਾਂ ਜੀ। ਲਵ ਯੂ ਅੱਬਾ ਕਰਕੇ ਇਹਨਾਂ ਨੇ ਇੱਕ ਮੈਨੂੰ ਕਵਿਤਾ ਭੇਜੀ ਆ, ਜਾਵੇ ਅੱਬਾ ਹੱਸਨੇ ਕਾਹਤੋਂ, ਪਾਰੀ ਕਰਕੇ ਕੰਮ ਤੇ ਜਾਵੀਂ, ਤੇਰੀ ਲਾਡੋ ਖੇਡਣ ਚੱਲੀ, ਜੋ ਮੈਂ ਦੱਸਾਂ ਲੈਂਦਾ ਆਵੀਂ, ਮੇਰੀ ਨਿੱਕੀ ਗੁੱਡੀ ਕੱਲੀ, ਇਹਦੇ ਲਈ ਪਰਾਉਣਾ ਲੈਣਾ, ਮੇਲੇ ਜਾ ਕੇ ਮੂਨਾ ਵੱਟੀ ਦੇ ਕੇ ਲੈ ਕੇ ਦੇਵੀ ਚਾਵੀ ਚਾਵੀ, ਸੱਚ ਇੱਕ ਹੋਰ ਮੈਂ ਦੱਸਾਂ ਅੱਬਾ, ਸੀਬੋ ਵੰਗਾਂ ਖੋ ਕੇ ਲੈ ਗਈ, ਵੰਗਾਂ ਗਜਰੇ ਟਿੱਕਾ ਗਾਨੀ, ਛੰਨੋ ਵਰਗੀ ਨਥਲੀ ਸਾਵੀ, ਜੇ ਤੂੰ ਕੁਝ ਵੀ ਭੁੱਲਿਆ ਅੱਬਾ ਜਾਂ ਫਿਰ ਅੜਿਆ, ਮੈਂ ਨਾ ਬੋਲਾਂ, ਝੂਠੀ ਮੁੱਠੀ ਜੱਫੀ ਪਾ ਕੇ ਐਵੇਂ ਨਾ ਤੂੰ ਲਾਡ ਲੜਾਵੀ, ਲੈ ਦੱਸੀ ਮੈਂ ਵੀ ਕਿੰਨੀ ਕਮਲੀ, ਲੈ ਦੱਸ ਮੈਂ ਵੀ ਕਿੰਨੀ ਕਮਲੀ, ਬਰਫੀ ਤੇ ਮੈਂ ਆਖੀ ਕੋਨੀ, ਮਸਾ ਹੀ ਚਾਰ ਕੋ ਆਨੇ ਦੀ ਹੈ, ਮੈਂ ਵੀ ਖਾਵਾਂ ਤੂੰ ਵੀ ਖਾਵੀ, ਹਾਂ ਸੱਚ, ਹਾਂ ਸੱਚ ਮੈਂ ਤੇ ਭੁੱਲ ਹੀ ਗਈ ਸੀ, ਮੈਂ ਇੱਕ ਸੋਹਣਾ ਕਾਇਦਾ ਲੈਣਾ, ਪੜ੍ਹ ਲਿਖ ਮੈਂ ਵੀ ਅਫਸਰ ਬਣ ਜੂ, ਮੇਰੇ ਹੁੰਦਿਆਂ ਨਾ ਘਬਰਾਵੀ, ਦੇਖੀ ਪੜ੍ਹ ਕੇ ਇੰਗਲਿਸ਼ ਬੋਲੂ, ਪਹਿਲਾਂ ਤੈਨੂੰ ਲਵ ਯੂ ਆਖੂ, ਮੈਥੋਂ ਸਿੱਖ ਕੇ ਮਾਂ ਨੂੰ ਆਖੀ, ਆਖੀ ਦੇਵੀ ਨਾ ਸ਼ਰਮਾਵੀ, ਸੋਹਣੇ ਅੱਬਾ ਕੰਨ ਕਰੀ ਖਾਂ, ਸੋਹਣੇ ਅੱਬਾ ਕੰਨ ਕਰੀ ਖਾਂ, ਟੁੱਟੀ ਚੱਪਲ ਪਾਈ ਫਿਰਦਾ, ਕਰਦੇ ਪਰਦੇ ਕੱਜਦਾ ਕੱਜਦਾ, ਦੇਖੀ ਚੱਲਿਆ ਮਰ ਨਾ ਜਾਵੀਂ। ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰੀ ਜਿਹੀ ਕਵਿਤਾ ਜਿਹੜੀ ਤੁਸੀਂ ਕੁਲਦੀਪ ਸਾਂਝੀ ਕੀਤੀ, ਬਿਲਕੁਲ ਅੱਖਾਂ ਮੇਰੀਆਂ ਗਿੱਲੀਆਂ ਹੋ ਗਈਆਂ, ਔਰ ਆਪਣੇ ਡੈਡੀ ਯਾਦ ਆ ਗਏ, ਔਰ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਅੱਬੂ, ਆਪਣੇ ਆਪਣੇ ਡੈਡੀ, ਆਪਣੇ ਆਪਣੇ ਜਿਹੜੇ ਸਭ ਦੇ ਬਾਪੂ ਹੈ ਉਹ ਯਾਦ ਆ ਗਏ ਹੋਣੇ ਆ, ਔਰ ਉਹ ਜਿਹੜੀਆਂ ਛੋਟੀਆਂ ਛੋਟੀਆਂ ਫਰਮਾਇਸ਼ਾਂ ਸੀ ਉਹਨਾਂ ਦੇ ਕੱਪੜੇ ਖਿੱਚ ਖਿੱਚ ਕੇ ਕਰਦੇ ਹੁੰਦੇ ਸੀਗੇ ਹਨਾ, ਔਰ ਜਦੋਂ ਕਿਤੇ ਜਾਂਦੇ ਹੁੰਦੇ ਸੀਗੇ ਤੇ ਸਾਡੀਆਂ ਅੱਖਾਂ ਚ ਐ ਹੁੰਦੀ ਸੀਗੀ ਕਿੰਨੀਆਂ ਹੀ ਆਹ ਲੈਣਾ ਆਹ ਲੈਣਾ ਆਹ ਲੈਣਾ, ਔਰ ਜਦੋਂ ਵਾਪਸ ਆਉਂਦੇ ਹੁੰਦੇ ਸੀਗੇ ਤੇ ਜਿੱਥੇ ਉਹਨਾਂ ਨੂੰ ਹੁੰਦਾ ਸੀ ਉੱਥੇ ਉਹਨਾਂ ਦੇ ਬੈਗ ਵੱਲ ਵੀ ਦੇਖੀਦਾ ਹੁੰਦਾ ਸੀ ਵੀ ਅੱਜ ਪਤਾ ਨੀ ਡੈਡੀ ਕੀ ਲੈ ਕੇ ਆਏ ਹੋਣੇ ਸਾਡੇ ਲਈ, ਹੈਨਾ। ਸੋ ਬਿਲਕੁਲ ਉਹ ਮੈਨੂੰ ਬਿਲਕੁਲ ਉਹ ਸ਼ਾਮਾਂ ਯਾਦ ਆ ਗਈਆਂ ਜਦੋਂ ਡੈਡੀ ਘਰ ਵਾਪਸ ਮੁੜਦੇ ਹੁੰਦੇ ਸੀਗੇ ਤੇ ਅਸੀਂ ਉਹਨਾਂ ਦੇ ਹੱਥ ਚ ਫੜੇ ਜਿਹੜੇ ਲਿਫਾਫੇ ਹੁੰਦੇ ਸੀਗੇ ਉਹਨਾਂ ਤੇ ਇਹ ਨਜ਼ਰ ਹੁੰਦੀ ਸੀ ਵੀ ਅੱਜ ਇਹਨਾਂ ਦੇ ਵਿੱਚੋਂ ਕੀ ਨਿਕਲੂਗਾ। ਸੋ ਬਹੁਤ ਹੀ ਪਿਆਰੀਆਂ ਜਿਹੀਆਂ। ਔਰ ਜਿਸ ਤਰ੍ਹਾਂ ਤੁਸੀਂ ਇਹ ਲਾਸਟ ਵਾਲੀ ਜਿਹੜੀ ਸੀ, ਸੋਹਣੇ ਅੱਬਾ ਕੰਨ ਕਰੀ ਖਾਂ ਟੁੱਟੀ ਚੱਪਲ ਪਾਈ ਫਿਰਦਾ ਘਰ ਦੇ ਪਰ ਤੇ ਕੱਜਦਾ ਦੇਖੀ ਚੱਲਿਆ ਮਰਨਾ ਜਾਵੀ। ਸੋ ਬਿਲਕੁਲ ਜੀ, ਉਹ ਕਬੀਲਦਾਰੀਆਂ ਉਹ ਮਜਬੂਰੀਆਂ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ ਸੀ ਉਹ ਵੀ ਯਾਦ ਆ ਜਾਂਦੀਆਂ ਸੀਗੀਆਂ। ਕਈ ਵਾਰੀ ਡੈਡੀ ਦੀ ਬਨੈਣ ਥੱਲੇ ਉਹਨਾਂ ਥੋੜੀ ਜਿਹੀ ਫਟੀ ਹੁੰਦੀ ਸੀਗੀ ਤੇ ਮੈਂ ਡੈਡੀ ਨੂੰ ਗੁੱਸਾ ਕਰ ਦਿੰਦੀ ਸੀ, ਡੈਡੀ ਕੀ ਆ ਫਟੀ ਜਿਹੀ ਬਨੈਣ ਪਾਈ ਫਿਰਦੇ ਆ। ਬਈ ਡੈਡੀ ਨੇ ਕਹਿਣਾ ਲੈ ਇਹ ਕਿਹੜਾ ਦਿਸਦੀ ਆ, ਮੈਂ ਕਿਹਾ ਦਿਸਦੀ ਨੀ ਤਾਂ ਹੁਣ ਤੁਸੀਂ ਫਟੀ ਬਨੈਣ ਪਾਓਗੇ, ਇੱਦਾਂ ਕਿੱਦਾਂ ਹੋ ਸਕਦਾ ਮੇਰੇ ਡੈਡੀ ਫਟੀ ਬਨੈਣ ਪਾਉਣ, ਹੈਨਾ। ਤੇ ਡੈਡੀ ਨੇ ਕਹਿਣਾ ਲੈ ਇੰਨੀ ਕੁ ਤਾਂ ਫਟੀ ਆ, ਤੇ ਫਿਰ ਮੈਂ ਫੜ ਕੇ ਜ਼ਿਆਦਾ ਫਾੜ ਦਿੰਦੀ ਹੁੰਦੀ ਸੀ ਵੀ ਲਓ ਹੁਣ ਜ਼ਿਆਦਾ ਫਟ ਗਈ, ਹੁਣ ਤਾਂ ਨੀ ਪਾਉਂਦੇ। ਤੇ ਕਈ ਵਾਰੀ ਗਾਲਾਂ ਵੀ ਪੈ ਜਾਂਦੀਆਂ ਹੁੰਦੀਆਂ ਸੀਗੀਆਂ, ਪਰ ਹੁਣ ਜਦੋਂ ਕਬੀਲਦਾਰੀਆਂ ਦੀ ਪੰਡ ਆਪਣੇ ਸਿਰ ਤੇ ਆਈ ਹੈ ਤਾਂ ਹੁਣ ਪਤਾ ਲੱਗਦਾ ਹੈ ਕਿ ਕਈ ਵਾਰੀ ਆਪਣੀਆਂ ਖਾਹਿਸ਼ਾਂ ਆਪਣੀਆਂ ਹਸਰਤਾਂ ਜਿਹੜੀਆਂ ਬਹੁਤ ਪਿੱਛੇ ਰੱਖ ਲਈਦੀਆਂ ਅਸੀਂ ਤਾਂ ਕਿ ਬੱਚਿਆਂ ਨੂੰ ਉਹਨਾਂ ਦੇ ਸੁਪਨੇ ਜਿਹੜੇ ਆ ਉਹ ਉਹਨਾਂ ਤੱਕ ਪਹੁੰਚਦਾ ਕਰ ਸਕੀਏ। ਸੋ ਬਿਲਕੁਲ ਜੀ, ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਸਾਰਿਆਂ ਦੇ ਮਾਂ ਬਾਪ ਜਿਹੜੇ ਆ ਉਹ ਰਾਜੀ ਖੁਸ਼ੀ ਰਹਿਣ, ਚੰਗੀ ਸਿਹਤ ਹੋਵੇ ਉਹਨਾਂ ਦੀ ਤੇ ਲੰਬੀਆਂ ਉਮਰਾਂ ਉਹਨਾਂ ਦੀਆਂ ਹੋਣ ਤਾਂ ਕਿ ਸਾਡੇ ਸਿਰ ਤੇ ਉਹਨਾਂ ਦੀਆਂ ਠੰਡੀਆਂ ਛਾਵਾਂ ਰਹਿਣ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ, ਮੈਂ ਤੇ ਨੀ ਬੋਲਣ ਹਟਣਾ ਪਰ ਮੈਨੂੰ ਹੁਣ ਜਾਣਾ ਹੀ ਪੈਣਾ ਵੈਸੇ ਤਾਂ, ਕਿਉਂਕਿ ਪ੍ਰੋਗਰਾਮ ਅੱਗੇ ਚੱਲਦੇ ਰਹਿਣੇ ਹਰਮਨ ਰੇਡੀਓ ਤੇ। ਤੁਹਾਡੇ ਜਿਹੜੇ ਫਰਮਾਇਸ਼ੀ ਗੀਤ ਹੈ ਉਹ ਵੀ ਸਰਬਜੀਤ ਭਾਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾ ਦੇਣਗੇ ਤੇ ਮੈਂ ਅਗਲੇ ਬੁੱਧਵਾਰ ਫੇਰ ਮਿਲਦੀ ਹਾਂ ਜੀ ਤੁਹਾਨੂੰ। ਪੱਕਾ ਕਹਿੰਦੀ ਅਗਲੀ ਵਾਰ ਅਸੀਂ ਜ਼ਰੂਰ ਯਾਦਾਂ ਸ਼ੇਅਰ ਕਰਨੀਆਂ ਕੋਈ ਨਾ ਕੋਈ, ਹੈ ਨਾ। ਸੋ ਦੇਖੋ ਕਿਹੜੀ ਯਾਦ ਆਉਂਦੀ ਹੈ ਮੈਨੂੰ ਇਸ ਹਫ਼ਤੇ ਤੇ ਉਸ ਹਫ਼ਤੇ। ਅਗਲੇ ਬੁੱਧਵਾਰ ਨੂੰ ਮੈਂ ਉਸ ਯਾਦ ਦੇ ਨਾਲ ਜ਼ਰੂਰ ਹਾਜ਼ਰ ਹੋਊਂਗੀ ਜੀ ਤੁਹਾਡੇ ਤੇ। ਬਹੁਤ ਬਹੁਤ ਸ਼ੁਕਰੀਆ, ਖੁਸ਼ ਰਹੋ, ਖੁਸ਼ੀਆਂ ਵੰਡਦੇ ਰਹੋ, ਚੜ੍ਹਦੀ ਕਲਾ ਤੇ ਰੱਬ ਰਾਖਾ।
ਦੇਖੋ ਯਾਰੋ ਕੌਮੀ ਰੇਲ ਚਲਾਈ,
ਰਲ ਮੁੰਡਿਆਂ ਨੇ ਵੇਖੋ ਯਾਰੋ ਕੌਮੀ ਰੇਲ ਚਲਾਈ,
ਜੋੜ ਕੇ ਡੱਪਾ ਡੱਪਾ ਤੇ ਇੱਕ ਲੰਬੀ ਰੇਲ ਬਣਾਈ,
ਆਸ਼ਿਕਾਂ ਨੂੰ ਤਰਿਸ਼ ਦਿਖਾਇਆ ਕਰੋ ਜੀ ਕਦੀ ਸਾਡੀ ਗਲੀ ਫੁੱਲ ਕੇ ਵੀ ਆਇਆ ਕਰੋ ਜੀ ਕਦੀ ਸਾਡੀ ਗਲੀ ਫੁੱਲ ਕੇ ਵੀ ਆਇਆ ਕਰੋ ਜੀ ਕਦੀ ਸਾਡੀ ਗਲੀ ਫੁੱਲ ਕੇ ਵੀ ਆਇਆ